ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ की भुलिए की चेते रखिए की सुनिए सुनाइए आओ रल मिले इस मिट्टी ते एक पंजाब वसाइए इस जज्बे ते जज्बात ना मैं सुखप्रीत तुहानू सब नू सद्दा दिनी आ हरमन रेडियो दे वेड़े लहरा लाउण लई प्रोग्राम लहरा विच जिथे सांझे करांगे अपने जज्बात गीत संगीत तुहाडी ते मेरी थकानता कुछ मुद्दे ते ताज़ा तरीन खबरां ते नाल ही करांगे सफर उन्हां यादां दा जिन्हां नू याद करदियां अखां कदे नम हो जांदियां ने ते कदे चेहरे खिड़ उठदे ने हर बुधवार सवेरे 8 to 10 हरमन रेडियो ते सुखप्रीत नाल लहरा लहरा ਰਲ ਮਿਲ ਬੈਠ ਸਬੱਬ ਨਾਲ ਆਓ ਉਸ ਮਿੱਟੀ ਦੀ ਗੱਲ ਕਰੀਏ ਰਲ ਮਿਲ ਬੈਠ ਸਬੱਬ ਨਾਲ ਆਓ ਉਸ ਮਿੱਟੀ ਦੀ ਗੱਲ ਕਰੀਏ ਰੂਹ ਹੈ ਵਸਦੀ ਜਿਸ ਪੰਜਾਬ ਚ ਆਓ ਉਸ ਦਾ ਦਮ ਭਰੀਏ ਮਾਪੇ ਵਿਰਸਾ ਅਤੇ ਪੰਜਾਬੀ ਭੁੱਲ ਕੇ ਕਦੇ ਭੁਲਾਈਏ ਨਾ ਤੇ ਜਿਸ ਵੇੜੇ ਵਿਚ ਰੱਬ ਦਾ ਡਰਨਾ ਮੰਜਾ ਉੱਥੇ ਡਾਈਏ ਨਾ ਸੋ ਜੀ ਉਸ ਪੰਜਾਬ ਉਸ ਪੰਜਾਬੀ ਅਤੇ ਉਸ ਪਰਮਾਤਮਾ ਨੂੰ ਯਾਦ ਕਰਦੇ ਹੋਏ ਸ਼ੁਰੂ ਕਰਦੇ ਹਾਂ ਜੀ ਅੱਜ ਦਾ ਲਹਿਰਾਂ ਪ੍ਰੋਗਰਾਮ ਮੈਂ ਸੁਖਪ੍ਰੀਤ ਤੁਹਾਡੀ ਯਾਦਾਂ ਦੀ ਗੀਤ ਤੇ ਰੂਹ ਦੀ ਨੀਂਦ ਹਾਜ਼ਰ ਹਾਂ ਜੀ ਐਡੀਲੇਡ ਸਟੂਡੀਓ ਤੋਂ ਹਮੇਸ਼ਾ ਦੀ ਤਰ੍ਹਾਂ ਲਹਿਰਾਂ ਪ੍ਰੋਗਰਾਮ ਦੇ ਨਾਲ ਸੋ 27 ਸਤੰਬਰ 2017 ਦੀ ਬੜੀ ਪਿਆਰੀ ਜਿਹੀ ਸਵੇਰ ਦੀ ਆਮਦ ਆਸਟ੍ਰੇਲੀਆ ਦੇ ਵਿਚ ਹੋ ਚੁੱਕੀ ਹੈ ਜੀ ਬੜੀ ਪਿਆਰੀ ਜਿਹੀ ਸਵੇਰ ਚੜੀ ਹੈ ਉਮੀਦ ਕਰਦੀ ਆ ਸਭ ਰਾਜੀ ਖੁਸ਼ੀ ਆਪਣੇ ਘਰਾਂ ਦੇ ਵਿਚ ਹੱਸਦੇ ਵਸਦੇ ਹੋਵੋਗੇ ਸੋ ਪਿਆਰ ਭਰੀ ਸਤਿ ਸ੍ਰੀ ਅਕਾਲ ਮੇਰੇ ਵੱਲੋਂ ਕਬੂਲ ਕਰੋ ਤੇ ਮੇਰੇ ਨਾਲ ਹੀ ਸਰਬਜੀਤ ਸਿੰਘ ਭਾਜੀ ਵੀ ਪਟਿਆਲਾ ਸਟੂਡੀਓ ਤੋਂ ਹਮੇਸ਼ਾ ਦੀ ਤਰ੍ਹਾਂ ਸਾਂਝ ਪਾਈ ਬੈਠੇ ਨੇ ਸੋ ਅੱਜ ਦੇ ਪ੍ਰੋਗਰਾਮ ਦੇ ਵਿਚ ਹਮੇਸ਼ਾ ਦੀ ਤਰ੍ਹਾਂ ਮਿੰਟੂ ਬਰਾੜ ਸਾਹਿਬ ਹੁਣਾਂ ਨਾਲ ਖਬਰਾਂ ਤੇ ਗੱਲਬਾਤ ਕਰਾਂਗੇ ਤੇ ਗੀਤ ਸੰਗੀਤ ਤੁਹਾਡੀ ਤੇ ਕੁਝ ਸਾਡੀ ਪਸੰਦ ਦਾ ਤੇ ਉਸ ਤੋਂ ਇਲਾਵਾ ਜੀ ਯਾਦਾਂ ਉਹਨਾਂ ਨੂੰ ਕਿੱਦਾਂ ਭੁੱਲ ਸਕਦੀਆਂ ਕੁਝ ਯਾਦਾਂ ਯਾਦ ਕਰਾਂਗੇ ਜੀ ਆਪਣੇ ਅਤੀਤ ਨਾਲ ਜੁੜੀਆਂ ਹੋਈਆਂ ਸੋ ਅੱਜ ਕਿਹੜੀਆਂ ਯਾਦਾਂ ਯਾਦ ਕਰਨੀਆਂ ਉਹ ਵੀ ਮੈਂ ਪ੍ਰੋਗਰਾਮ ਦੇ ਵਿਚ ਜ਼ਰੂਰ ਦੱਸਾਂਗੀ ਤੁਹਾਨੂੰ ਤੇ ਤੁਹਾਡੇ ਦਿਲ ਵਿਚ ਕੀ ਚੱਲ ਰਿਹਾ ਅੱਜ ਦੇ ਦਿਨ ਨੂੰ ਕਿਵੇਂ ਖਾਸ ਬਣਾ ਰਹੇ ਹੋ ਜਾਂ ਕੋਈ ਵਿਚਾਰ ਜਾਂ ਕੋਈ ਯਾਦ ਜੇ ਤੁਸੀਂ ਸਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਤੇ ਉਹ ਵੀ ਤੁਸੀਂ ਪ੍ਰੋਗਰਾਮ ਦੇ ਵਿਚ ਬੇਝਿਜਕ ਹੋ ਕੇ ਸਾਂਝੀ ਕਰ ਸਕਦੇ ਹੋ ਸੋ ਪਤਾ ਤੁਹਾਨੂੰ ਪਤਾ ਹੈ ਜੀ ਰਿਕੁਐਸਟ ਐਟ ਹਰਮਨ ਰੇਡੀਓ ਡੋਟ ਕੋਮ ਈਮੇਲ ਰਾਹੀਂ ਤੁਸੀਂ ਸਾਂਝ ਪਾ ਸਕਦੇ ਹੋ ਤੇ ਟੈਲੀਗ੍ਰਾਮ ਵੀ ਬੜਾ ਆਸਾਨ ਜਿਹਾ ਜ਼ਰੀਆ ਹੈ ਜੀ ਆਪਣੇ ਮੈਸੇਜਸ ਵੋਇਸ ਮੈਸੇਜਸ ਫੋਟੋ ਮੈਸੇਜਸ ਸਾਡੇ ਨਾਲ ਸਾਂਝੇ ਕਰਨ ਦੇ ਲਈ ਸੋ ਐਟ ਹਰਮਨ ਰੇਡੀਓ ਰਾਹੀਂ ਤੁਸੀਂ ਟੈਲੀਗ੍ਰਾਮ ਦੇ ਵਿਚ ਜਾ ਕੇ ਸਾਡੇ ਨਾਲ ਪ੍ਰੋਗਰਾਮ ਦੇ ਵਿਚ ਸਾਂਝ ਪਾ ਸਕਦੇ ਹੋ ਇਸ ਤੋਂ ਇਲਾਵਾ ਪ੍ਰੋਗਰਾਮ ਦੇ ਆਖਰੀ ਹਿੱਸੇ ਦੇ ਵਿਚ ਤੁਸੀਂ ਸਾਨੂੰ ਕਾਲ ਵੀ ਕਰ ਸਕਦੇ ਹੋ ਸੋ ਜਿਹੜੀਆਂ ਯਾਦਾਂ ਤੁਹਾਡੇ ਦਿਲ ਵਿਚ ਜੁੜੀਆਂ ਹੋਈਆਂ ਨੇ ਆਪਣੇ ਬਚਪਨ ਨੂੰ ਲੈ ਕੇ ਜਾਂ ਆਪਣੇ ਅਤੀਤ ਨੂੰ ਪੰਜਾਬ ਨੂੰ ਲੈ ਕੇ ਉਹ ਵੀ ਤੁਸੀਂ ਪ੍ਰੋਗਰਾਮ ਦੇ ਵਿਚ ਸਾਂਝ ਕਰਕੇ ਪਾ ਕੇ ਤੇ ਪ੍ਰੋਗਰਾਮ ਦੀ ਜਿਹੜੀ ਰੌਣਕ ਹੈ ਉਹ ਵਧਾ ਸਕਦੇ ਹੋ ਤੁਹਾਡੀ ਆਮਦ ਜਿਹੜੀ ਹਮੇਸ਼ਾ ਹੀ ਸਾਡੇ ਲਈ ਖੁਸ਼ੀਆਂ ਦਾ ਸਬੱਬ ਬਣਦੀ ਹੈ ਜੀ ਸੋ ਇਸੇ ਤਰ੍ਹਾਂ ਖੁਸ਼ ਰਹੋ ਤੇ ਖੁਸ਼ੀਆਂ ਵੰਡਦੇ ਰਹੋ ਤੇ ਨਾਲ ਹੀ ਸਾਂਝ ਜਿਹੜੀ ਹੈ ਲਹਿਰਾਂ ਦੇ ਪ੍ਰੋਗਰਾਮ ਦੇ ਨਾਲ ਪਾ ਕੇ ਰੱਖੋ ਤੇ ਟਾਈਮ ਦੀ ਗੱਲ ਕਰੀਏ ਤੇ ਜੀ ਇਸ ਵੇਲੇ 7:33 ਐਡੀਲੇਡ ਦੇ ਵਿਚ ਹੋ ਚੁੱਕੇ ਨੇ ਤੇ ਸਿਡਨੀ ਸਮੇਂ ਮੁਤਾਬਿਕ ਇਸ ਵੇਲੇ 8:03 ਸਵੇਰ ਦੇ ਹੋ ਚੁੱਕੇ ਨੇ ਦਿਨ ਬਦਲ ਰਹੇ ਨੇ ਜੀ ਆਸਟ੍ਰੇਲੀਆ ਦੇ ਵਿਚ ਦਿਨ ਵੱਡੇ ਹੋ ਰਹੇ ਨੇ ਤੇ ਅਗਲੇ ਹਫ਼ਤੇ ਤੋਂ ਜਿਹੜੇ ਦਿਨ ਆ ਉਹ ਹੋਰ ਵੱਧ ਚੜੇ ਆ ਕਿਉਂਕਿ ਜਿਹੜਾ ਸਮੇਂ ਦਾ ਫਰਕ ਹੈ ਉਹ ਪੈ ਜਾਣਾ ਹੈ ਸੋ ਦਿਨ ਵੀ ਵੱਧ ਰਹੇ ਨੇ ਤੇ ਮੌਸਮ ਵੀ ਜਿਹੜਾ ਬਦਲ ਰਿਹਾ ਹੈ ਸੋ ਹਲਕੀ ਹਲਕੀ ਹੁਣ ਜਿਹੜੀ ਸਾਨੂੰ ਗਰਮੀਆਂ ਵਾਲੀ ਫੀਲਿੰਗ ਆਉਣੀ ਸ਼ੁਰੂ ਹੋ ਗਈ ਹੈ ਵੈਸੇ ਤੇ ਬਸੰਤ ਰੁੱਤ ਚੱਲ ਰਹੀ ਹੈ ਆਸਟ੍ਰੇਲੀਆ ਦੇ ਵਿਚ ਸੋ ਹਰ ਪਾਸੇ ਬਹਾਰ ਹੀ ਬਹਾਰ ਹੈ ਸੋ ਬਾਕੀ ਬਹਾਰਾਂ ਜੀ ਅਸੀਂ ਲਾਉਣੀਆਂ ਅੱਜ ਲਹਿਰਾਂ ਦੇ ਪ੍ਰੋਗਰਾਮ ਦੇ ਵਿਚ ਤੁਹਾਡੇ ਸਾਰਿਆਂ ਦੇ ਸਾਥ ਦੇ ਨਾਲ ਸੋ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ ਇਸ ਗੀਤ ਦੇ ਨਾਲ ਤੇ ਉਸ ਤੋਂ ਬਾਅਦ ਅਸੀਂ ਫਿਰ ਗੱਲਾਂ ਬਾਤਾਂ ਵੀ ਕਰਨੀਆਂ ਨੇ ਤੇ ਤੁਹਾਡੇ ਮੈਸੇਜਸ ਵੀ ਪ੍ਰੋਗਰਾਮ ਦੇ ਵਿਚ ਲੈਣੇ ਆ ਸੋ ਸੁਣਦੇ ਹਾਂ ਜੀ ਇਹ ਪਿਆਰਾ ਜਿਹਾ ਗੀਤ
ਡੋਰਾਂ ਉਸ ਰੱਬ ਤੇ नहीं होने आपा दबदे दोहरा है उस रब ते नहीं होने आपा दबदे हौसला मैनू ना छड़े मेरे आराहवा दा हौसला मैनू ना छड़े मेरे आराहवा दा तेरी देखी झट मदान में पकदे दोहरा है उस रब ते नहीं होने आपा दबदे दोहरा है उस रब ते नकले कार दूसनी साडी वेख के चढ़ाई रख हौसला अग ईरखा दी खून जांदी चूसनी गल्ला खरिया सदा दे थोड़े कौड़े मित्रा गल्ला खरिया सदा दे थोड़े कौड़े मित्रा मिठे बन के सज्जन नहीं ठग दे दोहरा है उस रब ते नहीं गुणे आपा दबदे दोहरा है उस रब ते नहीं गुणे आपा दबदे खादे सदा हक दे चार छिलड़ा नु देख के जो यार बन दे लोड़ पैण दे ते फोन भी नी चक दे चंगे दिना नु ना देख तेन माड़े पुलिए चंगे दिना नु ना देख तेन माड़े पुलिए यार यारा नाल बैठे सदा सब दे दोहरा है उस रब ते नहीं हुणे आपा दबदे दोहरा है उस रब ते नहीं हुणे आपा दबदे हौसला मैनू ना बाबा दिना विच गुड्डी देखी चाड़ूगा राता जाग जाग मेहनता ने करिया और रब पिंड वाले आवे नहीं रुक दे छला सागर दी कीने काबू करिया और रैव हंजरा ना उच्चिया आवाज उड़िए रैव हंजरा ना उच्चिया आवाज उड़िए फल नीवे यार खानू सदा लग दे दोहरा है उस रब ते नहीं गुणे आपा दबदे दोहरा है उस रब ते दब दे हौसला मैनू ना छड़े मेरे आराहवा दा हौसला मैनू ना छड़े मेरे आराहवा दा तेरी देखी छड़ मदान ने पकदे दोहरा है उस रब ते नहीं हुणे आपा दबदे दोहरा है उस रब ते नहीं हुणे आपा दबदे
फिर लोड़ भी नहीं है सो अपनी धुन दे विच मस्त होके लगे रहो अपने काम करदे रहो सो जिंदगी च बहुत लोग एहो जे मिलदे आ जेहड़े तुहानू बहुत ही उत्साहित कर जांदे आ ते जिन्हां दे सदका तुसीं जिंदगी दे विच कुछ कर गुजरदे हो ते इस जिंदगी ते चलदियां बहुत सारे लोग एहो जे भी मिल जांदे ने जेहड़े धक्का मार के पिछे सुट्टण दी भी कोशिश करदे ने सो परमात्मा ते डोरा छड्डी रखो जी सो फिर तुसीं कदे नहीं दबदे और अपनी धुन च मस्त होके लगे रहो बस सो जी अपनी धुन च मस्त होके लग्या होया जी अज गुरनाज भी अपने डैडी दे नाल जी हां जिंदू मंदेर हुणा ने सानू मैसेज भेजे सत श्री अकाल बुला रहे ने जी ते कहंदे काम करदे रेडियो सुन रहे हां जी ते मेरे सन गुरनाज दी पसंद दा गीत सुना दियो एमी विरक दा डेट सॉन्ग सो कहंदे के हेल्प करा रहे जी ओ भी साडी बहुत खूब जी इन्हां ने मैनूं गुरनाज दी फोटो भी भेजी है 8-9 साल दा बड़ा प्यारा जिहा बच्चा है जी सो अपने डैडी नाल इस वेले ਉਹਨਾਂ ਦੇ ਫਾਰਮ ਦੇ ਵਿੱਚ ਹੈਲਪ ਕਰਵਾ ਰਿਹਾ ਜਿਹਦੀ ਫੋਟੋ ਇਹਨਾਂ ਨੇ ਮੈਨੂੰ ਭੇਜੀ ਹੈ ਸੋ ਬਿਲਕੁਲ ਜੀ ਇੰਨੀ ਸਵੇਰੇ ਉੱਠ ਕੇ ਜੇ ਬੱਚਾ ਆਪਣੇ ਡੈਡੀ ਦੇ ਨਾਲ ਹੈਲਪ ਕਰਾਉਂਦਾ ਤੇ ਫਿਰ ਡੈਡੀ ਦਾ ਵੀ ਫਰਜ਼ ਬਣਦਾ ਨਾ ਉਹਦਾ ਇੰਟਰਟੇਨਮੈਂਟ ਕਰਨ ਦਾ ਸੋ ਜ਼ਰੂਰ ਹੀ ਗੁਰਨਾਜ਼ ਦੇ ਲਈ ਅਸੀਂ ਗੀਤ ਜਿਹੜਾ ਪ੍ਰੋਗਰਾਮ ਦੇ ਵਿੱਚ ਚਲਾ ਦੇਵਾਂਗੇ ਤੁਹਾਡੀ ਜਿਹੜੀ ਫਰਮਾਇਸ਼ ਹੈ ਸਰਬਜੀਤ ਭਾਜੀ ਤੱਕ ਪਹੁੰਚਾ ਦਿੱਤੀ ਹੈ ਬਹੁਤ ਬਹੁਤ ਸ਼ੁਕਰੀਆ ਜੀ ਪ੍ਰੋਗਰਾਮ ਦੇ ਵਿਚ ਸਾਂਝ ਪਾਉਣ ਦੇ ਲਈ। ਸੋ ਇਸੇ ਤਰ੍ਹਾਂ ਰੌਣਕਾਂ ਲਾਉਣੀਆਂ ਪ੍ਰੋਗਰਾਮ ਦੇ ਵਿਚ ਅੱਜ ਅਸੀਂ ਤੇ ਉਸ ਤੋਂ ਬਾਅਦ ਜੀ ਸਾਡੇ ਨਾਲ ਸਨੀ ਸਿੰਘ ਹੁਣਾਂ ਨੇ ਵੀ ਤੇ ਸੁਖਵਿੰਦਰ ਸੌਂਦ ਹੁਣਾਂ ਨੇ ਵੀ ਈਮੇਲ ਦੇ ਜ਼ਰੀਏ ਸਾਂਝ ਪਾਈ ਹੈ ਤੇ ਦਵਿੰਦਰ ਸ਼ਰਮਾ ਹੁਣੇ ਵੀ ਗੁੱਡ ਮਾਰਨਿੰਗ ਬੁਲਾ ਰਹੇ ਨੇ ਜੀ ਸਾਰਿਆਂ ਨੂੰ ਤੇ ਸਨੀ ਸਿੰਘ ਹੁਣੇ ਵੀ ਸਤਿ ਸ੍ਰੀ ਅਕਾਲ ਕਹਿ ਰਹੇ ਨੇ ਤੇ ਕਹਿੰਦੇ ਕਿ ਕਲਾਉਡੀ ਡੇ ਹੈ ਜੀ ਅੱਜ ਤੇ ਮਿੰਟੋ ਸਿਡਨੀ ਤੋਂ ਇਹਨਾਂ ਨੇ ਮੈਸੇਜ ਕੀਤਾ। ਸੋ ਜੀ ਬਹੁਤ ਵਧੀਆ, ਇਸ ਕਲਾਉਡੀ ਡੇ ਨੂੰ ਵੀ ਮਾਣਦੇ ਰਹੋ। ਸੋ ਕਲਾਉਡੀ ਡੇ ਵੀ ਕਈ ਤਰ੍ਹਾਂ ਦੇ ਹੁੰਦੇ ਆ ਹਨਾ, ਜਿਸ ਤਰ੍ਹਾਂ ਕਈ ਤਾਂ ਚਿੱਟੇ ਚਿੱਟੇ ਜੇ ਥੋੜੇ ਥੋੜੇ ਬੱਦਲ ਹੁੰਦੇ ਆ। ਸੋ ਮੇਰਾ ਬੇਟਾ ਜੀ 4 ਸਾਲ ਦਾ ਤੇ ਉਹ ਵੀ ਕਹੂਗਾ ਜਦੋਂ ਹਲਕੇ ਹਲਕੇ ਚਿੱਟੇ ਰੰਗ ਦੇ ਬੱਦਲ ਹੁੰਦੇ ਤੇ ਕਹੂਗਾ ਮੰਮਾ ਅੱਜ ਹੈਪੀ ਕਲਾਉਡਸ ਹੈ ਨਾ, ਤੇ ਜਦੋਂ ਬਿਲਕੁਲ ਕਾਲੇ ਬੱਦਲ ਹੁੰਦੇ ਆ ਨਾ ਤੇ ਕਟਾਵਾਂ ਛਾਈਆਂ ਹੁੰਦੀਆਂ ਫਿਰ ਕਹੂਗਾ ਅੱਜ ਗ੍ਰੰਪੀ ਕਲਾਉਡਸ ਆ। ਸੋ ਇਮੈਜੀਨੇਸ਼ਨ ਬੱਚਿਆਂ ਦੀਆਂ ਤੇ ਮੈਨੂੰ ਵੀ ਹੁਣ ਏਦਾਂ ਹੀ ਲੱਗਦਾ ਹੁੰਦਾ ਵੀ ਹਾਂ ਅੱਜ ਹੈਪੀ ਕਲਾਉਡਸ ਆ ਤੇ ਗ੍ਰੰਪੀ ਕਲਾਉਡਸ ਆ। ਸੋ ਤੁਸੀਂ ਦੱਸਿਓ ਹੈਪੀ ਨੇ ਜਾਂ ਗ੍ਰੰਪੀ ਨੇ ਸਨੀ ਸਿੰਘ ਜੀ। ਸੁਖਵਿੰਦਰ ਸੌਂਦ ਹੁਣਾਂ ਨੇ ਸਾਂਝ ਪਾਈ ਹੈ ਜੀ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਬਹੁਤ ਬਹੁਤ ਸ਼ੁਕਰੀਆ ਤੁਹਾਡੇ ਸਾਰਿਆਂ ਦਾ ਪ੍ਰੋਗਰਾਮ ਦੇ ਵਿਚ ਸਾਂਝ ਪਾਉਣ ਦੇ ਲਈ ਤੇ ਹੁੰਗਾਰਾ ਭਰਨ ਦੇ ਲਈ। ਰਾਜਮਹਿੰਦਰ ਸਿੰਘ ਹੁਣਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਹੈ ਜੀ ਤੇ ਬੜਾ ਪਿਆਰਾ ਜਿਹਾ ਫੋਟੋ ਮੈਸੇਜ ਭੇਜਿਆ ਇਹਨਾਂ ਨੇ। ਸੋ ਇੱਕ ਲਿਖਿਆ ਹੋਇਆ ਕਿ ਕਿਸੀ ਕੋ ਲਾਤ ਮਾਰਨੇ ਸੇ ਪਹਿਲੇ ਹਮ ਖੁਦ ਕਹਾਂ ਖੜੇ ਹੈ ਉਸਕਾ ਪਤਾ ਹੋਣਾ ਚਾਹੀਏ। ਬਹੁਤ ਹੀ ਕਮਾਲ ਦਾ ਮੈਸੇਜ ਜੀ। ਬਿਲਕੁਲ ਜੋ ਗੱਲ ਅਸੀਂ ਪਹਿਲਾਂ ਕੀਤੀ ਸੀ ਕਿ ਜ਼ਿੰਦਗੀ ਦੇ ਰਾਹ ਤੇ ਚੱਲਦਿਆਂ ਕਈ ਵਾਰੀ ਤੁਹਾਨੂੰ ਧੱਕੇ ਮਾਰਨ ਵਾਲੇ ਲੋਕ ਵੀ ਜਿਹੜੇ ਹੁੰਦੇ ਆ ਉਹ ਬਹੁਤ ਮਿਲ ਜਾਂਦੇ ਆ, ਪਰ ਮੇਰੇ ਖਿਆਲ ਚ ਬਿਲਕੁਲ ਜਿਸ ਤਰ੍ਹਾਂ ਇਸ ਮੈਸੇਜ ਦੀ ਤਰ੍ਹਾਂ ਕਿ ਤੁਹਾਨੂੰ ਧੱਕਾ ਮਾਰਨ ਤੋਂ ਪਹਿਲਾਂ ਇਹ ਸੋਚ ਲੈਣਾ ਚਾਹੀਦਾ ਕਿ ਕੀ ਜੇ ਏਦਾਂ ਵੀ ਹੋ ਸਕਦਾ ਵੀ ਤੁਸੀਂ ਉਹਨਾਂ ਨੂੰ ਧੱਕਾ ਮਾਰੋ ਤੇ ਖੁਦ ਵੀ ਜਾ ਕੇ ਖਾਈ ਦੇ ਵਿਚ ਡਿੱਗ ਜਾਓ। ਸੋ ਬਿਲਕੁਲ ਜੀ ਇਹੋ ਜਿਹੇ ਪਿਆਰੇ ਪਿਆਰੇ ਮੈਸੇਜਸ ਜਿਹੜੇ ਤੁਹਾਡੇ ਦਿਨ ਨੂੰ ਹੋਰ ਵੀ ਵਧੀਆ ਬਣਾ ਦਿੰਦੇ ਨੇ। ਸੋ ਬਹੁਤ ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਦੇ ਵਿਚ ਗੱਲ ਕੀਤੀ ਸੀਗੀ ਕਿ ਅੱਜ ਅਸੀਂ ਗੱਲ ਕਰਨੀ ਹੈ ਯਾਦਾਂ ਦੀ ਵੀ। ਸੋ ਅੱਜ ਦੇ ਪ੍ਰੋਗਰਾਮ ਦੇ ਵਿਚ ਜਿਹੜੀਆਂ ਯਾਦਾਂ ਅਸੀਂ ਤਾਜ਼ੀਆਂ ਕਰਨੀਆਂ ਨੇ ਉਹ ਕਰਨੀਆਂ ਨੇ ਜੀ। ਯਾਦ ਕਰੋ ਕਿ ਜਦੋਂ ਅਸੀਂ ਬਚਪਨ ਸਾਡਾ ਬਚਪਨ ਹੁੰਦਾ ਸੀ ਤੇ ਕਿਹੋ ਜਿਹੇ ਕਿਰਤੀ ਹੁੰਦੇ ਸੀ, ਕਿਹੋ ਜਿਹੇ ਜਿਹੜੇ ਕੰਮੇ ਯਾਦ ਕਰਨਾ, ਉਹਨਾਂ ਦੀਆਂ ਗੱਲਾਂ ਬਾਤਾਂ ਕਰਨੀਆਂ। ਸੋ ਯਾਦਾਂ ਤੁਸੀਂ ਆਪਣੇ ਦਿਲ ਚ ਤਾਜ਼ੀਆਂ ਕਰਕੇ ਰੱਖੋ। ਫਿਲਹਾਲ ਵਕਤ ਹੈ ਜੀ ਬਰਾੜ ਸਾਹਿਬ ਹੁਣਾਂ ਨਾਲ ਪ੍ਰੋਗਰਾਮ ਦੇ ਵਿਚ ਸਾਂਝ ਪਾਉਣ ਦਾ ਤੇ ਖਬਰਾਂ ਤੇ ਚਾਰ ਪ੍ਰੋਗਰਾਮ ਦੇ ਵਿਚ ਸਵਾਗਤ ਕਰਦੀ ਆ। ਸਤਿ ਸ੍ਰੀ ਅਕਾਲ ਭਾਜੀ।
ਹਾਂਜੀ ਸਤਿ ਸ੍ਰੀ ਅਕਾਲ ਜੀ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ। ਮਾਫੀ ਚਾਹੁੰਦਾ ਮੇਰੀ ਥੋੜੀ ਜੀ ਆਵਾਜ਼ ਦੇ ਸਟਾਰਟਿੰਗ ਦੇ ਵਿਚ ਮੈਨੂੰ ਪ੍ਰੋਬਲਮ ਸੀ ਸੁਣਨ ਦੇ ਵਿਚ, ਪਰ ਹੁਣ ਆਲ ਗੁੱਡ ਆ ਜੀ। ਤੇ
ਜੀ ਸਤਿ ਸ੍ਰੀ ਅਕਾਲ ਭਾਜੀ।
ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ।
ਤੁਹਾਡੀ ਆਵਾਜ਼ ਜਿਹੜੀ ਆ ਉਹ ਸੁਣਾਈ ਦੇਣ ਚ ਪ੍ਰੋਬਲਮ ਆ ਰਹੀ ਹੈ।
ਮੈਨੂੰ ਲੱਗਦਾ ਹੁਣ ਤਾਂ ਠੀਕ ਆ। ਜੀ ਸੁਖਪ੍ਰੀਤ। ਹੈਲੋ
ਜੀ, ਮੈਨੂੰ ਲੱਗਦਾ ਕਿ ਕਿਸੇ ਤਰ੍ਹਾਂ ਮੇਰਾ ਜਿਹੜਾ ਸੰਪਰਕ ਹੈ ਬਰਾੜ ਸਾਹਿਬ ਦੇ ਨਾਲ ਨਹੀਂ ਬਣ ਪਾ ਰਿਹਾ। ਸੋ ਮੈਨੂੰ ਲੱਗਦਾ ਕਿ ਗੀਤ ਸੁਣਦੇ ਆ ਤੇ ਇਨ ਬਿਟਵੀਨ ਮੈਂ ਸਰ
ਜੱਟ ਉੱਠਦਾ ਜਦ ਪਾਠੀ ਬੋਲਣ ਲੱਗ ਜਾਂਦਾ, ਮੂੰਹ ਦੇ ਵਿੱਚ ਫਿਰ ਬੋਲ ਵਾਹਿਗੁਰੂ ਮੋਟਰ ਵੱਲ ਨੂੰ ਭੱਜ ਜਾਂਦਾ। ਅੱਖੀਆਂ ਮਰਦਾ ਜੱਟ ਉੱਠਦਾ ਜਦ ਪਾਠੀ ਬੋਲਣ ਲੱਗ ਜਾਂਦਾ, ਮੂੰਹ ਦੇ ਵਿੱਚ ਫਿਰ ਬੋਲ ਵਾਹਿਗੁਰੂ ਮੋਟਰ ਵੱਲ ਨੂੰ ਭੱਜ ਜਾਂਦਾ। ਜਾਦਾ ਡੋਲੂ ਨਾਲ ਹੀ ਚੱਕ ਲੈ, ਜਾਦਾ ਡੋਲੂ ਨਾਲ ਹੀ ਚੱਕ ਲੈ, ਤੁਰਦੇ ਮੂੰਹ ਨੂੰ ਲਾ ਜਾਂਗੇ। ਹੋ ਸਿਰ ਖੜਕਣ ਦੀ ਵੇਲ ਨੀ, ਜੱਟ ਨੂੰ ਦੇ ਦਿੱਤੇ ਕਿਤੋਂ ਆ ਜਾਂਗੇ। ਸਿਰ ਖੜਕਣ ਦੀ ਵੇਲ ਨੀ, ਜੱਟ ਨੂੰ ਦੇ ਦਿੱਤੇ ਕਿਤੋਂ ਆ ਜਾਂਗੇ। ਸਿਰ ਖੜਕਣ ਦੀ ਵੇਲ ਨੀ, ਜੱਟ ਨੂੰ ਜੱਟਾਂ ਦੀਆਂ ਜੇਬਾਂ ਦੇ ਵਿੱਚ ਰਹਿੰਦੀ ਤੂੜੀ ਆ, ਪਾਣੀ
ਪੱਠੇ ਜਾਵਾਂ ਪਾ ਕੇ ਪਾਣੀ ਪੱਠੇ ਜਾਵਾਂ ਪਾ ਕੇ ਵਿੱਚ ਦੀਆਂ ਨਿਵਾ ਜਾਂਗੇ ਹੋ ਸਿਰ ਕੁਰ ਚੜ੍ਹਦੀ ਵੇਲ ਨੀ ਜੱਟ ਨੂੰ ਕੋਈ ਸੰਡੇ ਨਹੀਂ ਕਾਦੇ ਬਣ ਗਏ ਅੰਨ ਦੇ ਦਾਤੇ ਗਲ ਵਿੱਚ ਪੈ ਗਏ ਬੰਦੇ ਨੀ ਅੱਗੇ ਹੋਏ ਸਰਕਾਰਾਂ ਤੋਂ ਅੱਗੇ ਹੋਏ ਸਰਕਾਰਾਂ ਤੋਂ ਕਦੇ ਆਪ ਹੀ ਬੰਦੇ ਲਾ ਜਾਂਗੇ ਹੋ ਸਿਰ ਖੁਰਕਣ ਦੀ ਵੇਲ ਨੀ ਜੱਟ ਨੂੰ
ਚੰਗੇ ਕਰਮ ਭਾਵੇਂ ਹੀ ਅਖਬਾਰ ਦੇ ਪਹਿਲੇ ਪੰਨੇ ਤੇ ਨਾ ਹੋਣ ਇਹ ਲੋਕਾਂ ਦੇ ਦਿਲਾਂ 'ਚ ਹਮੇਸ਼ਾ ਰਹਿਣਗੇ ਚੰਗੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਨਾਲ
ਜੀ ਪ੍ਰੋਗਰਾਮ ਚੱਲ ਰਿਹਾ ਹੈ ਲਹਿਰਾਂ ਤੇ ਲਹਿਰਾਂ ਦੇ ਵਿੱਚ ਮੈਂ ਸੁਪ੍ਰੀਤ ਹਾਜ਼ਰ ਹਾਂ ਰੇਡੀਓ ਸਟੂਡੀਓ ਤੋਂ ਤੇ ਮੇਰੇ ਨਾਲ ਹੀ ਨੇ ਮਿੰਟੂ ਬਰਾੜ ਸਾਹਿਬ ਹੋਣੀ ਕੋ ਸਮਾਂ ਹੋ ਗਿਆ ਜੀ ਅੱਜ ਦੀਆਂ ਖਬਰਾਂ ਤੇ ਕੁਝ ਮੁੱਦਿਆਂ ਤੇ ਗੱਲਬਾਤ ਕਰਨ ਦਾ ਤੇ ਤੁਹਾਡੇ ਦਿਲ ਵਿੱਚ ਵੀ ਕੋਈ ਖਬਰ ਜਾਂ ਕੋਈ ਇਹੋ ਜਿਹਾ ਮੁੱਦਾ ਜਾਂ ਕੋਈ ਹੋਰ ਵਿਚਾਰ ਜਿਹੜਾ ਹੋਵੇ ਜਿਹੜਾ ਤੁਸੀਂ ਸਾਡੇ ਨਾਲ ਜਾਂ ਮੇਰੇ ਨਾਲ ਜਾਂ ਬਰਾੜ ਸਾਹਿਬ ਦੇ ਨਾਲ ਸਾਂਝਾ ਕਰਨਾ ਚਾਹੁੰਦੇ ਹੋਵੇ ਤੇ ਸਾਨੂੰ ਜ਼ਰੂਰ ਲਿਖ ਭੇਜੋ ਪਤਾ ਮੈਂ ਤੁਹਾਨੂੰ ਦੱਸ ਚੁੱਕੀ ਹਾਂ ਜੀ ਈਮੇਲ ਜਾਂ ਟੈਲੀਗ੍ਰਾਮ ਰਾਹੀਂ ਤੁਸੀਂ ਪ੍ਰੋਗਰਾਮ ਦੇ ਵਿੱਚ ਸਾਂਝ ਪਾ ਸਕਦੇ ਹੋ ਤੋ ਸਤਿ ਸ਼੍ਰੀ ਅਕਾਲ ਬਰਾੜ ਸਾਹਿਬ
ਸਤਿ ਸ਼੍ਰੀ ਅਕਾਲ ਸੁਪ੍ਰੀਤ ਸਾਰੇ ਹਰਮਨ ਰੇਡੀਓ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਉਮੀਦ ਕਰਦੇ ਹਾਂ ਜਿਹਨਾਂ ਦਿਨ ਖੂਬਸੂਰਤ ਚੜਿਆ ਹੋਣਾ
ਜੀ ਬਰਾੜ ਸਾਹਿਬ ਬਹੁਤ ਬੜਾ ਹੀ ਪਿਆਰਾ ਦਿਨ ਚੜਿਆ ਜੀ ਐਡੀਲੇਡ ਦੇ ਵਿੱਚ ਸੋ ਦਿਨ ਦਿਨਾਂ ਦੇ ਦਿਨ ਨਿਕਲਦੇ ਜਾ ਰਹੇ ਨੇ ਤੇ ਹਰ ਬੁੱਧਵਾਰ ਨੂੰ ਜਦੋਂ ਮੈਂ ਡੇਟ ਪੜ੍ਹਦੀ ਹੁੰਦੀ ਹਾਂ ਜੀ ਤੇ ਅੱਜ ਇੰਨੀ ਤਰੀਕ ਹੋ ਗਈ ਇੰਨੀ ਤਰੀਕ ਹੋ ਗਈ ਤੇ ਫਿਰ ਅਹਿਸਾਸ ਹੁੰਦਾ ਕਿ ਕਿਸ ਤਰ੍ਹਾਂ ਦਿਨ ਚੜਿਆ ਜ਼ਿੰਦਗੀ ਚੋ ਜਿੱਦਾਂ ਰੇਤ ਨੀ ਹੱਥ ਚ ਫੜੀ ਹੁੰਦੀ ਮੁੱਠੀ ਚੋ ਕਿਰਦੀ ਹੁੰਦੀ ਇਸੇ ਤਰ੍ਹਾਂ ਜ਼ਿੰਦਗੀ ਦੇ ਦਿਨ ਲੰਘੇ ਜਾਂਦੇ ਆ ਸੋ ਸਤੰਬਰ ਦਾ ਮਹੀਨਾ ਵੀ ਕਹਿ ਲੋ ਵੀ ਬਸ ਲੰਘ ਗਿਆ ਤੇ ਪਤਾ ਹੀ ਨੀ ਲੱਗਦਾ ਜੀ ਜ਼ਿੰਦਗੀ ਦੀ ਦੌੜ ਚ ਕਿੱਧਰ ਨੂੰ ਤੁਰੇ ਜਾ ਰਹੇ ਆ ਦਿਨ ਬੜੀ ਤੇਜ਼ੀ ਨਾਲ ਨਿਕਲਦੇ ਜਾ ਰਹੇ ਨੇ ਰਫਤਾਰ ਦੇ ਨਾਲ
ਪਰ ਦੇਖੋ ਜੀ ਖੂਬ ਜ਼ਿੰਦਗੀ ਬਣਾਉਣ ਵਾਲੇ ਅਕਾਲ ਪੁਰਖ ਨੇ ਇੰਨੀ ਕੁ ਖੂਬਸੂਰਤੀ ਇਸ ਦੇ ਵਿੱਚ ਭਰੀ ਆ ਇੰਨਾ ਕੁ ਭੁਲੇਖਾ ਭਰਿਆ ਇੰਨੇ ਕੁ ਇਹਦੇ ਵਿੱਚ ਇੱਕ ਉਹਲਾ ਰੱਖਤਾ ਪਰਦਾ ਰੱਖਤਾ ਵੀ ਬੰਦਾ ਭੁਲੇਖੇ ਦੇ ਵਿੱਚ ਹੀ ਮਸ਼ੀਨ ਬਣਿਆ ਫਿਰਦਾ ਭੱਜੇ ਹੀ ਫਿਰਦਾ ਐਂ ਲੱਗਦਾ ਬਸ ਗੱਲ ਹੀ ਕੋਈ ਨੀ ਇਸ ਹਫ਼ਤੇ ਆਹ ਕਰ ਦਿਆਂਗੇ ਅਗਲੇ ਹਫ਼ਤੇ ਉਹ ਕਰ ਦਿਆਂਗੇ ਫਿਰ ਐਂ ਹੋ ਜਾਂਗੇ ਫਿਰ ਥੋੜਾ ਸੁੱਖ ਦਾ ਸਾਹ ਆਜੂਗਾ ਏਦਾਂ ਕਰਕੇ ਬੰਦੇ ਦੀ ਜਿਹੜੀ ਇੱਕ ਤਾਮਾ ਬੰਦੇ ਦੀਆਂ ਇੱਛਾਵਾਂ ਬੰਦੇ ਦੇ ਲਈ ਭਰਮ ਭੁਲੇਖੇ ਇਹੋ ਜਿਹਾ ਇੱਕ ਜਾਲ ਬੁਣਿਆ ਹੋਇਆ ਬੰਦੇ ਦੇ ਚਾਰ ਚੁਫੇਰੇ ਜਿਹੜੇ ਜਾਲ ਦੇ ਵਿੱਚ ਮੱਕੜ ਜਾਲ ਚ ਜਿਹਨੂੰ ਕਹਿੰਦੇ ਆ ਵੀ ਇੱਕ ਵਾਰੀ ਬੰਦਾ ਉਲਝ ਗਿਆ ਤੇ ਫਿਰ ਨਿਕਲਣਾ ਬਹੁਤ ਜ਼ਿਆਦਾ ਔਖਾ ਮੈਂ ਨਾ ਕਾਫੀ ਚਿਰ ਪਹਿਲਾਂ ਇੱਕ ਵੀਡੀਓ ਸ਼ੇਅਰ ਕੀਤੀ ਸੀ ਸ਼ਾਇਦ ਉਹ ਫਿਲੀਪੀਨੋ ਕਿਸੇ ਪ੍ਰੋਫੈਸਰ ਦੀ ਸੀਗੀ ਜਾਂ ਫਿਲੀਪੀਨੋ ਦਾ ਕੋਈ ਬੰਦਾ ਸੀ ਤੇ ਦੇਖਣ ਚ ਬੜਾ ਉਹਨੇ ਸਿੰਪਲ ਜਾ ਉਹਨੇ ਪੈਂਟ ਸ਼ਰਟ ਜੀ ਪਾ ਕੇ ਤੇ ਉਹਨੇ 15 ਮਿੰਟ ਦਾ ਲੈਕਚਰ ਸੀ ਤੁਸੀਂ ਜਰੂਰ ਲੱਭ ਸਕਦੇ ਹੋ ਮੇਰੇ ਫੇਸਬੁੱਕ ਤੇ ਉਸ ਬੰਦੇ ਨੇ ਕਹਿੰਦਾ ਵੀ ਮੈਂ ਪਿੰਡ ਚੋਂ ਨਿਕਲਿਆ ਤੇ ਪਿੰਡ ਚੋਂ ਨਿਕਲ ਕੇ ਕਹਿੰਦਾ ਮੈਂ ਸ਼ਹਿਰ ਨੂੰ ਗਿਆ ਅੱਗੇ ਵਧਣ ਦੀ ਤਰੱਕੀ ਕਰਨ ਦੀ ਰੀਝ ਕੰਮ ਕਰਕੇ ਫਿਰ ਮੈਂ ਘਰ ਘੁਰ ਲੈਣ ਚ ਕਾਮਯਾਬ ਹੋਇਆ ਪਰ ਕਹਿੰਦਾ ਜਦੋਂ ਜਿਵੇਂ ਜਿਵੇਂ ਮੈਂ ਅੱਗੇ ਵਧੀ ਗਿਆ ਉਵੇਂ ਉਵੇਂ ਮੇਰੇ ਸਕੂਨ ਸ਼ਾਂਤੀ ਸਭ ਕੁਛ ਖਤਮ ਹੁੰਦੀ ਗਈ ਤੇ ਮੈਂ ਇੱਕ ਦਿਨ ਕਹਿੰਦਾ ਮੈਨੂੰ ਆਪਣੇ ਆਪ ਨਾਲ ਗੱਲਾਂ ਕਰਨ ਦਾ ਮੌਕਾ ਮਿਲਿਆ ਤੇ ਮੈਂ ਆਪਦੇ ਆਪ ਨੂੰ ਝਟਕਿਆ ਵੀ ਤੂੰ ਕੀ ਕਰ ਲਿਆ ਤੇਰੀ ਜ਼ਿੰਦਗੀ ਤਾਂ ਉੱਥੇ ਪਿੰਡ ਦੇ ਵਿੱਚ ਇੱਕ ਝੁੱਗੀ ਚ ਬਹੁਤ ਸ਼ਾਹੀ ਸੀ ਆਪਦੀ ਰੋਟੀ ਪਾਣੀ ਖਾ ਲੈਂਦਾ ਸੀ ਤੇ ਆਪਦੇ ਮਜ਼ੇ ਲੈਂਦਾ ਸੀ ਕੋਈ ਚੱਕਰ ਹੀ ਨਹੀਂ ਸੀ ਕਿਸੇ ਕਿਸਮ ਦਾ ਤੇ ਹੁਣ ਇੱਥੇ ਤੂੰ ਕਮਲਿਆਂ ਵਾਂਗੂ ਦੌੜ ਰਿਹਾ ਤੇ ਦੌੜ ਕਾਹਦੇ ਲਈ ਖਾਣੀ ਤਾਂ ਉਹੀ ਰੋਟੀ ਆ ਤੇ ਉਸੇ ਸੰਸਾਰ ਚ ਉਵੇਂ ਚਲੇ ਜਾਣਾ ਪਰ ਕਹਿੰਦਾ ਮੈਨੂੰ ਆਲਾ ਦੁਆਲਾ ਕਾਰਾਂ ਲੋਕਾਂ ਦੀਆਂ ਗੱਡੀਆਂ ਵੱਡੀਆਂ ਲਗਜ਼ਰੀ ਲਾਈਫਾਂ ਦਿਖਾਈ ਦਿੰਦੀਆਂ ਜਿਹੜੀਆਂ ਆਪਾਂ ਨੂੰ ਇੱਕ ਦੂਜੇ ਦੀਆਂ ਲਗਜ਼ਰੀ ਲਾਈਫ ਦਿਖਾਈ ਦਿੰਦੀਆਂ ਨਾ ਉਹਦੇ ਅੰਦਰਲੀ ਸੱਚਾਈ ਸਾਨੂੰ ਨਹੀਂ ਪਤਾ ਹੁੰਦਾ ਵੀ ਅੰਦਰ ਕੀ ਆ ਪਰ ਬਾਹਰਲੀਆਂ ਸੱਚਾਈਆਂ ਨਾਲ ਦੇਖ ਕੇ ਤੁਸੀਂ ਇੱਕ ਦੂਜੇ ਦੀ ਦੇਖਾ ਦੇਖੀ ਇਸ ਦੌੜ ਦੇ ਵਿੱਚ ਸ਼ਾਮਿਲ ਹੋ ਜਾਂਦੇ ਆ ਇਸ ਭਰਮ ਭੁਲੇਖਿਆਂ ਚ ਉਲਝ ਜਾਂਦੇ ਆ ਇਸ ਜਾਲ ਦੇ ਵਿੱਚ ਤੇ ਫਿਰ ਉਹ ਕਹਿੰਦਾ ਵੀ ਮੈਂ ਵਾਪਸ ਪਿੰਡ ਮੁੜਿਆ ਆ ਤੇ ਜਦੋਂ ਮੈਂ ਵਾਪਸ ਪਿੰਡ ਆਇਆ ਤੇ ਪਿੰਡ ਆ ਕੇ ਮੈਂ ਉਹੀ ਲਾਈਫ ਸ਼ੁਰੂ ਕੀਤੀ ਤੇ ਹੁਣ ਇਸ ਟਾਈਮ ਉਹ ਪਿੰਡ ਦੇ ਵਿੱਚ ਆ ਸਿੰਪਲ ਜਿੰਨੀਆਂ ਚੀਜ਼ਾਂ ਮੇਰਾ ਸਰਦਾ ਨੀ ਉਹਨਾਂ ਨਾਲ ਰਹਿ ਰਿਹਾ ਤੇ ਉਹਨੇ ਨਾਲ ਹੀ ਕਮਾ ਪਕਾ ਤੇ ਖਾ ਰਿਹਾ ਤੇ ਆਪਦੀ ਸਕੂਨ ਦੀ ਜ਼ਿੰਦਗੀ ਜਿਉਂ ਰਿਹਾ ਕਹਿੰਦਾ ਮੈਂ ਉਹ ਚੀਜ਼ਾਂ ਕੱਲ ਵੀ ਬੈਠਾ ਨੋਟ ਕਰ ਰਿਹਾ ਸੀ ਕੱਲ ਵੀ ਪ੍ਰੋਗਰਾਮ ਚ ਦੱਸਿਆ ਵੀ ਮੈਨੂੰ ਜਦੋਂ ਮੈਂ ਰਿਵਰਲੈਂਡ ਸੀ ਦੱਸੇ ਮੈਨੂੰ ਬੜੀਆਂ ਜਾਨਵਰਾਂ ਦੀਆਂ ਚਹਿਕਾਉਣ ਦੀਆਂ 5 ਵਜੇ ਆਵਾਜ਼ਾਂ ਆਉਣ ਲੱਗ ਗਈਆਂ ਮੁਰਗਾ ਬੋਲਿਆ 4 ਸਵੇਰੇ ਮੈਨੂੰ ਬੜਾ ਸਕੂਨ ਮਿਲ ਰਿਹਾ ਸੀਗਾ ਤੇ ਪਰ ਉਹ ਸਕੂਨ ਉਸ ਟਾਈਮ ਬੜਾ ਵਧੀਆ ਸੀ ਪਰ ਜਦੋਂ 10 ਕੁ ਮਿੰਟਾਂ ਬਾਅਦ ਸੁਰਤੀ ਇਸ ਪਾਸੇ ਗਈ ਵੀ ਉਹ ਕੰਮ ਕਰਨਾ ਉਹ ਕਰਨਾ ਸ਼ਾਮ ਨੂੰ ਐਡਲੇਡ ਪਹੁੰਚਣਾ ਇਹ ਕਰਨਾ ਉਹ ਕਰਨਾ ਨਾਲ ਦੀ ਨਾਲ ਮੇਰਾ ਦਿਮਾਗ ਹੈ ਜਿਹੜਾ ਉਹ ਸਕੂਨ ਅਵਸਥਾ ਚੋਂ ਨਿਕਲ ਕੇ ਤੇ ਮਾਰੋ ਮਾਰ ਚ ਹੋ ਗਿਆ ਤੇ ਪਰ ਗੱਲ ਇਹ ਆ ਵੀ ਅਸੀਂ ਇਹ ਚੀਜ਼ਾਂ ਲਾਗੂ ਨਹੀਂ ਕਰ ਸਕਦੇ ਇਸ ਦੁਨੀਆਂ ਦੇ ਵਿੱਚ ਜਿਹੜਾ ਕੁਦਰਤ ਨੇ ਜਿਹੜਾ ਮੱਕੜ ਜਾਲ ਬਣਾਇਆ ਹੋਇਆ ਉਹ ਮੱਕੜ ਜਾਲ ਦਾ ਵੀ ਇਹੀ ਕਾਰਨ ਆ ਵੀ ਦੁਨੀਆਂ ਦੇ ਵਿੱਚ ਖਰਾਬ ਨਾ ਆ ਜੇ ਦੁਨੀਆਂ ਪਾਣੀ ਚੱਲਦਾ ਹੀ ਭਲਾ ਹੁੰਦਾ ਤੇ ਇਸੇ ਲਈ ਭਰਮ ਭੁਲੇਖਿਆਂ ਦੇ ਵਿੱਚ ਬੰਦਾ ਜਿਉਂ ਹੀ ਜਾਂਦਾ ਭੱਜਿਆ ਫਿਰਦਾ ਪਰ ਇਹ ਸਪੀਡ ਆ ਜਿਹੜੀ ਜ਼ਿੰਦਗੀ ਦੀ ਉਹ ਕਈ ਵਾਰੀ ਚੀਜ਼ਾਂ ਹੁੰਦੀਆਂ ਨਾ ਉਹ ਵਕਤ ਨਾਲ ਜਦੋਂ ਲਕੀਰ ਵੱਡੀ ਹੋ ਜਾਂਦੀ ਹੈ ਤੇ ਦੂਜੀ ਲਕੀਰ ਆਪੇ ਛੋਟੀ ਲੱਗਣ ਲੱਗ ਜਾਂਦੀ ਆ ਮੈਨੂੰ ਤਾਂ ਇੰਨਾ ਪਤਾ ਵੀ ਦਿਨ 24 ਘੰਟਿਆਂ ਦਾ ਪਹਿਲਾਂ ਸੀ 24 ਘੰਟਿਆਂ ਦਾ ਹੋਣਾ ਪਹਿਲਾਂ 24 ਘੰਟਿਆਂ ਦੇ ਦਿਨ ਦੇ ਵਿੱਚ ਬਹੁਤ ਥੋੜੇ ਕੰਮ ਹੋ ਸਕਦੇ ਸਨ ਕਿਉਂਕਿ ਸਭ ਕੁਛ ਮੈਨੂਅਲ ਸੀ ਹੁਣ 24 ਘੰਟਿਆਂ ਦੇ ਵਿੱਚ ਬਹੁਤ ਜ਼ਿਆਦਾ ਕੰਮ ਹੋ ਸਕਦੇ ਆ ਜਿੰਨੇ ਵੀ ਕਹੋ ਵੀ ਓਨੇ ਹੋ ਸਕਦੇ ਆ ਸੋ ਇੰਨੇ ਕੰਮ ਕਰਨ ਦੇ ਬਾਵਜੂਦ ਵੀ ਦਿਨ ਛੋਟੇ ਲੱਗਣ ਲੱਗ ਗਏ ਆ ਦਿਨ ਅੱਗੇ ਦਿਨ ਵੱਡਾ ਬਹੁਤ ਲੱਗਦਾ ਸੀ ਪਹਾੜ ਵਰਗਾ ਦਿਨ ਲੱਗਦਾ ਸੀ ਪਰ ਹੁਣ ਦਿਨ ਹਾਂਜੀ ਹੁਣ ਦਿਨ ਛੋਟਾ ਲੱਗਣ ਲੱਗ ਗਿਆ ਪਰ ਮੈਂ ਇੱਕ ਚੀਜ਼ ਨੋਟ ਕੀਤੀ ਐਤਕੀ ਜਦੋਂ ਮੈਂ ਪਿੰਡ ਦਾ ਗੇੜਾ ਲਾਇਆ ਨਾ ਤੇ ਮੇਰੇ ਚਾਚਾ ਜੀ ਕੇ ਬਾਹਰ ਕੇ 2 ਚੌਂਕੜੀਆਂ ਬਣੀਆਂ ਹੁੰਦੀਆਂ ਸੀ ਤੁਸੀਂ ਚੌਂਕੜੀਆਂ ਜਾਣਦੇ ਹੋ ਕੀ ਹੁੰਦੀਆਂ ਸੀ ਦਰਵਾਜ਼ਾ ਬਣਾ ਕੇ ਦੋਨਾਂ ਦਰਵਾਜ਼ੇ ਤੇ ਗੇਟ ਦੇ ਦੋਨੇ ਪਾਸੇ ਨਾ ਇੱਕ ਚੌਂਕੜੀ ਜੀ ਬਣਾ ਦਿੱਤੀ ਜਾਂਦੀ ਸੀ 1.5-1.5 ਫੁੱਟ ਦੀ ਜਿਹਦੇ ਤੇ ਬੰਦਾ ਆਰਾਮ ਨਾਲ ਬੈਠਾ ਰਹਿੰਦਾ ਸੀਗਾ ਉਹ ਇੱਕ ਬਹੁਤ ਵਧੀਆ ਤੇ ਕਮਾਲ ਦਾ ਸਟਾਈਲ ਸੀ ਜਿਹੜਾ ਕਾਰੀਗਰੀ ਦਾ ਤੇ ਉਹ ਚੌਂਕੜੀ ਤੇ ਮੈਨੂੰ ਯਾਦ ਆ 4 ਸਪੇਰੇ ਲੋਹੇ ਦੀ ਪੱਤੀ ਜੀ ਲੱਗੀ ਹੁੰਦੀ ਸੀ ਵੀ ਟੁੱਟੇ ਭੱਜੇ ਨਾ ਸੀਮੈਂਟ ਦੇ ਉੱਤੋਂ ਦੀ ਤੇ ਓਹਦੇ ਉੱਤੇ ਬੈਠੇ ਰਹਿੰਦੇ ਹੁੰਦੇ ਸੀ ਆਮ ਹੀ, ਤੇ ਮੇਰੀ ਰੀਝ ਹੁੰਦੀ ਸੀ ਉਹਦੇ ਤੇ ਚੜ ਕੇ ਬੈਠਣ ਦੀ, ਕਿਉਂਕਿ ਉਹ 3 ਫੁੱਟ ਉੱਚੀ ਸੀ ਤੇ ਮੇਰਾ ਬਚਪਨ ਤਕਰੀਬਨ ਮੈਂ 8-9 ਸਾਲ ਪਿੰਡ ਦੇ ਵਿੱਚ ਗੁਜ਼ਾਰਿਆ, ਤੇ 8-9 ਸਾਲ ਦੀ ਉਮਰ ਤੱਕ ਮੈਂ ਉਹਦੇ ਤੇ ਚੜ੍ਹਨ ਦੇ ਕਾਬਲ ਨਹੀਂ ਹੋਇਆ ਸੀ। ਮੈਨੂੰ ਉਡੀਕਣਾ ਪੈਂਦਾ ਸੀ ਰਾਹ ਜਾਰੀ, ਰਾਹਦਾਰ ਕੋਈ ਲੰਘਦਾ ਟੱਪਦਾ ਗਲੀ ਚੋਂ ਆਵੇ ਤੇ ਮੈਨੂੰ ਚੱਕ ਕੇ ਚੌਂਕੜੀ ਦੇ ਉੱਤੇ ਬਿਠਾਵੇ, ਤਾਂ ਮੈਂ ਉਹ ਚੌਂਕੜੀ ਦੇ ਉੱਤੇ ਬੈਠਣ ਵਾਸਤੇ ਤਰਲੇ ਮਾਰਦਾ ਰਹਿੰਦਾ। ਤੇ ਮੇਰੇ ਉਹ ਅੱਜ ਵੀ ਜਹਿਨ ਚ ਗੱਲਾਂ ਸਣ, ਤੇ ਜਦੋਂ ਮੈਂ ਪਿਛਲੇ ਦੌਰ ਇੰਡੀਆ ਗਿਆ ਨਾ, ਤੇ ਕੁਦਰਤੀ ਸੀ ਦਰਬਾਰ ਜਦੋਂ ਵਾਪਸ ਘਰ ਨੂੰ ਜਾਣ ਲੱਗੇ ਤਾਂ ਚਾਚਾ ਜੀ ਦਾ ਪਰਿਵਾਰ ਮੈਨੂੰ ਉੱਥੇ ਤੱਕ ਛੱਡਣ ਆ ਗਿਆ, ਗੇਟ ਤੱਕ ਦਰਵਾਜੇ ਤੱਕ ਜੋ ਸੀ ਉੱਥੇ ਖੜੇ, ਤੇ ਮੇਰੀ ਨਿਗਾਹ ਉਸ ਚੌਕੜੀ ਤੇ ਗਈ, ਤੇ ਮੈਂ ਚੌਕੜੀ ਤੇ ਦੇਖਿਆ ਵੀ ਉਹ ਇੰਨੀ ਨੀਵੀਂ ਚੌਕੜੀ, ਮੈਂ ਕਿਹਾ ਚਾਚਾ ਜੀ ਵੀ ਕੀ ਇੱਥੇ ਭਰਤ ਪੈ ਗਈ ਆਪਣੇ ਦਰਵਾਜੇ ਚ ਜਾਂ ਆਪਣੀ ਗਲੀ ਉੱਚੀ ਚੱਕੀ ਗਈ ਜਾਂ ਕੀ ਚੱਕਰ ਆ? ਕਹਿੰਦੇ ਨਹੀਂ ਉਹੀ ਕੁਛ ਹੀ ਆ। ਮੈਂ ਕਿਹਾ ਜੀ ਮੈਂ ਤਾਂ ਇਸ ਦੇ ਉੱਤੇ ਚੜ੍ਹਨ ਨੂੰ ਤਰਸਦਾ ਹੁੰਦਾ ਸੀ, ਤੇ ਇਹ ਤਾਂ ਮੇਰੇ ਗੋਡੇ ਚ ਨੀਵੀਂ ਨੇ, ਤੇ ਹੁਣ ਤਾਂ ਐਂ ਲੱਗਦਾ ਵੀ ਇੰਨੀ ਨੀਵੀਂ ਦੇ ਉੱਤੇ ਬਹਿੰਦੇ ਕਿਵੇਂ ਸੀਗੇ। ਤੇ ਉਹ ਕਹਿੰਦੇ ਵੀ ਦੇਖੋ ਉਹ ਨੀ ਚੌਕੜੀ ਨੀ ਕਿਤੇ ਨੀਵੀਂ ਹੋਈ, ਤੂੰ ਹੀ ਉੱਚਾ ਹੋ ਗਿਆ, ਤੇ ਇਹੀ ਇਹ ਫਰਕ ਆ ਇਸ ਚੀਜ਼ ਦਾ। ਸੋ ਕੁਦਰਤ ਨੇ ਜਿਹੜੀਆਂ ਚੀਜ਼ਾਂ ਉਲੀਕੀਆਂ, ਇੱਕ ਜਾਲ ਬਣਾਇਆ ਹੋਇਆ, ਉਸ ਤਹਿਤ ਜਦੋਂ ਸਮਾਂ ਹੱਥੋਂ ਨਿਕਲ ਜਾਂਦਾ ਉਦੋਂ ਬਾਅਦ ਸਾਨੂੰ ਪਤਾ ਲੱਗਦਾ। ਤਾਂ ਹੀ ਪਿੱਛੇ ਜੇ ਇੱਕ ਵੀਡੀਓ ਵੀ ਮਸ਼ਹੂਰ ਹੋਈ ਸੀ ਜਿਹ ਚ 5 ਸੱਚਾਈਆਂ ਦੱਸੀਆਂ ਸੀ ਬੰਦੇ ਦੇ ਅੰਤਿਮ ਸਮੇਂ ਬੰਦਾ ਕੀ ਸੋਚਦਾ, ਇੱਕ ਨਰਸ ਵੱਡੀ ਲਿਖੀ ਕਿਤਾਬ ਕਾਫੀ ਮਸ਼ਹੂਰ ਹੋਈ ਸੀ, ਜਿਹੜੀ ਦੀ ਡਿਊਟੀ ਉਸ ਥਾਂ ਦੇ ਉੱਤੇ ਲੱਗੀ ਸੀ ਜਿੱਥੇ ਕਿ ਉਹ ਮਰੀਜ਼ ਆਉਂਦੇ ਸਨ ਜਿਹੜੇ ਕਿ ਲਾਸਟ ਹਫ਼ਤਾ ਹੁੰਦਾ ਸੀ ਜਿਹਨਾਂ ਦਾ ਜ਼ਿੰਦਗੀ ਦਾ, ਜਿਹਨਾਂ ਦੀ ਕੰਡੀਸ਼ਨ ਮਾੜੀ ਹੁੰਦੀ ਸੀ, ਉਹਨਾਂ ਦੇ ਤਜਰਬੇ ਤੇ ਉਹਨੇ ਬੁੱਕ ਲਿਖੀ ਆ। ਉਹ ਬੁੱਕ ਦੇ ਵਿੱਚ ਵਾ ਕਮਾਲ ਗੱਲਾਂ ਲਿਖੀਆਂ ਵੀ ਬੰਦਾ ਕੀ ਸੋਚਦਾ। ਤਾਂ ਵਾਕਈ ਇਹ ਗੱਲਾਂ ਹੁਣ ਅੱਜ ਮੇਰੀਆਂ ਕਈਆਂ ਗੱਲਾਂ ਦਾ ਵੀ ਕੋਈ ਅਸਰ ਨੀ, ਤੁਹਾਡੀਆਂ ਕਈਆਂ ਦਾ ਵੀ ਅਸਰ ਨੀ, ਕੀ ਅਸੀਂ ਇਹਨਾਂ ਗੱਲਾਂ ਨਾਲ ਹੁਣ ਅੱਜ ਜੋਬ ਛੱਡ ਕੇ ਥੋੜਾ ਆ ਜਾਂਗੇ ਜਾਂ ਅੱਜ ਜਿਹੜੇ ਜਿਹੜੇ ਰੁਟੀਨ ਆ ਉਹ ਥੋੜਾ ਛੱਡ ਦੇਵਾਂਗੇ? ਹਾਂ ਥੋੜਾ ਜਿਹਾ ਜੇ ਅਸੀਂ ਸੋਚੀਏ ਤਾਂ ਇਹਦੇ ਤੇ ਕਹਿੰਦੇ ਨੀ ਹੁੰਦੇ ਆਪਾਂ ਗੱਲਾਂ ਤਾਂ ਕਰ ਲੈਂਦੇ ਹਾਂ, ਉਹਦਾ ਉਹਦੇ ਇਲਾਜ ਵੀ ਸਾਨੂੰ ਦੱਸਣੇ ਚਾਹੀਦੇ ਆ ਵੀ ਇਹਦਾ ਹੱਲ ਕੀ ਆ। ਹੱਲ ਜੇ ਸੁਖਪ੍ਰੀਤ ਕਹੋ ਤਾਂ ਮੈਂ ਖਬਰਾਂ ਬਾਅਦ ਚ ਕਰ ਲਾਂਗੇ, ਹੱਲ ਵੀ ਥੋੜਾ ਜਿਹਾ ਦੱਸਦੇ ਆ।
ਅਸੀਂ ਗੱਲਾਂ ਕਰਦੇ ਆ, ਛੱਡੋ ਖਬਰਾਂ ਨੂੰ ਵੀ ਜਾਂਦੇ ਜਾਂਦੇ ਗੱਲ ਕਰਾਂਗੇ।
ਸੋ ਹੱਲ ਦੀ ਜੇ ਗੱਲ ਕਰੀਏ ਨਾ, ਤੇ ਹੱਲ ਹਰ ਚੀਜ਼ ਦਾ ਇਸ ਦੁਨੀਆਂ ਦੇ ਵਿੱਚ ਕੋਈ ਵੀ ਇਹੋ ਜਿਹਾ ਕੰਮ ਨੀ ਹੈ ਜਿਹਦਾ ਹੱਲ ਹੈ ਨੀ। ਉਹਦਾ ਹੱਲ ਇਸ ਚੀਜ਼ ਦਾ ਹੱਲ ਬੜਾ ਸਿੰਪਲ ਆ, ਇਹਦਾ ਵੀ ਥੋੜਾ ਜਿਹਾ ਵਕਤ ਨਾਲ ਥੋੜਾ ਜਿਹਾ ਹਰ ਰੋਜ਼ ਇੱਕ ਪੈਮਾਨਾ ਬਣਾਓ, ਥੋੜਾ ਥੋੜਾ ਆਪਦੇ ਆਪ ਨੂੰ ਸਲੋ ਡਾਊਨ ਕਰਨਾ ਸ਼ੁਰੂ ਕਰ ਦਿਓ। ਮੈਂ ਨੀ ਕਹਿੰਦਾ ਵੀ ਇੱਕੇ ਦਮ ਕਰੋ, ਮੈਂ ਇਹ ਨੀ ਕਹਿੰਦਾ ਵੀ ਤੁਸੀਂ 8 ਘੰਟੇ ਜੋਬ ਕਰਦੇ ਉਹਨੂੰ 7 ਕਰ ਦਿਓ, 6 ਕਰ ਦਿਓ, ਏਦਾਂ ਨੀ ਹੁੰਦਾ ਹੁੰਦਾ। ਕੰਮ ਰੁਟੀਨ ਚ 5 ਦਿਨ ਹੀ ਕਰਨਾ ਪੈਣਾ, 8 ਘੰਟੇ ਜੋਬ ਤੁਹਾਨੂੰ ਕਰਨੀ ਪੈਣੀ ਹੈ, ਪਰ ਉਦੋਂ ਅਗਲੀਆਂ ਪਿਛਲੀਆਂ ਜਿਹੜੀਆਂ ਗਤੀਵਿਧੀਆਂ ਜਾਂ ਉਹਦੇ ਲਈ ਉਦੋਂ ਵੱਧ ਉਪਰਾਲੇ ਜਿਹੜੇ ਅਸੀਂ ਵਿੱਢ ਰੱਖੇ ਆ ਜਾਂ ਸਾਡੇ ਦਿਮਾਗ ਦੇ ਵਿੱਚ ਇੱਕ ਗੱਲਾਂ ਬਣੀਆਂ ਹੋਈਆਂ ਵੀ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਘੱਟੋ ਘੱਟ 500 ਗਜ਼ ਦਾ ਥਾਂ ਲੈਣਾ, ਫਿਰ ਉਹਦੇ ਚ ਘਰ ਪਾਉਣਾ, ਫਿਰ ਅਸੀਂ ਉਹਦੇ ਚ ਆਹ ਕਰਨਾ, ਫਿਰ ਉਹ ਕਰਨਾ, ਇਹ ਹੋ ਗਿਆ ਤਾਂ ਅਸੀਂ ਕਿਹੜਾ ਸਖਾਲੇ ਜੇ ਹੋ ਜਾਵਾਂਗੇ। ਪਰ ਨਹੀਂ, ਏਦਾਂ ਨਹੀਂ ਹੁੰਦਾ। ਤੁਸੀਂ ਕੁਝ ਕੁ ਚੀਜ਼ਾਂ ਕੁਦਰਤ ਤੇ ਛੱਡ ਕੇ ਦੇਖੋ, ਵਕਤ ਤੇ ਛੱਡ ਕੇ ਦੇਖੋ, ਚੁੱਪ ਕਰਕੇ ਸਾਫ਼ ਨੀਅਤ ਨਾਲ ਆਪਦਾ ਕੰਮ ਕਰਦੇ ਜਾਓ। ਨੋਰਮਲ ਸੁਬਾਹ ਸਵੇਰੇ ਜਿਵੇਂ ਰੁਟੀਨ ਆ, ਸ਼ਾਂਤੀ ਨਾਲ ਉੱਠੋ, ਸ਼ਾਂਤੀ ਨਾਲ ਜਾਓ, ਕੰਮ ਤੇ ਆਓ। ਜਿਹੜਾ ਕੁਛ ਹੋਣਾ, ਜਿਹੜਾ ਕੁਛ ਹੋ ਰਿਹਾ, ਉਹਨੂੰ ਭਾਣੇ ਚ ਮੰਨ ਕੇ ਜਿਉਣਾ ਸ਼ੁਰੂ ਕਰੋ। ਸਲੋਲੀ ਸਲੋਲੀ ਆਪਦੇ ਆਪ ਨੂੰ ਸਲੋ ਕਰੋ। ਮੇਰਾ ਇਹ ਤਾਂ ਇੱਥੇ ਮੰਨਣਾ ਇਹ ਹੈ ਵੀ ਜੇ ਤੁਸੀਂ ਸਲੋ ਡਾਊਨ ਹੋ ਗਏ ਨਾ, ਤੇ ਤੁਸੀਂ ਕਾਫੀ ਕੁਝ ਚੀਜ਼ਾਂ ਦਾ ਆਨੰਦ ਮਾਣ ਸਕੋਗੇ। ਹੁਣ ਤੁਸੀਂ ਇਹਦੀ ਇੱਕ ਯੂਨੀਕ ਉਦਾਹਰਨਾ ਵੀ ਜੇ ਤੁਸੀਂ ਭੱਜੇ ਜਾਂਦੇ ਹੋ ਕਿਸੇ ਥਾਂ ਵਿੱਚ ਦੀ ਜਾਂ ਕਿਸੇ ਸੜਕ ਉੱਤੋਂ ਦੀ ਤੁਸੀਂ 100 ਦੀ ਸਪੀਡ ਤੇ ਜਾਂਦੇ ਹੋ, ਕੀ ਤੁਸੀਂ ਆਲੇ ਦੁਆਲੇ ਪ੍ਰਤੀ ਉਨੀਆਂ ਚੀਜ਼ਾਂ ਦਾ ਆਨੰਦ ਮਾਣ ਸਕੋਗੇ ਜਿਹੜਾ ਤੁਸੀਂ ਆਰਾਮ ਨਾਲ ਸਿੰਪਲੀ ਤੁਰੇ ਜਾਂਦੇ ਮਾਣ ਸਕਦੇ ਹੋ ਜਾਂ ਰੁਕ ਰੁਕ ਕੇ ਲੰਘਦੇ ਟੱਪਦੇ ਮਾਣ ਸਕਦੇ ਹੋ? ਸੋ ਉਹੀ ਚੀਜ਼ ਆ, ਜ਼ਿੰਦਗੀ ਦਾ ਬਹੁਤ ਸਾਰਾ ਆਨੰਦ ਅਸੀਂ ਆਪ ਹੀ ਮਿਸ ਕਰ ਰਹੇ ਹਾਂ ਦੌੜ ਕੇ। ਇੱਕ ਇਹੋ ਜਿਹੀ ਦੌੜ ਦੇ ਵਿੱਚ ਲੱਗੇ ਹੋਏ ਆ ਜਿਹੜੀ ਦੌੜ ਦਾ ਅੰਤ ਕੁਛ ਵੀ ਨੀ ਆ, ਉਹੀ ਮੌਤ ਅੰਤ ਆ। ਹਰੇਕ ਚੀਜ਼ ਦਾ ਅਖੀਰ ਅੰਤ ਆ, ਜਿਹੜਾ ਮੌਤ ਇੱਕ ਕੌੜੀ ਸਚਾਈ ਆ। ਤੇ ਪਰ ਕੀ ਆ ਵੀ ਅਸੀਂ ਭੱਜ ਭੱਜ ਕਮਲੇ ਹੋਏ ਆ, ਅਸੀਂ ਬਹੁਤ ਸਾਰੀਆਂ ਕੋਰਸ ਪੜ੍ਹ ਲੈਂਦੇ ਹਾਂ, ਬਹੁਤ ਸਾਰੀਆਂ ਗੱਲਾਂ ਸੁਣ ਲੈਂਦੇ ਹਾਂ, ਪ੍ਰਚਾਰਕਾਂ ਦਾ ਪ੍ਰਚਾਰ ਸੁਣ ਲੈਂਦੇ ਹਾਂ, ਪਰ ਅਮਲ ਉਹਦੇ ਤੇ 0% ਅਮਲ ਕਰਦੇ ਹਾਂ। ਤੇ ਉਹ ਉਹੀ ਫਿਰ ਅਖੀਰ ਦੇ ਵਿੱਚ ਇਹੀ ਕਹੂੰਗਾ ਵੀ ਉਹ ਸ਼ਮਸ਼ਾਨ ਦੇ ਘਾਟ ਦੇ ਉੱਤੇ ਕਿਤੇ ਖੂਬਸੂਰਤ ਲਾਈਨਾਂ ਲਿਖੀਆਂ ਸੀ ਕਿ ਜਿਹਦੇ ਚ ਲਿਖਿਆ ਸੀ ਵੀ ਅਸਲੀ ਮੰਜ਼ਿਲ ਤਾਂ ਮੇਰੀ ਇਹੀ ਸੀ, ਪਰ ਇਹ ਵੱਖਰੀ ਗੱਲ ਆ ਵੀ ਉਮਰ ਲੱਗ ਗਈ ਇੱਥੇ ਆਉਂਦਿਆਂ। ਸੋ ਸਾਰੀ ਉਮਰ ਬੰਦਾ ਲਾ ਦਿੰਦਾ ਉੱਥੋਂ ਤੱਕ ਪਹੁੰਚਦਾ। ਸੋ ਦੋਸਤੋ ਬੇਨਤੀ ਆ ਵੀ ਸਮਾਂ ਬਹੁਤ ਤੇਜ਼ ਆ ਤੇ ਇਹ ਬਹੁਤ ਤੇਜ਼ੀ ਨਾਲ ਜਾ ਰਿਹਾ, ਇਹਨੂੰ ਮਾਣ ਲਓ, ਇਹਨੂੰ ਜਿਉਂ ਲਓ ਜਿੰਨਾ ਵੀ ਜਿਉਣਾ। ਕੱਲ ਕੁੱਲ ਚ ਕੁਛ ਨੀ ਹੈ, ਕੱਲ ਇਵੇਂ ਦੀ ਕੀ ਕੱਲ ਚੜੂਗਾ, ਇਵੇਂ ਕੱਲ ਪਰਸੋਂ ਚੜੂਗਾ, ਇਵੇਂ ਜ਼ਿੰਦਗੀ ਲੰਘਦੀ ਜਾਊਗੀ, ਕਿਤੇ ਤੰਗੀ ਚ ਤੇ ਕਿਤੇ ਤਰੁਸ਼ੀ ਚ, ਕਿਤੇ ਚੰਗਾਈ ਚ, ਕਿਤੇ ਮਾੜੀ ਚ। ਸੋ ਥੋੜਾ ਜਿਹਾ ਆਰਾਮ ਨਾਲ ਆਨੰਦ ਮਾਣੋ, ਜੇ ਜਿੱਥੇ ਵੀ ਹੋ ਉਸ ਚੀਜ਼ ਦਾ ਆਨੰਦ ਮਾਣੋ। ਉਹੀ ਗੱਲ ਆ ਵੀ ਮੈਂ ਪਹਿਲਾਂ ਵੀ ਸੁਣਾਈ ਸੀ ਵੀ ਇੱਕ ਮੈਂ ਗੋਰੇ ਦੇ ਘਰ ਗਿਆ ਇੱਥੇ ਕੰਮ ਕਰਨ, ਹੋਣਾ ਇੱਥੋਂ 50 ਕਿਲੋਮੀਟਰ ਦੂਰ ਉਜਾੜ ਜਿਹਦੇ ਵਿੱਚ ਘਰ, ਤੇ ਮੈਂ ਗੇਟ ਅੱਗੇ ਗਿਆ ਤੇ ਮੈਨੂੰ ਕਿਤੇ ਕੋਈ ਮਿਲਿਆ ਨਾ, ਤੇ ਮੈਂ ਦੇਖਿਆ ਵੀ ਹੁਣ ਮੈਂ ਵਾਪਸ ਵੀ ਨੀ ਮੁੜ ਸਕਦਾ, 50 ਕਿਲੋਮੀਟਰ ਆਇਆ, ਫੋਨ ਬਾਹਰ ਅੰਦਰ ਘਰ ਚ ਵੱਜੀ ਜਾਂਦਾ, ਕੋਈ ਚੱਕ ਨੀ ਰਿਹਾ, ਪਰ ਕਾਰਾਂ ਕੁਰਾਂ ਖੜੀਆਂ। ਮੈਂ ਕਿਹਾ ਵੀ ਬੰਦਾ ਤਾਂ ਇੱਥੇ ਹੀ ਆ ਕੋਈ ਵੀ ਆ, ਤੇ ਮੈਂ ਉਹਦੇ ਬਲਾਕ ਦੇ ਬੈਕ ਤੇ ਚਲਾ ਗਿਆ। ਪਿਛਲੇ ਪਾਸੇ ਉਹਨੇ ਇੱਕ ਆਪਦਾ ਹੀ ਬੁਸ਼ ਜਿਹਾ ਬਣਾ ਰੱਖਿਆ ਸੀ, ਜੰਗਲ ਜਿਹਾ ਬਣਾ ਰੱਖਿਆ ਸੀ। ਮੈਂ ਉੱਥੇ ਗਿਆ ਤੇ ਉੱਥੇ ਦੇਖਿਆ ਤਾਂ ਉੱਥੇ ਮੇਰੀ ਪੈਰ ਚਾਲ ਵੀ ਇਹ ਦੱਸ ਰਹੀ ਸੀ ਵੀ ਇੱਕ ਸ਼ੋਰ ਮਚਾ ਰਹੀ ਸੀ, ਮੇਰਾ ਪੈਰਾਂ ਦਾ ਖੜਕਾ ਨਾ ਪੱਤਿਆਂ ਦੇ ਉੱਤੋਂ ਜਿਵੇਂ ਮੈਂ ਤੁਰਦਾ ਸੀ, ਉਹ ਸ਼ੋਰ ਲੱਗ ਰਿਹਾ ਸੀਗਾ। ਤੇ ਉਹ ਸ਼ੋਰ ਨਾਲ ਉਸ ਬੰਦੇ ਦੀ ਬਿਰਤੀ ਭੰਗ ਹੋਈ, ਇੱਕ ਬਜ਼ੁਰਗ ਬੈਠਾ ਸੀ 70 ਸਾਲ ਦਾ, ਤੇ ਉਹ ਮੈਨੂੰ ਦੇਖ ਕੇ ਕਿਹਾ ਮੇਰੇ ਕਿੰਨੀ ਬੜਾ ਹੁਰੂੰ ਜੇ ਝਾਕਿਆ, ਤੇ ਮੈਂ ਉਹਨੂੰ ਜੋ ਦੱਸਿਆ ਵੀ ਮੈਂ ਤੇਰਾ ਠੀਕ ਕਰਨ ਆਇਆ, ਟੀਵੀ ਫਿਕਸ ਕਰਨ ਆਇਆ, ਤੇ ਮੈਨੂੰ ਇਹਦਾ ਕਹਿੰਦਾ ਠੀਕ ਆ ਵੀ ਮੈਂ ਸੋਰੀ ਪਿੱਛੇ ਬੈਠਾ ਸੀ। ਮੈਂ ਕਿਹਾ ਵੀ ਤੂੰ ਇੱਥੇ ਕਿੱਥੇ ਕਿਉਂ ਬੈਠਾ ਸੀਗਾ, ਕੋਈ ਚੀਜ਼ ਨੀ ਕੋਲੇ, ਵੀ ਚੱਲ ਕੋਈ ਬਹਾਨਾ ਤਾਂ ਹੋਵੇ ਵੀ ਅਸੀਂ ਧੂਹੀ ਪਾਈ ਬੈਠੇ ਹਾਂ, ਧੂਹੀ ਸੇਕ ਰਹੇ ਹਾਂ ਜਾਂ ਕੁਛ ਵੀ, ਊਈ ਇੱਕ ਮੁੱਢ ਜਿਹੇ ਦੇ ਉੱਤੇ ਜੰਗਲ ਦੇ ਵਿੱਚ ਬੈਠਾ ਸੀ। ਕਹਿੰਦਾ ਮੈਂ ਇੱਥੇ ਜਾਨਵਰਾਂ ਦੀਆਂ ਆਵਾਜ਼ਾਂ ਸੁਣਦਾ ਹੁੰਦਾ ਬੈਠ ਕੇ ਘੰਟਾ ਡੇਲੀ ਨਾ, ਨਿੱਕੀਆਂ ਨਿੱਕੀਆਂ ਜਿਹੜੀਆਂ ਆਵਾਜ਼ਾਂ ਕਹਿੰਦਾ ਕੰਨਾਂ ਤੱਕ ਪਹੁੰਚਦੀਆਂ ਵੀ ਨੀ, ਉਹਨਾਂ ਨੂੰ ਮੈਂ ਸੁਣਨ ਦੀ ਕੋਸ਼ਿਸ਼ ਕਰਦਾ। ਕਹਿੰਦਾ ਇਹਨਾਂ ਦੇ ਘਰ ਚ ਆ ਕੇ ਬੈਠ ਕੇ ਘੰਟਾ ਦੋ ਘੰਟੇ ਮੈਨੂੰ ਇੰਨਾ ਸਕੂਨ ਮਿਲਦਾ, ਕਹਿੰਦਾ ਮੈਂ ਉਹ ਸਕੂਨ ਲੈ ਰਿਹਾ ਸੀ। ਤੇ ਮੈਂ ਮਾਫ਼ੀ ਮੰਗੀ ਵੀ ਭਾਈ ਮੈਂ ਤੇਰੇ ਸਕੂਨ ਦੇ ਵਿੱਚ ਵਿਘਨ ਪਾਇਆ, ਤੇ ਮੈਂ ਮਾਫ਼ੀ ਚਾਹੁੰਦਾ। ਕਹਿੰਦਾ ਨਹੀਂ ਮੇਰੀ ਜ਼ਿੰਦਗੀ, ਕਹਿੰਦਾ ਮੇਰੀ ਜ਼ਿੰਦਗੀ ਵੀ ਤੁਹਾਡੇ ਵਰਗੀ ਸੀ, ਤੇ ਮੈਂ ਉਹਨੂੰ ਢਾਲ ਕੇ ਇੱਥੇ ਲੈ ਕੇ ਆਇਆ, ਸਕੂਨ ਚ ਲੈ ਕੇ ਆਇਆ ਜ਼ਿੰਦਗੀ। ਸੋ ਸਕੂਨ ਮਿਲ ਜੇ ਉਹੀ ਕਾਮਯਾਬੀ ਹੈ ਜੀ ਜ਼ਿੰਦਗੀ ਦੀ।
ਬਿਲਕੁਲ ਗੱਲ ਤਾਂ ਬਹੁਤ, ਸਕੂਨ ਹੀ ਨੀ ਮਿਲਦਾ ਜ਼ਿੰਦਗੀ ਦੇ ਵਿੱਚ, ਬਾਕੀ ਸਾਰਾ ਕੁਛ ਹਾਸਿਲ ਕਰੀ ਜਾ ਰਹੇ ਆ, ਵੱਡੇ ਘਰ, ਵੱਡੀਆਂ ਕਾਰਾਂ, ਜ਼ਿਆਦਾ ਡਾਲਰ ਬਸ, ਪਰ ਉਹ ਜਿਹੜੀ ਸਕੂਨ ਹੈ ਉਹ ਇਹਨਾਂ ਸਾਰਿਆਂ ਦਾ ਮੁਹਤਾਜ ਨਹੀਂ ਹੁੰਦਾ। ਸੋ ਅੱਜ ਵੈਸੇ ਵੀ ਪ੍ਰੋਗਰਾਮ ਸਵੇਰੇ ਦੇਖ ਰਹੀ ਸੀਗੀ ਕਿ ਅੱਜ ਕਿਹੜੀਆਂ ਯਾਦਾਂ ਸਾਂਝੀਆਂ ਕਰਾਂ ਪ੍ਰੋਗਰਾਮ ਦੇ ਵਿੱਚ, ਤੇ ਮੇਰੇ ਮਾਇੰਡ ਚ ਆ ਗਿਆ ਕਿ ਚਲੋ ਉਹ ਕਾਰ ਵਿਹਾਰ ਯਾਦ ਕਰਦੀਆਂ ਜਿਹੜੇ ਸਾਡੇ ਕੰਮੇ ਹੁੰਦੇ ਸੀਗੇ, ਜਿਹੜੇ ਕੰਮ ਹੁੰਦੇ ਸੀ ਕਰਦੇ ਸਾਡੇ ਬਚਪਨ ਚ ਆਲੇ ਦੁਆਲੇ ਦੇਖੀਏ ਹੁੰਦੇ ਸੀਗੇ ਲੋਕ, ਤੇ ਕਈ ਲੋਕ ਇਹੋ ਜਿਹੇ ਮੇਰੇ ਜ਼ਿਹਨ ਚ ਆਏ ਕਿ ਜਿਹੜੇ ਬੜੇ ਹੀ ਸਿੰਪਲ ਜਿਹੇ ਹੁੰਦੇ ਸੀ। ਉਹਨਾਂ ਦੇ ਵਿੱਚੋਂ ਇੱਕ ਮੈਂ ਗੱਲ ਵੀ ਕਰੂੰਗੀ, ਸਾਡੇ ਪਿੰਡ ਹੀ ਹੁੰਦੇ ਸੀਗੇ ਸੁਰਜੀਤ ਅੰਕਲ, ਉਹਨਾਂ ਨੂੰ ਅਸੀਂ ਸਾਈਕਲਾਂ ਵਾਲੇ ਕਹੀਦਾ ਸੀ, ਪੈਂਚਰ ਲਗਾਉਂਦੇ ਹੁੰਦੇ ਸੀ ਸਾਈਕਲਾਂ ਨੂੰ, ਉਹਨਾਂ ਦੀ ਛੋਟੀ ਜਿਹੀ ਦੁਕਾਨ ਹੁੰਦੀ ਸੀ, ਔਰ ਗੁਰਸਿੱਖ ਬੰਦੇ, ਇੰਨਾ ਉਹਨਾਂ ਦਾ ਹਸੂ ਹਸੂ ਕਰਦਾ ਚਿਹਰਾ, ਤੇ ਬਸ ਉਹਨਾਂ ਨੇ ਪੈਂਚਰ ਲਗਾਉਂਦੇ ਹੁੰਦੇ ਸੀ ਜਾਂ ਉਹਨਾਂ ਨੇ ਸਵੇਰੇ ਸ਼ਾਮ ਗੁਰਦੁਆਰੇ ਦੀ ਸੇਵਾ ਕਰਦੇ ਹੁੰਦੇ ਸੀ। ਪਰ ਦੇਖਣ ਨੂੰ ਇਹ ਲੱਗਦਾ ਸੀ ਵੀ ਪਿੰਡ ਵਿੱਚ ਸਭ ਤੋਂ ਖੁਸ਼ ਬੰਦੇ ਉਹ ਆ। ਡੈਡੀ ਵੀ ਬੈਠੇ ਹੋਏ ਸੀ ਤੇ ਉਹਨਾਂ ਨੂੰ ਇਹੀ ਗੱਲ ਕਹੀ ਜਦੋਂ ਮੇਰੇ ਜ਼ਹਿਨ ਚ ਉਹ ਆਏ, ਤੇ ਮੈਂ ਕਿਹਾ ਡੈਡੀ ਕੇ ਕਿੰਨੇ ਖੁਸ਼ ਹੁੰਦੇ ਸੀਗੇ ਜਦੋਂ ਉਸ ਪਿੰਡ ਚ ਰਹਿੰਦੇ ਸੀਗੇ ਉਹ ਸਾਰੇ ਲੋਕ ਜਿਨ੍ਹਾਂ ਦੇ ਮੈਨੂੰ ਚਿਹਰੇ ਯਾਦ ਆਉਂਦੇ ਆ। ਤੇ ਸ਼ਾਇਦ ਉਹਨਾਂ ਨੂੰ ਇਹ ਲੱਗਦਾ ਹੋਵੇ ਕਿ ਫਲਾਨੇ ਆਸਟ੍ਰੇਲੀਆ ਪਹੁੰਚ ਗਏ, ਉੱਥੇ ਪਹੁੰਚ ਗਏ, ਕਿੰਨੇ ਖੁਸ਼ ਹੋਣੇ ਆ। ਪਰ ਮੈਨੂੰ ਅੱਜ ਇੱਥੇ ਆ ਕੇ ਲੱਗਦਾ ਕਿ ਨਹੀਂ, ਉਹ ਖੂਹ ਦੇ ਡੱਡੂ ਜਦੋਂ ਹੁੰਦੇ ਸੀਗੇ ਤੇ ਉਦੋਂ ਖੁਸ਼ੀਆਂ ਜ਼ਿਆਦਾ ਹੁੰਦੀਆਂ ਸੀਗੀਆਂ। ਸੋ ਸਮੁੰਦਰ ਦੇ ਵਿੱਚ ਆ ਕੇ ਮੈਨੂੰ ਲੱਗਦਾ ਹੁੰਦਾ ਕੁਛ ਏਦਾਂ ਵੱਧ ਹਾਸਿਲ ਨਹੀਂ ਹੁੰਦਾ, ਪਰ ਜਿੱਥੇ ਜਿੱਥੇ ਬੈਠੀ ਆ ਮੈਨੂੰ ਲੱਗਦਾ ਉੱਥੇ ਆਪਣੀਆਂ ਖੁਸ਼ੀਆਂ ਲੱਭ ਲੈਣੀਆਂ ਚਾਹੀਦੀਆਂ, ਸਾਰ ਇਹੀ ਆ ਬਸ ਭਾਜੀ।
ਬਿਲਕੁਲ ਜੀ, ਦੇਖੋ ਤੁਸੀਂ ਸਾਈਕਲਾਂ ਦੀ ਗੱਲ ਕੀਤੀ, ਅੱਜ ਮੈਨੂੰ ਨਾ ਸੁਬਹਾ ਸੁਬਹਾ ਹੀ ਇੱਕ ਫੋਟੋ ਸਾਡੇ ਬਾਈ ਮਨਦੀਪ ਸਿੰਘ ਹੋਰਾਂ ਨੇ ਭੇਜੀ ਆ, ਤੇ ਉਹਨਾਂ ਦੇ ਫੋਟੋ ਦੇ ਵਿੱਚ ਨਾ ਮੈਂ ਦੇਖ ਰਿਹਾ ਸੀ, ਇਹ ਫੋਟੋਆਂ ਬਹੁਤ ਸਾਰਾ ਗਰੁੱਪ ਬਣਾ ਕੇ ਨਾ ਲੋਕ ਸ਼ੇਅਰ ਚੱਲ ਰਹੀਆਂ ਕਾਫੀ ਚਿਰਾਂ ਤੋਂ, ਜਿਹੜੇ ਕਿ ਪਿੰਡ ਦੀਆਂ ਯਾਦਾਂ ਦੀਆਂ ਹੁੰਦੀਆਂ, ਅੱਡੋ ਅੱਡ ਮੰਜੇ ਬਿਸਤਰੇ ਤੇ ਹੋਰ। ਉਹਦੇ ਚ ਨਾ ਇੱਕ ਫੋਟੋ ਜਿਹਨੇ ਮੈਨੂੰ ਬਹੁਤ ਜ਼ਿਆਦੇ ਇੱਕਦਮ ਸਕੂਨ ਜਿਹਾ ਦਿੱਤਾ ਜਾਂ ਮੈਨੂੰ ਅੰਦਰੋਂ ਧੁਰਤਰੀ ਜੀ ਠਾਈ, ਉਹ ਫੋਟੋ ਸੀਗੀ ਜੀ ਸਾਈਕਲ ਦਾ ਜਿਹੜਾ ਚੇਨ ਕਵਰ ਨੀ ਹੁੰਦਾ ਸੀ, ਤੇ ਚੇਨ ਕਵਰ ਨੂੰ ਰੱਸੀ ਜੀ ਪਾ ਕੇ ਤਾਂ ਡੰਡੇ ਨਾਲ ਬੰਨ ਲੈਂਦੇ ਹੁੰਦੇ ਸੀਗੇ, ਉਹਦਾ ਇੱਕ ਆਪਣੇ ਸਟਾਈਲ ਸੀਗਾ, ਉਹ ਰੱਸੀ ਵੀ ਕਿਹੜੀ ਲੀਰ ਬੰਨ ਕੇ ਨਾ ਤਾਂ ਉਹਨੂੰ ਬੰਨ ਲੈਂਦੇ ਹੁੰਦੇ ਸੀਗੇ, ਤਾਂ ਕਿ ਉਹ ਕੀ ਹੁੰਦਾ ਸੀ ਨਾ ਜਦੋਂ ਸਾਈਕਲ ਕਿਤੇ ਅਚਨਚੇਤ ਡਿੱਗ ਪੈਂਦਾ ਸੀ ਤਾਂ ਉਹਦਾ ਜਿਹੜਾ ਨਾ ਜਿਹੜੀ ਪੈਡਲ ਵਾਲੀ ਰਾਡ ਹੁੰਦੀ ਸੀਗੀ ਉਹਨੂੰ, ਉਹਦਾ ਵੀ ਕੋਈ ਸਪੈਸ਼ਲ ਨਾਂ ਹੁੰਦਾ ਸੀ, ਹੁਣ ਮੇਰੇ ਯਾਦ ਨੀ ਪੈਡਲ ਦੀ, ਜਿਹੜੀ ਰਾਡ ਜਿਹੀ ਚ ਪੈਡਲ ਕੱਸੇ ਜਾਂਦੇ ਸੀ ਤਾਂ ਉਹ ਬਿੰਗੀ ਹੋ ਜਾਂਦੀ ਸੀ, ਜਦੋਂ ਉਹ ਬਿੰਗੀ ਹੋ ਜਾਂਦੀ ਤਾਂ ਜਦੋਂ ਚਲਾਉਂਦੇ ਸਾਈਕਲ ਦੇ ਇੱਕ ਸਾਈਡ ਤੇ ਵੱਜਦੀ ਨਾਲ ਤਾਂ ਚਿਮਟੇ ਦੇ, ਤੇ ਉਦੋਂ ਬਾਅਦ ਉਹ ਚੈਨ ਕਵਰ ਚੜ ਜਾਂਦੀ ਤੇ ਚੈਨ ਕਵਰ ਪੂਰਾ ਪੈਡਲ ਨਾ ਵੱਜਦਾ। ਮੇਰੇ ਯਾਦ ਹੈ ਕਈ ਵਾਰ ਅਸੀਂ ਅੱਧੇ ਉੱਤੇ ਪੈਡਲ ਮਾਰ ਕੇ ਤੋਰਦੇ ਤੇ ਫਿਰ ਘਰੇ ਆਉਂਦੇ, ਪਾਪਾ ਜੀ ਨੂੰ ਕਹਿੰਦੇ ਉਹ ਚੈਨ ਉਹ ਲੱਪ ਜੀ ਨੂੰ ਸਿੱਧੀ ਕਰਦੇ ਜਾਂ ਤਾਂ ਵਿੱਚ ਕੋਈ ਚੀਜ਼ ਅੜਾ ਕੇ, ਤੇ ਜਾਂ ਫਿਰ ਪ੍ਰਵੀਨ ਸਾਈਕਲਾਂ ਵਾਲੇ ਕੋਲੇ ਜਾਂਦੇ ਉਹ ਉਹਨੂੰ ਸਿੱਧੀ ਕਰਦਾ, ਤੇ ਫਿਰ ਉਹਨੂੰ ਉਹਦੇ ਉਹ ਜਾਂ ਜੇ ਨਹੀਂ ਤਰੀਕਾ ਇਹੀ ਸੀਗਾ ਵੀ ਚੈਨ ਕਵਰ ਦਾ ਇੱਕ ਨਟ ਖੋਲਦੇ ਤੇ ਉਹਨੂੰ ਲੀਰ ਜੀ ਨਾਲ ਬੰਨ ਲੈਂਦੇ ਤਾਂ ਉਹਨੂੰ, ਤੇ ਉਹ ਫੋਟੋ ਦੇਖ ਕੇ ਮੈਨੂੰ ਇੰਨਾ ਕੁ ਰੂਹ ਖੁਸ਼ ਹੋਈ, ਹਾਲਾਂਕਿ ਉਹ ਬਹੁਤ ਵੱਡੀ ਸਮੱਸਿਆ ਸੀ ਉਸ ਟਾਈਮ ਦੀ। ਆਮ ਹੀ ਤੀਜੇ ਚੌਥੇ ਬੰਦੇ ਨੂੰ ਤੁਸੀਂ ਇਹ ਦੇਖ ਸਕਦੇ ਸੀ ਵੀ ਚੈਨ ਕਵਰ ਤਾਂ ਉਹਨੂੰ ਬੰਨੀ ਜੇ ਫਿਰਦਾ ਤੇ ਜਾਂ ਮੈਂ ਅੱਜ ਵੀ ਮੇਰੇ ਯਾਦ ਆ ਵੀ ਕੁਝ ਇੱਕ ਬਜ਼ੁਰਗਾਂ ਨੂੰ ਮੈਂ ਦੇਖਦਾ ਹੁੰਦਾ ਸੀ ਜਿਹੜੇ ਕਿ ਇੱਕ ਰੱਸੀ ਪਜਾਮੇ ਦੇ ਇੱਕ ਪਾਸੇ ਬੰਨੇ ਹੁੰਦੇ ਸੀ ਵੀ ਉਹ ਚੈਨ ਦੇ ਵਿੱਚ ਅਕਸਰ ਹੀ ਪਹੁੰਚਾ ਆ ਜਾਂਦਾ ਸੀ ਕਿਉਂਕਿ ਚੈਨ ਕਵਰ ਵੀ ਉਦੋਂ ਬਹੁਤ ਰੇਅਰ ਹੁੰਦਾ ਸੀ ਮਹਿੰਗਾ ਪਵਾਉਣਾ ਹਰੇਕ ਬੰਦੇ ਦੇ ਤੇ ਬਾਅਦ ਚ ਤਾਂ ਸਾਈਕਲਾਂ ਦੇ ਨਾਲ ਆਉਣ ਲੱਗ ਗਿਆ ਸੀ ਤੇ ਪਰ ਉਹ ਚੈਨ ਦੇ ਉੱਤੇ ਗਰੀਸ ਲਾ ਲੈਂਦੇ ਸੀਗੇ ਤੇ ਉਹ ਚੈਨ ਪਜਾਮੇ ਨੂੰ ਖਰਾਬ ਕਰਦੀ ਤਾਂ ਫਿਰ ਉਦੋਂ ਬਿਹਤਰ ਹੁੰਦਾ ਸੀ ਸਾਈਕਲ ਤੇ ਚੜ੍ਹਨ ਤੋਂ ਪਹਿਲਾਂ ਆਮ ਹੀ ਬਜ਼ੁਰਗ ਇੱਕ ਰੱਸੀ ਜਿਹੜੀ ਉਸ ਪਾਸੇ ਦੇ ਉੱਤੇ ਬੰਨ ਲੈਂਦੇ ਹੁੰਦੇ ਸੀ ਪਜਾਮੇ ਉੱਤੋਂ ਦੀ ਸੋ ਕਿਆ ਜ਼ਿੰਦਗੀ ਸੀ ਜੀ ਉਹ ਸਕੂਨ ਦੀ ਤੇ ਸਲੋ ਜ਼ਿੰਦਗੀ
ਸਲੋ ਜ਼ਿੰਦਗੀ ਬਿਲਕੁਲ ਉਹੀ 24 ਘੰਟੇ ਹੁੰਦੇ ਸੀਗੇ ਕੋਈ ਕਾਰਾਂ ਨੀ ਹੁੰਦੀਆਂ ਸੀਗੀਆਂ ਕੋਈ ਹੋਰ ਕਹਿ ਲੋ ਕਿ ਵਾਸ਼ਿੰਗ ਮਸ਼ੀਨਾਂ ਨੀ ਹੁੰਦੀਆਂ ਸੀ ਡਿਸ਼ ਵਾਸ਼ਰਸ ਨੀ ਹੁੰਦੇ ਸੀ ਪਰ ਫਿਰ ਵੀ ਜਿਹੜੀਆਂ ਕੰਮ ਕਾਰ ਕਰਕੇ ਸਾਰੇ ਘਰਾਂ ਦੇ ਉਸ ਤੋਂ ਬਾਅਦ ਵੀ ਕਿੰਨਾ ਟਾਈਮ ਹੁੰਦਾ ਸੀ ਔਰ ਉਹ ਸਾਈਕਲਾਂ ਤੇ ਮਾਮੇ ਭੂਆ ਦੇ ਵੀ ਜਾਈਦਾ ਸੀ ਤੇ ਜ਼ਿੰਦਗੀ ਬੜੀ ਪਿਆਰੀ ਸੀ ਬਿਲਕੁਲ ਸਾਡੇ ਨਾਲ ਜੀ ਜਿਹੜੇ ਲਿਸਨਰਸ ਆ ਉਹਨਾਂ ਨੇ ਵੀ ਸਾਂਝ ਪਾਈ ਹੈ ਜੀ ਰਮਨਜੀਤ ਜੰਦੋਰੀਆ ਹੁਣਾਂ ਨੇ ਸਤਿ ਸ਼੍ਰੀ ਅਕਾਲ ਬੁਲਾਈ ਹੈ ਤੇ ਲਿਖਿਆ ਜਬ ਮਨੁਸ਼ ਜਨਮ ਲੇਤਾ ਹੈ ਤੋ ਉਸਕੇ ਪਾਸ ਸਾਂਸੇ ਤੋ ਹੋਤੀ ਹੈ ਪਰ ਕੋਈ ਨਾਮ ਨਹੀਂ ਹੋਤਾ ਔਰ ਜਬ ਮਨੁਸ਼ ਕੀ ਮ੍ਰਿਤਿ ਹੋਤੀ ਹੈ ਤੋ ਉਸਕੇ ਪਾਸ ਨਾਮ ਤੋ ਹੋਤਾ ਹੈ ਪਰ ਸਾਂਸੇ ਨਹੀਂ ਹੋਤੀ ਇਸੀ ਸਾਂਸੋ ਔਰ ਨਾਮ ਕੇ ਬੀਚ ਕੀ ਯਾਤਰਾ ਕੋ ਜੀਵਨ ਕਹਿਤੇ ਹੈ ਨਾ ਕਿਸੀ ਕੇ ਅਭਾਵ ਮੇ ਜੀਓ ਨਾ ਕਿਸੀ ਕੇ ਪ੍ਰਭਾਵ ਮੇ ਜੀਓ ਯੇ ਜ਼ਿੰਦਗੀ ਹੈ ਆਪਕੀ ਆਪਣੇ ਸਵਭਾਵ ਮੇ ਜੀਓ
ਮੁਸਕੁਰਾ ਕੇ ਜੀਓ ਬੜਾ ਹਾਂ ਸਰ ਝੁਕਾ ਕੇ ਜੀਓ ਓਹੀ ਚੀਜ਼ ਆ ਜੀ ਸ਼ਬਦਾਂ ਦਾ ਹੇਰ ਫੇਰ ਆ ਤੇ ਬਾਕੀ ਮੇਰਾ ਤਾਂ ਦੋ ਹੀ ਚੀਜ਼ਾਂ ਮੰਨਣੀਆਂ ਵੀ ਜਿਵੇਂ ਇਹਨਾਂ ਨੇ ਦੱਸਿਆ ਵੀ ਆਪਦੇ ਸੁਭਾਅ ਨਾਲ ਜ਼ਿੰਦਗੀ ਜਿਓ ਜੋ ਤੁਹਾਡਾ ਸੁਭਾਅ ਉਸ ਢੰਗ ਨਾਲ ਆਪਦੀ ਜ਼ਿੰਦਗੀ ਜਿਉ ਦੂਜਾ ਮੇਰਾ ਮੰਨਣਾ ਵੀ ਸੁਭਾਅ ਨਾਲ ਜ਼ਿੰਦਗੀ ਜਿਉਣਾ ਹਰੇਕ ਬੰਦਾ ਚਾਹੁੰਦਾ ਪਰ ਉਹਨੂੰ ਆਲਾ ਦੁਆਲਾ ਉਹਨੂੰ ਚਾਹੁੰਦਾ ਨੀ ਆਲਾ ਦੁਆਲਾ ਚਾਹੁੰਦਾ ਵੀ ਮੇਰੇ ਸੁਭਾਅ ਨਾਲ ਜਿਉਵੇਂ ਜ਼ਿੰਦਗੀ ਇੱਕ ਪਰਿਵਾਰਾਂ ਚ ਘਰਾਂ ਚ ਵੀ ਹਰੇਕ ਬੰਦਾ ਚਾਹੁੰਦਾ ਵੀ ਇਹ ਜਿਹੜੀ ਜ਼ਿੰਦਗੀ ਹੈ ਸਾਰੀ ਮੇਰੇ ਦਾ ਹੋਣਾ ਪਰ ਮੇਰਾ ਮੰਨਣਾ ਵੀ ਸਹੀ ਤਰੀਕਾ ਇਹ ਹੋਣਾ ਚਾਹੀਦਾ ਜੀਓ ਔਰ ਜੀਨੇ ਦੋ ਕਦੇ ਵੀ ਕਿਸੇ ਦੇ ਕੰਮ ਦੇ ਵਿੱਚ ਦਖਲ ਅੰਦਾਜ਼ੀ ਬੇਲੋੜੀ ਐਵੇਂ ਬਿਨਾ ਮਤਲਬ ਤੋਂ ਅਗਲੇ ਨੂੰ ਐ ਨੀ ਉਹ ਨੀ ਯੇ ਨੀ ਬੋ ਨੀ ਕਰੀ ਜਾਣਾ ਇਹ ਗੱਲਾਂ ਚ ਕੁਝ ਨੀ ਹੈ ਤੁਸੀਂ ਸਿੰਪਲੀ ਅਗਲੇ ਨੂੰ ਦੱਸ ਸਕਦੇ ਹੋ ਵੀ ਆ ਰਾਈਟ ਆ ਆ ਰੋਂਗ ਆ ਨਹੀਂ ਉਹਨੇ ਮੰਨਣਾ ਜਾਂ ਮੰਨਣਾ ਉਹ ਅਗਲੇ ਦਾ ਬਿਜ਼ਨਸ ਆ ਸੋ ਬਿਹਤਰ ਇਹੀ ਆ ਵੀ ਜੀਓ ਔਰ ਜੀਨੋ ਦੀ ਪੋਲਿਸੀ ਨਾ ਘਰ ਤੋਂ ਸ਼ੁਰੂ ਕਰਕੇ ਗਲੀ ਮੁਹੱਲਿਆਂ ਤੋਂ ਲਾ ਕੇ ਸੋਸ਼ਲ ਮੀਡੀਆ ਤੱਕ ਅਪਣਾਓ ਮੈਂ ਦੇਖਿਆ ਵੀ ਸੋਸ਼ਲ ਮੀਡੀਆ ਚ ਅੱਜ ਕੱਲ ਇਹ ਆ ਵੀ ਜੇ ਤੁਸੀਂ ਕੋਈ ਸਟੇਟਸ ਵੀ ਪਾਤਾ ਨਾ ਤੇ ਉਹ ਵੀ ਸਟੇਟਸ ਦੇ ਉੱਤੇ ਥੱਲੇ ਤੁਹਾਨੂੰ 200 ਬੰਦੇ ਜੋ ਵਿੱਚੋਂ 50 ਬੰਦੇ ਕਹਿਣਗੇ ਵੀ ਇਹਨੂੰ ਤਾਂ ਅਕਲ ਨੀ ਇਹਨੂੰ ਬੋਲਣਾ ਨੀ ਐ ਨੀ ਲਿਖੇ ਨੇ ਉਹ ਕਿਉਂ ਕਰਤਾ ਇਹਨੇ ਫਲਾਨੀ ਚੀਜ਼ ਕਿਉਂ ਲਿਖਤੀ ਸੋ ਹਰ ਬੰਦਾ ਉਹਦੇ ਤੇ ਨੁਕਤਾ ਚੁਣੀ ਕਰੂਗਾ ਵੀ ਨਹੀਂ ਇਹ ਨੀ ਆ ਸਾਨੂੰ ਚੀਜ਼ਾਂ ਚਾਹੀਦੀਆਂ ਸਾਨੂੰ ਤਾਂ ਜਿਹੜੀ ਜਿਹੜਾ ਸਾਡੀ ਸੋਚ ਆ ਜਿਹੜੀ ਉਹਦੇ ਮੁਤਾਬਕ ਹੀ ਬੋਲਣਾ ਤੇ ਲਿਖੇ ਹਰੇਕ ਬੰਦਾ ਸੋ ਕੋਸ਼ਿਸ਼ ਕਰੋ ਦੋਸਤੋ ਹਰ ਨੂੰ ਬੋਲਣ ਦਾ ਹੱਕ ਦਿਓ ਹਰ ਨੂੰ ਗੱਲ ਕਰਨ ਦਾ ਹੱਕ ਦਿਓ ਆਪੇ ਜਿਹੜੇ ਚੰਗਾ ਮਾੜਾ ਹੋਊ ਦੁਨੀਆਂ ਉਹਨੂੰ ਪਰਖ ਲੂਗੀ ਆਪੇ ਉਹ ਜਿਹਾ ਉਹਨੂੰ ਰਿਸਪੋਂਸ ਮਿਲ ਜੂਗਾ ਸੋ ਇਹ ਨਾ ਹੋਵੇ ਵੀ ਤੁਹਾਡੀ ਪਸੰਦ ਕਿਸੇ ਤੇ ਥੋਪੋ ਤੁਸੀਂ
ਬਿਲਕੁਲ ਕੁਲਦੀਪ ਕੌਰ ਹੁਣਾਂ ਨੇ ਵੀ ਸਤਿ ਸ਼੍ਰੀ ਅਕਾਲ ਬੁਲਾਈ ਹੈ ਜੀ ਸਾਨੂੰ ਸਾਰਿਆਂ ਨੂੰ ਤੇ ਅਰਦਾਸ ਕੀਤੀ ਹੈ ਕਿ ਸਭ ਦਾ ਸਮਾਂ ਸੁੱਖਾਂ ਚ ਬਤੀਤ ਹੋਵੇ ਸੋ ਕਹਿੰਦੇ ਕਿ ਪ੍ਰੋਗਰਾਮ ਵਧੀਆ ਚੱਲ ਰਿਹਾ ਹੈ ਹੋਰ ਜੀ ਕਿਵੇਂ ਹੋ ਆਪ ਆ ਗਏ ਵਾਪਿਸ ਆਪਾਂ ਕਹਿੰਦੇ ਆ ਗਏ ਵਾਪਿਸ ਜੀ ਸਭ ਠੀਕ ਠਾਕ ਹੋ ਬਹੁਤ ਬਹੁਤ ਸ਼ੁਕਰੀਆ ਕੁਲਦੀਪ ਜੀ ਬਿਲਕੁਲ ਜੀ ਪਿਛਲੇ ਇੱਕ ਦੋ ਪ੍ਰੋਗਰਾਮਾਂ ਦੇ ਵਿੱਚ ਤੁਹਾਨੂੰ ਮਿਸ ਕਰਦੇ ਰਹੇ ਹਾਂ ਅਸੀਂ ਵੀ ਸੋ ਇਹਨਾਂ ਨੇ ਪੁੱਛਿਆ ਜੀ ਕਿ ਕਿਵੇਂ ਰਿਹਾ ਆਪਣਾ ਪ੍ਰੋਗਰਾਮ ਇਸ ਨਾਈਟ ਦਾ ਕਹਿੰਦੇ ਮੈਨੂੰ ਯਕੀਨ ਹੈ ਕਿ ਬਹੁਤ ਹੀ ਸਫਲਤਾ ਪੂਰਵਕ ਸੰਪੰਨ ਹੋਇਆ ਹੋਵੇਗਾ ਬਿਲਕੁਲ ਕੁਲਦੀਪ ਜੀ ਬੜਾ ਹੀ ਵਧੀਆ ਹੋ ਨਿਬੜਿਆ ਵਿਰਸਾ ਨਾਲ ਤੇ ਬੜੀਆਂ ਪਿਆਰੀਆਂ ਪਿਆਰੀਆਂ ਯਾਦਾਂ ਉਹਦੇ ਨਾਲ ਜੁੜ ਗਈਆਂ ਹੁਣ ਮੇਰੀਆਂ ਸੋ ਬਹੁਤ ਬਹੁਤ ਸ਼ੁਕਰੀਆ ਤੁਹਾਡਾ
ਬਿਲਕੁਲ ਜੀ ਕੁਲਦੀਪ ਜਿਹੜਾ ਵਿਰਸਾ ਜਿਹੜੀ ਨਾਈਟ ਸੀ ਉਹ ਬਾ ਕਮਾਲ ਹੋਈ ਹੈ ਤੇ ਇੱਕ ਜਿਹੜਾ ਬੈਂਚ ਮਾਰਕ ਬਣ ਗਿਆ ਮੈਂ ਤਾਂ ਕੱਲ ਪਰਸੋਂ ਬਾਈ ਰਣਜੀਤ ਹੋਰਾਂ ਨੂੰ ਵੀ ਕਹਿ ਕੇ ਹਟਿਆ ਸੀ ਵੀ ਕੋਸ਼ਿਸ਼ ਕਰੋ ਵੀ ਇਹ ਇਸ ਕੰਸੈਪਟ ਨੂੰ ਅੱਗੇ ਤੋਰੋ ਤੇ ਇਹਨੂੰ ਨੈਸ਼ਨਲ ਵਾਈਡ ਕੰਸੈਪਟ ਜਾਵੇ ਵੀ ਕਿਵੇਂ ਤੁਸੀਂ ਕਿਹੜੇ ਢੰਗ ਨਾਲ ਬੱਚਿਆਂ ਨੂੰ ਜਿਹੜਾ ਐਜੂਕੇਟ ਕਰ ਸਕਦੇ ਹੋ ਕਿਉਂਕਿ ਬੱਚੇ ਆ ਜਿਹੜੇ ਉਹ ਇੱਕ ਫਿਲਮੀ ਵਰਤਾਰੇ ਮੁਤਾਬਕ ਛੇਤੀ ਅਟਰੈਕਟ ਹੁੰਦੇ ਆ ਸੋ ਬਹੁਤ ਸੋਹਣੀ ਸਕ੍ਰਿਪਟ ਸੁਖਪ੍ਰੀਤ ਹੋਰਾਂ ਨੇ ਲਿਖੀ ਬੜੇ ਸੋਹਣੇ ਢੰਗ ਨਾਲ ਉਹਨੂੰ ਨਿਭਾਇਆ ਤੇ ਬਹੁਤ ਮਿਹਨਤ ਕੀਤੀ ਹੈ ਜਿਹਨਾਂ ਸਾਰਿਆਂ ਨੇ ਰਲ ਕੇ ਰੂਹ ਪੰਜਾਬ ਦੀ ਟੀਮ ਸਾਂਝ ਸਾਰਿਆਂ ਨੇ ਰਲ ਕੇ ਬਹੁਤ ਖੂਬਸੂਰਤ ਜਿਹੜਾ ਇਸ ਪ੍ਰੋਗਰਾਮ ਨੂੰ ਬਣਾਇਆ ਤੇ ਅਸੀਂ 3 ਘੰਟੇ ਇੰਜ ਲੱਗਿਆ ਵੀ ਪ੍ਰੋਗਰਾਮ ਛੇਤੀ ਖਤਮ ਹੋ ਗਿਆ, ਮੈਨੂੰ ਹੈਰਾਨੀ ਹੋਈ ਜਾਵੇ ਜਦੋਂ ਪ੍ਰੋਗਰਾਮ ਖਤਮ ਹੋ ਗਿਆ ਵੀ ਖਤਮ ਵੀ ਹੋ ਗਿਆ ਪ੍ਰੋਗਰਾਮ, ਅਜੇ ਹੋਰ ਕਿਉਂ ਨੀ ਚੱਲ ਰਿਹਾ। ਸੋ ਇਹੀ ਇੱਕ ਪ੍ਰੋਗਰਾਮ ਦੀ ਜਿਹੜੀ ਕਾਮਯਾਬੀ ਸੀ।
ਜੀ ਬਿਲਕੁਲ ਸਰਦਾਰ ਸਾਹਿਬ, ਜਿਹੜੀ ਇਹੀ ਗੱਲ ਆ, ਇਹ ਸਭ ਤੋਂ ਵੱਡੀ ਕਾਮਯਾਬੀ ਹੁੰਦੀ ਆ ਤੁਹਾਡੀ। ਮੈਨੂੰ ਇੱਕ ਦੋ ਹੋਰ ਵੀ ਜਿਹੜੇ ਜਿਨ੍ਹਾਂ ਨੇ ਕਿਹਾ ਇਹੀ ਗੱਲ ਕਹੀ ਕਿ ਸਾਨੂੰ ਪਤਾ ਹੀ ਨੀ ਲੱਗਿਆ ਪ੍ਰੋਗਰਾਮ ਖਤਮ ਕਦੋਂ ਹੋ ਗਿਆ, ਯਾਨੀ ਕਿ ਸਾਨੂੰ ਲੱਗ ਰਿਹਾ ਸੀ ਵੀ ਅਜੇ ਤਾਂ ਹੋਰ ਚੱਲਣਾ ਚਾਹੀਦਾ। ਸੋ ਇਹ ਬਹੁਤ ਵੱਡਾ ਰਿਵਾਰਡ ਹੁੰਦਾ ਜੀ ਇਹੋ ਜਿਹੇ ਕੰਪਲੀਮੈਂਟ ਤੋਂ। ਪਰਮਾਤਮਾ ਇਸੇ ਤਰ੍ਹਾਂ ਇਹੋ ਜਿਹੇ ਜਿਹੜੇ ਕੰਮ ਆ ਉਹ ਕਰਵਾਉਂਦਾ ਰਹੇ। ਤੇ ਅੱਗੇ ਜੀ ਸਾਡੇ ਨਾਲ ਨਵਦੀਪ ਕੌਰ ਮੈਲਬਰਨ ਆਸਟ੍ਰੇਲੀਆ ਤੋਂ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਕਹਿੰਦੇ ਜੀ ਲਾਈਫ ਇਜ਼ ਈਜ਼ੀ ਵੀ ਮੇਕ ਇਟ ਟੂ ਹਾਰਡ, ਦ ਵੀਡੀਓ ਮਿੰਟੂ ਭਾਜੀ ਟਾਕਿੰਗ ਅਬਾਊਟ, ਐਵਰੀਬਾਡੀ ਸ਼ੁਡ ਵਾਚ ਦੈਟ। ਸੋ ਨਵਦੀਪ ਕੌਰ ਹੁਣਾਂ ਨੇ ਵੀ ਜੀ ਉਸ ਵੀਡੀਓ ਦੀ ਫਰਮਾਇਸ਼ ਕੀਤੀ ਹੈ, ਜ਼ਰੂਰੀ ਤੁਹਾਡੇ ਪੇਜ ਤੇ ਜਾ ਕੇ ਅੱਜ ਲੱਭਣੀ ਪੈਣੀ ਆ ਉਹ ਵੀਡੀਓ ਮੈਨੂੰ,
ਕਿਉਂਕਿ ਮੈਂ ਦੇਖਦਾ ਜੀ ਚੱਲਦੇ ਪ੍ਰੋਗਰਾਮ ਚ। ਮੈਂ ਉਹਨੂੰ ਇੱਕ ਵਾਰੀ ਫੇਰ ਸ਼ੇਅਰ ਕਰ ਦਿੰਦਾ ਤੇ ਉਹ ਵੀਡੀਓ ਮੈਨੂੰ ਵੀ ਬਹੁਤ ਚੰਗੀ ਲੱਗੀ ਸੀ, ਔਰ ਥੋੜੀ ਜਿਹੀ ਸੁਣਨੀ ਤਾਂ ਤੁਹਾਨੂੰ ਪੈਣੀ ਆ ਟਾਈਮ ਕੱਢ ਕੇ ਤੇ, ਪਰ ਉਸ ਵੀਡੀਓ ਦੇ ਵਿੱਚ ਬੜੀ ਸਿੰਪਲ ਹੀ ਉਹਨੇ ਜ਼ਿੰਦਗੀ ਨੂੰ ਬਿਆਨ ਕੀਤਾ ਹੈ
ਜੀ। ਤੇ ਸਨੀ ਸਿੰਘ ਹੁਣਾਂ ਨੇ ਵੀ ਕਿਹਾ ਜੀ ਕਿ ਬੰਦਾ 100 ਦੇ ਗੇੜ ਚ ਫਸਿਆ ਜੀ, 100 ਪੂਰੇ ਨਾ 100 ਪੂਰੇ ਹੋਣ ਤੇ ਨਾ ਆਪਾਂ ਫ੍ਰੀ ਹੋਈਏ। ਸੋ ਬਿਲਕੁਲ ਜੀ, ਇਹ 100 ਦੇ ਗੇੜ ਦਾ ਹੀ ਚੱਕਰ ਪਿਆ ਹੋਇਆ ਹੈ ਸਨੀ ਜੀ। ਗੌਰਵ ਸ਼ਰਮਾ ਹੁਣਾਂ ਨੇ ਵੀ ਸਤਿ ਸ਼੍ਰੀ ਅਕਾਲ ਬੁਲਾਈ ਹੈ ਜੀ ਸਾਨੂੰ, ਤੇ ਨਾਲ ਹੀ ਉਹਨਾਂ ਨੇ ਇੱਕ ਜਿਹੜੀ ਵੀਡੀਓ ਪਾਈ, ਸੋਰੀ ਫੋਟੋ ਮੈਸੇਜ ਪਾਇਆ ਹੋਇਆ ਕਿ ਜਿਹੜਾ ਇੱਕ ਕਿਸੇ ਦਾ ਬੱਚਾ ਜੀ 2 ਮਹੀਨੇ ਦਾ ਹੀ ਹੋਣਾ ਮੈਨੂੰ ਲੱਗਦਾ, ਉਹ ਕਿਤੇ ਵੇਟਿੰਗ ਚ ਬੈਠੀ ਹੋਈ ਆ ਤੇ ਆਪ ਬੈਂਚ ਤੇ ਬੈਠੀ ਹੋਈ ਆ ਫੋਨ ਲੈ ਕੇ ਤੇ ਬੱਚੇ ਨੂੰ ਥੱਲੇ ਜ਼ਮੀਨ ਤੇ ਪਾ ਰੱਖਿਆ ਉਹਨੇ। ਸੋ ਦੁਨੀਆਂ ਦਾ ਹਾਲ ਦਿਖਾਇਆ ਹੋਇਆ ਕਿ ਕਿਸ ਤਰ੍ਹਾਂ ਟੈਕਨੋਲੋਜੀ ਕਿਸ ਤਰ੍ਹਾਂ ਇਹਨਾਂ ਫੋਨਾਂ ਇਹਨਾਂ ਗੈਜਟਸ ਦੇ ਵਿੱਚ ਗੁਆਚ ਗਏ ਆ ਤੇ ਅਸੀਂ ਆਪਣੇ ਆਲੇ ਦੁਆਲੇ ਤੇ ਕੀ ਆਪਣੇ ਬੱਚਿਆਂ ਤੋਂ ਵੀ ਪਰੇ ਹੋ ਗਏ ਆ। ਸੋ ਬਹੁਤ ਹੀ ਹਮੇਸ਼ਾ ਅਸੀਂ ਇਸ ਤੇ ਗੱਲਬਾਤ ਕਰਦੇ ਆ ਬਰਾੜ ਸਾਹਿਬ। ਸੋ ਇੱਕ ਹੋਰ ਖਬਰ ਵੀ ਮੈਂ ਕੱਲ ਪੜ੍ਹ ਰਹੀ ਸੀ ਕਿ ਚੀਨ ਨੇ ਵਟਸਐਪ ਤੇ ਭਾਜੀ ਕਹਿੰਦੇ ਕਿ ਪਾਬੰਦੀ ਲਗਾ ਦਿੱਤੀ ਹੈ।
ਦੇਖੋ ਚਾਈਨਾ ਦਾ ਜਿਹੜਾ ਪਹਿਲਾਂ ਗੂਗਲ ਦੇ ਉੱਤੇ ਵੀ ਪਾਬੰਦੀ ਆ, ਚਾਈਨਾ ਦੇ ਵਿੱਚ ਵਟਸਐਪ ਦੇ ਉੱਤੇ ਪਹਿਲਾਂ ਅੱਧੀ ਪਾਬੰਦੀ ਸੀ, ਬਹੁਤ ਸਾਰੀਆਂ ਵੀਡੀਓ ਫੋਟੋ ਤੁਸੀਂ ਨਹੀਂ ਸ਼ੇਅਰ ਕਰ ਸਕਦੇ ਸੀ। ਸੋ ਚਾਈਨਾ ਜ਼ਿਆਦਾ ਵੀ ਚੈਟ ਨਾਂ ਦਾ ਇੱਕ ਆਪਣਾ ਹੀ ਵਰਤਦਾ ਹੈਗਾ ਤੇ ਵੀ ਚੈਟ ਦੇ ਜ਼ਰੀਏ ਹੀ ਸਾਰੀ ਗੱਲਬਾਤ ਹੁੰਦੀ ਹੈ। ਚਾਈਨਾ ਦੇ ਵਿੱਚ ਜਿਹੜੀਆਂ ਮੇਰੀਆਂ ਕਈ ਵਾਰ ਜੌਲੀ ਹੋਰਾਂ ਨਾਲ ਗੱਲਬਾਤ ਹੁੰਦੀ ਆ ਤਾਂ ਉਹ ਦੱਸਦੇ ਆ ਵੀ ਜਿਹੜੀ ਚਾਈਨਾ ਦੇ ਵਿੱਚ ਜਿਹੜਾ ਸਿਸਟਮ ਆ, ਉੱਥੋਂ ਦੀ ਜਿਹੜੀ ਇੱਕ ਸਰਕਾਰ ਆ, ਉਹ ਨੀ ਚਾਹੁੰਦੀ ਵੀ ਇੱਕ ਬਾਹਰਲੇ ਮੁਲਕ ਦਾ ਕਿਸੇ ਵੀ ਚੀਜ਼ ਦੀ ਕੋਈ ਵੀ ਦਖਲ ਅੰਦਾਜ਼ੀ ਸਾਡੇ ਮੁਲਕ ਦੇ ਵਿੱਚ ਹੋਵੇ। ਜਿਹੜਾ ਸਾਨੂੰ ਭੁਲੇਖਾ ਵੀ ਸਾਡੇ ਤੋਂ ਗੂਗਲ ਬਿਨਾਂ ਜਿਉਂਿਆ ਨੀ ਜਾਣਾ, ਤੇ ਚਾਈਨਾ ਵੀ ਗੂਗਲ ਬਿਨਾਂ ਜਿਉਂ ਰਿਹਾ ਦੇਖੋ, ਤੇ ਉਹਨਾਂ ਨੇ ਆਪਣਾ ਜਿਹੜਾ ਕ੍ਰੀਏਟ ਕੀਤਾ ਹੋਇਆ ਜਿਹੜਾ ਸਰਚ ਇੰਜਨ ਆ। ਸੋ ਉਹਨਾਂ ਨੇ ਸਾਰੇ ਕਿਤੇ ਬਾਹਰ ਜਿਹੜੇ ਗੇਟਵੇ ਹੁੰਦੇ ਆ, ਗੇਟਵੇ ਦੇ ਉੱਤੇ ਲੌਕ ਕੀਤੇ ਹੋਏ ਆ ਵੀ ਕੋਈ ਵੀ ਇਹੋ ਜਿਹੀ, ਈਵਨ ਫੇਸਬੁੱਕ ਵੀ ਨੀ ਚਾਈਨਾ ਦੇ ਵਿੱਚ ਚੱਲਦੀ ਜੀ।
ਕੁਲਦੀਪ ਕੌਰ ਹੁਣਾਂ ਨੇ ਅੱਗੇ ਸਾਨੂੰ ਇੱਕ ਮੈਸੇਜ ਭੇਜਿਆ ਜੀ, ਵਿਚਾਰ ਹੀ ਹੈ ਕਹਿੰਦੇ ਜੇ ਤੁਸੀਂ ਖੁਦ ਨੂੰ ਜਾਣ ਲਿਆ ਤਾਂ ਫਿਰ ਤੁਹਾਨੂੰ ਕਿਸੇ ਵਿਸ਼ੇ ਜਾਂ ਕਿਸੇ ਹੋਰ ਕੋਲੋਂ ਜਾਣਕਾਰੀ ਨਹੀਂ ਲੈਣੀ ਪਵੇਗੀ। ਜੇ ਤੁਸੀਂ ਆਪਣੇ ਗੁਣਾਂ ਤੇ ਔਗੁਣਾਂ ਨੂੰ ਜਾਣ ਲਿਆ ਤਾਂ ਫਿਰ ਤੁਹਾਨੂੰ ਕਿਸੇ ਅਨੁਸਾਰ ਚੱਲਣ ਦੀ ਜ਼ਰੂਰਤ ਨਹੀਂ ਪਵੇਗੀ। ਫਿਰ ਕਿਸੇ ਦੁਆਰਾ ਕੀਤੀ ਨਿੰਦਾ ਜਾਂ ਤੁਹਾਡੇ ਤੇ ਕੋਈ ਪ੍ਰਭਾਵ ਨਹੀਂ ਪਵੇਗਾ ਤੇ ਨਾ ਹੀ ਕਿਸੇ ਦੁਆਰਾ ਕੀਤੀ ਪ੍ਰਸ਼ੰਸਾ ਤੇ ਤੁਹਾਡੇ ਅੰਦਰ ਹੰਕਾਰ ਆਵੇਗਾ। ਬਹੁਤ ਖੂਬਸੂਰਤ ਵਿਚਾਰ ਕੁਲਦੀਪ ਕੌਰ ਜੀ।
ਬਿਲਕੁਲ
ਜੀ। ਜੋਗਿੰਦਰ ਸਿੰਘ ਸੋਹੀ ਜਗਰਾਓਂ ਸਿਡਨੀ ਵਾਲੇ ਵੀ ਪਹੁੰਚ ਗਏ ਨੇ ਜੀ ਤੇ ਗੁੱਡ ਮਾਰਨਿੰਗ ਬੁਲਾ ਰਹੇ ਆ ਸਾਨੂੰ ਸਾਰਿਆਂ ਨੂੰ ਤੇ ਫਤਿਹ ਬੁਲਾ ਰਹੇ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਤੇ ਕਹਿੰਦੇ ਕਿ ਜੁਆਇਨ ਹਿਅਰ ਪ੍ਰੋਗਰਾਮ ਤੇ ਫੋਟੋਆਂ ਵੀ ਇਹਨਾਂ ਨੇ ਭੇਜ ਦਿੱਤੀਆਂ ਜੀ, ਯਾਦਾਂ ਨਾਲ ਜੁੜੀਆਂ ਹੋਈਆਂ ਤੇ ਪਾਥੀਆਂ ਹੀ ਪਾਥੀਆਂ ਦੂਰ ਪਿੰਡ ਵਿੱਚ ਨਜ਼ਰ ਆ ਰਹੀਆਂ ਆ। ਇੱਕ ਫੋਟੋ ਇਹਨਾਂ ਨੇ ਇਹ ਭੇਜੀ ਹੈ ਜੀ ਤੇ ਇੱਕ ਸੇਵੀਆਂ ਵੱਟਣ ਵਾਲੀ ਮਸ਼ੀਨ ਦੀ ਭੇਜੀ ਆ, ਮੰਜੇ ਦੇ ਨਾਲ ਉਹ ਸੇਵੀਆਂ ਵੱਟਣ ਵਾਲੀ ਮਸ਼ੀਨ ਵੱਜੀ ਹੋਈ ਆ ਤੇ ਉਹਦਾ ਚ ਸੇਵੀਆਂ ਜਿਹੜੀਆਂ ਵੱਟ ਰਹੇ ਨੇ। ਸੋ ਬਿਲਕੁਲ ਵਿਰਾਟ ਸਾਹਿਬ ਜਿੱਦਾਂ ਤੁਸੀਂ ਉਹ ਸਾਈਕਲ ਦੀ ਗੱਲ ਕੀਤੀ ਸੀਗੀ ਕਿ ਕੁਛ ਕਈ ਚੀਜ਼ਾਂ ਇਹੋ ਜਿਹੀਆਂ ਹੁੰਦੀਆਂ ਜੋ ਤੁਹਾਡੀ ਰੂਹ ਅੰਦਰ ਤੱਕ ਵੱਜੀਆਂ ਹੁੰਦੀਆਂ ਹਨਾ, ਉਹ ਦੇਖਣ ਨੂੰ ਭਾਵੇਂ ਛੋਟੀਆਂ ਲੱਗਦੀਆਂ ਪਰ ਜਦੋਂ ਉਹਨਾਂ ਨੂੰ ਤੁਸੀਂ ਕਿਤੇ ਦੇਖਦੇ ਆ ਸੁਣਦੇ ਆ ਤੇ ਇੱਕ ਅਜੀਬ ਜਿਹਾ ਸਕੂਨ ਤੁਹਾਡੇ ਅੰਦਰ ਮਿਲਦਾ ਆ।
ਬਿਲਕੁਲ ਜੀ ਬਿਲਕੁਲ, ਮੈਂ ਤੁਹਾਡੀਆਂ ਗੱਲਾਂ ਬਾਤਾਂ ਦੌਰਾਨ ਜਿਹੜੀ ਉਹ ਵੀਡੀਓ ਆ ਜਿਹੜੀ ਉਹ ਹਰਮਨ ਰੇਡੀਓ ਦੇ ਪੇਜ ਦੇ ਉੱਤੇ ਦੁਬਾਰਾ ਇੱਕ ਵਾਰ ਸ਼ੇਅਰ ਕਰ ਦਿੱਤੀ ਹੈ ਜੀ, ਤੇ ਮੈਨੂੰ ਉਮੀਦ ਆ ਵੀ ਸਾਰੇ ਬੰਦਿਆਂ ਨੂੰ ਜਰੂਰ ਉਹ ਪਸੰਦ ਆਊਗੀ
ਜੀ। ਬਿਲਕੁਲ ਬਰਾੜ ਸਾਹਿਬ, ਮੈਂ ਵੀ ਜਰੂਰ ਪ੍ਰੋਗਰਾਮ ਤੋਂ ਬਾਅਦ ਦੇਖਾਂਗੀ। ਸੋ ਖਬਰਾਂ ਦੀ ਗੱਲਬਾਤ ਕਰੀਏ ਬਰਾੜ ਸਾਹਿਬ ਥੋੜੀ, ਮੈਨੂੰ ਲੱਗਦਾ ਸਰੋਤੇ ਸਾਡੇ ਖਬਰਾਂ ਨੂੰ ਵੀ ਉਡੀਕ ਰਹੇ ਹੋਣਗੇ ਕਈ, ਉਹੀ ਸਭ ਜੀ ਕਦੀ ਆਪਣੀ ਆਪਣੀ ਪਸੰਦ ਹੁੰਦੀ ਹੈ ਜੀ। ਮੇਰੇ ਵਰਗੇ ਤੇ ਵੈਸੇ ਹੀ ਜਿਹੜੇ ਗੱਲਾਂ ਤੇ ਜ਼ਿਆਦਾ ਗੱਲ ਜਿਹੜੀ ਹੁੰਦੀ ਉਹਨਾਂ ਨੂੰ ਤੇ ਗੱਲਾਂ ਬਾਤਾਂ ਹੀ ਪਸੰਦ ਆਉਂਦੀਆਂ, ਪਰ ਕਈ ਜਿਹੜੇ ਫਿਰ ਉਹਨਾਂ ਨੂੰ ਖਬਰਾਂ ਸੁਣਨ ਲਈ ਵੀ ਬੈਠੇ ਹੋਣੇ ਆ।
ਬਿਲਕੁਲ ਜੀ, ਅੱਜ ਦੇ ਯੁੱਗ ਚ ਜਿਹੜੇ ਹੌਟ ਖਬਰ ਆ ਜਿਹੜੀ ਓਹਦੇ ਤੇ ਬਿਨਾ ਪੂਰੀ ਨੀ ਕੰਪਲੀਟ ਨੀ ਹੁੰਦੀ ਮਸਾਲੇਦਾਰ ਖਬਰ ਬਿਨਾ, ਸੋ ਜਰੂਰ ਜੀ ਉਹਨਾਂ ਤੇ ਸ਼ੁਰੂ ਕਰਦੇ ਆ।
ਜੀ ਬਰਾੜ ਸਾਹਿਬ ਤੇ ਜਿਹੜੀ ਉਹਨਾਂ ਨੇ ਜ਼ਮਾਨਤ ਦੀ ਅਰਜ਼ੀ ਦਿੱਤੀ ਸੀ ਉਹ ਕਹਿੰਦੇ ਕਿ ਖਾਰਜ ਕਰ ਦਿੱਤੀ ਹੈ, ਉਹਦੇ ਤੋਂ ਗੱਲ ਸ਼ੁਰੂ ਕਰਦੇ ਆ ਬਰਾੜ ਸਾਹਿਬ।
ਹਾਂਜੀ ਬਿਲਕੁਲ, ਜਿਹੜੀ ਜਮਾਨਤ ਦੀ ਅਰਜ਼ੀ ਦਿੱਲੀ ਦੇ ਵਿੱਚ ਗ੍ਰੇਟਰ ਕੈਲਾਸ਼ ਦਾ ਪਤਾ ਦੇ ਕੇ ਦਿੱਤੀ ਗਈ ਸੀ ਤੇ ਉਹਦੇ ਵਿੱਚ ਦਲੀਲ ਦਿੱਤੀ ਗਈ ਸੀ ਵੀ ਮੈਂ ਕਿਤੇ ਨੀ ਭੱਜੀ, ਮੈਂ ਜਿੱਥੇ ਵੀ ਆ ਮੇਰੇ ਕੋਲ ਪੁਲਿਸ ਨੇ ਮੈਨੂੰ ਕਿਤੇ ਨੋਟਿਸ ਹੀ ਨੀ ਦਿੱਤਾ ਕਿਤੇ ਕਿ ਪੇਸ਼ ਹੋਵਾਂ ਤੇ ਮੈਂ ਪੇਸ਼ ਹੋ ਸਕਦੀ ਸੀ। ਮੈਂ ਸਿਰਫ ਡਰੱਗ ਮਾਫੀਆ ਤੋਂ ਡਰਦੀ ਜਿਹੜੀ ਪਾਸੇ ਹੋਈ ਆ, ਕਿਉਂਕਿ ਬਾਬੇ ਨੂੰ ਵੀ ਡਰੱਗ ਮਾਫੀਆ ਨੇ ਫਸਾਇਆ ਤੇ ਮੈਨੂੰ ਵੀ ਉਹ ਮਰਵਾ ਸਕਦੇ ਆ, ਇਸੇ ਲਈ ਕਹਿੰਦੀ ਮੈਨੂੰ 3 ਹਫ਼ਤਿਆਂ ਦੀ ਜ਼ਮਾਨਤ ਚਾਹੀਦੀ ਆ ਤੇ ਮੈਂ ਆਪਣੀ ਜਾਨ ਬਚਾਉਣਾ ਚਾਹੁੰਦੀ ਆ। ਇਹੋ ਜਿਹੀਆਂ ਦਲੀਲਾਂ ਨਾਲ ਜਦੋਂ ਕੋਰਟ ਕੋਲੇ ਪੇਸ਼ ਹੋਏ ਤੇ ਕੋਰਟ ਨੇ ਪਹਿਲੀ ਗੱਲ ਤਾਂ ਇਹ ਆ ਵੀ ਜਿਹੜਾ ਪਤਾ ਉਹ ਹੀ ਰਿਜੈਕਟ ਕਰ ਦਿੱਤਾ, ਵੀ ਉਹ ਚ ਗਲਤ ਪਤਾ ਉਹਨਾਂ ਨੇ ਦਿੱਤਾ ਦਿੱਲੀ ਦਾ। ਪੰਜਾਬ ਹਰਿਆਣੇ ਦੀ ਉਹ ਕਹਿੰਦੇ ਵੀ ਇਹ ਦਾਇਰਾ ਆ ਜਿਹੜਾ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਸੀ ਤੇ ਤੁਹਾਨੂੰ ਉੱਥੇ ਜਾਣਾ ਚਾਹੀਦਾ ਸੀ, ਪਰ ਉਹ ਪੰਜਾਬ ਹਰਿਆਣੇ ਹਾਈ ਕੋਰਟ ਦੀ ਥਾਂ ਤੇ ਦਿੱਲੀ ਦੇ ਵਿੱਚ ਜਦੋਂ ਉਹਨਾਂ ਨੇ ਅਪੀਲ ਕੀਤੀ ਤੇ ਉਹ ਰਾਤੀ ਪਹਿਲਾਂ ਤਾਂ ਦਿਨੇ ਹੀ ਹਿੰਟ ਤਾਂ ਦੇਤਾ ਸੀ ਪਰ ਰਾਤੀ 8 ਵਜੇ ਦੇ ਕਰੀਬ ਫੈਸਲਾ ਆਇਆ ਤੇ ਉਹਦੇ ਵਿੱਚ ਉਹਨਾਂ ਨੇ ਰਿਜੈਕਟ ਕਰ ਦਿੱਤੀ ਵੀ ਨਹੀਂ ਅਸੀਂ ਤੁਹਾਨੂੰ ਸਰੈਂਡਰ ਹੀ ਕਰਨਾ ਪੈਣਾ। ਹੁਣ ਅਗਲਾ ਸਟੈਪ ਦੇਖਦੇ ਹਾਂ, ਕਿਉਂਕਿ ਪੁਲਿਸ ਨੇ ਆਸ਼ਵਾਸਨ ਦਿੱਤਾ ਵੀ ਜੇ ਸਰੈਂਡਰ ਕਰਦੇ ਉਹਨਾਂ ਨੂੰ ਕੋਈ ਨੁਕਸਾਨ ਨੀ ਪਹੁੰਚਾਇਆ ਜਾਊਗਾ, ਉਹਨਾਂ ਨੂੰ ਸਹਿਯੋਗ ਦੇਣਾ ਪਊ ਤੇ ਜੇ ਸਹਿਯੋਗ ਦਿੰਦੇ ਆ ਤਾਂ ਸਾਨੂੰ ਕੋਈ ਪ੍ਰੋਬਲਮ ਨਹੀਂ। ਹੁਣ ਹਨੀਪ੍ਰੀਤ ਦੀ ਜਿਹੜੀ ਦਲੀਲ ਇਹ ਆ ਵੀ ਮੈਂ ਪਹਿਲੀ ਗੱਲ ਤਾਂ ਕਹਿੰਦੀ ਵੀ ਜਿਹੜਾ ਮੀਡੀਆ ਨੇ ਕਹਿੰਦੇ ਤੁਸੀਂ ਇੱਕ ਮੀਡੀਆ ਕਰਮੀ ਦੀ ਸ਼ਿਕਾਇਤ ਦੇ ਉੱਤੇ ਮੇਰੇ ਤੇ ਮੈਨੂੰ ਭਗੌੜਾ ਕਰਾਰ ਦਿੱਤਾ ਤੇ ਪਰ ਜਿਹੜੇ ਲੱਖਾਂ ਮੀਡੀਆ ਨੇ ਇੱਕ ਬਾਪ ਬੇਟੀ ਦੇ ਰਿਸ਼ਤੇ ਨੂੰ ਜਾਂ ਮੇਰੇ ਅਕਸ ਨੂੰ ਜਿਹੜੀ ਢਾਲ ਆਈ ਉਹਨੂੰ ਕਿਵੇਂ ਪੂਰੀ ਕਰੋਗੇ, ਜੋ ਕਿ ਝੂਠ ਆ ਉਹਨੇ ਜਿਹੜੀ ਆਪਣੀ ਬਿਆਨ ਚ ਲਿਖਿਆ ਵੀ ਸਾਡੀ ਬਾਪ ਬੇਟੀ ਦਾ ਰਿਸ਼ਤਾ ਸੀ ਤੇ ਸਾਡਾ ਜਿਹੜਾ ਮੇਰਾ ਅਕਸ ਆ ਜਿਹੜਾ ਮੀਡੀਆ ਨੇ ਖਤਮ ਕਰਤਾ ਉਹਨੂੰ ਕਿਵੇਂ ਭਰਪਾਈ ਕਰੋਗੇ ਨੇ, ਕੋਰਟ ਕੋਲੋਂ ਉਲਟਾ ਇਹ ਸਵਾਲ ਪੁੱਛਿਆ। ਸੋ ਪਰ ਕੋਰਟ ਆ ਜੀ, ਪਹਿਲਾਂ ਕੋਰਟ ਦਾ ਮਸਲਾ ਪਹਿਲੇ ਪੁਆਇੰਟ ਤੇ ਹੁੰਦਾ, ਅਗਲੇ ਪੁਆਇੰਟ ਦੇ ਬਾਅਦ ਚ ਸੋਚਿਆ ਜਾਂਦਾ। ਸੋ ਪਹਿਲਾ ਪੁਆਇੰਟ ਇਸ ਟਾਈਮ ਜਿਹੜੀ ਸਮੇਂ ਦੀ ਲੋੜ ਆ ਉਹਦਾ ਸਰੈਂਡਰ ਕਰਨਾ, ਉਹਦਾ ਪੇਸ਼ ਹੋਣਾ, ਤਾਂ ਕਿ ਜਿਹੜੀ ਇਹ ਗੱਲ ਆਉਂਦੀ ਆ ਵੀ ਉਹ ਆਪਣੇ ਨਾਲ 3 ਜਿਹੜੇ ਬਰੀਫ ਕੇਸ ਲੈ ਕੇ ਗਏ ਆ, ਬਾਬੇ ਦਾ ਲੈਪਟਾਪ ਆ ਜਾਂ ਹੋਰ ਚੀਜ਼ਾਂ ਜਿਹੜੀਆਂ ਉਹ ਮੰਗਦੇ ਆ ਤਾਂ ਉਹ ਦੇਣੀਆਂ ਬਣਦੀਆਂ। ਪਰ ਦੂਜੇ ਪਾਸੇ ਜਿਹੜੀ ਹੁਣ ਜੇ ਲੀਗਲੀ ਗੱਲ ਕਰੀਏ, ਲੀਗਲੀ ਇੱਕ ਚੀਜ਼ ਦੇਖੀ ਜਾਵੇ ਵੀ ਇੱਕ ਬੰਦਾ ਉਹਦੇ ਉੱਤੇ 10-12 ਸਾਲ ਕੇਸ ਚੱਲਦਾ ਤੇ ਕੇਸ ਚੱਲਣ ਤੋਂ ਬਾਅਦ ਉਹ ਗਿਲਟੀ ਹੋ ਜਾਂਦਾ, ਗਿਲਟੀ ਹੋ ਕੇ ਉਹਨੂੰ ਸਜ਼ਾ ਸੁਣਾ ਦਿੱਤੀ ਜਾਂਦੀ ਹੈ ਤੇ ਉਹ ਸਜ਼ਾ ਭੁਗਤਣ ਲਈ ਜੇਲ੍ਹ ਚ ਚਲਾ ਜਾਂਦਾ। ਅਸੀਂ ਇਕੱਲੀ ਨਿੰਦਿਆ ਭੰਡੀ ਵਾਲੇ ਪਾਸੇ ਪਏ ਹੋਏ ਹਾਂ, ਦਿਨ ਰਾਤ ਗਾਲਾਂ ਦੇਣ ਵਾਲੇ ਪਾਸੇ ਜਾਂ ਹਰੇਕ ਪੁਆਇੰਟ ਨੂੰ ਨਿੰਦਣ ਤੇ ਪਏ, ਪਰ ਇੱਕ ਨੋਰਮਲੀ ਇਹ ਪੁਆਇੰਟ ਇਹ ਵੀ ਸਾਨੂੰ ਵਿਚਾਰ ਕਰਨਾ ਪੈਣਾ। ਮੈਂ ਇੱਥੇ ਕੋਈ ਬਾਬੇ ਨੂੰ ਇੱਥੇ ਕਲੀਨ ਚਿੱਟ ਨਹੀਂ ਦੇ ਰਿਹਾ ਜਾਂ ਕੋਈ ਉਹਦੀ ਸਫਾਈ ਨਹੀਂ ਦੇ ਰਿਹਾ ਉਹਦੇ ਬਿਹਾਫ ਤੇ, ਪਰ ਇੱਕ ਚੀਜ਼ ਆਪਾਂ ਨੂੰ ਸੋਚਣੀ ਪੈਣੀ ਹੈ ਇਸ ਚੀਜ਼ ਦੀ ਵੀ ਜੇ ਮੰਨ ਲਓ ਇਹ ਸਾਰਾ ਕੁਛ ਹੋ ਗਿਆ, ਸਾਰਾ ਕੁਛ ਹੋਣ ਤੋਂ ਬਾਅਦ ਕੀ ਅੱਜ ਤੱਕ ਕਿਸੇ ਅਪਰਾਧੀ ਦੇ ਘਰ ਦੇ ਉੱਤੇ ਛਾਪੇ ਮਾਰ ਕੇ ਉਹਦੀਆਂ ਉਹਦੇ ਲੈਪਟਾਪ ਜਾਂ ਉਹ ਚੀਜ਼ਾਂ ਜਾਂ ਉਹਦੇ ਦਸਤਾਵੇਜ਼ ਉਹ ਚੀਜ਼ਾਂ ਦੀ ਲੋੜ ਹੁੰਦੀ ਹੈ ਉਦੋਂ ਬਾਅਦ? ਕਿਉਂਕਿ ਇੱਕ ਪਰਟੀਕੁਲਰ ਇੱਕ ਸਜ਼ਾ ਪਰਟੀਕੁਲਰ ਇੱਕ ਕੇਸ ਆ, ਉਸ ਪਰਟੀਕੁਲਰ ਕੇਸ ਦੇ ਵਿੱਚ ਸਜ਼ਾ ਹੋ ਗਈ ਆ, ਉਹ ਸਜ਼ਾ ਹੋਣ ਦੇ ਵਿੱਚ ਜੋ ਹੁਣ ਤੱਕ ਬਾਹਰ ਜੋ ਮਰਜ਼ੀ ਕਹੀ ਜਾਵੇ ਭੱਜਦੇ ਸੀ ਭਜਾਉਂਦੇ ਸੀ, ਪਰ ਸਹੀ ਮਿਹਣੇ ਚ ਉਹ ਪ੍ਰੋਪਰ ਤਰੀਕੇ ਨਾਲ ਪੇਸ਼ ਹੋਇਆ, ਪੇਸ਼ ਹੋ ਕੇ ਉਹ ਸਰੈਂਡਰ ਹੋ ਗਿਆ ਤੇ ਉਹਨੂੰ ਫੜ ਕੇ ਅੰਦਰ ਕਰਤਾ ਤੇ ਸਜ਼ਾ ਭੁਗਤ ਰਿਹਾ, ਤਾਂ ਗੱਲ ਕਿਤੇ ਨਾ ਕਿਤੇ ਅਜੀਬ ਲੱਗਦੀ ਆ ਵੀ ਬਾਬੇ ਦਾ ਲੈਪਟਾਪ ਦਿਓ ਜੀ ਸਾਨੂੰ, ਉਹ ਚੀਜ਼ਾਂ ਦਿਓ, ਉਹ ਚੀਜ਼ਾਂ CBI ਹੁਣ ਕਿਉਂ ਮੰਗ ਰਹੀ ਹੈ ਜਦੋਂ ਜੇ ਤਾਂ ਉਦੋਂ ਪਹਿਲਾਂ ਮੰਗਦੀ, ਪਹਿਲਾਂ ਇਹ ਗੱਲਾਂ ਹੁੰਦੀਆਂ ਜਦੋਂ ਉਹਨੂੰ ਉਹਦੇ ਕੇਸ ਦੀ ਇਨਵੈਸਟੀਗੇਸ਼ਨ ਕਰ ਰਹੀ ਸੀ ਤਾਂ ਗੱਲ ਹੋਰ ਸੀ। ਹੁਣ ਜਿਹੜੇ ਕਹਿਣਾ ਵੀ ਡਾਕੂਮੈਂਟ ਚਾਹੀਦੇ ਆ ਫਲਾਨਾ ਚਾਹੀਦਾ, ਜਾਂ ਤਾਂ ਉਹਦੇ ਵਿਹਾਫ ਤੇ ਨਾ ਇੱਕ ਕੇਸ ਹੋਰ ਰਜਿਸਟਰਡ ਹੋਣਾ ਚਾਹੀਦਾ, ਹੋਰ ਕੇਸ ਜਿਹੜੇ ਜਿਹਦੇ ਚ ਕੋਈ ਧੋਖਾਧੜੀ ਦਾ ਕੇਸ ਆਵੇ, ਜਿਹ ਚ ਜਿਵੇਂ ਕਿ ਉਹ ਗੁਰਦਾਸ ਸਿੰਘ ਤੂਰ ਜਾਂ ਖੱਟਾ ਸਿੰਘ ਜਾਂ ਹੋਰ ਜਿਹੜੇ ਦੋ ਤਾਂ ਚਲੋ ਪੁਰਾਣੇ ਕੇਸ ਚੱਲੀ ਜਾਂਦੇ, ਪਰ ਤੀਜਾ ਇੱਕ ਨਵਾਂ ਹੋਰ ਇਹ ਚੀਜ਼ਾਂ ਦਾ ਚੱਲੇ ਵੀ ਜਿਹਦੇ ਚ ਇਹ ਆਵੇ ਵੀ ਭਾਈ ਇੰਨੇ ਬੰਦੇ ਗਾਇਬ ਹੋਏ ਆ ਉਹਨਾਂ ਦਾ ਦੱਸੋ ਜੀ, ਜਾਂ ਇਹ ਆਵੇ ਵੀ ਉਹ ਰਜਿਸਟਰਡ ਹੋਣ ਕੇਸ, ਇਹ ਜਾਂ ਕੁਛ ਤਾਂ ਕਿਤੇ ਰਜਿਸਟਰਡ ਤਾਂ ਹਜੇ ਹੋਇਆ ਨੀ, ਤੇ ਉਸ ਤੋਂ ਬਿਹਤਰ ਜਿਹੜੀਆਂ ਇਸ ਚੀਜ਼ਾਂ ਕਰੀ ਜਾਣੀਆਂ ਵੀ ਭਾਈ ਲਿਆਓ, ਮੈਨੂੰ ਨੀ ਲੱਗਦਾ ਕੋਰਟ ਉਸਦੇ ਉਹ ਕਿਹੜੇ ਬਿਹਾਫ ਤੇ ਕੋਰਟ ਇਹ ਕਹਿ ਸਕਦਾ ਵੀ ਉਹ ਲੈਪਟਾਪ ਦਿਓ ਜੀ, ਫਲਾਨੀਆਂ ਚੀਜ਼ਾਂ ਦਿਓ, ਜਿਹੜੀਆਂ ਜ਼ਰੂਰੀ ਦਸਤਾਵੇਜ਼ ਦਿਓ, ਕੋਈ ਇਹਦਾ ਬੇਸ ਤਾਂ ਹੋਊਗਾ ਨਾ ਜਿਹਦੇ ਬੇਸ ਤੇ ਅਸੀਂ ਲੈਣਾ ਚਾਹੀਏ। ਇਹ ਤਾਂ ਚੱਲ ਬਾਬਾ ਕਸੂਰਬਾਰ ਆ ਬਾਬੇ ਦੀ, ਜਿਹੜੀ ਆਪਾਂ ਨੂੰ ਸਾਰੇ ਕੱਚੇ ਚਿੱਠੇ ਸਾਹਮਣੇ ਆ ਗਏ, ਪਰ ਜੇ ਆਮ ਬੰਦੇ ਨਾਲ ਇਹ ਹੋਵੇ ਵੀ ਆਮ ਬੰਦਾ ਇੱਕ ਕੇਸ ਚ ਫਸ ਗਿਆ ਤੇ ਉਹ ਗਿਲਟੀ ਹੋ ਗਿਆ ਤੇ ਉਦੋਂ ਬਾਅਦ ਉਹਦੇ ਪਰਿਵਾਰ ਦੇ ਜਾਂ ਉਹਦੇ ਘਰ ਬਾਰ ਦੀਆਂ ਸਾਰੀਆਂ ਚੀਜ਼ਾਂ ਚੱਕ ਕੇ ਲੈ ਜਾਣ, ਤੇ ਇਹ ਹੋਇਆ ਅੱਜ ਤਾਈ ਕਿਤੇ ਕਿਸੇ ਕੇਸ ਚ ਜਾਂ ਕਿਤੇ ਵੀ? ਸਾਨੂੰ ਮੈਨੂੰ ਦੱਸੋ ਨਹੀਂ ਹੋਇਆ। ਸੋ ਕਿਤੇ ਨਾ ਕਿਤੇ ਨਾ ਇਹਦੇ ਵਿੱਚ ਵੀ ਸਿਆਸਤ ਬੜੀ ਪ੍ਰੇਰਿਤ ਆ ਜਾਂ ਮੀਡੀਆ ਇੱਕ ਬੜਾ ਡਰਾਮੇਬਾਜ ਦਾ ਰੋਲ ਅਦਾ ਕਰ ਰਿਹਾ, ਮਸਾਲੇਦਾਰ ਗੱਲਾਂ ਲਾ ਲਾ ਕੇ ਇਧਰੋਂ ਉਧਰੋਂ ਕਰ ਰਿਹਾ। ਪਰ ਗੱਲ ਤਾਂ ਇਹ ਹੈ ਜੀ ਵੀ ਹਨੀਪ੍ਰੀਤ ਆ ਜਿਹੜੀ 3 ਦਿਨ ਤੱਕ ਕੋਈ ਦੋਸ਼ੀ ਨੀ ਸੀ, 3 ਦਿਨ ਤੱਕ ਉਹ ਆਰਾਮ ਨਾਲ ਉੱਥੇ ਸਰਤੇ ਵੀ ਰਹੀ ਆ, 3 ਦਿਨਾਂ ਤੋਂ ਬਾਅਦ ਉਹ ਬਹੁਤ ਵੱਡੀ ਦੇਸ਼ ਦਰੋਹ ਤੇ ਦੋਸ਼ੀ ਦਾ ਸਾਬਤ ਹੋ ਗਈ। ਪਰ ਉਹ ਦੇਸ਼ ਦਰੋਹ ਤੇ ਦੋਸ਼ੀ ਉਹੀ ਗੱਲ ਆ ਵੀ ਮੀਡੀਆ ਦੇ ਇੱਕ ਬੰਦੇ ਨੇ ਇੱਕ ਕੇਸ ਦਰਜ ਕਰਾਤਾ ਤੇ ਉਸ ਕੇਸ ਦਰਜ ਦੇ ਬਿਆਨ ਤੇ ਗੱਲ ਕੀਤੀ ਗਈ ਆ। ਉਹ ਕਿਤੇ ਨਾ ਕਿਤੇ ਗਲਤੀ ਉਹ ਵੀ ਕਰ ਗਈ, ਉਹਨੂੰ ਭੱਜਣ ਦੀ ਲੋੜ ਵੀ ਕੋਈ ਨੀ ਸੀਗੀ ਕਿਉਂਕਿ ਇੱਕ ਕੇਸ ਦੇ ਵਿੱਚ ਬਾਬਾ ਗਿਲਟੀ ਸੀ, ਬਾਬਾ ਗਿਲਟੀ ਹੋ ਕੇ ਉਹਨੂੰ ਸਜ਼ਾ ਮਿਲ ਗਈ ਸੀ ਤੇ ਇਹਨੂੰ ਭੱਜਣ ਦੀ ਲੋੜ ਨੀ ਸੀ। ਸੋ ਕਾਫੀ ਜਿਹੜੀਆਂ ਗੁੰਝਲਾਂ ਸਿਆਸਤਾਂ ਆਪੋ ਆਪਦੇ ਮਸਾਲੇ, ਹਰੇਕ ਬੰਦਾ ਆਪਦੀ ਵਿੱਚੋਂ ਬੈਨੀਫਿਟ ਤੇ ਉਹ ਲੈ ਰਿਹਾ, ਪਰ ਕੋਰਟਾਂ ਦੇ ਵਿੱਚ ਇਹ ਜਿਹੀਆਂ ਚੀਜ਼ਾਂ ਸਬੂਤਾਂ ਦੇ ਆਧਾਰ ਤੇ ਇੱਕ ਤਰੀਕੇ ਨਾਲ ਹੁੰਦੀਆਂ ਹੁੰਦੀਆਂ। ਸੋ ਜੇ ਕਿਹਾ ਜਾਵੇ ਵੀ ਕੱਲ ਨੂੰ ਹਨੀਪ੍ਰੀਤ ਨੂੰ ਜੇ ਸਰੈਂਡਰ ਕਰ ਗਈ ਤਾਂ ਉਦੋਂ ਬਾਅਦ ਉਹਨੂੰ ਵੀ 20 ਸਾਲ ਦੀ ਸਜ਼ਾ ਜਾਂ ਇਹੋ ਜੂ, ਮੈਨੂੰ ਨੀ ਲੱਗਦਾ ਇਹ ਜਾਂ ਕੁਛ ਹੋਊਗਾ ਕਿਉਂਕਿ ਇਹੋ ਜਿਹੀਆਂ ਕੋਈ ਇਨਵੋਲਵਮੈਂਟ, ਜੇ ਇੱਕ ਬੰਦਾ ਇੰਟਰਟੇਨਮੈਂਟ ਕਰ ਰਿਹਾ ਪੈਸੇ ਜ਼ੋਰ ਦੇ ਉੱਤੇ ਇੰਜੋਏ ਕਰ ਰਿਹਾ ਤੇ ਕਿਸੇ ਨੂੰ ਹਾਰਮ ਨੀ ਕਰ ਰਿਹਾ ਜਾਂ ਉਹ ਤਾਂ ਉਹਦੇ ਤੇ ਫਿਰ ਕੋਈ ਤੁਸੀਂ ਉਹਨੂੰ ਗਿਲਟੀ ਨਹੀਂ ਕਰਾਰ ਦੇ ਸਕਦੇ ਗੇ ਇਹ ਜਾਂ ਇਹ ਚੀਜ਼ਾਂ ਮੈਨੂੰ ਨੀ ਲੱਗਦਾ ਵੀ ਹੋਣਗੀਆਂ।
ਖਬਰਾਂ ਦੇ ਵਿੱਚ ਅੱਗੇ ਜਿਹੜੀ ਮੇਨ ਸੁਰਖੀ ਆਈ ਹੈ ਜੀ ਉਹ ਹੈ ਕਿ ਅਫਗਾਨਿਸਤਾਨ ਚ ਫੌਜ ਨਹੀਂ ਭੇਜੇਗਾ ਭਾਰਤ ਤੇ।
ਬਿਲਕੁਲ ਜੀ, ਦੇਖੋ ਇਹ ਅਮਰੀਕਾ ਨੇ ਜਿਹੜੀ ਇਹ ਗੱਲ ਕਹੀ ਆ ਵੀ ਦਵੱਲੇ ਸਮਝੌਤੇ ਆ ਜਿਹੜੇ ਉਹਨਾਂ ਦੀ ਗੱਲ ਆ, ਦਵੱਲੇ ਸਮਝੌਤਿਆਂ ਦੇ ਵਿੱਚ ਇਹ ਗੱਲਾਂ ਹੁੰਦੀਆਂ ਤੇ ਉਹਦੇ ਵਿੱਚ ਹੀ ਇੱਕ ਦਵੱਲੇ ਸਮਝੌਤੇ ਦਾ ਹਿੱਸਾ ਵੀ ਜਿਹੜੀ ਭਾਰਤ ਆ ਉਹ ਫੌਜ ਆ ਜਿਹੜੀ ਉਹ ਨਹੀਂ ਉੱਥੇ ਭੇਜੂਗਾ ਕਿਉਂਕਿ ਅਫਗਾਨਿਸਤਾਨ ਦੇ ਵਿੱਚ ਜਿਹੜਾ ਅਮਰੀਕਾ ਨੇ ਆਪਣੇ ਪਲੇਟਫਾਰਮ ਵੀ ਬਣਾਏ ਹੋਏ ਸਨ ਪਹਿਲਾਂ ਤੇ ਉਹ ਉੱਥੋਂ ਉਹਦੇ ਜ਼ਰੀਏ ਉਹ ਬਹੁਤ ਕੁਛ ਕਰ ਰਿਹਾ ਸੀਗਾ ਤੇ ਇਸ ਕਰਕੇ ਜਿਹੜੇ ਦਵੱਲੇ ਸਮਝੌਤਿਆਂ ਦੇ ਵਿੱਚ ਇਹ ਆਉਂਦਾ ਕਿਉਂਕਿ ਰਸ਼ੀਆ ਅਫਗਾਨਿਸਤਾਨ ਦੇ ਨਾਲ ਲੱਗਣ ਕਰਕੇ ਤੇ ਅਮਰੀਕਾ ਦਾ ਆਪਸ ਵਿੱਚ 36 ਦਾ ਅੰਕੜਾ ਹੋਣ ਕਾਰਨ ਇਹ ਦਵੱਲੇ ਸਮਝੌਤਿਆਂ ਦੇ ਉੱਤੇ ਜਿਹੜੀ ਫੇਰ ਚਤਰਾਇਆ ਗਿਆ ਤੇ ਪਰ ਦੇਖਦੇ ਹਾਂ ਜੀ ਇਹਦਾ ਜਿਹੜਾ ਜੇ ਕਹੀਏ ਸਿੱਧਾ ਅਸਰ ਉਹ ਐਡੀ ਛੇਤੀ ਨਹੀਂ ਆਉਂਦਾ ਪਰ ਇਹਦੇ ਚ ਇੱਕੋ ਗੱਲ ਆ ਜਾਂਦੀ ਆ ਵੀ ਜਿਹਦੇ ਨਾਲ ਅੱਤਵਾਦ ਦੀ ਜਿਹੜੀ ਪਨਾਹ ਉਹਦੇ ਤੇ ਸਿਕੰਜਾ ਕਿਵੇਂ ਕਸਿਆ ਜਾਊਗਾ। ਭਾਰਤ ਜੇ ਅਫਗਾਨਿਸਤਾਨ ਚ ਫੌਜ ਭੇਜਦਾ ਸੀਗਾ ਤਾਂ ਉਹਦੇ ਪਿੱਛੇ ਇਹੀ ਸੀਗਾ ਵੀ ਉਹ ਜਿਹੜਾ ਅੱਤਵਾਦੀ ਗਤੀਵਿਧੀਆਂ ਅਫਗਾਨਿਸਤਾਨ ਦੀ ਧਰਤੀ ਤੋਂ ਹੁੰਦੀਆਂ ਸੀ ਤਾਂ ਉਹਨਾਂ ਨੂੰ ਕਿਤੇ ਨਾ ਕਿਤੇ ਇਕੱਠਾ ਕੀਤਾ ਜਾ ਸਕੇ। ਪਰ ਦੇਖਦੇ ਹੁਣ ਇਸ ਚ ਅਮਰੀਕਾ ਦੀ ਕਿਹੜੀ ਕੂਟਨੀਤੀ ਹੈ ਜਿਹਦੇ ਤਹਿਤ ਅਮਰੀਕਾ ਅਫਗਾਨਿਸਤਾਨ ਨੂੰ ਆਪ ਹੀ ਦੇਖਣਾ ਚਾਹੁੰਦਾ ਤੇ ਉਸ ਐਂਗਲ ਤੋਂ ਆਪ ਹੀ ਅੱਗੇ ਵਧਣਾ ਚਾਹੁੰਦਾ ਇਹ ਆਉਣ ਵਾਲੇ ਦਿਨਾਂ ਚ ਪਤਾ ਲੱਗਣਾ ਹੈ।
ਤੇ ਉਸ ਤੋਂ ਬਾਅਦ ਚ ਆ ਰਹੀ ਗੱਲ ਕਿ ਅਮੀਰ ਕਿਸਾਨ ਮੁਫ਼ਤ ਚ ਕਰ ਰਹੇ ਨੇ ਖੇਤੀ ਦੇ ਨਾਂ ਤੇ ਬਿਜਲੀ ਦੀ ਵਰਤੋਂ।
ਬਿਲਕੁਲ ਜੀ, ਪੰਜਾਬ ਦੇ ਵਿੱਚ ਜਿਹੜੀ ਬਿਜਲੀ ਦਾ ਦਿੱਤਾ ਗਿਆ ਵੀ ਕਿਸਾਨਾਂ ਨੂੰ ਜ਼ਿਮੀਂਦਾਰਾਂ ਨੂੰ ਜੇ ਬਿਜਲੀ ਫ੍ਰੀ ਦਿੱਤੀ ਗਈ ਆ ਉਹਦੀ ਕਿਤੇ ਨਾ ਕਿਤੇ ਦੁਰਵਰਤੋਂ ਤਾਂ ਹੋ ਹੀ ਰਹੀ ਹੈ, ਇਹਦੇ ਚ ਕੋਈ ਦੋ ਰਹਿ ਨਹੀਂ ਹੈ ਕਿਉਂਕਿ ਜਦੋਂ ਤੁਹਾਨੂੰ ਕੋਈ ਵੀ ਚੀਜ਼ ਦਾ ਪਤਾ ਲੱਗ ਜਾਂਦਾ ਹੈ ਫ੍ਰੀ ਦੇ ਵਿੱਚ ਤੇ ਉਹਨੂੰ ਤੁਸੀਂ ਮਿਸਯੂਜ਼ ਕਰਦੇ ਹੀ ਕਰਦੇ ਹੋ। ਜੇ ਅੱਜ ਅਸੀਂ ਇੱਕ ਮੇਲੇ ਦੇ ਵਿੱਚ ਸਟਾਲ ਲਾ ਦਈਏ ਤੇ ਉੱਥੇ ਕੋਈ ਚੀਜ਼ ਫ੍ਰੀ ਦੇ ਵਿੱਚ ਰੱਖ ਦਈਏ ਤਾਂ ਤੁਸੀਂ ਦੇਖੋਗੇ ਉਹ ਥੋੜੇ ਚਿਰ ਬਾਅਦ ਮੇਲੇ ਦੇ ਵਿੱਚ ਨਾ ਪੈਰਾਂ ਹੇਠ ਰੁਲਦੀਆਂ ਫਿਰਦੀਆਂ ਹੁੰਦੀਆਂ ਉਹ ਚੀਜ਼ਾਂ, ਬੰਦਾ ਇੱਕ ਦੀ ਥਾਂ ਤੇ ਚਾਰ ਚੱਕ ਲੈਂਦਾ, ਚਾਰ ਚੱਕ ਉੱਥੇ ਸਿੱਟ ਦਿੰਦਾ। ਜੇ ਉਹਦੀ $1 ਵੀ ਕੀਮਤ ਰੱਖ ਦਿਓ ਤਾਂ ਤੁਹਾਨੂੰ ਕੋਈ ਉਹਨੂੰ ਜੇ ਇੱਕ ਦੀ ਲੋੜ ਆ ਤੇ ਇੱਕ ਹੀ ਚੀਜ਼ ਚੱਕਦਾ ਬੰਦਾ, ਇਹ ਗੱਲ ਤੁਹਾਨੂੰ ਤੁਸੀਂ ਆਮ ਹੀ ਦੇਖੀ ਹੋਣੀ ਹੈ ਜ਼ਿੰਦਗੀ ਦੇ ਵਿੱਚ। ਸੋ ਇਹ ਫ੍ਰੀ ਬਿਜਲੀ ਹੋਣ ਦਾ ਕਾਰਨ ਹੀ ਹੈ ਜੀ ਵੀ ਉਹਨੂੰ ਦੁਰਵਰਤੋਂ ਹੁੰਦੀ ਹੈ। ਦੂਜੀ ਜਿਹੜਾ ਕਿਸਾਨ ਜਿਹਨੂੰ ਸਰਦਾ, ਜਿਹੜਾ ਬੰਦੇ ਕੋਲੇ ਜ਼ਮੀਨ ਚੰਗੀ ਆ, ਆਪਦੀ ਰੋਜ਼ੀ ਰੋਟੀ ਵਧੀਆ ਕਮਾ ਰਿਹਾ ਤੇ ਉਹਨਾਂ ਨੂੰ ਉਹ ਫ੍ਰੀ ਦਿੱਤੀ ਜਾ ਰਹੀ ਹੈ ਤੇ ਉਹ ਫ੍ਰੀ ਕਿਸਾਨ ਮੋਟਰ ਵਾਲੀ ਬਿਜਲੀ ਤੋਂ ਹੀ ਨੇੜਲੇਗਾ ਜਿਹੜੀਆਂ ਆਪਣੀਆਂ ਢਾਣੀਆਂ ਤੇ ਉਹਨਾਂ ਦਾ ਜਿਹੜਾ ਉਹ ਡੰਗਾ ਸਾਰ ਰਹੇ ਆ, ਉੱਥੋਂ ਹੀ ਉਹ ਬਿਜਲੀ ਵਰਤ ਰਹੇ ਆ। ਹੁਣ ਤੁਸੀਂ ਦੇਖੋ ਵੀ 1 ਯੂਨਿਟ ਬਿਜਲੀ ਪੈਦਾ ਕਰਨੀ ਦੇ ਉੱਤੇ ਪੈਸੇ ਲੱਗਦੇ ਆ ਤੇ ਜਦੋਂ ਪੈਸੇ ਲੱਗਦੇ ਆ ਤੇ ਫਿਰ ਉਹ ਫ੍ਰੀ ਦੇ ਵਿੱਚ ਵੰਡਣੀ ਉਹ ਬਹੁਤ ਔਖਾ ਕੰਮ ਆ। ਉਹ ਹਰੇਕ ਬੰਦੇ ਦੇ ਬੱਸ ਦਾ ਰੋਗ ਨਹੀਂ ਹੈ, ਸਰਕਾਰਾਂ ਦੇ ਬੱਸ ਦਾ ਰੋਗ ਵੀ ਨਹੀਂ ਹੈ ਵੀ ਭਾਈ 5 ਰੁਪਈਆਂ ਨੂੰ ਯੂਨਿਟ ਪੈਦਾ ਕਰਕੇ ਤੇ ਉਹਨੂੰ ਫ੍ਰੀ ਦੇ ਵਿੱਚ ਕਿਸੇ ਨੂੰ ਦਿੱਤਾ ਜਾਵੇ। ਇਹ ਬਹੁਤੀ ਦੇਰ ਨਹੀਂ ਚੱਲਦਾ ਹੁੰਦਾ ਤੇ ਇਹ ਹਰੇਕ ਕਹਿ ਸਕਦਾ ਹਰੇਕ ਬੰਦੇ ਦੇ ਜਾਂ ਹਰੇਕ ਕਿਸੇ ਵੀ ਮੁਲਕ ਦੇ ਵੀ ਬੱਸ ਦੇ ਵਿੱਚ ਨਹੀਂ ਹੈ ਵੀ ਕੋਈ ਚੀਜ਼ ਪੈਸੇ ਲਾ ਕੇ ਪੈਦਾ ਕਰੋ ਤੇ ਫ੍ਰੀ ਚ ਵੰਡੋ। ਪਰ ਇਹਨਾਂ ਸਾਰੀਆਂ ਚੀਜ਼ਾਂ ਚੋਂ ਆਪਾਂ ਬਾਹਰ ਆਉਣੇ ਆ, ਜਾਣੀ ਕਿ ਮਿੰਟੂ ਬਰਾੜ ਨੂੰ ਕਹੀਏ ਤਾਂ ਬਾਹਰ ਆਉਂਦਾ ਉਹ ਅਖਬਾਰ ਪੈਸੇ ਲਾ ਕੇ ਛਪਾਉਂਦਾ ਤੇ ਫ੍ਰੀ ਚ ਵੰਡਦਾ। ਫਿਰ ਵੀ 5 ਸਾਲ ਤੋਂ ਸਰਵਾਈਵ ਕਰ ਰਿਹਾ ਦੇਖੋ ਤੇ ਇਹ। ਪਰ ਸੱਚਾਈ ਇਹੀ ਹੈ ਜੀ ਇਸ ਖਬਰ ਦੀ ਵੀ ਇਹ ਸਰਕਾਰਾਂ ਨੂੰ ਨਾ ਫ੍ਰੀ ਦੀ ਥਾਂ ਤੇ ਥੋੜਾ ਬਹੁਤ ਚਾਹੇ ਚਾਰਜ ਲਾਉਣ, ਫ੍ਰੀ ਦੀ ਜਿਹੜੀ ਕੋਈ ਵੀ ਚੀਜ਼ ਹੁੰਦੀ ਆ ਉਹਦੀ ਉਹਦੀ ਬੇਕਦਰੀ ਹੋਣੀ, ਮਿਸ ਯੂਜ ਹੋਣਾ ਲਾਜ਼ਮੀ ਹੁੰਦਾ।
ਜੀ ਬਿਲਕੁਲ ਬਰਾੜ ਸਾਹਿਬ ਤੋਂ ਗੱਲ ਮੁੱਕਦੀ ਇੱਥੇ ਕਿ ਪੰਜਾਬੀ ਅਖਬਾਰ ਦੀ ਸਾਨੂੰ ਵੀ ਕੁਛ ਜਾਇਜ਼ ਜਿਹਾ ਜਿਹੜੇ ਉਹ ਲਗਾਉਣੇ ਚਾਹੀਦੇ ਆ।
ਨਹੀਂ ਜੀ ਉਹ ਤਾਂ ਚਲੋ ਗੱਲਾਂ ਚ ਗੱਲ ਆ ਜਾਂਦੀ ਹੈ, ਆਪਾਂ ਕਹਿ ਪੜਾਸ ਕੱਢ ਲੈਣੇ ਨਾਲੀ ਚਿੱਤ ਖੁਸ਼ ਹੋ ਜਾਂਦਾ।
ਜੀ ਬਿਲਕੁਲ। ਤੋ ਜਿਸ ਅਸੀਂ ਤਕਨੀਕ ਦੀ ਗੱਲ ਕਰਦੇ ਆ ਜੀ, ਅਸੀਂ ਕਦੀ ਉਸਦੀਆਂ ਬੁਰਾਈਆਂ ਵੀ ਕਰ ਲਈਆਂ, ਚੰਗਿਆਈਆਂ ਵੀ ਕਰ ਲਈਆਂ, ਪਰ ਚਲੋ ਜੀ ਡਿਜੀਟਲ ਇੰਡੀਆ ਦੇ ਮੱਦੇਨਜ਼ਰ ਖਬਰ ਆਈ ਹੈ ਕਿ 2020 ਚ 5G ਜਿਹੜੀ ਮੋਬਾਈਲ ਤਕਨੀਕ ਹੈ ਉਹ ਆ ਜਾਵੇਗੀ।
ਬਿਲਕੁਲ ਜੀ, ਦੇਖੋ ਮੈਨੂੰ ਲੱਗਦਾ ਵੀ ਜਿਹੜੇ ਢੰਗ ਨਾਲ ਹੁਣ ਮੇਰਾ ਤਾਂ ਪੈਮਾਨਾ ਜਿਹੜਾ ਮੈਂ ਦੇਖ ਰਿਹਾ ਸੀ ਆਪਦੀ ਆਪਦੇ ਸਮੇਂ ਕਾਲ ਦਾ ਪੈਮਾਨਾ ਜੇ ਬਣਦਾ ਹੈ ਨਾ, ਵੀ ਮੇਰਾ ਸਮਾਂ ਕਾਲ ਕਿੰਨਾ ਹੋਊਗਾ ਕਿੱਥੇ ਹੋਊਗਾ, ਦੇਖੋ ਇਹ ਤਾਂ ਪਤਾ ਤਾਂ ਇੱਕ ਸਾਂਹ ਦਾ ਨੀ ਵੀ ਅਗਲਾ ਆਵੇ ਜਾਂ ਨਹੀਂ ਆਵੇ, ਤੇ ਪਰ ਸਮਾਂ ਕਾਲ ਹੁਣ ਮੇਰੇ ਲਈ ਇੱਕ ਸਵਾਲੀਆ ਨਿਸ਼ਾਨ ਇਹ ਆ ਵੀ ਪਤਾ ਨੀ ਮੈਂ ਕਿੰਨੀਆਂ ਜੀਆਂ ਦੇਖ ਕੇ ਮਰੂੰਗਾ। ਸੋ ਹੁਣ ਇਹ ਨੀ ਇਹ ਇੱਕ ਸਮਾਂ ਕਾਲ ਆ ਵੀ, ਕਿਉਂਕਿ ਹਰ 2 ਸਾਲਾਂ ਦੇ ਵਿੱਚ ਇੱਕ ਜੀ ਵੱਧ ਜਾਂਦੀ ਸੀ ਨਾਰਮਲ, ਹੁਣ ਥੋੜਾ ਜਿਹਾ ਐਤਕੀ 3-4 ਸਾਲਾਂ ਦਾ ਗੈਪ ਆਇਆ ਵੀ 5G ਆ ਰਿਹਾ, ਤੇ ਪਰ ਹੁਣ ਲੱਗਦਾ ਵੀ ਜਿਹੜੇ ਢੰਗ ਨਾਲ ਤਾਂ ਹਜੇ ਤੱਕ ਰੱਬ ਨੇ ਸਿਹਤ ਫਿੱਟ ਕਰੀ ਆ ਤੇ ਲੱਗਦਾ ਵੀ 10G ਤੱਕ ਤਾਂ ਪਹੁੰਚ ਜਾਂਗੇ, ਪਰ ਇਹ ਪਤਾ ਨੀ ਵੀ 6G ਦੇਖਣੀ ਨਸੀਬ ਹੋਊ ਕਿ ਨਹੀਂ ਹੋਊਗੀ। ਤੇ 5G ਦੇ ਮਾਮਲੇ ਚ ਜੇ ਗੱਲ ਕਰੀਏ ਤਾਂ ਜੀ ਕਹਿੰਦੇ ਐਤਕੀ ਭਾਰਤ ਨੂੰ ਥੋੜੀ ਜੀ ਸਮੱਤ ਆਈ ਆ, ਕਿਉਂਕਿ ਕੋਈ ਵੀ ਜਿਹੜੀਆਂ ਕੰਪਨੀਆਂ ਜਾਂ ਮੁਲਕ ਹੁੰਦੇ ਆ ਨਾ, ਉਹ ਜਦੋਂ ਕੋਈ ਚੀਜ਼ ਬਣਾ ਲੈਂਦੇ ਹੁੰਦੇ ਆ ਉਸ ਤੋਂ ਬਾਅਦ ਉਹਨਾਂ ਦਾ ਅਸਲ ਚ ਕੰਮ ਮੁੱਕ ਨੀ ਜਾਂਦਾ ਹੁੰਦਾ, ਉਸ ਤੋਂ ਬਾਅਦ ਉਹਨਾਂ ਦਾ ਕੰਮ ਅਸਲ ਚ ਸ਼ੁਰੂ ਹੁੰਦਾ ਹੁੰਦਾ। ਜੇ ਮੰਨ ਲਓ ਕਿਸੇ ਨੇ ਕੋਈ ਚੀਜ਼ ਦਾ ਟੈਕਨੀਕ ਬਣਾ ਲਈ ਆ ਤਾਂ ਉਹ ਟੈਕਨੀਕ ਬਣਾ ਕੇ ਉਹ ਰਾਹਤ ਨਹੀਂ ਹੁੰਦੀ ਹੁੰਦੀ, ਟੈਕਨੀਕ ਦਾ ਅਗਲਾ ਸਟੈਪ ਸੋਚਣ ਤੇ ਕੰਮ ਸ਼ੁਰੂ ਹੋ ਜਾਂਦਾ ਹੁੰਦਾ। ਕੋਈ ਕਾਰ ਦਾ ਮਾਡਲ ਨਿਕਲਿਆ ਵੇ, ਕੋਈ ਫੋਨ ਦਾ ਮਾਡਲ ਨਿਕਲਿਆ ਵੇ, ਜਿਸ ਦਿਨ ਉਹ ਨਿਕਲਿਆ ਹੁੰਦਾ ਉਸ ਦੇ ਦਿਨ ਹੀ ਸੇਮ ਡੇ ਜਿਹੜੀ ਉਦੋਂ ਅਗਲੇ ਉਹਦੇ ਸੁਧਾਰ ਦੀ ਜਿਹੜੀ ਉਹਦੇ ਤੇ ਕਮੇਟੀਆਂ ਬੈਠ ਜਾਂਦੀਆਂ ਤੇ ਉਹਦੇ ਤੇ ਕੰਮ ਸ਼ੁਰੂ ਹੋ ਜਾਂਦਾ। ਤਾਂ ਅਸੀਂ ਇਸ ਚੀਜ਼ ਨੂੰ ਜਿਹੜਾ ਦੇਖਦੇ ਹਾਂ ਵੀ ਪਹਿਲਾਂ ਜਦੋਂ 2G ਵਾਲਾ ਘਪਲਾ ਹੋਇਆ, 2G ਦੇ ਚ ਚੇਂਜ ਹੋਣ ਦੀ ਕੋਸ਼ਿਸ਼ ਹੋਈ ਆ, ਉਦੋਂ ਅਸੀਂ ਕਾਫੀ ਪਛੜ ਗਿਆ ਸੀ ਭਾਰਤ। ਤੇ ਇੱਕ ਹਮੇਸ਼ਾ ਹਰ ਕੰਪਨੀ ਦਾ ਜਿਹੜਾ ਬਜਟ ਦਾ ਵੱਡਾ ਹਿੱਸਾ ਉਹ ਅਗਾਂਹ ਜਿਹੜੀ ਆਪਣੀ ਤਕਨੀਕ ਦੇ ਉੱਤੇ ਲਾਉਂਦੇ ਹੁੰਦੇ ਆ, ਐਡਵਾਂਸ ਰਿਸਰਚ ਦੇ ਉੱਤੇ ਲਾਉਂਦੇ ਹੁੰਦੇ ਆ। 50% ਤੱਕ ਐਪਲ ਆਪਦਾ ਰਿਸਰਚ ਦੇ ਉੱਤੇ ਲਾਉਂਦਾ ਵੀ ਜਿਹਦੇ ਚ ਕਮਾਈ ਚੋਂ 50% ਵੀ ਅਗਲੀ ਜਿਹੜੀ ਸਟੈਪ ਆ ਉਹ ਅਸੀਂ ਕੀ ਕੱਢਣਾ, ਅਗਲੇ ਫੋਨ ਦੇ ਵਿੱਚ ਸਾਡੇ ਕੀ ਆਊਗਾ। ਉਹੀ ਚੀਜ਼ ਹੁਣ ਇਸ ਦੇ ਵਿੱਚ, ਹੁਣ ਸਰਕਾਰ ਨੇ ਮੈਨੂੰ ਬੜੀ ਹੈਰਾਨੀ ਹੋਈ ਜਦੋਂ ਮੈਂ ਇਹਦਾ ਅੰਕੜੇ ਪੜ੍ਹੇ, ਸਰਕਾਰ ਕਹਿੰਦੀ ਵੀ ਅਸੀਂ ਹੁਣ ਹਾਣੀ ਹੋਣਾ ਸਮੇਂ ਦੇ, ਤੇ ਅਸੀਂ 5G ਪਹਿਲਾਂ 2-3G ਚ ਪਿਛੜ ਗਏ ਸੀਗੇ, ਤੇ ਅਸੀਂ ਮਗਰੋਂ ਦੁਨੀਆਂ ਤੋਂ 2-3G ਸਾਡੇ ਆਇਆ, ਪਰ 4G ਅਸੀਂ ਪੈਰਲਰ ਆ ਗਏ ਸੀ ਸੇਮ ਟਾਈਮ ਦੇ ਵਿੱਚ, ਤੇ ਪਰ 5G ਅਸੀਂ ਦੁਨੀਆਂ ਤੋਂ ਪਹਿਲਾਂ ਲੈ ਕੇ ਆਉਣਾ। ਤੇ ਉਹਦੇ ਲਈ ਪਤਾ ਮੁਲਕ ਨੇ ਕਿੰਨੇ ਪੈਸੇ ਰੱਖੇ ਆ, 500 ਕਰੋੜ ਰੁਪਇਆ। 500 ਕਰੋੜ ਰੁਪਇਆ ਕੁਛ ਵੀ ਚੀਜ਼ ਨੀ ਕਨਵੈਨਸ਼ਨ ਲਈ। ਜੇ ਤੁਸੀਂ ਐਪਲ ਦੇ ਸੈਮਸੰਗ ਦੇ ਬਜਟ ਦੇਖੋ ਨਾ, ਉਹਨਾਂ ਦੀ ਨਵੀਂ ਜਿਹੜੀ ਇਨਵੈਂਸ਼ਨ ਹੁੰਦੀ ਆ ਉਹਦੇ ਤੇ 1000 ਕਰੋੜ ਦਾ ਬਜਟ ਰੱਖੇ ਜਾਂਦੇ ਆ, ਤੇ ਇੱਕ ਮੁਲਕ 500 ਕਰੋੜ ਨਾਲ 5G ਲਿਆਉਣ ਨੂੰ ਫਿਰਦਾ। ਪਰ ਦੇਖੋ ਹੁਣ 5G ਤਾਂ ਤਕਨੀਕ ਦੇ ਵਿੱਚ ਹੁਣ ਥੋੜੀ ਜਿਹੀ ਚੇਂਜ ਆਉਣੀ ਆ, ਤੇ 5G ਦੀ ਜਿਹੜੀ ਦੱਸੀ ਗਈ ਆ ਵੀ ਉਹਦੇ ਵਿੱਚ ਕੀ ਹੋਊਗਾ, ਉਹਦੇ ਚ ਜਿਹੜੀ ਡਾਟਾ ਸਪੀਡ ਆ ਨਾ ਜਿਹੜੀ ਹੁਣ MBPS ਆ ਉਹ GBPS ਚ ਹੋਜੂਗੀ, ਜਾਣੀ ਕਿ ਗੀਗਾਬਾਈਟ ਚ ਹੋਜੂਗੀ ਮੈਗਾਬਾਈਟ ਤੋਂ ਪਹਿਲਾਂ। ਹੁਣ ਤਾਂ ਜਿਹੜੀ ਆਪਾਂ ਨੂੰ ਇੱਥੇ ਜੇ ਕਹੀਏ ਤਾਂ ਇੱਥੇ NBN ਆਪਾਂ ਨੂੰ 5 ਤੇ 25 ਦੀ ਸਪੀਡ ਦੇ ਰਿਹਾ ਵੀ 5 ਅਪਲੋਡ ਤੇ 25 ਡਾਊਨਲੋਡ ਦੀ MBPS, ਤੇ ਜੇ ਉੱਥੇ 10 GBPS ਹੋਵੇ ਤਾਂ ਤੁਸੀਂ ਦੇਖੋ ਕਿੰਨੀ ਸਪੀਡ ਹੋਊਗੀ। ਵੀ ਸਰਲ ਭਾਸ਼ਾ ਚ ਜੇ ਕਹਾਂਗੇ ਨਾ, ਮੈਂ ਸਰਲ ਭਾਸ਼ਾ ਚ ਕਈ ਵਾਰੀ ਮੈਨੂੰ ਪੁੱਛ ਲੈਂਦੇ ਆ ਵੀ ਤੇਰਾ ਨੈਟ ਕਿਵੇਂ ਚੱਲਦਾ, ਪੇਜ ਕਿਵੇਂ ਖੁੱਲਦੇ ਆ, ਮੈਂ ਕਿਹਾ ਚਪੇੜਾਂ ਵਾਂਗੂ ਖੁੱਲਦੇ ਆ, ਮੈਂ ਕਹਿੰਦਾ ਵੀ ਜਿਵੇਂ ਚਪੇੜਾਂ ਵੱਜਦੀਆਂ ਨਾ ਐਂ ਖੁੱਲਦੇ ਆ, ਸਰਲ ਭਾਸ਼ਾ ਚ ਆਪਾਂ ਐਂ ਕਹਿੰਦੇ ਹੁੰਦੇ ਆ। ਸੋ ਚਪੇੜਾਂ ਤੋਂ ਵੀ ਸਪੀਡ ਨਾਲ ਵੀਡੀਓ ਖੁੱਲਿਆ ਕਰਨੀ ਆ, ਤੇ ਬਸ ਉਵੇਂ ਖੁੱਲਣਗੀਆਂ ਜਿਵੇਂ ਪੰਚਕੂਲੇ ਚ ਡਾਂਗਾਂ ਚੱਲੀਆਂ ਉਹਦੀ ਉਨੀ ਤੇਜ਼ੀ ਨਾਲ, ਜਾਣੀ ਕਿ ਪੇਜ ਚੱਲਿਆ ਕਰਨਗੇ। ਸੋ ਦੂਜੀ ਸਭ ਤੋਂ ਵੱਡੀ ਇੱਕ ਚੀਜ਼ ਜਿਹੜੀ ਨੈਟਵਰਕ ਡਰੋਪ ਦੀ ਆ, ਨੈਟਵਰਕ ਡਰੋਪ ਦਾ ਸਭ ਤੋਂ ਵੱਡਾ ਮਸਲਾ ਵੀ ਹੁਣ ਵੀ ਸਾਡਾ ਨੈਟਵਰਕ ਬਹੁਤ ਜ਼ਿਆਦਾ ਡਰੋਪ ਹੁੰਦਾ, ਭਾਵੇਂ ਇੱਕ ਇਹੋ ਜਿਹੇ ਲਾਅ ਵੀ ਲੈ ਕੇ ਆਏ ਵੀ ਨੈਟਵਰਕ ਡਰੋਪ ਦੇ ਉੱਤੇ ਇਹਨਾਂ ਨੂੰ ਨੈਟਵਰਕ ਧਾਰੀਆਂ ਨੂੰ ਪੇਮੈਂਟ ਕਰਨੀ ਪਊਗੀ ਕਸਟਮਰ ਨੂੰ, ਪਰ ਫਿਰ ਵੀ ਉਹਦਾ ਕੋਈ ਹੱਲ ਨਹੀਂ ਹੋ ਰਿਹਾ ਨੈਟਵਰਕ ਡਰੋਪ। ਤੇ ਹੁਣ ਕਹਿੰਦੇ ਵੀ 99.9% ਸਿਰਫ 0.1 ਕਹਿ ਸਕਦੇ ਹਾਂ ਇੱਕ ਜਿਹੜੀ ਚਾਂਸ ਹੋਊਗਾ ਨੈਟਵਰਕ ਡਰੋਪ ਦਾ 5G ਦੇ ਵਿੱਚ। ਸੋ ਦੇਖੋ ਜੀ ਕਿੱਡੀ ਤਕੜੀ ਗੱਲ ਹੋ ਜੂ ਵੀ ਵੀਡੀਓ ਤੁਸੀਂ ਕਲਿੱਕ ਨੱਪਿਆ ਤੁਹਾਡੇ ਕੋਲੇ ਪਹੁੰਚ ਗਈ ਦੂਜੇ ਕੋਲੇ ਟ੍ਰਾਂਸਫਰ ਹੋ ਗਈ ਦੂਜੇ ਬੰਦੇ ਨੇ ਸਿੱਧੀ ਲਾਈ ਤੇ ਚੱਲ ਪਈ ਹੁਣ ਦੇਖੋ ਅਸੀਂ ਤਾਂ ਇੱਥੇ ਥੋੜਾ ਜਿਹਾ ਫਿਰ ਵੀ ਸਾਡੇ ਵੀਡੀਓ ਚੱਲ ਪੈ ਰਹੇ ਨੇ ਇੰਡੀਆ ਚ ਮੈਂ ਬਹੁਤ ਸਾਰੇ ਲੋਕਾਂ ਨੂੰ ਜਾਣਦਾ ਜਿਹੜੇ ਮੈਨੂੰ ਕਹਿੰਦੇ ਹੁੰਦੇ ਜੇ ਕੁਛ ਭੇਜ ਦੀਏ ਤਾਂ ਕੱਢ ਜੋ ਕਹਿੰਦੇ ਛੱਤ ਤੇ ਜਾਂਦੇ ਆ ਫਿਰ ਖੋਲ ਕੇ ਤੇ ਚਲਾ ਕੇ ਦੇਣੇ ਆ
ਬਿਲਕੁਲ ਬਿਲਕੁਲ ਟੈਕਨੋਲੋਜੀ ਅਪਰਾਧ ਸਾਹਿਬ ਉਹੀ ਬਚਪਨ ਦੇ ਦਿਨ ਯਾਦ ਆ ਗਏ ਕਿ ਸੋਚੀ ਵੀ ਹੁੰਦੀ ਸੀ ਇਹ ਚੀਜ਼ ਕਿ ਮੈਨੂੰ ਯਾਦ ਆ ਸਾਡੇ ਟੀਵੀ ਜਦੋਂ ਦੂਰਦਰਸ਼ਨ ਚੱਲਦਾ ਹੁੰਦਾ ਸੀਗਾ ਤੇ ਮੈਂ ਇਹ ਸੋਚਦਾ ਹੁੰਦਾ ਸੀਗਾ ਉਦੋਂ ਬਚਪਨ ਵਾਲਾ ਮਨ ਕਿ ਕਦੀ ਏਦਾਂ ਵੀ ਹੋਊਗਾ ਕਿ 24 ਘੰਟੇ ਟੀਵੀ ਚੱਲਿਆ ਕਰੂਗਾ ਸਾਨੂੰ ਵੇਟ ਨੀ ਕਰਨੀ ਪਊਗੀ ਕਿ ਦੂਰਦਰਸ਼ਨ ਸ਼ੁਰੂ ਹੋਊਗਾ ਹੁਣ ਇਸ ਟਾਈਮ ਤੇ ਇੱਕ ਅਸੀਂ ਕਹਿੰਦਾ ਹੁੰਦਾ ਸੀਗਾ ਕਿ ਕਦੀ ਏਦਾਂ ਵੀ ਹੋਊਗਾ ਕਿ ਜਦੋਂ ਤੁਸੀਂ ਗੱਲ ਕਰਦੇ ਆ ਤੇ ਤੁਸੀਂ ਬੰਦਾ ਨਾਲ ਦੇਖ ਵੀ ਸਕੋਗੇ ਨਾਲੇ ਵੀਡੀਓ ਵੀ ਆਊਗੀ ਉਹਦੀ ਸੋ ਇਹ ਬੜੇ ਅਜੀਬ ਜਿਹੀਆਂ ਗੱਲਾਂ ਹੁੰਦੀਆਂ ਸੀ ਜਿਹੜਾ ਲੱਗਦਾ ਹੁੰਦਾ ਸੀ ਵੀ ਨਹੀਂ ਏਦਾਂ ਕਿੱਥੇ ਹੋਣਾ ਆ ਔਰ ਉਹੀ ਗੱਲਾਂ ਬਸ ਇੰਨੀ ਤੇਜ਼ੀ ਦੇ ਨਾਲ ਹੋ ਰਹੀਆਂ ਕਿ ਸਾਰੇ ਜੋ ਕਦੀ ਨਾ ਸੋਚਣ ਵਾਲੀਆਂ ਗੱਲਾਂ ਉਹ ਵੀ ਮੁਮਕਿਨ ਹੁੰਦੀਆਂ ਦਿਸਦੀਆਂ ਸੋ ਬਿਲਕੁਲ ਜੀ ਚੰਗੀਆਂ ਮਾੜੀਆਂ ਹਰ ਚੀਜ਼ਾਂ ਜੁੜੀਆਂ ਹੁੰਦੀਆਂ ਇਹਨਾਂ ਚੀਜ਼ਾਂ ਦੇ ਨਾਲ ਇਹਨਾਂ ਗੈਜੇਟਸ ਦੇ ਨਾਲ ਸੋ ਸਿਮਰਨਜੀਤ ਸਿੰਮੀ ਹੋਣਾ ਨੇ ਸਾਨੂੰ ਮੈਸੇਜ ਕੀਤਾ ਹੈ ਜਿੱਥੇ ਲਿਖਿਆ ਹੈ ਕਿ ਨਿੰਦਾ ਕਰਨ ਦੂਜਿਆਂ ਦਾ ਭਾਵੇਂ ਕੁੱਝ ਨਾ ਵਿਗੜੇ ਪਰ ਨਿੰਦਕ ਆਪ ਜ਼ਰੂਰ ਕਰਦਾ ਹੈ ਭਾਈ ਗੁਰਦਾਸ ਜੀ ਦੀ ਇਹਨਾਂ ਨੇ ਕਿਹਾ ਹੈ ਕਿ ਲਿਖੀ ਹੋਈ ਇਹ ਵਿਚਾਰ ਸਾਡੇ ਨਾਲ ਸਾਂਝਾ ਕੀਤਾ ਤੇ ਅਮਨਦੀਪ ਸਿੰਘ ਪੰਨੂ ਹੋਣਾ ਨੇ ਜੀ ਕੁੱਝ ਸੇਬ ਭੇਜੇ ਆ ਸਾਡੇ ਲਈ ਵਿਰਾਜ ਸਾਹਿਬ ਤੇ ਲਿਖਿਆ ਹੈ ਕਿ ਮੋਦੀ ਐਪ ਦੇ ਨਾਮ ਤੇ ਇਹ ਜਿਹੜੇ ਸੇਬ ਆਏ ਅੱਜ ਕੱਲ ਮਿਲ ਰਹੇ ਨੇ
ਜੀ ਮੈਂ ਦੇਖਿਆ ਸੀ ਕੱਲ ਪਰਸੋਂ ਜਿਹੜਾ ਲੋਕ ਨਾ ਸਮੇਂ ਨੂੰ ਬਹੁਤ ਬਣਾਉਂਦੇ ਆ ਜੇ ਅੱਗੇ ਬਾਬਾ ਸਰਸੇ ਵਾਲਾ ਆਪਦੇ ਨਾਂ ਦੇ ਉੱਤੇ ਸਬਜ਼ੀਆਂ ਫਰੂਟ ਵੇਚ ਵੇਚ ਕੇ ਰੁਪਈਏ ਬਣਾਉਂਦਾ ਸੀ ਤਾਂ ਹੁਣ ਲੋਕ ਏਦਾਂ ਦੇ ਮੋਦੀ ਦੇ ਨਾਂ ਦੇ ਉੱਤੇ ਵੀ ਬਹੁਤ ਕੁਛ ਕਰ ਰਹੇ ਆ ਤੇ ਲੋਕ ਉਹ ਮੂਰਖ ਵੀ ਬਣ ਰਹੇ ਆ ਲੋਕ ਉਹਨੂੰ ਪਸੰਦ ਵੀ ਕਰਦੇ ਆ ਤੇ ਲੈਂਦੇ ਵੀ ਆ ਸੋ ਕਾਫੀ ਅਜੀਬ ਜੀ ਦੁਨੀਆਂ ਸਾਡੀ ਪਰ ਮੈਂ ਤਾਂ ਇੱਕ ਗੱਲ ਮੰਨਦਾ ਵੀ ਜੇ ਸਾਨੂੰ ਇਹਨਾਂ ਗੱਲਾਂ ਚ ਖੁਸ਼ੀ ਮਿਲਦੀ ਆ ਤੇ ਇਹ ਗੱਲਾਂ ਲੈ ਲੈਣੀਆਂ ਚਾਹੀਦੀਆਂ ਕਰ ਲੈਣੀਆਂ ਚਾਹੀਦੀਆਂ ਕੋਈ ਫਰਕ ਨੀ ਪੈਂਦਾ
ਜੀ ਬਿਲਕੁਲ ਖਬਰਾਂ ਦੇ ਵਿੱਚ ਮੇਰੇ ਕੋਲ ਇੰਨੀਆਂ ਕੀ ਸੁਰਖੀਆਂ ਬਰਾਤ ਸਾਹਿਬ ਜਿਹੜੀਆਂ ਮੇਰੇ ਜ਼ਹਿਨ ਦੇ ਵਿੱਚ ਨੇ ਸੋ ਤੁਹਾਡੇ ਕੋਲ ਕੋਈ ਖਬਰ ਜਾਂ ਕੋਈ ਇਹੋ ਜਿਹਾ ਹੋਰ ਵਿਚਾਰ ਹੋਵੇ
ਬਿਲਕੁਲ ਜੀ ਮੈਂ ਇੱਕ ਅੱਜ ਖਬਰ ਲੱਗੀ ਆ ਜਿਹੜੀ ਬ੍ਰਿਸਬਨ ਤੋਂ ਪੌਲੀ ਹੈਂਸਨ ਦੇ ਮਾਮਲੇ ਦੇ ਵਿੱਚ ਸਾਡੇ ਗ੍ਰੀਨ ਦੇ ਉਮੀਦਵਾਰ ਨਵਦੀਪ ਹੋਰਾਂ ਦੀ ਦਾ ਬਿਆਨ ਜਿਹੜਾ ਛਪਿਆ ਮੈਂ ਉਸ ਤੇ ਥੋੜੀ ਜਿਹੀ ਜ਼ਰੂਰ ਗੱਲਬਾਤ ਕਰਨੀ ਚਾਹਾਂਗਾ ਵੈਸੇ ਤਾਂ ਪੌਲੀ ਹਿੰਸਨ ਬਾਰੇ ਸਾਰੀ ਦੁਨੀਆਂ ਜਾਣਦੀ ਆ ਵੀ ਉਹ ਇੱਕ ਇਹੋ ਜਿਹੀ ਲੀਡਰ ਆ ਜਿਹੜੀ ਕਿ ਅੰਦਰੋਂ ਖਾਸ ਕਰਕੇ ਪ੍ਰਵਾਸੀਆਂ ਪ੍ਰਤੀ ਉਹ ਬਹੁਤ ਜ਼ਹਿਰ ਉਗਲਦੀ ਆ ਬਹੁਤ ਜ਼ਿਆਦਾ ਜਿਹੜਾ ਉਹ ਆਸਟ੍ਰੇਲੀਆ ਦਾ ਜਿਹੜਾ ਰਾਸ਼ਟਰਵਾਦ ਦੀ ਜਿਹੜੀ ਗੱਲ ਜਾਂ ਆਪਦਾ ਇੱਕ ਦਬਦਬਾ ਕਾਇਮ ਰੱਖਣ ਦੀ ਜਿਹੜੀ ਉਹ ਹਮੇਸ਼ਾ ਗੱਲ ਕਰਦੀ ਆ ਸਮੇਂ ਤੋਂ ਉਲਟ ਚੱਲਦੀ ਆ ਮੈਨੂੰ ਲੱਗਦਾ ਵੀ ਕੁਝ ਕੁ ਲੋਕ ਨਬਜ ਫੜ ਲੈਂਦੇ ਆ ਇਸ ਚੀਜ਼ ਦੀ ਵੀ ਕਿਉਂਕਿ ਦੁਨੀਆਂ ਦੇ ਵਿੱਚ ਹਰ ਕਿਸਮ ਦੇ ਲੋਕ ਹੁੰਦੇ ਆ ਜਿਵੇਂ ਟਰੰਪ ਨੇ ਕੱਟੜਵਾਦ ਲੋਕਾਂ ਦਾ ਜਾਂ ਉਹਨਾਂ ਲੋਕਾਂ ਦਾ ਫਾਇਦਾ ਉਠਾ ਕੇ ਕਾਮਯਾਬ ਹੋਇਆ ਜਿਹੜੀ ਕੁਰਸੀ ਲੈਣ ਵਾਸਤੇ ਅਮਰੀਕਾ ਦੀ ਉਵੇਂ ਪੌਲੀ ਹਿੰਸਨ ਵੀ ਜਿਹੜੀ ਆ ਉਹ ਕੋਸ਼ਿਸ਼ ਕਰਦੀ ਆ ਵੀ ਕੋਈ ਨਾ ਕੋਈ ਇਹੋ ਜਿਹੀਆਂ ਸਖ਼ਤ ਟਿੱਪਣੀਆਂ ਕਰਕੇ ਜਿਹੜੇ ਕੱਟੜਵਾਦੀ ਲੋਕ ਆ ਜਿਹੜੇ ਰੇਸਿਸਟ ਥਿੰਕਿੰਗ ਦੇ ਲੋਕ ਆ ਉਹਨਾਂ ਦਾ ਜਿਹੜਾ ਸਪੋਰਟ ਲੈ ਕੇ ਤੇ ਉਹ ਹਮੇਸ਼ਾ ਜਿਹੜੀ ਇਸ ਦੇ ਵਿੱਚ ਅੱਗੇ ਪਹੁੰਚਦੀ ਰਹੀ ਆ ਤੇ ਉਹਨਾਂ ਨੇ ਪਿੱਛੇ ਜੇ ਵੀ ਬਹੁਤ ਸਾਰੇ ਵਿਵਾਦਪ੍ਰਸਤ ਬਿਆਨ ਦਿੱਤੇ ਸੀ ਹੁਣ ਫੇਰ ਜਿਹੜਾ ਉਹਨਾਂ ਨੇ ਬਿਆਨ ਦਿੱਤਾ ਕਹਿੰਦੇ ਜਿਹੜੀ ਸੜਕਾਂ ਤੇ ਆਸਟ੍ਰੇਲੀਆ ਦੀਆਂ ਸੜਕਾਂ ਦੇ ਉੱਤੇ ਭੀੜ ਆ ਜਾਂ ਜਿਹੜੀਆਂ ਹੋਰਾਂ ਥਾਵਾਂ ਦੇ ਉੱਤੇ ਭੀੜ ਆ ਉਹ ਪ੍ਰਵਾਸੀਆਂ ਦੀ ਆ ਤੇ ਜਿਹੜੀ ਕਿ ਉਹਨੇ ਬਹੁਤ ਉਹਨੂੰ ਮਾੜਾ ਕਿਹਾ ਮਾੜੇ ਸ਼ਬਦਾਵਲੀ ਵਰਤੀ ਆ ਤੇ ਗ੍ਰੀਨ ਪਾਰਟੀ ਤੋਂ ਸਾਡੇ ਉਮੀਦਵਾਰ ਨਵਦੀਪ ਸਿੰਘ ਹੋਰਾਂ ਨੇ ਜਿਹੜੇ ਕਿ ਉਹਨਾਂ ਨੇ ਇਸ ਚੀਜ਼ ਨੂੰ ਲੰਮੇ ਹੱਥੀ ਲਿਆ ਉਹਨਾਂ ਨੇ ਪਰਸੋਂ ਚੌਥੇ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਵੀ ਇੱਕ ਇਸ ਦਾ ਵਿਰੋਧਤਾ ਦੇ ਵਿੱਚ ਬਿਆਨ ਪਾਇਆ ਸੀ ਤੇ ਅੱਜ ਹਰਪ੍ਰੀਤ ਕੋਹਲੀ ਹੋਰਾਂ ਨੇ ਉਹਨਾਂ ਦੀ ਬੜੀ ਵਧੀਆ ਨਿਊਜ਼ ਵੀ ਜਿਹੜੀ ਸਖ਼ਤ ਟਿੱਪਣੀ ਦੇ ਅੰਡਰ ਲਾਈ ਆ ਜਿਹੜੀ ਪੰਜਾਬੀ ਜਾਗਰਣ ਦੇ ਵਿੱਚ ਤਾਂ ਉਸ ਮੁਤਾਬਕ ਨਵਦੀਪ ਹੋਰਾਂ ਨੇ ਕਿਹਾ ਜੀ ਵੀ ਦੇਖੋ ਪੌਲੀ ਹਿੰਸਨ ਨੂੰ ਇੱਕ ਚੀਜ਼ ਸੋਚਣੀ ਪੈਣੀ ਆ ਵੀ ਜੇ ਉਹਨੂੰ ਕੱਲ ਨੂੰ ਡਾਕਟਰ ਦੀ ਲੋੜ ਪੈ ਗਈ ਤਾਂ ਉਹਨੂੰ ਡਾਕਟਰ ਵੀ ਜਾ ਕੇ ਪ੍ਰਵਾਸੀ ਹੀ ਮਿਲੂਗਾ ਕਿਉਂਕਿ 50% ਤੋਂ ਉੱਤੇ ਜਿਹੜੇ ਪ੍ਰਵਾਸੀ ਡਾਕਟਰ ਆ ਜਿਹੜੇ ਕਿ ਆਸਟ੍ਰੇਲੀਆ ਦਾ ਜਿਹੜਾ ਹੈਲਥ ਸਿਸਟਮ ਨੂੰ ਸਾਂਭੀ ਬੈਠੇ ਆ ਚਲੋ ਜੇ ਕਹਿੰਦੇ ਉਹ ਡਾਕਟਰ ਤੋਂ ਵੀ ਨਹੀਂ ਲੋੜ ਪਈ ਉਹ ਤੰਦਰੁਸਤੀ ਦੀ ਜੀਵਨ ਜਿਉਂ ਲੈਂਦੀ ਆ ਤਾਂ ਉਹਨੂੰ ਏਜ ਕੇਅਰ ਦੇ ਵਿੱਚ ਵੀ ਜੇ ਜਾਊਗੀ ਤਾਂ ਉੱਥੇ ਵੀ ਉਹਨੂੰ ਪ੍ਰਵਾਸੀ ਹੀ ਸਾਂਭਣਗੇ ਸੋ ਪ੍ਰਵਾਸੀਆਂ ਨੇ ਜੋ ਆਸਟ੍ਰੇਲੀਆ ਦੀ ਜਿਹੜੀ ਤਰੱਕੀ ਦੇ ਵਿੱਚ ਹਿੱਸਾ ਪਾਇਆ ਉਹਨੂੰ ਕਿਵੇਂ ਇਗਨੋਰ ਕੀਤਾ ਜਾ ਸਕਦਾ ਜਿਹੜਾ ਆਸਟ੍ਰੇਲੀਆ ਮੈਨ ਪਾਵਰ ਬਣੀਓ ਝੂਝ ਰਿਹਾ ਸੀ ਤੇ ਉਹ ਪਿਛਲੇ 10-15 ਸਾਲਾਂ ਦੇ ਵਿੱਚ ਉਹਦੇ ਵਿੱਚ ਮੈਨ ਪਾਵਰ ਆਈ ਆ ਤੇ ਆਸਟ੍ਰੇਲੀਆ ਦਾ ਜਿਹੜਾ ਗ੍ਰਾਫ ਦੇਖੋ ਕਿੱਥੋਂ ਦਾ ਕਿੱਥੇ ਗਿਆ ਤੇ ਉਹ ਕਿੰਨੀ ਉਹਨੇ ਇਸ ਦੇ ਵਿੱਚ ਤਰੱਕੀ ਕੀਤੀ ਆ ਉਹ ਸਿਰਫ ਜ਼ਹਿਰ ਉਗਲ ਕੇ ਕੁਝ ਕੁ ਲੋਕਾਂ ਦੇ ਜਾਂ ਬੱਚਿਆਂ ਦੇ ਮਨਾਂ ਦੇ ਵਿੱਚ, ਜਿਹੜੇ ਅਸੀਂ ਦੇਖਦੇ ਨਾ ਵੀ ਟੀਨੇਜਰ ਬੱਚੇ ਕੀ ਆ ਜੀ ਸਾਨੂੰ ਕਹਿੰਦੇ ਗੋ ਬੈਕ ਇੰਡੀਆ ਜਾਂ ਗੋ ਬੈਕ ਆਪਦੇ ਕੰਟਰੀ ਜਾਓ ਇੱਦਾਂ, ਉਹ ਇਹੋ ਜਿਹੇ ਲੋਕ ਹੀ ਉਹਨਾਂ ਦੇ ਮਨਾਂ ਚ ਜ਼ਹਿਰ ਭਰਦੇ ਆ ਵੀ ਅਸੀਂ ਉਹਨਾਂ ਦੀਆਂ ਜੌਬਾਂ ਖੋਲੀਆਂ ਬੱਚਿਆਂ ਦੀਆਂ। ਪਰ ਇਹ ਸੱਚਾਈ ਨਹੀਂ ਹੈ ਜੀ, ਸੱਚਾਈ ਇਹਦੇ ਉਲਟਾ ਵੀ ਜੌਬਾਂ ਵੱਧ ਕ੍ਰੀਏਟ ਹੁੰਦੀਆਂ, ਜਿਵੇਂ ਜਿਵੇਂ ਬੰਦੇ ਵੱਧ ਆਉਂਦੇ ਆ ਉਵੇਂ ਜੌਬਾਂ ਵੀ ਵੱਧ ਕ੍ਰੀਏਟ ਹੁੰਦੀਆਂ। ਅਸਲ ਦੇ ਵਿੱਚ ਜੇ ਹੁਣ ਅੱਜ ਤੁਸੀਂ ਕੋਰਸ ਦੇ ਵਿੱਚ ਜਾਓਗੇ ਤੇ ਕੋਰਸ ਦੇ ਵਿੱਚ ਜੇ ਮੰਨ ਲਓ ਤੁਹਾਨੂੰ 20 ਪ੍ਰਵਾਸੀ ਦਿਖ ਰਹੇ ਆ ਜਾਂ 30 ਪ੍ਰਵਾਸੀ ਉੱਥੇ ਸ਼ੋਪਿੰਗ ਕਰਦੇ ਦਿਖ ਰਹੇ ਆ, ਤਾਂ 30 ਪ੍ਰਵਾਸੀ ਉੱਥੇ 30 ਮੰਨ ਲਓ $100 ਇੱਕ ਲਾ ਕੇ ਜਾਂਦਾ, ਤਾਂ 3000 ਉਹ ਹੋਰ ਦੇਣ ਆਏ ਆ ਇੱਥੇ, ਤੇ ਉਹਨਾਂ ਦੀਆਂ ਵਸਤਾਂ ਰਸਦਾਂ ਹੋਰ ਕਿੰਨਾ ਚੀਜ਼ਾਂ ਵਿਕਣ ਲੱਗੀਆਂ ਮਾਰਕੀਟ ਦੇ ਵਿੱਚ, ਫਿਰ ਉਹ ਵਸਤਾਂ ਰਸਦਾਂ ਨੂੰ ਪੂਰੀਆਂ ਕਰਨ ਲਈ ਪੈਕਿੰਗਾਂ ਸ਼ੈਕਿੰਗਾਂ ਪੈਦਾਵਾਰਾਂ ਕਿੰਨਾ ਕੁਛ ਵਧਿਆ। ਪਰ ਇਹ ਲੋਕ ਨਾ ਜ਼ਹਿਰ ਪਾ ਕੇ ਦਿਮਾਗ ਦੇ ਵਿੱਚ ਤੇ ਉਹ ਕਿਤੇ ਨਾ ਕਿਤੇ ਮਾਹੌਲ ਖਰਾਬ ਕਰ ਰਹੇ ਆ। ਪਰ ਮੈਂ ਨਵਦੀਪ ਦੀ ਜਿਹੜੀ ਦਲੇਰੀ ਨੂੰ ਇੱਥੇ ਸਵਾਗਤ ਕਰਦਾ ਜਿਹਨੇ ਖੁੱਲ ਕੇ ਇਹਦੇ ਬੋਲੇ ਆ ਤੇ ਖੁੱਲ ਕੇ ਉਹਨਾਂ ਨੇ ਲਿਖਿਆ ਤੇ ਵਧੀਆ ਜਿਹੜੀ ਨਿਊਜ਼ ਹਰਪ੍ਰੀਤ ਹੋਰਾਂ ਨੇ ਲਾਈ ਆ। ਸੋ ਇਹ ਇੱਕ ਹੋਣਾ ਚਾਹੀਦਾ, ਕੋਈ ਤਾਂ ਮੂਹਰੋਂ ਕਹਿਣ ਵਾਲਾ ਹੋਵੇ ਨਾ ਵੀ ਤੂੰ ਭਾਈ ਖੜ, ਨਹੀਂ ਤਾਂ ਸੁਣ ਜਾਂਦੇ ਆ ਤੇ ਸੁਣੀ ਜਾਂਦੇ ਆ, ਹੋਰ ਇਸ ਤੋਂ ਵੱਧ ਕੁਛ ਨੀ ਕਰਦੇ। ਇਹ ਪਹਿਲਾਂ ਵੀ ਬਹੁਤ ਸਾਰੀਆਂ ਵਧੀਕੀਆਂ ਦੇ ਵਿੱਚ ਇਹੋ ਜਿਹੀਆਂ ਗੱਲਾਂ ਬਾਤਾਂ ਕਰ ਚੁੱਕੀ ਆ, ਤੇ ਹੁਣ ਫੇਰ ਇਹ ਜਿਹੜੀ ਇਹਨੇ ਪ੍ਰਵਾਸੀਆਂ ਦੇ ਉੱਤੇ ਜਿਹੜਾ ਜ਼ਹਿਰ ਉਗਲਿਆ ਉਹ ਕਿਤੇ ਨਾ ਕਿਤੇ ਬਰਦਾਸ਼ਤ ਕਰਨ ਲਾਇਕ ਨਹੀਂ ਹੈ।
ਗੁਰਪ੍ਰੀਤ ਚੰਦੂ ਹੁਣਾਂ ਨੇ ਵੀ ਸ਼ਿਕਾਗੋ ਤੋਂ ਸਾਂਝ ਪਾਈ ਹੈ ਜੀ ਸਾਡੇ ਨਾਲ, ਤੇ ਇਹਨਾਂ ਨੇ ਕਿਹਾ ਕਿ ਗੁਰਦਾਸਪੁਰ ਸੀਟ ਜਿਹੜੀ ਆ ਉਹਦੇ ਬਾਰੇ ਵੀ ਅਪਡੇਟ ਦੱਸ ਦਿਓ ਪਲੀਜ਼।
ਦੇਖੋ ਗੁਰਦਾਸਪੁਰ ਸੀਟ ਦੇ ਉੱਤੇ ਕੱਲ ਸੁਖਬੀਰ ਬਾਦਲ ਹੋਣ ਨੇ ਚੋਣ ਜ਼ਾਬਤੇ ਦੀ ਉਲੰਘਣਾ ਕੀਤੀ ਆ, ਤੇ ਉਹਨਾਂ ਨੇ ਸਟੇਜ ਤੋਂ ਬੋਲਤਾ ਜੀ ਵੀ 9000 ਜਿਹੜੀ ਜੌਬ ਆ ਜਿਹੜੀ ਸਲਾਰੀ ਆ ਆਪਣੀ ਸਿਕਿਉਰਿਟੀ ਕੰਪਨੀ ਚ ਦੇਣਗੇ, ਕਿਉਂਕਿ ਜਿਹੜੇ ਭਾਜਪਾ ਦੇ ਉਮੀਦਵਾਰ ਆ ਸਲਾਰੀ ਆ ਜੀ ਉਹ ਬੰਬੇ ਦੇ ਵਿੱਚ ਆਪਣੀ ਇੱਕ ਸਿਕਿਉਰਿਟੀ ਕੰਪਨੀ ਚਲਾਉਂਦੇ ਆ, ਤੇ ਉਹਦੇ ਵਿੱਚ ਉਹਨਾਂ ਨੇ ਕਹਿਤਾ ਜੀ ਵੀ 9 ਹਲਕੇ ਆ, ਸਾਰੇ ਹਲਕਿਆਂ ਚੋਂ 1000 ਬੰਦੇ ਨੂੰ ਜਿਹੜੀ ਜੌਬ ਦਿੱਤੀ ਜਾਊਗੀ, ਜਿਹੜੀ ਕਿ ਚੋਣ ਕਮਿਸ਼ਨ ਦੇ ਮੁਤਾਬਕ ਉਹ ਗੱਲ ਕਰ ਨਹੀਂ ਸਕਦੇ ਸੀ। ਤੇ ਹਜੇ ਤੱਕ ਕੋਈ ਵਾਰਨਿੰਗ ਤਾਂ ਇਸ਼ੂ ਨਹੀਂ ਹੋਈ, ਪਰ ਵਿਰੋਧੀ ਪਾਰਟੀਆਂ ਨੇ ਇਸ ਚੀਜ਼ ਨੂੰ ਮਸਲੇ ਨੂੰ ਜ਼ਰੂਰ ਬਣਾਉਣਗੇ ਵੀ ਇਹ ਚੋਣ ਜਿਹੜੇ ਜ਼ਾਬਤੇ ਦੀ ਉਲੰਘਣਾ। ਪਰ ਜੇ ਹੁਣ ਮੌਕਾ ਦੇਖਿਆ ਜਾਵੇ ਤਾਂ ਮਾਹੌਲ ਮੌਕੇ ਮੁਤਾਬਕ ਲੱਗਦਾ ਤਾਂ ਇਹੀ ਆ ਵੀ ਜੇ ਕਾਂਗਰਸ ਦੇ ਇੱਥੇ 7 MLA ਜਿੱਤੇ ਹੋਏ ਆ, ਸੱਤਾਧਾਰੀ ਪਾਰਟੀ ਆ ਕਾਂਗਰਸ, ਤੇ ਕਾਂਗਰਸ ਇਹ ਸੀਟ ਕੱਢ ਸਕਦੀ ਆ। ਤੇ ਪਰ ਦੂਜੇ ਪਾਸੇ ਇਹ ਆ ਵੀ ਜੇ ਆਮ ਆਦਮੀ ਪਾਰਟੀ ਦੀ ਪਰਫਾਰਮੈਂਸ ਕਿਹੋ ਜਿਹੀ ਰਹਿੰਦੀ ਆ ਉਹਦੇ ਨਾਲ ਵੀ ਜਿਹੜਾ ਤਿਕੋਣਾ ਮੁਕਾਬਲਾ ਹੋਣ ਕਾਰਨ ਨਾਲ ਕਿਤੇ ਨਾ ਕਿਤੇ ਸਮੀਕਰਨ ਬਦਲ ਸਕਦੇ ਆ। ਪਰ ਫਿਰ ਹਾਲ ਦੀ ਘੜੀ ਹੈ ਜਿਹੜਾ ਸੁਨੀਲ ਜਾਖੜ ਦਾ ਹੱਥ ਸਾਰਿਆਂ ਦੇ ਉੱਤੇ ਆ।
ਬਹੁਤ ਬਹੁਤ ਸ਼ੁਕਰੀਆ ਸੁਗਰਪ੍ਰੀਤ ਜੀ, ਤੁਹਾਨੂੰ ਤੁਹਾਡੇ ਸਵਾਲ ਦਾ ਜਿਹੜਾ ਜਵਾਬ ਮੈਨੂੰ ਲੱਗਦਾ ਮਿਲ ਗਿਆ ਹੋਣਾ ਜ਼ਰੂਰ। ਰਾਜ ਸਾਹਿਬ ਅੱਜ ਦੇ ਜਿੱਥੇ ਅਸੀਂ ਖਬਰਾਂ ਤੇ ਗੱਲਬਾਤ ਕੀਤੀ ਨਾਲ ਹੋਰ ਵੀ ਬੜੀਆਂ ਪਿਆਰੀਆਂ ਪਿਆਰੀਆਂ ਗੱਲਾਂ ਜਾਂ ਵਿਚਾਰ ਜਿਹੜੇ ਤੁਸੀਂ ਸਾਡੇ ਨਾਲ ਸਾਂਝੇ ਕਰ ਜਾਂਦੇ ਹੋ, ਜਿਣ ਵਧੀਆ ਲੱਗਦਾ ਰਹਿੰਦਾ ਜੀ। ਕੋਸ਼ਿਸ਼ ਕਰੀ ਦੀ ਉਹਨਾਂ ਵਿਚਾਰਾਂ ਦੇ ਵਿੱਚੋਂ ਆਪਣੇ ਜ਼ਿੰਦਗੀ ਤੇ ਉਹਨਾਂ ਨੂੰ ਅਮਲ ਦੇ ਵਿੱਚ ਲਿਆ ਸਕੀਏ। ਪਰ ਫਿਰ ਜਿੱਦਾਂ ਤੁਸੀਂ ਕਿਹਾ ਕਿ ਸਵੇਰੇ ਸਵੇਰੇ ਉਹ ਪੰਛੀਆਂ ਦੀਆਂ ਆਵਾਜ਼ਾਂ ਸੁਣਦੀਆਂ, ਉਸ ਤੋਂ ਬਾਅਦ ਫਿਰ ਉਸੇ ਦੌੜ ਚ ਲੱਗ ਜਾਈਦਾ। ਸੋ ਜਿੰਨੀ ਦੇਰ ਤੱਕ ਚਲੋ ਜੀ, ਇਹ ਜਿਹੜੇ 2 ਘੰਟੇ ਹੁੰਦੇ ਆ ਇਹ ਤੇ ਕਿਸੇ ਲੇਖੇ ਲੱਗਦੇ ਆ ਮੇਰੇ ਬੁੱਧਵਾਰ ਦੀ ਸਵੇਰ ਨੂੰ, ਸਾਰਿਆਂ ਦੇ ਵਿਚਾਰ ਸੁਣਦੀਆਂ, ਸਾਰਿਆਂ ਨਾਲ ਆਪਣੇ ਦਿਲ ਦੀ ਗੱਲ ਕਰਦੀਆਂ। ਸੋ ਅੱਜ ਦਿਲ ਦੀਆਂ ਗੱਲਾਂ ਖੋਲਣੀਆਂ ਜੀ, ਆਪਣੀਆਂ ਯਾਦਾਂ ਅਸੀਂ ਗੱਲ ਕਰਨੀ ਹੈ। ਆਪਣੇ ਪਿੰਡ ਦੇ ਵਿੱਚ ਕਈ ਲੋਕ ਇਹੋ ਜਿਹੇ ਹੁੰਦੇ ਸੀ, ਜਿੱਦਾਂ ਮੈਂ ਤੁਹਾਨੂੰ ਸੁਰਜੀਤ ਸਾਈਕਲਾਂ ਵਾਲੇ ਅੰਕਲ ਦੀ ਗੱਲ ਦੱਸੀ। ਸੋ ਤੁਹਾਡੇ ਜ਼ਿਹਨ ਦੇ ਵਿੱਚ ਵੀ ਕੋਈ ਇਹੋ ਜਿਹੀ ਸ਼ਖਸੀਅਤ ਹੈ ਜੋ ਕਿਸੇ ਕਿੱਤੇ ਨਾਲ ਜੁੜੀ ਹੋਵੇ, ਜਿਹੜਾ ਤੁਹਾਨੂੰ ਨਾਮ ਨਾਲ ਨੀ ਬਲਕਿ ਉਹਦੇ ਕਿੱਤੇ ਕਰਕੇ ਤੁਹਾਡੇ ਜ਼ਿਹਨ ਚ ਅਜੇ ਵੀ ਤੁਸੀਂ ਉਹਨੂੰ ਯਾਦ ਕਰਦੇ ਹੋ, ਸਾਡੇ ਨੂੰ ਜ਼ਰੂਰ ਦੱਸਦੇ ਜਾਓ।
ਬਿਲਕੁਲ ਜੀ, ਦੇਖੋ ਹਰ ਪਿੰਡ ਦੇ ਵਿੱਚ ਹਰ ਕਿਸਮ ਦਾ ਕਰੈਕਟਰ ਪਿੰਡ ਦੇ ਵਿੱਚ ਹੁੰਦਾ, ਤੇ ਉਹ ਕਰੈਕਟਰ ਨੂੰ ਤੁਸੀਂ ਉਸ ਕਰੈਕਟਰ ਦੇ ਵੱਖਰੇ ਵੱਖਰੇ ਢੰਗ ਨਾਲ ਤੁਹਾਡੇ ਉਹਦੇ ਚੋਂ ਜਿਹੜੀਆਂ ਉਹਦੇ ਪ੍ਰਤੀ ਤੁਹਾਡੀ ਸੋਚ ਬਣੀ ਹੁੰਦੀ ਆ। ਜੇ ਅਸੀਂ ਬਚਪਨ ਚ ਦੇਖੀਏ ਤਾਂ ਸਾਡੇ ਪਿੰਡ ਦੇ ਵਿੱਚ ਨਾ ਮੈਂ 2-3 ਕਰੈਕਟਰ ਆ ਜਿਹੜੇ ਜਿਨ੍ਹਾਂ ਦੇ ਮਾਮਲੇ ਚ ਗੱਲ ਕਰੂੰਗਾ। ਇੱਕ ਤਾਂ ਅੰਬੋ ਧੰਨੋ ਹੁੰਦੀ ਸੀ ਜਿਹੜੀ ਕਿ ਵਿਚਾਰੀ ਗੋਹਾ ਕੂੜਾ ਕਰਦੀ ਸੀ, ਤੇ ਤਕਰੀਬਨ ਸਾਡੇ ਸਾਰੀ ਉਮਰ ਹੀ ਉਹ ਗੋਹਾ ਕੂੜਾ ਕਰਦੀ ਰਹੀ। ਅਖੀਰ ਉਹਨੇ ਸਰੀਰ ਵੀ ਜਿਹੜਾ ਉਸੇ ਕੰਮ ਦੇ ਵਿੱਚ ਹੀ ਤਿਆਗਿਆ। ਪਰ ਉਸ ਔਰਤ ਦੀ ਜਿਹੜੀ ਇੱਕ ਕੁਆਲਿਟੀ ਸੀ ਜਾਂ ਉਹ ਔਰਤ ਜੇ ਹੁੰਦੀਆਂ ਹੀ ਆ, ਜਦੋਂ ਤੁਸੀਂ ਕਈ ਘਰਾਂ ਚ ਜਾਂਦੇ ਹੋ ਤਾਂ ਫਿਰ ਇੱਧਰਲੀ ਉਧਰਲੀਆਂ ਗੱਲਾਂ ਉਹਨਾਂ ਨੇ ਸੁਣਾਉਣੀਆਂ ਹੁੰਦੀਆਂ, ਤਾਂ ਉਹਦਾ ਇੰਤਜ਼ਾਰ ਹਰ ਘਰ ਚ ਰਹਿੰਦਾ ਹੁੰਦਾ ਸੀ ਵੀ ਅੱਜ ਜਿਹੜੀ ਉਹ ਬਸ ਐਂ ਸਮਝੋ ਅੰਬੋ ਧੰਨੋ ਨੀ ਸੀ, ਉਹ ਫੇਸਬੁੱਕ ਦਾ ਪੇਜ ਹੀ ਸੀਗਾ ਤੇ ਅਪਡੇਟ ਜਿਹੜੀਆਂ ਲੈ ਕੇ ਆਉਣੀਆਂ ਜਾਂ ਉਸ ਟਾਈਮ ਦਾ ਅਖਬਾਰ ਸੀ ਸਾਰੀਆਂ ਅਪਡੇਟ ਉਹੀ ਲਿਆਉਂਦੀ ਹੁੰਦੀ ਸੀ ਵੀ ਫਲਾਨਿਆਂ ਦਾ ਮਾਮਾ ਆਇਆ ਹੋਇਆ ਭਾਈ ਤੇ ਉਹ ਕੇਲੇ ਫਲੀਆਂ ਲੈ ਕੇ ਆਇਆ ਸੀ, ਉਹਨੇ ਉਹਦੇ ਲਈ ਉਹ ਲਿਆਂਦਾ ਉਹਦੇ ਲਈ ਉਹ ਲਿਆਂਦਾ, ਤੇ ਫਿਰ ਨਿੱਕੀਆਂ ਨਿੱਕੀਆਂ ਗੱਲਾਂ ਸਾਨੂੰ ਵੀ ਜਿਹੜੀਆਂ ਅੰਬੋ ਧੰਨੋ ਦੇ ਜ਼ਰੀਏ ਪਿੰਡ ਦੀਆਂ ਪਤਾ ਲੱਗਦੀਆਂ ਸੀ। ਤੇ ਉਹ ਅੱਜ ਵੀ ਮੈਂ ਜਦੋਂ ਵੀ ਜਾਣਾ ਮੈਂ ਲਾਜ਼ਮੀ ਘਰੇ ਪੁੱਛਦਾ ਵੀ ਉਹਨਾਂ ਦਾ ਕੀ ਮਾਤਾ ਦੱਸ ਦਿੰਦੇ ਆ ਵੀ ਹੁਣ ਉਹਦੇ ਭਾਈ ਜਵਾਕ ਪੋਤੇ ਪੋਤੀਆਂ ਆਹ ਕਰਦੇ ਆ ਫਲਾਨਾ ਹੋ ਗਿਆ ਫਲਾਨ ਹੋ ਗਿਆ ਪਰ ਉਹ ਅੰਬੋ ਧਨੋ ਜਦੋਂ ਵੀ ਮੈਂ ਦੇਖੀ ਉਹ ਸਾਰੀ ਉਮਰ ਬੇਚਾਰੀ ਗੋਹੇ ਕੂੜਾ ਕਰਦੀ ਹੋਈ ਉੱਥੇ ਤੇ ਬਸ ਪੁੱਤ ਮੈਂ 5 ਘਰਾਂ ਦੇ ਕਰਦੀ ਆ ਮੈਂ 7 ਘਰਾਂ ਦੇ ਕਰਦੀ ਆ ਏਦਾਂ ਦੀ ਉਹਨੇ ਉਹਦਾ ਹੁੰਦਾ ਸੀ ਕਲਚਰ ਤੇ ਇੱਕ ਜਾਂ ਪਿੰਡ ਦੇ ਵਿੱਚ ਜਿਹੜਾ ਇੱਕ ਕਲਚਰ ਦੇ ਤੋਂ ਡਰ ਲੱਗਦਾ ਹੁੰਦਾ ਸੀ ਭਾਵੇਂ ਬੇਚਾਰਾ ਉਹ ਇੱਕ ਸਾਡੇ ਪਿੰਡ ਚ ਭੱਤਰੀ ਨਾਂ ਦਾ ਇੱਕ ਬੇਚਾਰਾ ਸਿੱਧਾ ਨੌਜਵਾਨ ਸੀ ਜਿਹੜੇ ਨੂੰ ਦਿਮਾਗੀ ਤੌਰ ਤੇ ਥੋੜਾ ਜਿਹਾ ਸਿੱਧਾ ਰਹਿ ਗਿਆ ਤੇ ਉਸ ਉਹਦੇ ਜਦੋਂ ਵੀ ਅਸੀਂ ਦੇਖਦੇ ਸੀ ਉਹ ਕਿਸੇ ਨੂੰ ਕੁਛ ਨੀ ਕਹਿੰਦਾ ਸੀ ਉਹ ਸਿੰਪਲੀ ਉਹਦੀਆਂ ਤੁਰਿਆ ਫਿਰਦਾ ਸੀ ਗਲੀਆਂ ਦੇ ਵਿੱਚ ਦੀ ਤੇ ਅਜੀਬ ਜਿਹੀ ਧੌਣ ਜਿਹੀ ਹਿਲਾ ਕੇ ਜਿਵੇਂ ਝਾਕਦੇ ਹੁੰਦੇ ਆ ਉਵੇਂ ਕਰਦਾ ਹੁੰਦਾ ਸੀ ਪਰ ਸਾਡੇ ਬਚਪਨ ਦੇ ਵਿੱਚ ਸਾਨੂੰ ਸਾਡੇ ਲਈ ਉਹ ਇੱਕ ਬਹੁਤ ਵੱਡੀ ਕਹੂਆ ਸੀ ਘਰ ਦੇ ਡਰਾ ਆਉਂਦੇ ਸੀ ਵੀ ਇੱਧਰ ਨੂੰ ਨੀ ਜਾਣਾ ਭੱਤਰੀ ਆਜੂ ਵਿਚਾਰੇ ਨੇ ਕਦੇ ਕੁਛ ਨੀ ਕਿਹਾ ਸੀ ਸਾਨੂੰ ਤੇ ਪਰ ਫੇਰ ਵੀ ਅਸੀਂ ਘਰੋਂ ਸਾਨੂੰ ਰੋਕਣ ਦੇ ਸਾਧਨ ਵੀ ਬਾਹਰ ਨਾ ਜਾਣ ਘਰੇ ਰੱਖਣ ਦੇ ਸਾਧਨ ਉਹ ਭੱਤਰੀ ਹੁੰਦਾ ਸੀ ਜੀ ਵੀ ਭੱਤਰੀ ਆਜੂ ਮੂਹਰੋਂ ਤੇ ਅਸੀਂ ਵੀ ਗਲੀਆਂ ਮੁਹੱਲਿਆਂ ਮੋੜਾਂ ਦੇ ਵਿੱਚ ਦੂਰ ਤੱਕ ਦੇਖ ਕੇ ਵੀ ਭੱਤਰੀ ਇਸ ਗਲੀ ਚ ਤਾਂ ਹੈ ਨੀ ਤੇ ਫੇਰ ਅਸੀਂ ਉਹ ਗਲੀ ਦੇ ਵਿੱਚ ਜਾਂਦੇ ਹੁੰਦੇ ਸੀ ਸੋ ਇਹ ਕਿਹੋ ਜਿਹੇ ਕਰੈਕਟਰ ਯਾਦ ਰਹਿਣਗੇ ਜੀ ਸਦਾ ਹੀ
ਜੀ ਵਿਰਾਟ ਸਾਹਿਬ ਸੋ ਲਹਿਰਾਂ ਦੇ ਬਾਕੀ ਜਿਹੜਾ ਸੈਗਮੈਂਟ ਸਾਡੇ ਤੋਂ ਹੈਗਾ ਜਿਹੜਾ ਬਾਕੀ ਹਿੱਸਾ ਲਹਿਰਾਂ ਦਾ ਸੀ ਉਹਦੇ ਵਿੱਚ ਇਹੋ ਜਿਹੇ ਜਿਹੜੇ ਕਰੈਕਟਰ ਇਹੋ ਜਿਹੇ ਕਿਰਦਾਰ ਜਿਹੜੇ ਸਾਡੀ ਜ਼ਿੰਦਗੀ ਦੇ ਵਿੱਚ ਜੁੜੇ ਸੀਗੇ ਔਰ ਜਿਹਨਾਂ ਨੂੰ ਅਜੇ ਵੀ ਸਾਡੀਆਂ ਯਾਦਾਂ ਦੇ ਵਿੱਚ ਜਿਹੜੇ ਵਸੇ ਹੋਏ ਆ ਉਹਨਾਂ ਦੇ ਬਾਰੇ ਅਸੀਂ ਗੱਲਬਾਤ ਕਰਨੀ ਹੈ ਵਿਰਾਟ ਸਾਹਿਬ ਸੋ ਕੋਹਲੀ ਸਾਹਿਬ ਹੁਣਾਂ ਨੇ ਵੀ ਸਤਿ ਸ਼੍ਰੀ ਅਕਾਲ ਬੁਲਾਈ ਹੈ ਜੀ ਸੋ ਤੁਹਾਡੇ ਜਾਣ ਤੋਂ ਪਹਿਲਾਂ ਮੈਂ ਕਹਿ ਦਵਾਂ ਕਿ ਉਹਨਾਂ ਨੇ ਤੁਹਾਡਾ ਥੈਂਕਸ ਕੀਤਾ ਜੀ ਕਹਿੰਦੇ ਵਿਰਾਟ ਸਾਹਿਬ ਹੌਸਲਾ ਅਫਜ਼ਾਈ ਦੇ ਲਈ ਉਹਨਾਂ ਨੇ ਧੰਨਵਾਦ ਕਿਹਾ ਹੈ ਤੁਹਾਨੂੰ
ਨਹੀਂ ਨਹੀਂ ਦੇਖੋ ਜਿਹੜਾ ਕੰਮ ਕਾਰਜ ਆ ਜਿਹੜਾ ਬੰਦਾ ਕਰਦਾ ਉਹਨਾਂ ਨੂੰ ਧੰਨਵਾਦ ਉਹਦਾ ਉਹਨਾਂ ਦੀ ਹੌਸਲਾ ਅਫਜ਼ਾਈ ਕਰਨੀ ਚਾਹੀਦੀ ਆ ਇਹ ਸਾਡਾ ਜਿਹੜਾ ਦਿਲ ਸਹੀ ਅਸਲੀ ਜਿਹੜਾ ਦਿਲੋਂ ਮਕਸਦ ਉਹੀ ਫੇਰ ਹੀ ਹੁੰਦਾ ਜੇ ਅਸੀਂ ਦਿਖਾਉਣ ਨੂੰ ਕੁਛ ਕਰਦੇ ਕੁਛ ਆ ਤੇ ਪਰ ਮੇਰਾ ਮੰਨਣਾ ਹੈ ਵੀ ਜੇ ਕੁਛ ਚੰਗੀ ਚੀਜ਼ ਆ ਉਹਨੂੰ ਖੁੱਲੇ ਦਿਲ ਨਾਲ ਚੰਗਾ ਕਹਿਣਾ ਚਾਹੀਦਾ ਤੇ ਵੱਖਰੀ ਗੱਲ ਆ ਕਈ ਚੀਜ਼ਾਂ ਨਾ ਸੁਖਪ੍ਰੀਤ ਆਪਦੇ ਤੇ ਲਾਗੂ ਨਹੀਂ ਹੁੰਦੀਆਂ ਹੁਣ ਮੈਂ ਜਾਂਦਾ ਜਾਂਦਾ ਦੱਸਦਿਆਂ ਵੀ ਮੈਂ ਤੁਹਾਨੂੰ ਤਾਂ ਸਾਰਿਆਂ ਨੂੰ ਕਹਿਤਾ ਵੀ ਸਲੋ ਡਾਊਨ ਹੋ ਜਾਓ ਜ਼ਿੰਦਗੀ ਪਰ ਮੇਰੇ ਨਾ 10 ਮਿੰਟ ਜ਼ਿੰਦਗੀ ਦੇ ਟਪਾ ਤੇ ਤੁਸੀਂ 8:30 ਮੈਂ ਕਿਸੇ ਨੂੰ ਟਾਈਮ ਦਿੱਤਾ ਸੀ ਤੇ ਹੁਣ ਮੈਂ ਆਪਦੀ ਪੂਛ ਨੂੰ ਅੱਗ ਲਾਊਂਗਾ ਤੇ 9 ਰਾਤ ਦੇ 9 ਵਜੇ ਤੱਕ ਕਮਰਿਆਂ ਨੂੰ ਭੱਜਿਆ ਕਰੂੰ ਪਰ ਤੁਹਾਨੂੰ ਕਹਿਤਾ ਸਾਰਿਆਂ ਨੂੰ ਵੀ ਸਲੋ ਡਾਊਨ ਰਹੋ
ਬਿਲਕੁਲ ਜ਼ਰੂਰ ਸਾਹਿਬ ਪਰ ਕਈ ਕਈ ਵਾਰੀ ਏਦਾਂ ਹੁੰਦਾ ਕਿ ਜ਼ਿੰਦਗੀ ਚ ਇਹ ਕੰਮ ਕਰਕੇ ਵੀ ਜਿਹੜੇ ਸਕੂਨ ਮਿਲਦੇ ਆ ਨਾ ਉਹ ਗੱਲ ਤੇ ਸਕੂਨ ਦੀ ਆ ਉਹਦੀ ਉਹ ਸ਼ਾਂਤੀ ਦੇ ਲਈ ਦੌੜੇ ਫਿਰਦੇ ਆ ਸੋ ਕਈ ਰਾਂ ਨੂੰ ਉਹ ਪੰਛੀਆਂ ਦੀਆਂ ਆਵਾਜ਼ਾਂ ਸੁਣ ਕੇ ਸਕੂਨ ਮਿਲ ਜਾਂਦਾ ਤੇ ਤੁਹਾਡੇ ਵਰਗੀਆਂ ਨੂੰ ਇਹ ਜਿਹੜੇ ਕੰਮ ਕਾਰ ਜਿਹੜੇ ਤੁਸੀਂ ਕਰਦੇ ਆ ਸੋ ਇਹ ਵੀ ਹਰ ਕਿਸੇ ਦੇ ਨਸੀਬ ਦੇ ਹਰ ਕਿਸੇ ਦੇ ਵੱਸ ਦੀ ਗੱਲ ਵੀ ਨਹੀਂ ਹੁੰਦੀ ਸੋ ਅੱਜ ਦਾ ਦਿਨ ਤੁਹਾਡਾ ਜੀ ਚੜ੍ਹਦੀ ਕਲਾ ਦੇ ਵਿੱਚ ਰਹੇ ਔਰ ਸਕੂਨ ਦੀ ਤਲਾਸ਼ ਦੇ ਵਿੱਚ ਜਿਹਦੇ ਚ ਅਸੀਂ ਫਿਰਦੇ ਆ ਉਹ ਜ਼ਰੂਰ ਹੀ ਸਾਨੂੰ ਸਭ ਨੂੰ ਹਾਸਿਲ ਹੋਵੇ ਬਹੁਤ ਬਹੁਤ ਸ਼ੁਕਰੀਆ ਵਿਰਾਟ ਸਾਹਿਬ
ਬਹੁਤ ਮਿਹਰਬਾਨੀ
ਜੀ ਸੋ ਵਿਰਾਟ ਸਾਹਿਬ ਦੇ ਨਾਲ ਖਬਰਾਂ ਤੇ ਗੱਲਬਾਤ ਕਰ ਰਹੇ ਸੀ ਤੇ ਜਿਵੇਂ ਦੱਸਿਆ ਕਿ ਲਹਿਰਾਂ ਦੇ ਅਗਲੇ ਹਿੱਸੇ ਦੇ ਵਿੱਚ ਅਸੀਂ ਆਪਣੀਆਂ ਯਾਦਾਂ ਨੂੰ ਯਾਦ ਕਰਨਾ ਹੈ ਜੀ ਤੇ ਸਾਂਝ ਪਾਉਣੀ ਹੈ ਉਹਨਾਂ ਕਿਰਦਾਰਾਂ ਦੀ ਉਹ ਕਰੈਕਟਰ ਦੀ ਜੋ ਅਸੀਂ ਆਪਣੇ ਆਲੇ ਦੁਆਲੇ ਬਚਪਨ ਦੇ ਵਿੱਚ ਦੇਖਦੇ ਹੁੰਦੇ ਸੀ ਕੰਮ ਕਾਰ ਕਰਦੇ ਹੋਏ ਸੋ ਜਲਦੀ ਵਾਪਿਸ ਆਉਂਦੀ ਹਾਂ ਜੀ ਇਸ ਬ੍ਰੇਕ ਤੋਂ ਬਾਅਦ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ ਜੀ
ਹਰ ਪ੍ਰੋਗਰਾਮ ਦੀ ਜਾਣਕਾਰੀ ਰੇਡੀਓ ਦੀ ਹਰ ਗਤੀਵਿਧੀ ਤੇ ਨਜ਼ਰ ਜੁਆਇਨ ਕਰੋ ਸਾਡਾ ਫੇਸਬੁੱਕ ਪੇਜ facebook.com/harmanradioaustralia ਜਾਂ ਜੁੜੋ ਟੈਲੀਗ੍ਰਾਮ ਤੇ telegram.me/harmaninfo ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com
ਹਾਂ ਬਾਈ ਕਿੱਦਾਂ ਤੂੰ ਇੰਨਾ ਪਤਲਾ ਕਿਵੇਂ ਹੋ ਗਿਆ
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ
ਬੜਾ ਫਾਇਦਾ ਹੋਇਆ ਬਾਈ ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ ਰਾਤ ਨੂੰ ਨੀਂਦ ਨਹੀਂ ਸੀ ਆਉਂਦੀ ਘਰਾੜੇ ਵਜੇ ਰਹਿੰਦੇ ਸੀ ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ 60 ਕਿਲੋ ਭਾਰ ਵੀ ਘਟ ਗਿਆ ਮੇਰਾ ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋਂ ਨਾਲ ਠੀਕ ਹੋ ਗਈ
ਕਮਾਲ ਹੈ ਇੰਨਾ ਭਾਰ ਘਟ ਗਿਆ ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ
ਨਾ ਬਾਈ ਨਾ ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ ਹੀ ਖੁਸ਼ ਹਾਂ
ਕੁਲਾਰ ਹਸਪਤਾਲ ਮੋਟਾਪੇ ਲਈ ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ ਕੁਲਾਰ ਹਸਪਤਾਲ GT ਰੋਡ ਬੀਜਾ ਨੇੜੇ ਖੰਨਾ ਪੰਜਾਬ ਇੰਡੀਆ ਸੰਪਰਕ ਨੰਬਰ 9878090001 9780909001 ਵੈਬਸਾਈਟ ਵਿਜ਼ਿਟ ਕਰੋ kularhospital.com
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗ ਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
ਜਲੰਧ ਪਿੱਲੀ ਵਾਲੇ AMW ਆਟੋ ਐਕਸਪਰਟ, ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਲੌਗ ਬੁੱਕ ਸਰਵਿਸ, ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ। ਨਵਦੀਪ ਨਾਲ ਮੋਬਾਈਲ ਨੰਬਰ 04122923038 ਉੱਤੇ। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੂੰ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ। ਸਾਡਾ ਨਵਾਂ ਪਤਾ ਹੈ 7 Lucy Street, ਗੁਰੂਕਾ, ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ, ਮੋਬਾਈਲ ਨੰਬਰ 04122923038।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲ ਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 04288955 64।
ਤੁਹਾਡਾ ਘਰ ਨਹੀਂ ਬਣ ਸਕਦਾ ਕਦੇ ਕੀੜੇ ਮਕੌੜਿਆਂ ਦਾ ਅੱਡਾ, ਜੇ ਉੱਥੇ ਪੈਸਟ ਕੰਟਰੋਲ ਕਰਨ ਆਉਣਗੇ ਬਗ ਬਸਟਰ ਵਾਲੇ ਨਵ ਪੱਡਾ। ਜੀ ਹਾਂ, ਨਵ ਪੱਡਾ ਨੂੰ ਸੰਪਰਕ ਕਰਨ ਲਈ ਫੋਨ ਨੰਬਰ ਨੋਟ ਕਰ ਲੋ 04686986436। ਇਸ ਤੋਂ ਇਲਾਵਾ ਤੁਸੀਂ ਉਹਨਾਂ ਦੀ ਵੈਬਸਾਈਟ ਵੀ ਚੈੱਕ ਕਰ ਸਕਦੇ ਹੋ www.bugbuster.com.au। ਜੀ ਹਾਂ, ਬਗ ਬਸਟਰ ਵਾਲੇ ਨਾ ਪੱਡਾ ਤੁਹਾਡੀ ਮਦਦ ਕਰ ਸਕਦੇ
ਹੋ। ਆਪਣੇ ਬਾਈ ਲਾਰਸ ਨੂੰ ਪਿਓ ਸਮਝਦਾ, ਪਿਓ ਉਹ ਮਰਨੀ ਮਰਜੂ, ਆਪਣਾ ਟਰੈਕਟਰ ਨਹੀਂ ਵੇਚਦਾ।
ਵਾਈਟ ਹਿਲ ਪ੍ਰੋਡਕਸ਼ਨ ਪ੍ਰਾਊਡਲੀ ਪ੍ਰੈਜ਼ੈਂਟਸ ਬਾਈ ਲਾਰਸ, ਇੱਕ ਕਹਾਣੀ ਕਿਸਾਨ ਤੇ ਉਹਦੇ ਟਰੈਕਟਰ ਦੀ।
ਜਿੱਦਾਂ ਮੈਂ ਤਾਂ ਲੈ ਜੇ ਆਪਣਾ ਬਾਈ ਲਾਰਸ ਆ ਕੇ
ਉਹ ਜੱਗ ਨੂੰ ਵਿਖਾਉਣਾ ਅੱਜ ਹੱਕ ਜਿੱਤ ਕੇ।
ਸਟਾਰਿੰਗ ਬਿੰਨੂ ਢਿੱਲੋਂ, ਕਰਮਜੀਤ ਅਨਮੋਲ, ਪ੍ਰਾਚੀ ਤਹਿਲਾ, ਇੱਕ ਮੁਕਾਬਲਾ ਜਿਗਰੇ ਦਾ ਪਿਆਰ ਲਈ, ਬਾਈ ਲਾਰਸ ਲਈ, ਕਿਉਂਕਿ ਇਹ ਸਿਰਫ ਟਰੈਕਟਰ ਨਹੀਂ ਲਾਣੇਦਾਰ ਹੈ। ਬਾਈ ਲਾਰਸ 6 ਅਕਤੂਬਰ ਤੋਂ ਨਜ਼ਦੀਕੀ ਸਿਨੇਮਾ ਘਰਾਂ ਚ। ਫਾਰ ਮੋਰ ਇਨਫੋ ਵਿਜ਼ਿਟ whitehillproduction.com।
CG Batches, now trading as DMB Motor Repairs.
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ, ਜਿਵੇਂ ਕਿ ਆਟੋ ਇਲੈਕਟ੍ਰੀਕਲ, ਮਕੈਨੀਕਲ, ਏਅਰ ਕੰਡੀਸ਼ਨਿੰਗ, LPG ਰਿਪੇਅਰ ਤੇ ਇੰਸਟਾਲੇਸ਼ਨ।
ਇਸ ਤੋਂ ਇਲਾਵਾ ਪਿੰਕ ਸਲਿਪ, ਬਲੂ ਸਲਿਪ, ਵੀਲ ਬੈਲੈਂਸਿੰਗ, ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ।
CG Batteries, Philips ਸਾਊਂਡ ਸਿਸਟਮ ਦੇ ਆਥੋਰਾਈਜ਼ਡ ਡੀਲਰ ਵੀ ਹਨ। ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲੌਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ।
CG Batteries ਹਫਤੇ ਦੇ 6 ਦਿਨ ਉਪਲਬਧ ਨੇ। ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ, ਮੋਬਾਈਲ ਨੰਬਰ 04346413274,
04434143427।
ਪਤਾ ਵੀ ਨੋਟ ਕਰ ਲਓ, 4/14 ਤੇ 5/14, ਸਟੀਲ ਸਟ੍ਰੀਟ, ਬਲੈਕ ਟਾਊਨ, ਸਿਡਨੀ।
CD Batteries। ਗੈਲੇਕਸੀ ਮਾਈਗ੍ਰੇਸ਼ਨ, ਹਰ ਤਰ੍ਹਾਂ ਦੇ ਸਟੂਡੈਂਟ ਵੀਜ਼ਾ, TR PR, ਇੰਪਲੋਇਰ ਨੋਮੀਨੇਸ਼ਨ, 457 RSMS ਅਤੇ ਤਾਜ਼ੀਆਂ ਤਬਦੀਲੀਆਂ ਲਈ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਨੇ। ਗਗਨਦੀਪ ਸ਼ਰਮਾ, ਮਾਈਗ੍ਰੇਸ਼ਨ ਕੰਸਲਟੈਂਟ, ਮਾਰਾ ਏਜੰਟ ਨੰਬਰ 1575771। ਜਿਨ੍ਹਾਂ ਨੂੰ ਭਾਰਤੀਆਂ ਵੱਲੋਂ ਦਰਪੇਸ਼ ਆਉਂਦੀਆਂ ਸਮੱਸਿਆਵਾਂ ਦੀ ਖਾਸ ਜਾਣਕਾਰੀ ਹੈ। ਇਹਨਾਂ ਦਾ ਮੁੱਖ ਦਫ਼ਤਰ ਕੈਨਬਰਾ ਦੇ ਵਿੱਚ ਤੇ ਦੂਜਾ ਦਫ਼ਤਰ ਲੁਧਿਆਣਾ, ਇੰਡੀਆ ਦੇ ਵਿੱਚ ਮੌਜੂਦ ਹੈ ਜੀ। ਵਾਜਿਬ ਕੀਮਤ ਦੇ ਉੱਪਰ ਕਲੀਅਰ ਤੇ ਆਨੈਸਟ ਸਲਾਹ ਦਿੰਦੇ ਨੇ ਜੀ। ਜ਼ਿਆਦਾ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 04044185755, ਯਾਨੀ ਕਿ 04054-1855। ਤੁਸੀਂ ਈਮੇਲ ਵੀ ਕਰ ਸਕਦੇ ਹੋ galaxymigration@gmail.com ਤੇ ਜਾਂ ਫਿਰ gmigration.com.au ਦੇ ਉੱਪਰ।
10 to 15 years ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ, ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ
लक्ष्य पीटीई मेलबर्न दे रहे ने आउटस्टैंडिंग कोचिंग फॉर पीटीई एंड आईस एट वेरी अफोर्डेबल प्राइसेस। लक्ष्य पीटीई कोचिंग इंस्टीट्यूट पूरे ऑस्ट्रेलिया विच अपनी सेवावां दे रहे ने। फेस टू फेस आईस से पीटीई प्रिपरेशन क्लासेस तो इलावा तुसी ऑनलाइन पीटीई क्लासेस भी लगा सकते हो। वधेरी जानकारी लई कॉल करो समिता शर्मा 0404-527-518 या विजिट करो www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
Na ki gal paaji, inna weight lose kar liya, na paabi khaan nu ne dindi tonu.
Eh sab kamaal hai, health drops da.
Aur tonu pata hai, phukke saath ho rahe nahi hunda, na exercise da kinna ko time hunda, tonu pata hi hai.
Oh ji, ehi ta kamaal hai, health drops da. Na koi exercise, na koi health shake. 100% Australian मेड ते 100% नेचुरल ते ना कोई साइड इफेक्ट। इना ही नहीं पहले ही दिन तो पार कटना शुरू।
ना फिर नंबर दियो।
लो जी तुसी भी कॉल करो सुनील वर्मा नू 0411-229-631 0411-229-631 या विजिट करो www.healthdrops.com.au।
नानक बेकरी डैंडी नॉग मेलबर्न वाले हरमन रेडियो नू स्पॉन्सर कर दे हन। शुद्ध वेजिटेरियन केक पेस्ट्री कुलचे छोले पकौड़े रस मलाई अते होर भी बहुत कुछ उपलब्ध है। पार्टी वास्ते ऑर्डर भी लाए जाते हैं। क्लेटन क्रैनबोर्न बेरिक या स्प्रिंग रेल वाले जरूर दर्शन देन। पता है 76 हेमिंग स्ट्रीट डैंडीनोंग। फोन 0425-888-856।
ਤੁਸੀਂ ਘਰ ਬਣਾਉਣ ਵਾਸਤੇ ਸੋਚ ਰਹੇ ਹੋ ਤਾਂ ਪਹਿਲਾਂ ਮਿਲੋ ਬਿਲਡਰਸ ਨੈਗੋਸ਼ੀਏਟਰਸ ਨੂੰ, ਹੈਲਪਿੰਗ ਯੂ ਗੈਟ ਏ ਸ਼ਾਰਪ ਡੀਲ। ਸਮਾਂ ਹੀ ਪੈਸਾ ਹੈ, ਸਹੀ ਬਿਲਡਰ ਲੱਭਣ ਦੇ ਲਈ ਆਪਣਾ ਕੀਮਤੀ ਸਮਾਂ ਬਚਾਓ। ਹਰਵਿੰਦਰ ਗਰਚਾ ਜੀ ਤੁਹਾਨੂੰ ਬਿਲਕੁਲ ਸਹੀ ਸਲਾਹ ਦੇਣਗੇ, ਸਹੀ ਬਿਲਡਰ ਲੱਭਣ ਅਤੇ ਕਾਗਜ਼ ਪੱਤਰ ਕਰਨ ਦੇ ਲਈ ਵੀ ਮਦਦ ਕਰਨਗੇ। ਉਹ ਆਪ ਵੀ ਲਾਇਸੈਂਸਡ ਬਿਲਡਰ ਨੇ, ਰੀਅਲ ਅਸਟੇਟ ਦੀਆਂ ਸੁਵਿਧਾਵਾਂ ਵੀ ਦਿੰਦੇ ਨੇ। ਮੈਲਬੌਰਨ ਦੇ ਵਿੱਚ ਘਰ ਬਣਾਉਣ ਦੇ ਲਈ ਹੁਣੇ ਸੰਪਰਕ ਕਰੋ ਹਰਵਿੰਦਰ ਗਰਚਾ ਨੂੰ 0477-500-600 ਤੇ या वेबसाइट नोट करो negotiators.com.au ते।
तुसी सुन रहे हो अपना हरमन रेडियो 24 घंटे 7 दिन ऑस्ट्रेलिया दा पहला पंजाबी रेडियो हरमन रेडियो
24 घंटे 7 दिन हरमन रेडियो सुन रहे सारे श्रोतियां नूं एक बारी फिर तो सत श्री अकाल जी। सुखप्रीत वालों ते तुहाडे सारयां दा स्वागत करदी आं प्रोग्राम लहरां दे विच। ब्रेक तो बाद हाजिर हां जी। ब्रेक तो पहला गल्लां बातां कीतियां सी, खबरां ते कुछ विचार सांझे कीते और जिंदगी नाल जुड़ियां कुछ अपणियां मुश्किलां दे हल लभण दी कोशिश करदे रहिंदा है जी। सो इस दौरान तुहाडे सारयां दा साथ जिहड़ा साडे लई बड़ा अणमुल्ला हो गुजरदा है। तुहाडे सारयां दा जिहड़ा साथ हुंदा है उह प्रोग्राम दी रौनक वी वधा ਦਿੰਦਾ ਤੇ ਸਾਨੂੰ ਹੱਲਾ ਸ਼ੇਰੀ ਵੀ ਦਿੰਦਾ। ਸੋ ਤੁਹਾਡੇ ਸਾਰਿਆਂ ਦੇ ਜਿਹੜੇ ਮੈਸੇਜਸ ਤੇ ਫੀਡਬੈਕ ਬੜੀ ਜ਼ਰੂਰੀ ਹੁੰਦੀ ਹੈ। ਸੋ ਪ੍ਰੋਗਰਾਮ ਦੇ ਇਸ ਹਿੱਸੇ ਦੇ ਵਿੱਚ ਬੁੱਧਵਾਰ ਨੂੰ ਅਸੀਂ ਤਾਜ਼ੀਆਂ ਕਰਦੇ ਹਾਂ ਜੀ, ਬੈਠ ਕੇ ਆਪਣੀਆਂ ਯਾਦਾਂ ਗੱਲਬਾਤ ਕਰਦੇ ਹੁੰਦੇ ਹਾਂ ਉਸ ਸਮੇਂ ਦੀ ਜੋ ਅਸੀਂ ਕਾਫੀ ਦੇਰ ਪਹਿਲਾਂ ਆਪਣੀ ਜ਼ਿੰਦਗੀ ਚ ਹੰਡਾ ਚੁੱਕੇ ਹਾਂ ਤੇ ਉਹਦੇ ਵਿੱਚ ਜਿਹੜੇ ਕੁਝ ਯਾਦਾਂ ਸਾਡੇ ਜ਼ਿਹਨ ਚ ਵਸੀਆਂ ਰਹਿ ਜਾਂਦੀਆਂ ਉਹਨਾਂ ਨੂੰ ਅਸੀਂ ਬੈਠ ਕੇ ਬੁੱਧਵਾਰ ਦੀਆਂ ਲਹਿਰਾਂ ਪ੍ਰੋਗਰਾਮ ਦੇ ਵਿੱਚ ਸਾਂਝਾ ਕਰਦੇ ਹਾਂ ਜੀ। ਸੋ ਅੱਜ ਦੇ ਇਸ ਲਹਿਰਾਂ ਪ੍ਰੋਗਰਾਮ ਦੇ ਵਿੱਚ ਅਸੀਂ ਜਿਹੜੀਆਂ ਯਾਦਾਂ ਦੀ ਸਾਂਝ ਪਾਉਣੀ ਹੈ ਉਹ ਜੀ ਉਹਨਾਂ ਕਿਰਤੀਆਂ ਨੂੰ, ਉਹਨਾਂ ਕਾਮਿਆਂ ਨੂੰ, ਉਹ ਕਿਰਦਾਰਾਂ ਦੇ ਨਾਮ ਹੈ ਜਿਹੜੇ ਸਾਡੇ ਜ਼ਿਹਨ ਚ ਅਜੇ ਵੀ ਵਸੇ ਹੋਏ, ਜੋ ਸਾਡੇ ਪਿੰਡਾਂ ਸ਼ਹਿਰਾਂ ਦੇ ਵਿੱਚ ਸਾਡੇ ਆਲੇ ਦੁਆਲੇ ਕਿਤੇ ਹੁੰਦੇ ਸੀ ਔਰ ਜੋ ਆਪਣਾ ਕਿੱਤਾ ਹੁੰਦਾ ਸੀਗਾ ਉਹਦੇ ਨਾਮ ਵਜੋਂ ਜਾਣੇ ਜਾਂਦੇ ਸੀ। ਆਪਣੇ ਨਾਮ ਤੋਂ ਵੀ ਪਹਿਲਾਂ ਉਹਨਾਂ ਦੇ ਕਿੱਤੇ ਦਾ, ਉਹਨਾਂ ਦੇ ਕੰਮ ਦਾ ਨਾਮ ਜਿਹੜਾ ਹੁੰਦਾ ਸੀ। ਸੋ ਤੁਸੀਂ ਵੀ ਯਾਦ ਕਰੋ ਜੀ ਇਹੋ ਜਿਹਾ ਕਿਹੜਾ ਕਿਰਦਾਰ ਤੁਹਾਨੂੰ ਦਿਸਦਾ ਹੈ। ਜਿਵੇਂ ਮਿੰਟੂ ਭਾਜੀ ਹੁਣੀ ਦੱਸ ਕੇ ਗਏ ਆ ਜੀ ਆਪਣੀ ਅੰਬੋ ਹੋਣਾ ਬਾਰੇ, ਹੈ ਨਾ। ਸੋ ਇਸੇ ਤਰ੍ਹਾਂ ਕੁਝ ਕਿਰਦਾਰ, ਕੁਝ ਕਰੈਕਟਰ ਹੋਣੇ ਆ ਜੋ ਤੁਹਾਡੇ ਜ਼ਿਹਨ ਚ ਵੀ ਅਜੇ ਤੱਕ ਯਾਦ ਹੋਣੇ ਆ, ਉਹਨਾਂ ਦੀ ਜਿਹੜੀ ਸਾਂਝ ਹੈ ਤੁਸੀਂ ਸਾਡੇ ਨਾਲ ਜ਼ਰੂਰ ਪਾਓ ਜੀ। ਭਿੰਦਰ ਕਿਸ਼ਨਪੁਰੀਆ ਹੋਣਾ ਨੇ ਵੀ ਸਿਡਨੀ ਤੋਂ ਸਾਂਝ ਪਾਈ ਹੈ ਜੀ ਤੇ ਸਤਿ ਸ਼੍ਰੀ ਅਕਾਲ ਬੁਲਾਈ ਹੈ ਜੀ, ਬਹੁਤ ਬਹੁਤ ਸ਼ੁਕਰੀਆ ਤੇ ਪ੍ਰੋਗਰਾਮ ਦੀ ਰੌਣਕ ਇਸੇ ਤਰ੍ਹਾਂ ਵਧਾਈ ਜਾਓ ਜੀ। ਆਪਣੀਆਂ ਯਾਦਾਂ ਦੀ ਸਾਂਝ ਹੁਣ ਤੁਸੀਂ ਜ਼ਰੂਰ ਪਾਉਣੀ ਹੈ। ਕੁਲਦੀਪ ਕੌਰ ਹੋਣਾ ਨੇ ਕਿਹਾ ਜੀ ਕਿ ਸਾਡੇ ਜੀ ਮੇਜਰ ਸਿੰਘ ਚਾਚਾ ਜੀ ਸੀ ਜਿਨ੍ਹਾਂ ਦੀ ਲੱਤ ਨਹੀਂ ਸੀ ਪਰ ਮਿਸਤਰੀ ਦਾ ਕੰਮ ਕਰਦੇ ਹੋਣ ਕਰਕੇ ਉਹਨਾਂ ਆਪਣੀ ਲੱਤ ਲੱਕੜ ਦੀ ਬਣਾਈ ਸੀ। ਉਹ ਬਹੁਤ ਮਿਹਨਤੀ ਸੀ, ਘਰ ਤੋਂ ਭਾਵੇਂ ਉਹ ਬਹੁਤ ਗਰੀਬ ਸੀ ਪਰ ਦਿਲ ਦੇ ਬਹੁਤ ਅਮੀਰ ਸੀ। ਜੋ ਵੀ ਚੀਜ਼ ਉਹ ਅਸਲੀਅਤ ਚ ਬਣਾਉਂਦੇ ਸੀ ਉਹੋ ਜਿਹਾ ਹੀ ਖਿਡੌਣਾ ਬਣਾਉਣਾ ਉਹਨਾਂ ਦੀ ਕਲਾ ਸੀ। ਘਰ ਪਿੰਡ ਚ ਪਏ ਮੇਰੇ ਖਿਡੌਣਿਆਂ ਚ ਅੱਜ ਵੀ ਉਹਨਾਂ ਦੇ ਬਣਾਏ ਮੰਜੇ ਪੀੜੀ ਤੇ ਚਰਖਾ ਪਿਆ ਜੋ ਹਮੇਸ਼ਾ ਰਹੇਗਾ। ਕਿਆ ਬਾਤ ਹੈ ਗੁਰਦੀਪ ਕੌਰ ਜੀ, ਬਹੁਤ ਖੂਬ। ਸੋ ਮੇਜਰ ਸਿੰਘ ਚਾਚਾ ਜੀ, ਤੁਹਾਡੀ ਜ਼ਿਹਨ ਦੇ ਵਿਚ ਉਹ ਕਿਰਦਾਰ ਅਜੇ ਤੱਕ ਵੀ ਵਸਿਆ ਹੋਇਆ ਹੈ। ਔਰ ਬਿਲਕੁਲ ਜਿਵੇਂ ਤੁਸੀਂ ਗੱਲ ਕੀਤੀ, ਕਿੰਨੀ ਕਲਾ ਦੇ ਉਹ ਅਮੀਰ ਸੀਗੇ, ਹਨਾ, ਕਿੰਨੇ ਕ੍ਰੀਏਟਿਵ ਸੀਗੇ। ਇੱਕ ਤੇ ਉਹਨਾਂ ਨੇ ਆਪਣੀ ਲੱਤ ਬਣਾਈ, ਔਰ ਉਸ ਤੋਂ ਬਾਅਦ ਜਿਵੇਂ ਤੁਸੀਂ ਦੱਸਿਆ ਕਿ ਤੁਹਾਡੇ ਖਿਡੌਣੇ ਵੀ ਉਹਨਾਂ ਨੇ ਬਣਾਏ ਹੋਏ ਸੀ ਜੋ ਤੁਸੀਂ ਅਜੇ ਵੀ ਸਾਂਭ ਕੇ ਰੱਖੇ ਹੋਏ ਆ। ਸੋ ਇਹ ਬਹੁਤ ਵੱਡਾ ਰਿਵਾਰਡ ਹੈ ਜੀ, ਔਰ ਇਹ ਜਿਹੜੀਆਂ ਯਾਦਾਂ ਅਸੀਂ ਉਹਨਾਂ ਲਈ ਸੰਭਾਲ ਕੇ ਰੱਖੀਆਂ ਹੁੰਦੀਆਂ ਨੇ, ਇਹੀ ਰਿਵਾਰਡ ਹੋ ਜਾਂਦੇ ਆ ਉਹਨਾਂ ਕਿਰਤੀਆਂ ਉਹਨਾਂ ਕਾਮਿਆਂ ਦੇ ਲਈ। ਸੋ ਉਹਨਾਂ ਜਿਹਨਾਂ ਕਿਰਤੀਆਂ ਕਾਮਿਆਂ ਦੀ ਗੱਲ ਅੱਜ ਮੈਂ ਕਰਨੀ ਆ, ਉਹਨਾਂ ਦੇ ਵਿੱਚੋਂ ਕਿਸੇ ਨੂੰ ਵੀ ਇਹ ਪਤਾ ਨਹੀਂ ਹੋਣਾ ਕਿ ਅੱਜ ਮੈਂ ਆਸਟ੍ਰੇਲੀਆ ਬੈਠੀ ਉਹਨਾਂ ਦਾ ਨਾਂ ਲੈ ਰਹੀ ਹਾਂ, ਆਸਟ੍ਰੇਲੀਆ ਦੇ ਇੱਕ ਰੇਡੀਓ ਸ਼ੋ ਤੇ ਉਹਨਾਂ ਨੂੰ ਬੈਠੀ ਯਾਦ ਕਰ ਰਹੀ ਹਾਂ। ਸੋ ਪਰ ਚਲੋ ਜੀ, ਕਰਦੇ ਆ ਸਾਂਝੇ ਉਹਨਾਂ ਯਾਦਾਂ ਨੂੰ। ਸੋ ਸਾਡੇ ਨਾਲ ਪ੍ਰੋਗਰਾਮ ਦੇ ਵਿਚ ਜੀ ਤਨੀ ਸਾਹਿਬ ਹੁਣੀ ਵੀ ਆ ਗਏ, ਸਤਿ ਸ੍ਰੀ ਅਕਾਲ ਬੁਲਾ ਦਿੱਤੀ ਹੈ। ਚਲੋ ਜੀ, ਲੱਗਣੀਆਂ ਰੌਣਕਾਂ ਹੁਣ ਤੇ ਸ਼ਿਵ ਦੇ ਕਲੇਰ ਹੁਣਾਂ ਨੇ ਸਾਡੇ ਨਾਲ ਸਾਂਝ ਪਾਈ ਸੀ ਜੀ, ਤੇ ਦਵਿੰਦਰ ਸ਼ਰਮਾ ਹੁਣਾਂ ਨੇ ਵੀ ਈਮੇਲ ਦੇ ਜ਼ਰੀਏ ਸਾਂਝ ਪਾਈ ਸੀ। ਕਹਿੰਦੇ ਮਿੰਟੂ ਜੀ ਪਲੀਜ਼ ਏਅਰ ਨਰਸਿਸ ਫੋਰ ਲਾਈਨਸ, ਪਤਾ ਨਹੀਂ ਉਹਨੇ ਕੋਈ ਗੱਲ ਕੀਤੀ ਹੈ, ਸੋਰੀ ਜੀ, ਬਰਾੜ ਸਾਹਿਬ ਪ੍ਰੋਗਰਾਮ ਦੇ ਵਿੱਚੋਂ ਜਾ ਚੁੱਕੇ ਨੇ। ਸੋ ਤੁਸੀਂ ਜੇ ਕੋਈ ਤੁਹਾਡੇ ਮਨ ਵਿੱਚ ਕੋਈ ਕੁਐਸਚਨ ਹੋਵੇ ਤੇ ਤੁਸੀਂ ਉਹਨਾਂ ਨਾਲ ਅਗਲੇ ਪ੍ਰੋਗਰਾਮ ਦੇ ਵਿੱਚ ਜ਼ਰੂਰ ਸਾਂਝਾ ਕਰ ਸਕਦੇ ਹੋ ਜੀ। ਗੁਰਪ੍ਰੀਤ ਸੰਧੂ ਹੁਣਾਂ ਨੇ ਵੀ ਜੀ ਥੈਂਕਸ ਕਿਹਾ। ਸੋ ਥੈਂਕਸ ਵਾਲੀ ਕਿਹੜੀ ਗੱਲ ਹੈ ਜੀ, ਤੁਹਾਡੇ ਜਿਹੜੇ ਪ੍ਰਸ਼ਨ ਹੁੰਦੇ ਆ ਜਾਂ ਤੁਹਾਡੇ ਜਿਹੜੇ ਕੋਈ ਵਿਚਾਰ ਜਾਂ ਕੋਈ ਵੀ ਗੱਲਬਾਤ ਹੁੰਦੀ ਹੈ ਉਹ ਸਿਰ ਮੱਥੇ। ਸੋ ਸ਼ਿਵਦੇਵ ਕਲੇਰ ਹੁਣਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ ਜੀ, ਤੇ ਕਹਿੰਦੇ ਫਸਟ ਹਾਰਟਲੀ ਥੈਂਕਸ ਟੂ ਮਿਸਟਰ ਬਰਾੜ ਫੋਰ ਸੱਚ ਇਨਫੋਰਮੇਟਿਵ ਟਾਕ। ਜੀ ਬਿਲਕੁਲ ਬਰਾੜ ਸਾਹਿਬ ਤੇ ਸਹੀ ਗੱਲ ਆ, ਮੈਨੂੰ ਗੂਗਲ ਹੀ ਲੱਗਦੇ ਹੁੰਦੇ ਆ, ਉਹਨਾਂ ਤੋਂ ਜਿਹੜੀ ਮਰਜ਼ੀ ਗੱਲ ਪੁੱਛ ਲਓ ਉਹਨਾਂ ਦਾ ਜਵਾਬ ਉਹਨਾਂ ਨੇ ਦੇ ਹੀ ਦੇਣਾ ਹੁੰਦਾ ਹੈ। ਜ਼ਿੰਦਗੀ ਦੇ ਕਿਸੇ ਵੀ ਪਹਿਲੂ ਦੇ ਨਾਲ ਜੁੜਿਆ ਹੋਵੇ, ਸਿਰਫ ਖਬਰਾਂ ਜਾਂ ਇਹਨਾਂ ਮੁੱਦਿਆਂ ਤੋਂ ਪਰੇ ਵੀ, ਜੇ ਪਰਸਨਲ ਲਾਈਫ ਨਾਲ ਕਹਿ ਲਓ ਜਾਂ ਜ਼ਿੰਦਗੀ ਚ ਹੋਰ ਵੀ ਕਿਤੇ ਕਦੀ ਕੋਈ ਮੈਨੂੰ ਔਕੜ ਆ ਜਾਵੇ ਤੇ ਭਾਜੀ ਨੂੰ ਕਈ ਵਾਰੀ ਫੋਨ ਕਰਕੇ ਉਹਨਾਂ ਨਾਲ ਸਲਾਹ ਕਰ ਲੈਂਦੀ ਹਾਂ, ਔਰ ਬੜੀ ਹੀ ਚੰਗੀ ਤਰ੍ਹਾਂ ਬੜੀ ਹੀ ਸੁਲਝੇ ਤਰੀਕੇ ਦੇ ਨਾਲ ਉਹ ਉਸ ਮੁਸ਼ਕਿਲ ਚੋਂ ਕੱਢਣ ਦਾ ਪੂਰਾ ਜਿਹੜਾ ਉਹ ਕੋਸ਼ਿਸ਼ ਕਰਦੇ ਨੇ। ਸੋ ਇਹ ਖਾਸੀਅਤ ਹੈ ਜੀ ਬਰਾੜ ਸਾਹਿਬ ਦੀ, ਤੇ ਅਸੀਂ ਵੀ ਖੁਸ਼ਕਿਸਮਤ ਆ ਜੋ ਇਹੋ ਜਿਹੀ ਟੀਮ ਦਾ ਹਿੱਸਾ ਆ, ਔਰ ਬੜਾ ਮਾਣ ਹੁੰਦਾ ਹੁੰਦਾ ਜੀ। ਤੇ ਲਓ ਜੀ, ਤੋਰੀਏ ਫਿਰ ਆਪਣੀ ਯਾਦਾਂ ਦੀ ਗੱਡੀ। ਵੈਸੇ ਕੰਮਕਾਰ ਹਨਾ, ਕੰਮਕਾਰ ਜਿਹੜੀ ਅਸੀਂ ਅੱਜ ਗੱਲ ਵੀ ਕਰ ਰਹੇ ਸੀ ਵਿਰਾਟ ਸਾਹਿਬ ਨਾਲ ਕਿ ਇਹ ਕੰਮਕਾਰਾਂ ਦੀ ਦੌੜ ਪਈ ਹੋਈ ਹੈ, ਇਹਦੇ ਨਾਲ ਹੀ ਜ਼ਿੰਦਗੀ ਲੰਘੀ ਜਾ ਰਹੀ ਹੈ। ਸੋ ਜ਼ਿੰਦਗੀ ਦੇ ਵਿੱਚ ਆਪਣੇ ਕੰਮਕਾਰ ਆਪਣੇ ਕਾਰ ਵਿਹਾਰ ਕਰਦੇ ਜ਼ਿੰਦਗੀ ਤੇ ਅੱਗੇ ਤੁਰੇ ਜਾ ਰਹੇ ਆ। ਵੈਸੇ ਤੇ ਦੋ ਵਕਤ ਦੀ ਰੋਟੀ ਦੇ ਜੁਗਾੜ ਲਈ ਕਹਿ ਲੋ ਭਾਈ, ਸਦੀਆਂ ਤੋਂ ਇਨਸਾਨ ਕੋਈ ਨਾ ਕੋਈ ਕੰਮ ਧੰਦਾ ਕਰਕੇ ਪਰਿਵਾਰ ਜਿਹੜਾ ਪਾਲਦਾ ਆਇਆ, ਪਰ ਆਪਣੇ ਸ਼ੌਕ ਆਪਣੀ ਐਜੂਕੇਸ਼ਨ ਤੇ ਆਪਣੀ ਜ਼ਰੂਰਤ ਤੇ ਕਈ ਵਾਰੀ ਮਜਬੂਰੀ ਵੱਸ ਵੀ ਜਿਹੜਾ ਸਾਨੂੰ ਆਪਣਾ ਕੰਮ ਜਾਂ ਕਿੱਤਾ ਚੁਣਨਾ ਪੈਂਦਾ ਹੈ, ਤੇ ਇਹੀ ਕਿੱਤਾ ਜਾਂ ਕੰਮ ਫਿਰ ਸਾਡੀ ਸ਼ਖਸੀਅਤ ਅਤੇ ਸਾਡੀ ਪਛਾਣ ਦਾ ਇੱਕ ਖਾਸ ਬਿੰਬ ਬਣ ਜਾਂਦਾ ਹੈ ਨਾ। ਸੋ ਜੀ, ਯਾਦਾਂ ਦੀ ਖਿੜਕੀ ਖੋਲ ਕੇ ਬੈਠਾ ਤੇ ਆਪਣਾ ਪਿੰਡ, ਉਸ ਦੀ ਚਹਿਲ ਪਹਿਲ ਤੇ ਇਹ ਕਾਰ ਵਿਹਾਰ ਕਰਦੇ ਲੋਕ ਜਿਉਂ ਦੇ ਤਿਉਂ ਅੱਖਾਂ ਅੱਗੇ ਆ ਜਾਂਦੇ ਨੇ। ਇਹਨਾਂ ਵਿੱਚੋਂ ਬਹੁਤੇ ਚਿਹਰੇ ਇਹੋ ਜਿਹੇ ਨੇ ਜਿਨ੍ਹਾਂ ਨੂੰ ਯਾਦਾਂ ਦੇ ਵਿੱਚ ਮੈਂ ਨਾਵਾਂ ਨਾਲ ਨਹੀਂ ਬਲਕਿ ਉਹਨਾਂ ਦੇ ਕਿੱਤੇ ਜਾਂ ਕੰਮਾਂ ਕਾਰਾਂ ਵਜੋਂ ਸਾਂਭੀ ਬੈਠੀ ਆ। ਸੋ ਇਹੋ ਜਿਹੇ ਬਹੁਤ ਕਿੱਤੇ, ਇਹੋ ਜਿਹੇ ਕਿਰਦਾਰ ਤੁਹਾਡੇ ਜ਼ਿਹਨ ਚ ਵੀ ਹੋਣੇ ਆ ਜਿਨ੍ਹਾਂ ਦੀ ਸਾਂਝ ਤੁਸੀਂ ਅੱਜ ਮੇਰੇ ਨਾਲ ਪ੍ਰੋਗਰਾਮ ਦੌਰਾਨ ਪਾ ਸਕਦੇ ਹੋ ਜੀ। ਸੋ ਸਭ ਤੋਂ ਪਹਿਲਾਂ ਯਾਦ ਕਰਾਂ ਤੇ ਮੈਨੂੰ ਸਵੇਰੇ ਸਵੇਰੇ ਉਹ ਸਕੂਲਾਂ ਨੂੰ ਜਾਂਦੇ ਸਾਈਕਲਾਂ ਤੇ ਜਿਹੜੇ ਮਾਸਟਰ ਭੈਣ ਜੀ ਹੁੰਦੇ ਸੀ ਉਹ ਯਾਦ ਆਉਂਦੇ ਆ, ਜਿਨ੍ਹਾਂ ਨੂੰ ਦੇਖ ਕੇ ਪਿੰਡ ਦਾ ਹਰ ਬੰਦਾ ਰੁਕ ਕੇ ਆਦਰ ਸਤਿਕਾਰ ਦੇ ਨਾਲ ਉਹਨਾਂ ਨੂੰ ਦੂਰੋਂ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਬੁਲਾਉਂਦਾ ਹੁੰਦਾ ਸੀਗਾ। ਤੇ ਉਹ ਜਿਹੜੇ ਅਧਿਆਪਕ ਹੁੰਦੇ ਸੀ, ਉਹ ਜਿਹੜੇ ਟੀਚਰਸ ਸਕੂਲ ਦੇ ਵਿੱਚ ਪੜ੍ਹਾਉਂਦੇ ਹੁੰਦੇ ਸੀ, ਉਹ ਵੀ ਬੜੇ ਮਾਣ ਦੇ ਨਾਲ ਬੜੇ ਪ੍ਰਾਊਡ ਦੇ ਨਾਲ ਉਸ ਪਿੰਡ ਦੇ ਵਿੱਚੋਂ ਵਿਚਰਦੇ ਹੁੰਦੇ ਸੀ, ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਸੀ ਕਿ ਪਿੰਡ ਵਿੱਚ ਉਹਨਾਂ ਦਾ ਕਿੰਨਾ ਸਤਿਕਾਰ ਹੈ। ਸੋ ਉਸ ਤੋਂ ਬਾਅਦ ਥੋੜੀ ਬਹੁਤੀ ਜ਼ਮੀਨ ਦੇ ਮਾਲਕ ਜਿਨ੍ਹਾਂ ਨੇ ਖੇਤੀ ਦੇ ਤੇ ਖੇਤ ਤੇ ਖੇਤੀ ਦੇ ਲਈ ਆਪਣੀ ਜ਼ਿੰਦਗੀ ਲਾਈ ਹੁੰਦੀ ਸੀ, ਉਹ ਕਿਸਾਨ ਬਲਦਾਂ ਦੀ ਜੋੜੀ ਨਾਲ ਹਲ ਜੋੜ ਕੇ ਖੇਤਾਂ ਨੂੰ ਮੂੰਹ ਹਨੇਰੇ ਤੁਰ ਪੈਂਦੇ ਹੁੰਦੇ ਸੀ। ਸੋ ਟਰੈਕਟਰ ਤੇ ਹੋਰ ਜਿਹੜੇ ਆਧੁਨਿਕ ਖੇਤੀ ਦੀਆਂ ਮਸ਼ੀਨਾਂ ਜਿਹੜੀਆਂ ਮੇਰੀ ਹੋਸ਼ ਸੰਭਾਲਣ ਤੱਕ ਵੈਸੇ ਤੇ ਬਾਜ਼ਾਰ ਚ ਆ ਗਈਆਂ ਸੀ, ਪਰ ਆਮ ਤੌਰ ਤੇ ਛੋਟੇ ਕਿਸਾਨਾਂ ਦੀ ਪਹੁੰਚ ਤਾਂ ਦੂਰ ਦੀਆਂ ਗੱਲਾਂ ਹੁੰਦੀਆਂ ਸੀ। ਸੋ ਆਮ ਹੀ ਖੇਤਾਂ ਦੇ ਵਿੱਚ ਹਲ ਚੱਲਦੇ ਦੇਖੇ ਹੋਏ ਆ, ਤੇ ਉੱਥੇ ਉਸ ਤੋਂ ਬਾਅਦ ਸੁਹਾਗੇ ਚੱਲਦੇ ਹੁੰਦੇ ਸੀ। ਸੋ ਉਹ ਕਿਸਾਨਾਂ ਨੂੰ ਵੀ ਜੇ ਯਾਦ ਕਰਦੀਆਂ ਤੇ ਅੱਜ ਉਹਨਾਂ ਦੇ ਅੱਗੇ ਵੀ ਜਿਹੜਾ ਸਿਰ ਝੁਕਦਾ ਹੈ ਉਹਨਾਂ ਦੀ ਮਿਹਨਤ ਦੇ ਅੱਗੇ ਵੀ। ਤੇ ਇੱਕ ਜੀ ਕਿਰਦਾਰ ਸਾਡੇ ਪਿੰਡ ਦਾ ਡਾਕੀਆ, ਜਿਸ ਦਾ ਨਾਮ ਮੈਨੂੰ ਉਦੋਂ ਵੀ ਨਹੀਂ ਸੀ ਪਤਾ ਜਦੋਂ ਛਾਲਾ ਮਾਰ ਮਾਰ ਕੇ ਅਸੀਂ ਉਹਨਾਂ ਦੇ ਹੱਥੋਂ ਚਿੱਠੀਆਂ ਫੜੀਦੀਆਂ ਸੀ ਤੇ ਅੱਜ ਵੀ ਮੈਨੂੰ ਪਤਾ ਨਹੀਂ ਕਿ ਉਹਨਾਂ ਦਾ ਨਾਮ ਕੀ ਸੀ ਪਰ ਉਸ ਤੇ ਕਿਤੇ ਨੇ ਹੀ ਸਾਨੂੰ ਉਸਨੂੰ ਡਾਕੀਆ ਬਣਾ ਦਿੱਤਾ ਸੀ ਸਾਡਾ ਡਾਕੀਆ ਜਿਵੇਂ ਇਹ ਕਿੱਤਾ ਨਾ ਹੋ ਕੇ ਕੋਈ ਰਿਸ਼ਤਾ ਹੋਵੇ ਹੈ ਨਾ ਉਹਨਾਂ ਨੂੰ ਦੇਖ ਕੇ ਦੂਰੋਂ ਹੀ ਛਾਲਾ ਮਾਰ ਮਾਰ ਕੇ ਅਸੀਂ ਚਿੱਠੀਆਂ ਫੜੀਦੀਆਂ ਸੀ ਤੇ ਜੇ ਨਹੀਂ ਵੀ ਹੁੰਦਾ ਸੀ ਤੇ ਦੂਰੋਂ ਡਾਕੀਏ ਨੂੰ ਦੇਖ ਕੇ ਵੈਸੇ ਹੀ ਖੁਸ਼ ਹੋ ਜਾਈਦਾ ਸੀਗਾ ਇਹ ਸੋਚ ਕੇ ਕਿ ਕੋਈ ਕਿਸੇ ਦੀ ਚਿੱਠੀ ਆਈ ਹੋਊਗੀ ਫਿਰ ਉਹਨੇ ਜੇ ਸਾਡੇ ਲਾਗਿਓ ਲੰਘਣ ਲੱਗਣਾ ਤੇ ਉਹਨੂੰ ਜ਼ਰੂਰ ਪੁੱਛਣਾ ਡਾਕੀਆ ਅੰਕਲ ਸਾਡੀ ਚਿੱਠੀ ਨਹੀਂ ਆਈ ਕੋਈ ਤੇ ਉਹਨੇ ਕਹਿਣਾ ਨਹੀਂ ਪੁੱਤ ਅੱਜ ਨਹੀਂ ਆਈ ਸੋ ਉਹ ਚਿੱਠੀਆਂ ਦੀਆਂ ਉਡੀਕਾਂ ਵੀ ਬੜੀਆਂ ਪਿਆਰੀਆਂ ਪਿਆਰੀਆਂ ਹੁੰਦਾ ਸੀ ਚਲੋ ਜੀ ਗੱਲ ਕਰਨੀ ਅੱਜ ਅਸੀਂ ਸਿਰਫ ਕਿੱਤਿਆਂ ਦੀ ਤੇ ਕੰਮਾਂ ਕਾਰਾਂ ਦੀ ਸੋ ਇਸ ਤੋਂ ਇਲਾਵਾ ਸਾਡੇ ਪਿੰਡ ਦੇ ਵਿੱਚ 2 ਡਾਕਟਰਾਂ ਦੀਆਂ ਦੁਕਾਨਾਂ ਵੀ ਹੁੰਦੀਆਂ ਸੀ ਡਾਕਟਰ ਤਾਂ ਕਾਹਦੇ ਜੀ ਵੈਸੇ ਤਾਂ ਕੰਪਾਊਂਡਰ ਹੀ ਹੁੰਦੇ ਸੀ ਪਰ ਸਾਰਾ ਪਿੰਡ ਸਤਿਕਾਰ ਵਜੋਂ ਉਹਨਾਂ ਦੇ ਨਾਮ ਨਾਲ ਡਾਕਟਰ ਲਾਉਣਾ ਨਹੀਂ ਸੀ ਭੁੱਲਦਾ ਇੱਕ ਦਾ ਨਾਮ ਹੁੰਦਾ ਸੀ ਜੀ ਹਰੀ ਡਾਕਟਰ ਤੇ ਇੱਕ ਦਾ ਨਾਮ ਹੁੰਦਾ ਸੀ ਮੋਹਨ ਡਾਕਟਰ ਤੇ ਬਚਪਨ ਵਿੱਚ ਮੈਨੂੰ ਉਹਨਾਂ ਨੇ ਦਵਾਈਆਂ ਜਦੋਂ ਦਿੱਤੀਆਂ ਹੋਣੀਆਂ ਉਦੋਂ ਉਹਨਾਂ ਨੂੰ ਇਹ ਨਹੀਂ ਪਤਾ ਹੋਣਾ ਹਨਾ ਕਿ ਬਾਅਦ ਵਿੱਚ ਇਹਨੇ ਜਾ ਕੇ ਸਾਡੇ ਇੰਨਾ ਯਾਦ ਰੱਖਣਾ ਆ ਸੋ ਬਿਲਕੁਲ ਉਹਨਾਂ ਦੀ ਉਹ ਯਾਦ ਨੇ ਦਿਲ ਵਿੱਚ ਉਦਾਂ ਤੇ ਉਹਨਾਂ ਦੀਆਂ ਇਹ ਦੁਕਾਨ ਦੇ ਉੱਤੇ ਬੈਂਚਾਂ ਤੇ ਬੈਠੇ ਉਹ ਮਰੀਜ਼ ਵੀ ਯਾਦ ਹੈ ਤੇ ਉਹ ਜਿਹੜੀ ਸਮੈਲ ਆਉਂਦੀ ਹੁੰਦੀ ਸੀਗੀ ਦਵਾਈਆਂ ਦੀ ਤੇ ਡਿਟੋਲ ਵਗੈਰਾ ਦੀ ਉਹ ਦੁਕਾਨਾਂ ਦੇ ਵਿੱਚੋਂ ਦੀ ਉਹ ਵੀ ਮੈਨੂੰ ਅਜੇ ਜਿਉਂ ਦੀ ਤਿਉਂ ਯਾਦ ਹੈ ਤਾਜ਼ਾ ਹੈ ਮੇਰੀਆਂ ਯਾਦਾਂ ਦੇ ਵਿੱਚ ਸੋ ਤੁਹਾਡੇ ਪਿੰਡ ਜੀ ਕਿਹੜਾ ਡਾਕਟਰ ਹੁੰਦਾ ਸੀਗਾ ਬਚਪਨ ਦੇ ਵਿੱਚ ਜਿਹਨੇ ਤੁਹਾਡੇ ਇੰਜੈਕਸ਼ਨ ਲਗਾਈ ਸੀ ਜਿਹਨੂੰ ਦੇਖ ਕੇ ਕਦੀ ਕਦੀ ਗੁੱਸਾ ਵੀ ਚੜ ਜਾਂਦਾ ਹੁੰਦਾ ਸੀ ਵੀ ਇਹਨੇ ਫੇਰ ਕੌੜੀਆਂ ਦਵਾਈਆਂ ਦੇਣੀਆਂ ਤੇ ਇੰਜੈਕਸ਼ਨ ਲਗਾਉਣੇ ਆ ਸੋ ਉਹਨਾਂ ਨੂੰ ਯਾਦ ਕਰੋ ਤੇ ਸਾਂਝੇ ਕਰੋ ਸਾਡੇ ਨਾਲ ਜੀ ਉਹਨਾਂ ਨਾਲ ਜੁੜੀਆਂ ਯਾਦਾਂ ਦੇ ਉਹ ਪਹਿਲੂ ਸੋ ਪਿੰਡ ਦੀ ਦਾਈ ਕਿੱਤਿਆਂ ਦੇ ਵਿੱਚ ਜੇ ਯਾਦ ਕਰੋ ਤੇ ਪਿੰਡ ਦੇ ਵਿੱਚ ਹਰ ਪਿੰਡ ਦੇ ਵਿੱਚ ਤਕਰੀਬਨ ਦਾਈ ਜਿਹੜੀ ਹੁੰਦੀ ਸੀ ਜ਼ਰੂਰ ਹੁੰਦੀ ਸੀ ਜਿਹਦੇ ਹੱਥਾਂ ਦੇ ਵਿੱਚ ਤਕਰੀਬਨ ਪਿੰਡ ਦਾ ਹਰ ਬੱਚਾ ਪੜਿਆ ਹੁੰਦਾ ਸੀ ਜਣੇਪੇ ਤੇ ਛਿਲੇ ਦੌਰਾਨ ਇਹ ਦਾਈ ਵੀ ਕਿਸੇ ਨਰਸ ਤੋਂ ਘੱਟ ਨਹੀਂ ਸੀ ਹੁੰਦੀ ਸਵਾ ਮਹੀਨੇ ਮਾਂ ਤੇ ਬੱਚੇ ਦੀ ਦੇਖ ਰੇਖ ਲਈ ਦਾਈ ਨੂੰ ਬੁਲਾਇਆ ਜਾਂਦਾ ਹੁੰਦਾ ਸੀ ਹੈਨਾ ਔਰ ਫਿਰ ਜਦੋਂ ਸਵਾ ਮਹੀਨੇ ਬਾਅਦ ਉਹਨੂੰ ਤੋਰਨਾ ਤੇ ਕੋਈ ਸੂਟ ਜਾਂ ਪੈਸੇ ਤੇ ਥੋੜੇ ਬਹੁਤੇ ਦਾਣੇ ਦੇ ਦੇਣੇ ਸੋ ਇਹ ਜਿਹੜੇ ਕਿੱਤੇ ਹੁੰਦੇ ਸੀਗੇ ਇਹ ਖਾਨਦਾਨੀ ਪੇਸ਼ੇ ਹੀ ਇੱਕ ਤਰ੍ਹਾਂ ਹੁੰਦੇ ਸੀ ਸੋ ਪੀੜ੍ਹੀ ਦਰ ਪੀੜ੍ਹੀ ਚੱਲਦੇ ਆਉਂਦੇ ਹੁੰਦੇ ਸੀ ਤੇ ਹਾਂ ਸੱਚ ਡਾਕਟਰ ਦੀ ਗੱਲ ਤੋਰੀ ਸੀ ਤੇ ਮੈਨੂੰ ਆਪਣੇ ਪਿੰਡ ਦੇ ਪਸ਼ੂਆਂ ਵਾਲੇ ਡਾਕਟਰ ਤਾਂ ਭੁੱਲ ਹੀ ਗਏ ਵੈਟਨਰੀ ਡਾਕਟਰ ਜਿਨ੍ਹਾਂ ਨੂੰ ਕਹਿੰਦੇ ਆ ਜੀ ਅਸੀਂ ਸੋ ਸਾਡੇ ਪਿੰਡ ਦੇ ਵਿੱਚ ਇੱਕ ਨਾ ਪਸ਼ੂਆਂ ਨੂੰ ਦੇਖਣ ਲਈ ਵੀ ਡਾਕਟਰ ਹੁੰਦਾ ਸੀ ਜੋ ਲਾਗਲੀ ਸ਼ਹਿਰ ਜਿਹੜੇ ਵੈਟਨਰੀ ਹੋਸਪਿਟਲ ਚ ਕੰਮ ਕਰਦੇ ਹੁੰਦੇ ਸੀ ਤੇ ਸਾਰਾ ਪਿੰਡ ਉਹਨਾਂ ਨੂੰ ਨਾ ਡੰਗਰ ਡਾਕਟਰ ਹੀ ਕਹਿ ਕੇ ਬੁਲਾਉਂਦਾ ਹੁੰਦਾ ਸੀ ਹੁਣ ਸੋਚਦੀ ਆ ਤੇ ਹਾਸਾ ਹੀ ਆਉਂਦਾ ਉਦੋਂ ਕਹਿਣਾ ਭਾਈ ਡੰਗਰ ਡਾਕਟਰ ਨੂੰ ਬੁਲਾ ਲਿਆ ਉਹ ਤੇ ਕਿਸੇ ਦਾ ਪਸ਼ੂ ਵਿਚਾਰੇ ਰਾਤ ਬਰਾਤੀ ਵੀ ਬਿਮਾਰ ਹੋ ਜਾਂਦਾ ਸੀਗਾ ਨਾ ਤਾਂ ਫਿਰ ਉਹ ਵਿਚਾਰੇ ਨੇ ਰਾਤ ਨੂੰ ਵੀ ਆ ਜਾਣਾ ਟੋਰਚ ਫੜ ਕੇ ਮੈਨੂੰ ਯਾਦ ਹੈ ਕਿ ਕਦੀ ਸਾਡੇ ਘਰ ਦੀ ਮੱਝ ਬਿਮਾਰ ਹੋ ਜਾਂਦੀ ਸੀ ਤੇ ਉਹਨਾਂ ਨੂੰ ਰਾਤ ਨੂੰ ਜਾ ਕੇ ਡੈਡੀ ਨੇ ਲੈ ਕੇ ਆਉਣਾ ਤੇ ਉਹਨਾਂ ਨੇ ਰਾਤ ਨੂੰ ਵੀ ਆ ਜਾਣਾ ਟੋਰਚ ਜਿਹੀ ਫੜ ਕੇ ਸੋ ਸਾਡੇ ਪਿੰਡ ਲਗਭਗ ਹਰ ਜ਼ਰੂਰੀ ਸਮਾਨ ਦੀ ਜਿਹੜੀ ਦੁਕਾਨ ਹੁੰਦੀ ਸੀ ਵੈਸੇ ਤੇ ਸੋ ਲਾਗਲੇ ਛੋਟੇ ਮੋਟੇ ਪਿੰਡਾਂ ਲਈ ਸਾਡਾ ਜਿਹੜਾ ਪਿੰਡ ਸੀਗਾ ਮੰਨੋ ਭਈ ਉਹ ਸ਼ਹਿਰ ਤੋਂ ਘੱਟ ਨਹੀਂ ਸੀ ਹੁੰਦਾ ਸੋ ਟੀਵੀ ਫਰਿੱਜਾਂ ਆਦਿ ਤੋਂ ਲੈ ਕੇ ਬਿਸਕੁਟ ਬਣਾਉਣ ਤੱਕ ਦੀਆਂ ਦੁਕਾਨਾਂ ਜਿਹੜੀਆਂ ਉਹ ਪਿੰਡ ਵਿੱਚ ਹੁੰਦੀਆਂ ਸੀ ਸੋ ਵਕਤ ਬਦਲਣ ਦੇ ਨਾਲ ਐਸਟੀਡੀ ਦੀਆਂ ਦੁਕਾਨਾਂ ਖੁੱਲ ਗਈਆਂ ਲਾਂਡਰੀ ਖੁੱਲ ਗਈ ਸੀ ਬਿਊਟੀ ਪਾਰਲਰ ਕੈਸਟਾਂ ਦੀਆਂ ਦੁਕਾਨਾਂ ਆਦਿ ਵੀ ਇਹ ਸਭ ਆ ਗਈਆਂ ਸੀ ਤੇ ਹਰ ਕਿਸਮ ਦਾ ਕਿਰਤੀ ਤਕਰੀਬਨ ਸਾਡੇ ਪਿੰਡ ਚ ਮਿਲ ਜਾਂਦਾ ਸੀ ਹਲਵਾਈ ਦੀਆਂ ਦੁਕਾਨਾਂ ਤੇ ਸੱਜੀਆਂ ਮਿਠਿਆਈਆਂ ਤੇ ਫਿਰ ਉਹ ਬਜਾਜੀ ਦੀ ਦੁਕਾਨ ਤੇ ਟੰਗੇ ਰੰਗ ਬਿਰੰਗੇ ਕੱਪੜੇ ਵੇਖ ਕੇ ਮਨ ਕਰਦਾ ਹੁੰਦਾ ਸੀ ਨਾ ਸਾਰਾ ਕੁਝ ਹੀ ਲੈ ਲਓ ਸੋ ਸਾਰੇ ਕਿਰਤੀ ਮੇਰੀਆਂ ਅੱਖਾਂ ਦੇ ਅੱਗੇ ਆ ਰਹੇ ਨੇ ਜਿਨ੍ਹਾਂ ਦੀ ਹਲਵਾਈ ਦੀ ਦੁਕਾਨ ਹੁੰਦੀ ਸੀ ਜਿਨ੍ਹਾਂ ਦੀਆਂ ਬਜਾਜੀ ਦੀਆਂ ਦੁਕਾਨਾਂ ਹੁੰਦੀਆਂ ਸੀ ਜਿਨ੍ਹਾਂ ਦੀਆਂ ਮਨਿਆਰੀ ਦੀਆਂ ਦੁਕਾਨਾਂ ਹੁੰਦੀਆਂ ਸੀਗੀਆਂ ਸੋ ਕੱਪੜੇ ਸਿਉਣ ਵਾਲੇ ਦਰਜੀ ਦੀਆਂ ਦੁਕਾਨਾਂ ਸਬਜ਼ੀ ਤੇ ਫਲਾਂ ਦੀ ਰੇਹੜੀ ਤੇ ਇਸ ਤੋਂ ਇਲਾਵਾ ਫੋਟੋਗ੍ਰਾਫਰ ਦੀ ਦੁਕਾਨ ਵੀ ਹੁੰਦੀ ਸੀ ਜੀ ਸਾਡੇ ਪਿੰਡ ਤੇ ਤੇ ਉਹਦੀ ਦੁਕਾਨ ਤੇ ਤਰ੍ਹਾਂ ਤਰ੍ਹਾਂ ਦੇ ਪੋਜ਼ਾਂ ਚ ਲਟਕਦੀਆਂ ਤਸਵੀਰਾਂ ਜਿਹੜੀਆਂ ਹੁੰਦੀਆਂ ਸੀ ਉਹ ਸਾਡੇ ਪਿੰਡ ਦੇ ਬਾਜ਼ਾਰ ਨੂੰ ਹੋਰ ਵੀ ਰੰਗੀਨ ਕਰ ਦਿੰਦੀਆਂ ਹੁੰਦੀਆਂ ਸੀ ਤੇ ਮੈਨੂੰ ਪਤਾ ਹੈ ਤੇ ਤੁਹਾਨੂੰ ਸਾਰਿਆਂ ਨੂੰ ਯਾਦ ਆਏ ਹੋਣੇ ਉਹ ਪੋਜ਼ ਜਿਹੜੇ ਫੋਟੋਗ੍ਰਾਫਰ ਦੀਆਂ ਦੁਕਾਨਾਂ ਦੇ ਅੱਗੇ ਲੱਗੇ ਹੁੰਦੇ ਸੀ ਹੈਨਾ ਸੋ ਸੁਨਿਆਰੇ ਦੀ ਵੀ ਇੱਕ ਦੁਕਾਨ ਹੁੰਦੀ ਸੀ ਜੀ ਪਿੰਡ ਵਿੱਚ ਜਿਹਦੇ ਚ 5-7 ਸੋਨੇ ਚਾਂਦੀ ਦੇ ਗਹਿਣੇ ਤੇ ਸ਼ੀਸ਼ੇ ਦੇ ਸ਼ੋਕੇਸ ਜਿਹੇ ਚ ਟੰਗੇ ਹੁੰਦੇ ਸੀ ਤੇ ਮੈਂ ਉਹਨਾਂ ਨੂੰ ਦੇਖ ਕੇ ਸੋਚਦੀ ਹੁੰਦੀ ਸੀ ਵੀ ਇਹ ਕਿੰਨਾ ਅਮੀਰ ਬੰਦਾ ਨਾ ਇਹਦੇ ਤੋਂ ਕਿੰਨੇ ਗਹਿਣੇ ਆ ਸੋ ਪਿੰਡ ਦੇ ਬਾਜ਼ਾਰ ਦੀ ਗੱਲ ਤੁਰਾਂ ਤੇ ਕਿਤਾਬਾਂ ਦੀ ਦੁਕਾਨ ਜਿਹੜੀ ਆ ਉਹ ਵੀ ਮੈਨੂੰ ਜ਼ਰੂਰ ਯਾਦ ਆਉਂਦੀ ਹੈ ਜੀ ਸੋ ਪਿੰਡ ਦੀ ਕਿਤਾਬਾਂ ਦੀ ਗੱਲ ਮੈਂ ਤੁਹਾਨੂੰ ਜ਼ਰੂਰ ਸੁਣਾਉਣੀ ਹੈ ਤੇ ਉਸ ਤੋਂ ਪਹਿਲਾਂ ਮੈਨੂੰ ਲੱਗਦਾ ਇੱਕ ਗੀਤ ਸੁਣ ਲਈਏ ਤੇ ਫਿਰ ਗੱਲਬਾਤ ਅੱਗੇ ਤੋਰਦੀ ਆ। ਤੇ ਤੁਸੀਂ ਸਾਰੇ ਚੁੱਪ ਚਾਪ ਕਿਉਂ ਬੈਠੇ ਹੋ? ਲੋ ਜੀ, ਕੁਲਦੀਪ ਕੌਰ ਨੇ ਇੱਕ ਆਪਣੇ ਮੇਜਰ ਚਾਚੇ ਦੀ ਗੱਲ ਮੇਰੇ ਨਾਲ ਸਾਂਝੀ ਕੀਤੀ ਹੈ ਤੇ ਤੁਸੀਂ ਕਿਸੇ ਨੇ ਵੀ ਅੱਜ ਮੇਰੇ ਨਾਲ ਆਪਣੀ ਹੋਰ ਯਾਦ ਕੋਈ ਸਾਂਝੀ ਨਹੀਂ ਕੀਤੀ। ਤੁਹਾਡੇ ਜ਼ਹਿਨ ਚ ਕੋਈ ਇਹੋ ਜਿਹਾ ਕਿਰਤੀ ਜਾਂ ਕੰਮ ਆ ਜਿਹਨੂੰ ਤੁਸੀਂ ਅਜੇ ਵੀ ਪਿਆਰ ਕਰਦੇ ਹੋ ਜਾਂ ਤੁਹਾਨੂੰ ਯਾਦ ਹੋਵੇ ਤੇ ਤੁਸੀਂ ਸਾਨੂੰ ਮੈਸੇਜ ਵੀ ਕਰ ਸਕਦੇ ਹੋ ਜਾਂ ਪ੍ਰੋਗਰਾਮ ਦੇ ਵਿੱਚ ਕਾਲ ਵੀ ਕਰ ਸਕਦੇ ਹੋ। ਸੁਣਦੇ ਹਾਂ ਜੀ ਗੀਤ ਦੇ, ਉਸ ਤੋਂ ਬਾਅਦ ਯਾਦ ਕਰਦੇ ਹਾਂ ਇਹਨਾਂ ਕਿਰਤੀਆਂ ਨੂੰ ਫੇਰ ਤੋਂ।
ਡਾਕੀਏ ਦਾ ਇੱਕ ਜਾਦੂ ਬੜਾ ਹੀ ਮਹਾਨ, ਰੱਖੇ ਇੱਕੋ ਥੈਲੇ ਵਿੱਚ ਹੰਝੂ ਮੁਸਕਾਨ, ਕਿਤੇ ਜੰਮੇ ਦੀ ਖਬਰ ਕਿਤੇ ਮਰੇ ਦੀ ਖਬਰ, ਕਿਤੇ ਪਾਸਪੋਰਟ ਵੀਜ਼ੇ ਨਾਲ ਭਰੇ ਦੀ ਖਬਰ, ਕਿਤੇ ICIC ਵੱਲੋਂ ਕਿਸ਼ਤਾਂ ਸਾਂ, ਰੱਖੇ ਇੱਕੋ ਥੈਲੇ ਵਿੱਚ ਹੰਝੂ ਮੁਸਕਾਨ, ਕਿਤੇ ਪੈਸੇ ਭੇਜੇ ਪੁੱਤ ਬੜੇ ਖੁਸ਼ ਹੁੰਦੇ ਮਾਪੇ, ਆਜੇ ਤਾਰ ਗਮ ਵਾਲੀ ਭੈਣ ਪਿੱਟਣ ਸਿਆਪੇ, ਕਿਤੇ ਸੰਮਣ ਭੇਜੇ ਜੱਜ ਖਾਲੀ ਕਰ ਦੋ ਮਕਾਨ, ਰੱਖੇ ਇੱਕੋ ਥੈਲੇ ਵਿੱਚ ਹੰਝੂ ਮੁਸਕਾਨ, ਨਿਜ਼ਾਮਪੁਰੀ ਕਾਲੇ ਚਿੱਠੀ ਸੱਜਣ ਵੀ ਕੱਲ ਦੇ ਆਉਣਾ ਦੱਸ ਦਿੰਦੇ ਪਹਿਲਾਂ ਅਸੀਂ ਰਾਹ ਰਹਿੰਦੇ ਮਲ ਦੇ, ਚਤੋ ਪੈਰ ਰਹਿੰਦਾ ਫਿਰ ਉਹਨਾਂ ਚਿੱਤਿਆਂ, ਰੱਖੇ ਇੱਕੋ ਥੈਲੇ ਵਿੱਚ ਹੰਝੂ ਮੁਸਕਾਨ। ਡਾਕੀਏ ਦਾ ਇੱਕ ਜਾਦੂ ਬੜਾ ਹੀ ਮਹਾਨ, ਰੱਖੇ ਇੱਕੋ ਥੈਲੇ ਵਿੱਚ ਹੰਝੂ ਮੁਸਕਾਨ, ਰੱਖੇ ਇੱਕੋ ਥੈਲੇ ਵਿੱਚ ਹੰਝੂ ਮੁਸਕਾਨ।
ਇੱਕ ਥੈਲੇ ਵਿੱਚ ਹੰਝੂ ਮੁਸਕਾਨ, ਸੋ ਕਿੰਨੀ ਪਿਆਰੀ ਇਹ ਦੋ ਲਾਈਨਾਂ ਦੇ ਵਿੱਚ ਉਸ ਡਾਕੀਏ ਦਾ ਵਰਣਨ ਕੀਤਾ। ਸੋ ਬੇਸ਼ੱਕ ਮੈਨੂੰ ਲੱਗਦਾ ਇਹ ਹੁਣ ਜਿਹੜੇ ਕਿਰਦਾਰ ਇਹਨਾਂ ਦੀ ਅਹਿਮੀਅਤ ਜ਼ਿੰਦਗੀ ਦੇ ਵਿੱਚ ਨਹੀਂ ਰਹੀ, ਬਹੁਤ ਚੀਜ਼ਾਂ ਹੋਰ ਆ ਗਈਆਂ ਨੇ, ਉਹ ਚਿੱਠੀਆਂ ਸਾਡੇ ਤੱਕ ਨਹੀਂ ਪਹੁੰਚਦੀਆਂ, ਪਰ ਯਾਦਾਂ ਦੇ ਵਿੱਚ ਉਹ ਡਾਕੀਏ ਉਹ ਚਿੱਠੀਆਂ ਜ਼ਰੂਰ ਵਸੀਆਂ ਹੋਈਆਂ ਨੇ। ਸੋ ਉਹਨਾਂ ਨੂੰ ਅਸੀਂ ਜ਼ਰੂਰ ਯਾਦ ਕਰਦੇ ਹਾਂ ਜੀ, ਇੱਕ ਦਿਨ ਹਫ਼ਤੇ ਦੇ ਵਿੱਚ ਕੱਢ ਕੇ ਉਹਨਾਂ ਨੂੰ ਜ਼ਰੂਰ ਯਾਦ ਕਰ ਸਕਦੇ ਹਾਂ। ਉਹ ਦਿਨ ਹੁੰਦਾ ਜੀ ਬੁੱਧਵਾਰ ਦਾ ਤੇ ਪ੍ਰੋਗਰਾਮ ਹੁੰਦਾ ਹੈ ਲਹਿਰਾਂ ਸਾਥ ਹੁੰਦਾ ਤੁਹਾਡੇ ਸਾਰਿਆਂ ਦਾ। ਸੋ ਤੁਹਾਡੇ ਸਾਰਿਆਂ ਦੀਆਂ ਯਾਦਾਂ ਬੈਠੀ ਮੈਂ ਉਡੀਕ ਰਹੀ ਹਾਂ ਤੇ ਆਪਣੀਆਂ ਯਾਦਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੀ ਹਾਂ ਪ੍ਰੋਗਰਾਮ ਲਹਿਰਾਂ ਦੇ ਵਿੱਚ ਹਰਮਨ ਰੇਡੀਓ ਤੇ। ਸੋ ਗੱਲ ਕਰ ਰਹੀ ਸੀ ਜੀ ਕਿਤਾਬਾਂ ਦੀ। ਸੋ ਕਿਤਾਬਾਂ ਕਾਪੀਆਂ ਤੇ ਉਹ ਸਲੇਟੀਆਂ ਪੈਨ ਸਿਆਹੀਆਂ ਲੈਣ ਅਸੀਂ ਤੁਰੇ ਰਹੀਦਾ ਹੁੰਦਾ ਸੀਗਾ ਦੁਕਾਨਾਂ ਤੇ, ਯਾਦ ਹੈ ਤੁਹਾਨੂੰ ਹੈ ਨਾ, ਖੇਤੋਂ ਲੈਂਦੇ ਹੁੰਦੇ ਸੀ। ਹੁਣ ਇਹ ਯਾਦ ਕਰੋ ਵੀ ਉਹ ਕੌਣ ਸ਼ਖਸ ਹੁੰਦਾ ਸੀ ਜਿਹਦੀ ਦੁਕਾਨ ਤੇ ਤੁਸੀਂ ਜਾ ਕੇ ਸਾਰਾ ਕੁਛ ਲੈਂਦੇ ਹੁੰਦੇ ਸੀ। ਸੋ ਸਾਡੇ ਪਿੰਡ ਜੀ ਹੁੰਦੀ ਸੀਗੀ ਨੰਦਾ ਬੁੱਕ ਡੀਪੂ ਨਾਂ ਦੀ ਇੱਕ ਦੁਕਾਨ ਹੁੰਦੀ ਸੀਗੀ ਹੈ ਨਾ। ਸੋ ਉਹ ਅੰਕਲ ਦਾ ਵੀ ਨਾਮ ਕੀ ਹੁੰਦਾ ਸੀ ਮੈਨੂੰ ਇਹ ਨੀ ਪਤਾ, ਪਰ ਉਹਨਾਂ ਦੀ ਸ਼ਕਲ ਮੈਨੂੰ ਜਿਉਂ ਦੀ ਤਿਉਂ ਯਾਦ ਹੈ। ਛੋਟੇ ਜਿਹੇ ਕੱਦ ਦੇ ਅੰਕਲ ਹੁੰਦੇ ਸੀਗੇ ਉਹ, ਤੇ ਉਹਨਾਂ ਨੂੰ ਉਹ ਲਾਗਲੇ ਪਿੰਡੋਂ ਜਾਂ ਕਿਤੇ ਸ਼ਹਿਰੋਂ ਆਉਂਦੇ ਹੁੰਦੇ ਸੀ, ਸਾਡੇ ਪਿੰਡ ਨੀ ਰਹਿੰਦੇ ਹੁੰਦੇ ਸੀਗੇ, ਤੇ ਉਹਨਾਂ ਨੂੰ ਅਸੀਂ ਨੰਦਾ ਅੰਕਲ ਹੀ ਕਹਿ ਕੇ ਬੁਲਾਈਦਾ ਹੁੰਦਾ ਸੀਗਾ। ਤੇ ਕਾਪੀਆਂ ਕਿਤਾਬਾਂ ਤੋਂ ਇਲਾਵਾ ਸਲੇਟੀਆਂ ਸਿਆਹੀ ਗਾਚੀ ਆਦਿ ਵੀ ਅਸੀਂ ਉੱਥੋਂ ਉਹਨਾਂ ਤੋਂ ਲੈਣ ਤੁਰੇ ਰਹੀਦਾ ਹੁੰਦਾ ਸੀਗਾ, ਤੇ ਉਹਨਾਂ ਤੋਂ ਚੀਜ਼ਾਂ ਲੈ ਕੇ ਅਸੀਂ ਆ ਜਾਣੀਆਂ ਤੇ ਬਸ। ਉਸ ਤੋਂ ਬਾਅਦ ਕਰਿਆਨੇ ਦੀਆਂ ਵੀ ਦੋ ਵੱਡੀਆਂ ਵੱਡੀਆਂ ਦੁਕਾਨਾਂ ਹੁੰਦੀਆਂ ਸੀ ਜਿੱਥੋਂ ਲਾਗਲੇ ਪਿੰਡਾਂ ਦੇ ਲੋਕ ਵੀ ਆ ਕੇ ਸੌਦਾ ਪੱਤਾ ਲੈਂਦੇ ਹੁੰਦੇ ਸੀ, ਤੇ ਇੱਕ ਕਰਿਆਨੇ ਦੀ ਛੋਟੀ ਜਿਹੀ ਦੁਕਾਨ ਹੁੰਦੀ ਸੀਗੀ ਸਾਡੇ ਘਰ ਦੇ ਬਿਲਕੁਲ ਨਾਲ ਹੀ ਨਾ, ਉਹਨੂੰ ਅਸੀਂ ਗੁਰਨਾਮ ਦੀ ਹੱਟੀ ਕਹਿੰਦੇ ਹੁੰਦੇ ਸੀਗੇ, ਉਹ ਗੁਰਨਾਮ ਹੁੰਦਾ ਸੀ ਉਹਨਾਂ ਦਾ ਨਾਮ ਅੰਕਲ ਦਾ। ਤੇ ਉਹਨਾਂ ਤੋਂ ਅਸੀਂ ਫੇਰ ਗਰਮੀਆਂ ਦੇ ਵਿੱਚ ਬੰਟੇ ਵਾਲੀਆਂ ਬੋਤਲਾਂ ਲੈ ਕੇ ਆਉਂਦੇ ਹੁੰਦੇ ਸੀ, ਤੇ ਕਈ ਵਾਰੀ ਜਿਹੜੀਆਂ ਬਰਫ਼ ਵੀ ਲੈਣ ਅਸੀਂ ਜਾਈਦਾ ਹੁੰਦਾ ਸੀਗਾ। ਤੇ ਇਸ ਤੋਂ ਇਲਾਵਾ ਲੁਹਾਰਾਂ ਦੀ ਦੁਕਾਨ ਤੇ ਲੁਹਾਰਾਂ ਦੀ ਵੀ ਦੁਕਾਨ ਹੁੰਦੀ ਹੁੰਦੀ ਸੀ ਜੀ ਬਾਅਦ ਦੇ ਵਿੱਚ, ਮੈਨੂੰ ਯਾਦ ਹੈ ਕਿ ਉੱਥੇ ਵੈਲਡਿੰਗ ਵਗੈਰਾ ਵੀ ਹੁੰਦੀ ਹੁੰਦੀ ਸੀ, ਤੇ ਉੱਥੇ ਲੋਹੇ ਨੂੰ ਪੈਂਦੀਆਂ ਸੱਟਾਂ ਤੇ ਵੈਲਡਿੰਗ ਕਰਦੇ ਉੱਥੇ ਜਿਹੜੇ ਚੰਗਿਆੜੇ ਨਿਕਲਦੇ ਹੁੰਦੇ ਸੀਗੇ ਨਾ, ਸਾਨੂੰ ਘਰਦਿਆਂ ਨੇ ਬਹੁਤ ਕਹਿਣਾ ਵੀ ਉਹਨਾਂ ਵੱਲ ਦੇਖਣਾ ਨੀ ਤੁਸੀਂ, ਅੱਖਾਂ ਖਰਾਬ ਹੋ ਜਾਂਦੀਆਂ, ਪਰ ਅਸੀਂ ਜ਼ਰੂਰ ਲੰਘਦੇ ਉਹ ਦੇਖੀਦੇ ਹੁੰਦੇ ਸੀਗੇ, ਤੇ ਬੜੇ ਅਣਭੋਲ ਜੇ ਹੋਈਦਾ ਸੀਗਾ, ਤੇ ਅਸੀਂ ਸੋਚਣਾ ਵੀ ਹਾਏ ਦੇਖੋ ਜਦੋਂ ਵੈਲਡਿੰਗ ਕਰਦੇ ਉਹਨਾਂ ਚੋਂ ਚੰਗਿਆੜੇ ਨਿਕਲਦੇ ਹੁੰਦੇ ਸੀ ਨਾ, ਤੇ ਅਸੀਂ ਸੋਚਣਾ ਵੀ ਇਹਨਾਂ ਨੂੰ ਦੀਵਾਲੀ ਤੇ ਫੁੱਲਝੜੀਆਂ ਲੈਣ ਦੀ ਤੇ ਲੋੜ ਹੀ ਨੀ ਪੈਂਦੀ ਹੋਣੀ, ਤੇ ਫੁੱਲਝੜੀਆਂ ਤੇ ਹਮੇਸ਼ਾ ਹੀ ਉਹ ਵਾਲਾ ਇੰਜੋਏ ਹਮੇਸ਼ਾ ਹੀ ਕਰਦੇ ਰਹਿੰਦੇ ਆ, ਇਹ ਹਰ ਵੇਲੇ ਫੁੱਲਝੜੀਆਂ ਚ ਲਾਉਂਦੇ ਆ। ਸੋ ਚਲੋ ਜੀ, ਉਸ ਤੋਂ ਬਾਅਦ ਸਾਡੇ ਪਿੰਡ ਤਰਖਾਣਾ ਦੀ ਵੀ ਕੋਈ ਦੁਕਾਨ ਤਾਂ ਨਹੀਂ ਸੀ ਹੁੰਦੀ, ਪਰ ਤਰਖਾਣ ਜਰੂਰ ਹੁੰਦੇ ਸੀ ਜੋ ਘਰ ਆ ਕੇ ਲੱਕੜ ਦਾ ਕੰਮ ਕਰ ਜਾਂਦੇ ਹੁੰਦੇ ਸੀਗੇ। ਤੇ ਇੱਕ ਦੁਕਾਨ ਹੋਰ ਬੜੀ ਮਸ਼ਹੂਰ ਸੀ ਮੇਰੇ ਪਿੰਡ ਦੀ, ਉਹ ਹੁੰਦੀ ਸੀ ਜੀ ਬਿਸਕੁਟ ਬਣਾਉਣ ਵਾਲੇ ਦੀ। ਬਣਾਏ ਆ ਜੀ ਤੁਸੀਂ ਵੀ ਕਦੀ ਬਚਪਨ ਦੇ ਵਿੱਚ ਬਿਸਕੁਟ ਬਣਵਾਉਂਦੇ ਹੁੰਦੇ ਸੀਗੇ? ਅਸੀਂ ਜ਼ਰੂਰ ਬਣਵਾਉਂਦੇ ਹੁੰਦੇ ਸੀ ਜੀ, ਸਾਡੇ ਪਿੰਡ ਚ ਦੁਕਾਨ ਹੁੰਦੀ ਸੀ ਬਿਸਕੁਟਾਂ ਵਾਲੇ ਦੀ ਇੱਕ, ਤੇ ਅਸੀਂ ਤਾਂ ਕੀ ਸਾਡੇ ਰਿਸ਼ਤੇਦਾਰ ਜਿਹੜੇ ਹੁੰਦੇ ਸੀਗੇ ਨਾ ਉਹ ਵੀ ਸਾਡੇ ਪਿੰਡ ਤੋਂ ਬਿਸਕੁਟ ਬਣਵਾਉਂਦੇ ਹੁੰਦੇ ਸੀ, ਤੇ ਬਿਸਕੁਟ ਫਿਰ ਅਸੀਂ ਬਣਵਾ ਕੇ ਤੇ ਪੀਪੇ ਵਿੱਚ ਰੱਖ ਲੈਣੇ ਤੇ ਚਾਹ ਚ ਡੋਬ ਡੋਬ ਕੇ ਖਾਣੇ। ਉਹ ਪੀਪਾ ਦਿਨਾਂ ਚ ਮੁੱਕ ਜਾਂਦਾ ਹੁੰਦਾ ਸੀਗਾ ਬਸ। ਤੇ ਇਹਨਾਂ ਸਭ ਤੋਂ ਇਲਾਵਾ ਫਿਰ ਕਈ ਕੰਮ ਕਰ ਇਹੋ ਜਿਹੇ ਵੀ ਸੀ ਜਿਨ੍ਹਾਂ ਲਈ ਦੁਕਾਨ ਦੀ ਲੋੜ ਨਹੀਂ ਸੀ ਪੈਂਦੀ, ਬਸ ਥੋੜੀ ਜਿਹੀ ਜਗ੍ਹਾ ਦੇ ਵਿੱਚ ਬੋਰੀ ਜਾਂ ਪੱਲੀ ਵਿਛਾ ਕੇ ਕਿੱਤਾ ਕਰ ਲੈਂਦੇ ਹੁੰਦੇ ਸੀਗੇ ਲੋਕ, ਜਿਵੇਂ ਮੋਚੀ ਹੋ ਗਿਆ, ਨਾਈ ਹੋ ਗਿਆ, ਹਨਾ। ਤੇ ਮੈਨੂੰ ਯਾਦ ਹੈ ਕਿ ਮੋਚੀ ਦੀ ਦੁਕਾਨ, ਉਹ ਬਜ਼ੁਰਗ ਜਿਹੇ ਹੁੰਦੇ ਸੀਗੇ ਅੰਕਲ ਤੇ ਮੈਨੂੰ ਹੁਣ ਨਾਂ ਭੁੱਲ ਗਿਆ ਉਹਨਾਂ ਦਾ, ਤੇ ਅਸੀਂ ਉਹਨਾਂ ਤੋਂ ਜੁੱਤੀਆਂ ਗੰਢਾਉਣ ਅਕਸਰ ਤੁਰੇ ਰਹੀਦਾ ਹੁੰਦਾ ਸੀਗਾ। ਲਫਾਫੇ ਚ ਪਾ ਕੇ ਜੁੱਤੀਆਂ ਗੰਢਾ ਲੈਣੀਆਂ ਤੇ ਅੰਕਲ ਨੇ ਬੈਠਿਆਂ ਦੇ ਨਾਲੇ ਜੁੱਤੀਆਂ ਗੰਢੀ ਜਾਣੀਆਂ ਤੇ ਨਾਲੇ ਗੱਲਾਂ ਕਰੀ ਜਾਣੀਆਂ, ਤੇ ਉਹਨਾਂ ਦੇ ਬਜ਼ੁਰਗ ਚਿਹਰੇ ਤੇ ਪਈਆਂ ਝੁਰੜੀਆਂ ਦੇਖ ਕੇ ਮੈਨੂੰ ਬੜਾ ਹੀ ਤਰਸ ਆਉਂਦਾ ਹੁੰਦਾ ਸੀਗਾ। ਪਰ ਉਹਨਾਂ ਝੁਰੜੀਆਂ ਦੇ ਪਿੱਛੇ ਲੁਕੀ ਅਣਖ ਜਿਹੜੀ ਹੁੰਦੀ ਸੀ ਨਾ, ਉਹ ਅਜੇ ਵੀ ਮੈਨੂੰ ਯਾਦ ਹੈ। ਸੋ ਧਨੀ ਸਾਹਿਬ ਹੁਣਾਂ ਨੇ ਕਿਹਾ ਹੈ ਜੀ, ਕਹਿੰਦੇ ਕਿ ਯਾਦ ਆ ਜੀ ਬਹੁਤ ਕੁਝ। ਅੱਛਾ ਜੀ, ਯਾਦ ਹੈ ਤੇ ਫਿਰ ਸਾਂਝ ਵੀ ਪਾਓ ਨਾ, ਤੁਸੀਂ ਮੇਰੀਆਂ ਸੁਣਦੇ ਰਹਿੰਦੇ ਹੋ, ਆਪਣੀਆਂ ਨੀ ਸੁਣਾਉਂਦੇ ਹਨਾ, ਤੇ ਤੁਹਾਡੀਆਂ ਸਾਰਿਆਂ ਦੀਆਂ ਯਾਦਾਂ ਵੀ ਸੁਣਨ ਲਈ ਮੈਂ ਬੈਠੀ ਹੋਈ ਆ। ਸੋ ਤੁਸੀਂ ਵੀ ਮੈਨੂੰ ਪ੍ਰੋਗਰਾਮ ਦੇ ਵਿੱਚ ਮੈਸੇਜ ਵੀ ਕਰ ਸਕਦੇ ਹੋ ਜਾਂ ਕਾਲ ਵੀ ਕਰ ਸਕਦੇ ਹੋ ਜੀ। ਸੋ ਗੱਲ ਕਰ ਰਹੇ ਸੀ ਮੋਚੀ ਅੰਕਲ ਦੀ, ਤੁਹਾਡੇ ਸਾਰਿਆਂ ਨਾਲ ਗੱਲਾਂ ਕਰਦੀ ਮੈਂ ਉਹਨਾਂ ਨੂੰ ਯਾਦ ਕਰ ਰਹੀ ਹਾਂ, ਤੇ ਬਿਲਕੁਲ ਉਹਨਾਂ ਦੇ ਮੈਂ ਹੈਰਾਨ ਹੁੰਦੀ ਜਾ ਰਹੀ ਹਾਂ ਕਿ ਮੈਨੂੰ ਉਹ ਚਿਹਰੇ ਸੱਚੀ ਅਜੇ ਵੀ ਯਾਦ ਆ, ਕਿਉਂਕਿ ਮੈਨੂੰ ਨਹੀਂ ਲੱਗਦਾ ਸੀ ਕਿ ਉਹ ਚਿਹਰੇ ਮੈਨੂੰ ਯਾਦ ਹੋਣਗੇ। ਪਰ ਜਦੋਂ ਤੁਹਾਡੇ ਨਾਲ ਹੋਈ ਸਾਂਝ ਪਾ ਰਹੀ ਹਾਂ ਯਾਦਾਂ ਦੀ, ਤੇ ਉਹ ਸਾਰੇ ਚਾਹੇ ਉਹ ਨੰਦਾ ਬੁੱਕ ਡਿਪੂ ਵਾਲੇ ਅੰਕਲ ਹੋਣ ਜਾਂ ਗੁਰਨਾਮ ਹੋਵੇ ਜਾਂ ਜਿਹੜੇ ਮੋਚੀ ਦੀ ਮੈਂ ਗੱਲ ਕਰ ਰਹੀ ਹਾਂ, ਉਹਨਾਂ ਸਾਰਿਆਂ ਦੇ ਚਿਹਰੇ ਮੈਨੂੰ ਜਿਉਂਦੇ ਤੇ ਉਹ ਨਜ਼ਰ ਆ ਰਹੇ ਨੇ, ਤੇ ਉੱਥੇ ਬੈਠੀ ਉਹ ਛੋਟੀ ਜਿਹੀ ਸੁੱਖ ਵੀ ਯਾਦ ਆ ਰਹੀ ਹੈ ਜਿਹੜੀ ਉਹਨਾਂ ਤੋਂ ਜੁੱਤੀਆਂ ਗੰਢਾਉਂਦੀ ਹੁੰਦੀ ਸੀ। ਸੋ ਲਲਾਰੀ ਜੀ, ਲਲਾਰੀ ਵੀ ਕਿਸੇ ਦੁਕਾਨ ਦੇ ਕੋਨੇ ਚ ਕੋਈ ਵਿੱਚ ਹੀ ਰੰਗ ਲੁਹਾਂਡਾ ਤੇ ਅੱਗ ਦੀ ਅੰਗੀਠੀ ਜਿਹੀ ਰੱਖ ਕੇ ਆਪਣੀ ਕਿਰਤ ਕਰ ਲੈਂਦੇ ਹੁੰਦੇ ਸੀਗੇ। ਸੋ ਉਹਦੇ ਲਈ ਵੀ ਉਹਨਾਂ ਨੂੰ ਕੋਈ ਬਹੁਤ ਖਾਸ ਦੁਕਾਨ ਦੀ ਜਾਂ ਜਗ੍ਹਾ ਦੀ ਲੋੜ ਨਹੀਂ ਸੀ ਹੁੰਦੀ, ਹੈਨਾ। ਤੇ ਉਹਨੇ ਉੱਥੇ ਹੀ ਲੁਹਾਂਡੇ ਜਿਹੇ ਵਿੱਚ ਚੁੰਨੀਆਂ ਰੰਗੀ ਜਾਣੀਆਂ ਤੇ ਨਾਲ ਹੀ ਰੱਸੀ ਜਿਹੀ ਬੰਨੀ ਹੋਣੀ ਜਿਹਦੇ ਤੇ ਉਹਨੇ ਚੁੰਨੀਆਂ ਪੱਗਾਂ ਆਦਿ ਰੰਗ ਕੇ ਰੰਗ ਬਰੰਗੀਆਂ ਸੁੱਕਣੀਆਂ ਪਾ ਦੇਣੀਆਂ। ਤੇ ਹੋਰ ਘੁਮਿਆਰ, ਘੁਮਿਆਰਾਂ ਨੂੰ ਵੀ ਜੀ ਚੱਕ ਤੇ ਭਾਂਡੇ ਬਣਾਉਂਦਿਆਂ ਮੈਂ ਕਦੇ ਅੱਖੀ ਨਹੀਂ ਦੇਖਿਆ, ਪਰ ਹਾਂ ਗਰਮੀਆਂ ਦੇ ਦਿਨਾਂ ਵਿੱਚ ਘੜੇ ਤੇ ਸੁਰਾਹੀਆਂ ਆਮ ਹੀ ਸੜਕ ਦੇ ਕਿਨਾਰੇ ਤੇ ਜ਼ਰੂਰ ਉਹਨਾਂ ਨੂੰ ਮੈਂ ਵੇਚਦੇ ਦੇਖਿਆ। ਦੀਵਾਲੀ ਦੇ ਦਿਨਾਂ ਦੇ ਵਿੱਚ ਦੀਵੇ ਵੀ ਘਰੋ ਘਰੀ ਜਾ ਕੇ ਵੇਚਦੇ ਹੁੰਦੇ ਸੀਗੇ ਉਹ। ਤੇ ਉਸ ਤੋਂ ਇਲਾਵਾ ਭਾਂਡੇ ਕਲੀ ਕਰਨ ਵਾਲਾ ਆਉਂਦਾ ਹੁੰਦਾ ਸੀਗਾ ਪਿੰਡ ਦੇ ਵਿੱਚ, ਹਨਾ, ਦੋ ਕੁ ਮਹੀਨੇ ਬਾਅਦ ਗੇੜਾ ਮਾਰ ਜਾਣਾ ਤੇ ਉਹਨੇ ਕਲੀ ਕਰ ਜਾਣੇ ਭਾਂਡੇ। ਤੇ ਵਣਜਾਰੇ ਇਹਦੀ ਗੱਲ ਕਰਾਂ ਤੇ ਮੈਂ ਵਣਜਾਰਾ ਵੀ ਕੋਈ ਵੰਗਾ ਵੇਚਦਾ ਏਦਾਂ ਨਹੀਂ ਦੇਖਿਆ, ਪਰ ਸੁਣੀਆਂ ਹੋਈਆਂ ਗੱਲਾਂ ਜੀ ਅੱਗੇ ਵਣਜਾਰੇ ਵੰਗਾ ਵੇਚਣ ਆਉਂਦੇ ਸੀ। ਪਰ ਜੇ ਮੈਂ ਆਪਣੀ ਹੋਸ਼ ਦੀ ਗੱਲ ਕਰਾਂ ਤੇ ਜਿਹੜੀਆਂ ਵੰਗਾਂ ਚੂੜੀਆਂ ਅਸੀਂ ਕਰਿਆਨੇ ਦੀਆਂ ਦੁਕਾਨਾਂ ਤੋਂ ਲਈਦੇ ਸੀ, ਪਰ ਉਹ ਵਣਜਾਰਾ ਜਿਹੜਾ ਮੈਂ ਅੱਖੀ ਨਹੀਂ ਦੇਖਿਆ ਪਰ ਉਹਦੇ ਨਾਲ ਜੁੜਿਆ, ਜਦੋਂ ਮੈਂ ਗੀਤ ਸੁਣਦੀ ਹਾਂ ਤੇ ਮੇਰੇ ਜ਼ਹਿਨ ਚ ਉਹਦੀ ਇੱਕ ਤਸਵੀਰ ਜਿਹੀ ਬਣ ਜਾਂਦੀ ਆ। ਸੋ ਸੁਣਦੇ ਆ ਜੀ ਗੁਰਦਾਸ ਮਾਨ ਦਾ ਗੀਤ ਇਹ, ਤੇ ਤੁਸੀਂ ਵੀ ਦੇਖੋ ਤੁਹਾਡੇ ਜ਼ਹਿਨ ਚ ਕਿਹੋ ਜਿਹੇ ਵਣਜਾਰੇ ਦੀ ਉਹ ਤਸਵੀਰ ਬਣਦੀ ਹੈ। ਸੋ ਨਾਲ ਹੀ ਉਹ ਵੀ ਤਸਵੀਰਾਂ ਮੈਨੂੰ ਭੇਜੋ ਜਿਹੜੀਆਂ ਅੱਜ ਵੀ ਤੁਹਾਨੂੰ ਯਾਦ ਹੈ ਉਹਨਾਂ ਕਿਰਤੀਆਂ ਦੀਆਂ, ਕਾਮਿਆਂ ਦੀਆਂ ਜੋ ਅਸੀਂ ਬਚਪਨ ਚ ਦੇਖੇ ਹੋਏ ਸੀ। ਸੁਣਦੇ ਆ ਜੀ ਇਹ ਗੀਤ ਤੇ ਉਸ ਤੋਂ ਬਾਅਦ ਗੱਲ ਕਰਦੇ ਆਪਣੀਆਂ ਯਾਦਾਂ ਦੀ।
ਮੰਗਾਂ ਦੀਆਂ ਰੰਗਾਂ ਵਿੱਚ ਰੱਬ ਦੀ ਰੰਗੀਨੀ ਨੇ ਸੱਤ ਰੰਗਾਂ ਵਿੱਚ ਹਰ ਬੰਦੇ ਦੀ ਸ਼ੁਕੀਨੀ ਏ ਮੰਗਾਂ ਦੀਆਂ ਰੰਗਾਂ ਵਿੱਚ ਰੱਬ ਦੀ ਰੰਗੀਨੀ ਏ ਸੱਤ ਰੰਗਾਂ ਵਿੱਚ ਹਰ ਬੰਦੇ ਦੀ ਸ਼ੁਕੀਨੀ ਗੋਰਾ ਕਾਲਾ ਰੰਗ ਆਪੋ ਆਪਣੀ ਪਸੰਦ ਸੱਚੇ ਰੱਬ ਕੋਲੋਂ ਮੰਗ ਮਲੰਗਾ 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 ਉਹ ਬੰਗਾ ਲੈ ਲੋ ਬੰਗਾ ਨੀ ਬੰਗਾ ਲੈ ਲੋ ਬੰਗਾ ਉਹ ਬੰਗਾ ਲੈ ਲੋ ਬੰਗਾ ਨੀ ਬੰਗਾ ਲੈ ਲੋ ਬੰਗਾ ਬੰਗਾ ਤਾਂ ਤਮਾਸ਼ਾ ਵੀ ਅਜੀਬ ਜਾ ਤਮਾਸ਼ਾ ਏ ਡੰਡੀਆਂ ਦਾ ਰੋਣਾ ਤੇ ਸੁਹਾਗਣਾ ਦਾ ਹਾਸਾ ਏ ਸੁਹਾਗਣਾ ਦਾ ਹਾਸਾ ਏ ਬੰਗਾ ਦਾ ਤਮਾਸ਼ਾ ਵੀ ਅਜੀਬ ਜਾ ਤਮਾਸ਼ਾ ਏ ਡੰਡੀਆਂ ਦਾ ਰੋਣਾ ਤੇ ਸੁਹਾਗਣਾ ਦਾ ਹਾਸਾ ਏ ਰੰਗ ਬਿਰੰਗੇ ਕੱਚ ਦੀਆਂ ਕੁਛ ਝੂਠ ਦੀਆਂ ਕੁਛ ਸੱਚ ਦੀਆਂ ਪਰ ਵੇਖਣ ਵਾਲੀ ਅੱਖ ਦੀਆਂ ਇਹ ਹਰ ਬਿਣੀ ਤੇ ਸੱਚ ਦੀਆਂ ਇਹ ਹਰ ਬਿਣੀ ਤੇ ਸੱਚ ਦੀਆਂ ਤੇ ਦਿਲ ਵਿੱਚ ਹੋਣੀ ਉਮੰਗਾ 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 ਉਹ ਬੰਗਾ ਲੈ ਲੋ ਬੰਗਾ ਨੀ ਬੰਗਾ ਲੈ ਲੋ ਬੰਗਾ ਉਹ ਬੰਗਾ ਲੈ ਲੋ ਬੰਗਾ ਨੀ ਬੰਗਾ ਲੈ ਲੋ ਬੰਗਾ ਬੰਗਾ ਬਾਲਾ ਆਇਆ ਤੇ ਚਾਰ ਤੇ ਲੈ ਆਇਆ ਨੱਕ ਕੋਕਾ ਕਾਂਟੇ ਕੰਨੀ ਕੋਕਰੂ ਲੈ ਆਇਆ ਬੰਗਾ ਬਾਲਾ ਆਇਆ ਤੇ ਚਾਰ ਤੇ ਲੈ ਆਇਆ ਨੱਕ ਕੋਕਾ ਕਾਂਟੇ ਕੰਨੀ ਕੋਕਰੂ ਲੈ ਆਇਆ ਕੁੜਿਆ ਪਾਪੀਏ ਮੀਆਂ ਪਾਪੀਏ ਕੁੜਿਆ ਪਾਪੀਏ ਮੀਆਂ ਪਾਪੀਏ ਪੱਕਾ ਤਾਣੀਆਂ ਦਫਾ ਵੀ ਕੁ ਚੂੜੀਆਂ ਚੜਾ ਗੱਲ ਪਿਓਰ ਦਾ ਵਿਆਹ ਕਾਜਰਨੀ ਤੂੰ ਪਾਪਰਾ ਵਿੱਚ ਕਾਜਰਨੀ ਤੂੰ ਨਵੀਆਂ ਛੇੜ ਤਰੰਗਾ 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 ਉਹ ਬੰਗਾ ਲੈ ਲੋ ਬੰਗਾ ਨੀ ਬੰਗਾ ਲੈ ਲੋ ਬੰਗਾ ਉਹ ਬੰਗਾ ਲੈ ਲੋ ਬੰਗਾ ਨੀ ਬੰਗਾ ਲੈ ਲੋ ਬੰਗਾ ਸੁਹਾਗ ਬਾਹੋ ਲੱਥ ਜਾਣ ਚੂੜੀਆਂ ਲੱਥ ਜਾਣ ਚੂੜੀਆਂ ਬੰਗਾ ਤੇ ਤੰਦੂਰੀ ਮਾਗ ਐਣਾ ਦੋਵੇਂ ਗੂੜੀਆਂ ਲੱਥਿਆ ਸੁਹਾਗ ਬਾਹੋ ਲੱਥ ਜਾਣ ਚੂੜੀਆਂ ਇਹ ਮਰ ਜਾਣੇ ਦੀਆਂ ਮਸਤੀਆਂ ਇਹ ਹਰ ਗਹਿਣੇ ਤੋਂ ਸਸਤੀਆਂ ਇਹਦੀ ਛਣ ਛਣ ਵਿੱਚ ਖੜ ਮਸਤੀਆਂ ਲਓ ਜੀ ਫੇਰ ਬੰਦਾ ਚੜਵਾ ਲਈਆਂ ਬੜਾ ਹੀ ਪਿਆਰਾ ਜਿਹਾ ਗੀਤ ਸੀ ਵਣਜਾਰੇ ਦੇ ਨਾਮ ਜਿਹੜਾ ਗੁਰਦਾਸ ਮਾਨ ਹੁਣਾਂ ਨੇ ਕੀਤਾ ਹੋਇਆ ਸੁਣਿਆ ਸੀ ਸਾਰਿਆਂ ਨੇ ਸੋ ਮੈਂ ਸੁਖਪ੍ਰੀਤ ਐਰੀਡੇਟ ਸਟੂਡੀਓ ਤੋਂ ਸਾਂਝੀਆਂ ਕਰ ਰਹੀ ਹਾਂ ਆਪਣੀਆਂ ਯਾਦਾਂ ਤੇ ਉਡੀਕ ਕਰ ਰਹੀ ਹਾਂ ਤੁਹਾਡੇ ਸਾਰਿਆਂ ਦੀਆਂ ਯਾਦਾਂ ਨੂੰ ਜੋ ਅੱਜ ਅਸੀਂ ਸਾਂਝੀਆਂ ਕਰ ਰਹੇ ਹਾਂ ਆਪਣੇ ਉਹਨਾਂ ਕਿਰਤੀਆਂ ਉਹਨਾਂ ਕਾਮਿਆਂ ਦੇ ਨਾਮ ਜਿਹੜਾ ਨੂੰ ਅਸੀਂ ਬਚਪਨ ਦੇ ਵਿੱਚ ਦੇਖਿਆ ਹੋਇਆ ਹੈ ਸੋ ਜਿਹੜੇ ਆਪਣੇ ਕਿਰਤ ਜਾਂ ਆਪਣੇ ਕੰਮਾਂ ਕਰਕੇ ਹੀ ਸਾਡੇ ਜ਼ਿਹਨ ਚ ਅਜੇ ਵੀ ਜ਼ਿੰਦਾ ਨੇ ਸੋ ਸ਼ਿਵਦੇਵ ਕਲੇਰ ਹੁਣਾਂ ਨੇ ਪ੍ਰੋਗਰਾਮ ਦੇ ਵਿੱਚ ਸਾਂਝ ਪਾਈ ਹੋਈ ਹੈ ਜੀ ਤੇ ਇਹਨਾਂ ਨੇ ਫੋਨ ਨੰਬਰ ਪੁੱਛਿਆ ਜੀ ਜਿਸ ਤੇ ਇਹ ਸਾਨੂੰ ਕਾਲ ਕਰ ਸਕਦੇ ਆ ਸੋ ਜੀ ਨੰਬਰ ਤੁਸੀਂ ਨੋਟ ਕਰ ਲਓ 02855992811 ਸੋ 02855998811 ਸੋ ਇਸ ਨੰਬਰ ਤੇ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਵੈਸੇ ਸਾਡੀ ਐਪਲੀਕੇਸ਼ਨ ਜਿਹੜੀ ਹਰਮਨ ਵੀਡੀਓ ਦੀ ਤੁਸੀਂ ਡਾਊਨਲੋਡ ਕੀਤੀ ਹੋਈ ਆ ਉਹਦੇ ਉੱਤੇ ਵੀ ਤੁਸੀਂ ਦੇਖੋਗੇ ਤੇ ਤੁਸੀਂ ਕਾਲ ਇਨ ਸਟੂਡੀਓ ਦੀ ਜਿਹੜੀ ਆਪਸ਼ਨ ਉਹ ਆ ਜਾਂਦੀ ਹੈ ਸੋ ਉਹਦੇ ਤੇ ਵੀ ਜਾ ਕੇ ਤੁਸੀਂ ਈਜ਼ੀਲੀ ਸਾਡੇ ਨਾਲ ਜਿਹੜਾ ਸੰਪਰਕ ਬਣਾ ਸਕਦੇ ਹੋ ਜੀ ਸੋ ਜਗਤਾਰ ਸਿੰਘ ਹੁਣਾਂ ਨੇ ਵੀ ਸਤਿ ਸ਼੍ਰੀ ਅਕਾਲ ਬੁਲਾਈ ਹੈ, ਕਹਿੰਦੇ ਸਤਿ ਸ਼੍ਰੀ ਅਕਾਲ ਭੈਣ ਜੀ ਤੇ ਹਰਮਨ ਪਰਿਵਾਰ ਨੂੰ, ਪ੍ਰੋਗਰਾਮ ਗੋਇੰਗ ਗੁੱਡ ਤੇ ਗੀਤ ਸੁਣਨ ਦੀ ਫਰਮਾਇਸ਼ ਕੀਤੀ ਹੈ ਜੀ ਇਹਨਾਂ ਨੇ, ਦਿੱਲੀ ਸਾਰਾ ਬਾਈ ਕਮਾਲ ਖਾਨ। ਜ਼ਰੂਰ ਜੀ ਪ੍ਰੋਗਰਾਮ ਦੇ ਵਿੱਚ ਜਾਂ ਪ੍ਰੋਗਰਾਮ ਖਤਮ ਹੁੰਦੇ ਸਾਰ ਹੀ ਜਿਹੜਾ ਗੀਤ ਹੈ ਤੁਹਾਡੇ ਲਈ ਜ਼ਰੂਰ ਸਰਬਜੀਤ ਭਾਜੀ ਚਲਾ ਦੇਣਗੇ। ਸੋ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣ ਲਈ ਬਹੁਤ ਬਹੁਤ ਸ਼ੁਕਰੀਆ ਜਗਤਾਰ ਜੀ। ਇਸ ਤੋਂ ਇਲਾਵਾ ਨਾਨਕ ਬੇਕਰੀ ਡੈਂਡੀ ਨੋਂਗ ਵਾਲਿਆਂ ਨੇ ਓਏ ਹੋਏ ਜੀ ਹੱਦ ਹੀ ਕਰ ਦਿੱਤੀ, ਅੱਜ ਤੇ ਬਿਸਕੁਟ ਵੀ ਬਣਾ ਕੇ ਭੇਜ ਦਿੱਤੇ ਆ ਮੈਨੂੰ, ਕਹਿੰਦੇ ਸੁਪ੍ਰੀਤ ਜੀ ਸਤਿ ਸ਼੍ਰੀ ਅਕਾਲ, ਬਿਸਕੁਟ ਰੈਡੀ ਆ ਜੀ, ਆਟਾ ਬਿਸਕੁਟ ਦੇਸੀ ਘਿਓ ਵਾਲੇ। ਓਹੋ ਹੋ ਹੋ, ਮੂੰਹ ਚ ਪਾਣੀ ਆ ਗਿਆ ਜੀ। ਬਿਲਕੁਲ ਏਦਾਂ ਦੇ ਬਿਸਕੁਟ ਹੁੰਦੇ ਸੀਗੇ ਜਿਹੜੇ ਖਾਈਦੇ ਹੁੰਦੇ ਸੀਗੇ ਪਿੰਡਾਂ ਦੇ ਵਿੱਚ ਅਸੀਂ ਬਚਪਨ ਦੇ ਵਿੱਚ। ਸੋ ਇਹ ਵਾਲੇ ਬਿਸਕੁਟ ਇੱਥੇ ਬੜੇ ਹੀ ਘੱਟ ਹੁੰਦੇ ਆ ਜੀ ਹੁਣ। ਸੋ ਖੁਸ਼ਕਿਸਮਤ ਆ ਜੀ, ਮੈਲਬਨ ਵਾਲੇ ਨਾਨਕ ਬੇਕਰੀ ਉੱਥੇ ਹੈਗੀ ਆ ਤੇ ਜਿਹੜੇ ਬਿਸਕੁਟ ਹੈ ਉੱਥੋਂ ਲੈ ਸਕਦੇ ਆ ਜਾ ਕੇ। ਸੋ ਲਓ ਜੀ ਸਾਨੂੰ ਕਾਲ ਆ ਰਹੀ ਹੈ, ਸੋ ਦੇਖਦੇ ਆ ਕਿ ਕੌਣ ਸਾਡੇ ਨਾਲ ਕਿਹਨਾਂ ਨੇ ਸਾਂਝ ਪਾਈ ਹੈ। ਹਾਂਜੀ ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ। ਹਾਂਜੀ ਮਨਜੀਤ ਸਿੰਘ ਬੋਲ ਰਹੇ ਜੀ, ਲੁਧਿਆਣਾ ਇੰਡੀਆ ਤੋਂ ਬੋਲ ਰਹੇ ਜੀ, ਲੁਧਿਆਣੇ ਤੋਂ।
ਓਕੇ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਮਨਦੀਪ ਜੀ ਬੋਲ ਰਹੇ ਆ?
ਮਨਜੀਤ ਸਿੰਘ ਬੋਲ ਰਿਹਾ ਜੀ।
ਮਨਜੀਤ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ, ਹੋਰ ਕਿਵੇਂ ਹੋ, ਕੀ ਹਾਲ ਚਾਲ
ਹੈ? ਬਹੁਤ ਵਧੀਆ ਜੀ, ਤੁਸੀਂ ਬਹੁਤ ਵਧੀਆ ਇੱਕ ਟੌਪਿਕ ਛੇੜਿਆ ਵੀ ਜਿਹੜੇ ਕਿਰਤੀ ਆਪਾਂ ਨੂੰ ਯਾਦ ਆ। ਮੈਂ ਇੱਕ ਯਾਦ ਸਾਂਝੀ ਕਰਨੀ ਚਾਹੁੰਦਾ, ਮਤਲਬ ਸਾਡੇ ਸਰਦਾਰ ਅਮਰਜੀਤ ਸਿੰਘ ਸੀ, ਸਾਡੇ ਅਖਬਾਰ ਸਿੱਟਦੇ ਹੁੰਦੇ ਸੀ, ਮਤਲਬ ਉਦੋਂ ਦੇ ਸਿੱਟਦੇ ਸੀ ਜਦੋਂ ਦੇ ਅਸੀਂ ਹੋਸ਼ ਸੰਭਾਲੀ ਆ, ਤੇ ਉਹ ਮਤਲਬ ਉਹਨਾਂ ਨੇ ਕੋਈ 30 ਸਾਲ ਸਾਡੇ ਪਿੰਡ ਅਖਬਾਰ ਸਿੱਟੇ ਆ, ਤੇ 8-10-12 ਪਿੰਡਾਂ ਹੋਰ ਚੜ੍ਹਦੇ ਸੀ, ਤੇ ਸਾਈਕਲ ਤੇ ਆਉਂਦੇ ਹੁੰਦੇ ਸੀਗੇ 5 ਵਜੇ ਤੋਂ ਉਹਨਾਂ ਦਾ ਅਖਬਾਰ ਕਿਤੇ ਲੇਟ ਨੀ ਹੈ, ਤੜਕੇ 5 ਵਜੇ ਮੀਂਹ ਜਾਵੇ ਨੇਰੀ ਜਾਵੇ ਹਾੜ ਹੋਵੇ ਸਿਆਲ ਹੋਵੇ ਉਹਨਾਂ ਦਾ ਉਹੀ ਟਾਈਮ ਹੁੰਦਾ ਸੀ। ਲੋਕ ਹੈਰਾਨ ਸੀ, ਜਿਹੜੇ ਸਾਡੇ ਰਿਸ਼ਤੇਦਾਰ ਵੀ ਆਉਂਦੇ ਸੀ ਵੀ ਇੰਨੀ ਛੇਤੀ ਅਖਬਾਰ ਕਿਵੇਂ ਆ ਜਾਂਦਾ। ਸਵੇਰੇ ਸਵੇਰੇ ਉੱਠਣਾ ਸਾਈਕਲ ਤੇ, ਪਤਾ ਨੀ ਕਿੰਨੇ ਪਿੰਡ ਉਹ ਗਾਉਂਦੇ ਸੀਗੇ, ਤੇ ਉਦੋਂ ਬਾਅਦ ਕੋਈ ਹੋਰ ਵੀ ਸ਼ਾਇਦ ਕੰਮ ਕਰਦੇ ਸੀ ਬਾਅਦ ਚ, ਤੇ ਉਹ ਮਤਲਬ ਅੱਜ ਤੋਂ ਕੋਈ 7-8 ਸਾਲ ਪਹਿਲਾਂ ਉਹਨਾਂ ਦੀ ਮੌਤ ਹੋ ਗਈ ਕੈਂਸਰ ਦੇ ਨਾਲ
ਜੀ।
ਤੇ ਮਤਲਬ ਅਸੀਂ ਉਹ ਮਿਸਾਲ ਹੈ ਇੱਕ, ਉਦੋਂ ਬਾਅਦ ਉਹਦੇ ਮੁੰਡੇ ਨੇ ਵੀ ਕੰਮ ਕੁੰਮ ਸ਼ੁਰੂ ਕੀਤਾ, ਉਹ ਕੋਈ ਕਰ ਨੀ ਸਕੇ, ਇੰਨੀ ਮਿਹਨਤ ਵਾਲਾ ਬੰਦਾ ਅਸੀਂ ਨੀ ਕਦੇ ਦੇਖਿਆ। ਹੋਰ ਵੀ ਕਿਰਤੀ ਬੜੇ ਨੇ, ਪਰ ਉਹਨੂੰ ਅਸੀਂ ਜਦੋਂ ਵੀ ਕਦੇ ਅਖਬਾਰ ਲੇਟ ਆਉਂਦਾ ਜਾਂ ਨਹੀਂ ਆਉਂਦਾ ਅਸੀਂ ਕਹਿੰਦੇ ਵੀ ਅਮਰਜੀਤ ਨੇ 25 ਸਾਲ ਅਖਬਾਰ ਸਿੱਟਿਆ ਸਾਡੇ, ਕਦੇ ਮਤਲਬ 10 ਮਿੰਟ ਹੀ ਅਖਬਾਰ ਨੀ ਲੇਟ ਹੋਇਆ ਸੀਗਾ। ਚਲੋ ਬਹੁਤ ਵਧੀਆ ਜੀ, ਤੁਹਾਡਾ ਰੇਡੀਓ ਗੱਲਬਾਤ ਸੁਣ ਰਹੇ ਹਾਂ ਜੀ,
ਬਹੁਤ ਬਹੁਤ ਸ਼ੁਕਰੀਆ ਮਨਜੀਤ ਜੀ। ਬਿਲਕੁਲ, ਮੈਂ ਹੋਰ ਸਭ ਤੋਂ ਵੱਡੀ ਗੱਲ ਇਹ ਕਿ ਮੈਂ ਗੱਲਬਾਤ ਦੇ ਦੌਰਾਨ ਮੇਰੇ ਦਿਮਾਗ ਚ ਇਹ ਵਾਲੀ ਚੀਜ਼ ਜਿਹੜੀ ਸੀਗੀ ਉਹ ਮਿਸ ਹੋ ਗਈ ਸੀਗੀ ਕਿ ਹਾਂ ਜਿਹੜੇ ਅਖਬਾਰ ਸੁੱਟਣ ਵੀ ਸਾਡੇ ਕੋਈ ਆਉਂਦਾ ਹੁੰਦਾ ਸੀਗਾ। ਸੋ ਤੁਸੀਂ ਉਹ ਮੈਨੂੰ ਜਿਹੜੀ ਗੱਲ ਯਾਦ ਕਰਵਾ ਦਿੱਤੀ। ਸੋ ਇਹੋ ਜਿਹੇ ਕਿਰਤੀ ਜਿਹੜੇ ਜਿਨ੍ਹਾਂ ਨੇ ਆਪਣੀ ਕਿਰਤ ਦੇ ਨਾਮ ਸਾਰੀ ਜ਼ਿੰਦਗੀ ਲਗਾ ਦਿੱਤੀ, ਜਿਵੇਂ ਸਵੇਰੇ ਸਵੇਰੇ ਉੱਠ ਕੇ ਤੁਸੀਂ ਦੱਸਿਆ ਕਿ ਅਖਬਾਰ ਟਾਈਮ ਤੇ ਐਨ ਸੁੱਟ ਜਾਂਦੇ ਹੁੰਦੇ ਸੀ, ਸੋ ਇਹੋ ਜਿਹੇ ਕਿਰਤੀਆਂ ਨੂੰ ਹੀ ਸਲਾਮ ਕਰ ਰਹੇ ਹਾਂ ਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ, ਉਹਨਾਂ ਨੂੰ ਯਾਦ ਕਰ ਰਹੇ ਹਾਂ। ਸੋ ਜੋ ਨਹੀਂ ਵੀ ਹੈ ਇਸ ਦੁਨੀਆਂ ਦੇ ਵਿੱਚ ਹੁਣ, ਜਿਵੇਂ ਤੁਸੀਂ ਦੱਸਿਆ ਉਹ ਚਲੇ ਗਏ, ਸੋ ਇਹ ਯਾਦਾਂ ਦੇ ਨਾਲ ਅਸੀਂ ਉਹਨਾਂ ਨੂੰ ਜਿਹੜੀ ਸ਼ਰਧਾਂਜਲੀ ਦੇ ਰਹੇ ਹਾਂ। ਸੋ ਪਰਮਾਤਮਾ ਇਹ ਬਾਲੇ ਉਦਮ ਹਰ ਕਿਸੇ ਨੂੰ ਕਿਰਤ ਕਰਨ ਦਾ ਬਖਸ਼ੇ, ਔਰ ਕਿਰਤ ਵੀ ਉਹ ਜਿਹਦੇ ਵਿੱਚ ਅਸੀਂ ਖਿੜੇ ਮੱਥੇ ਕਰ ਸਕੀਏ। ਇੱਕ ਮੱਥੇ ਵੱਟ ਪਾ ਕੇ ਜਿਹੜੇ ਕੰਮ ਕਰਨ ਦਾ ਹੋਰ ਚੀਜ਼ ਹੁੰਦੀ ਹੈ, ਤੇ ਇੱਕ ਖਿੜੇ ਮੱਥੇ ਉਹ ਕੰਮਾਂ ਨੂੰ ਕਾਰਾਂ ਨੂੰ ਕਰਨਾ, ਉਹਦਾ ਸਵਾਦ ਹੀ ਵੱਖਰਾ ਹੁੰਦਾ ਹੈ। ਬਹੁਤ ਬਹੁਤ ਸ਼ੁਕਰੀਆ ਮਨਜੀਤ ਜੀ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣ ਦੇ ਲਈ ਜੀ। ਸੋ ਮਨਜੀਤ ਜੀ, ਲੁਧਿਆਣਾ ਤੋਂ ਇਹਨਾਂ ਨੇ ਸਾਡੇ ਨਾਲ ਸਾਂਝ ਬਣਾਈ ਸੀ। ਸੋ ਬਿਲਕੁਲ ਜੀ, ਇਹੋ ਜਿਹੇ ਕੁਝ ਕਿਰਤੀ ਕਾਮੇ ਹੋਣੇ ਆ ਜੋ ਤੁਹਾਡੇ ਰੂਹ ਦੇ ਅੰਦਰ ਤੱਕ ਵੀ ਸਮਾਏ ਹੋਣੇ। ਸੋ ਝਿਜਕੋ ਨਾ ਜੀ, ਬੇਝਿਜਕ ਹੋ ਕੇ ਤੁਸੀਂ ਸਾਨੂੰ ਆਪਣੀਆਂ ਯਾਦਾਂ ਜਿਹੜੀਆਂ ਸਾਂਝੀਆਂ ਕਰ ਸਕਦੇ ਹੋ ਤੇ ਗੱਲਾਂ ਬਾਤਾਂ ਕਰ ਸਕਦੇ ਹੋ। ਸੋ ਫੋਨ ਨੰਬਰ ਮੈਂ ਇੱਕ ਵਾਰ ਫੇਰ ਤੋਂ ਦੱਸ ਦਿੰਨੀ ਆ, 0285992811। ਸੋ 0285-9928-11। ਸੋ ਇਹ ਨੰਬਰ ਹੈ ਜੀ, ਜਲਦੀ ਜਲਦੀ ਕਾਲ ਕਰੋ ਮੈਨੂੰ ਤੇ ਕਰੋ ਤਾਜ਼ੀਆਂ ਆਪਣੀਆਂ ਯਾਦਾਂ। ਸੋ ਧਨੀ ਸਾਹਿਬ ਹੁਣਾਂ ਨੇ ਸਾਨੂੰ ਜੀ ਵੋਇਸ ਮੈਸੇਜ ਭੇਜਿਆ, ਇੱਕ ਸੁਣਦੇ ਆ ਜੀ ਧਨੀ ਸਾਹਿਬ ਕੀ ਕਹਿ ਰਹੇ ਨੇ।
ਹੈਲੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਹੋਰ ਸੁਣਾਓ ਠੀਕ ਠਾਕ ਹੋ? ਅੱਛਾ, ਤੁਸੀਂ ਸੀਰੀ ਦੀ ਗੱਲ ਕਰਦੇ ਪਏ ਸੀ, ਮੈਂ ਚਲੋ ਆਪਾਂ ਨੂੰ ਇੱਕ ਯਾਦ ਤੁਹਾਨੂੰ ਸੁਣਾ ਦਈਏ ਜੀ। ਕੱਲ ਦੀ ਗੱਲ ਹੈ ਜੀ, ਅਸੀਂ ਵੀ ਰੱਖਿਆ ਜੀ ਇੱਕ ਬੰਦਾ ਆਪਣਾ, ਸਾਡੇ ਕੋਲ ਡੇਰੀ ਹੈ ਦੁੱਧ ਵਾਲੀ, ਤੇ ਦੁੱਧ ਲੈ ਕੇ ਜਾਂਦਾ ਜਿੱਦਾਂ ਮਤਲਬ ਤੁਹਾਡਾ, ਤੇ ਕੱਲ ਜੀ ਉਹ ਵਟਸਐਪ ਤੇ ਹੈਗਾ ਜੀ ਮੈਨੂੰ ਮੈਨੂੰ ਮੇਰੇ ਕੋਲ ਨੰਬਰ ਉਹਦਾ ਹੈਗਾ ਤੇ ਉਹ ਮੈਨੂੰ ਮੈਸੇਜ ਮੁਸੇਜ ਕਰਦਾ ਰਹਿੰਦਾ ਵੀ ਹਾਂ ਵੀ ਰਵਿੰਦਰ ਕਦੋਂ ਆਉਣਾ ਤੇ ਤਨੀ ਕਦੋਂ ਆਉਣਾ ਮੈਨੂੰ ਦੱਸ ਕੱਲ ਮੈਨੂੰ ਕਹਿੰਦਾ ਪਿਆ ਤੇ ਕਿੱਦਾਂ ਠੀਕ ਠਾਕ ਆ ਮੈਂ ਕਿਹਾ ਹਾਂਜੀ ਵਧੀਆ ਤੁਸੀਂ ਸੁਣਾਓ ਕਹਿੰਦਾ ਮੈਂ ਕਦੋਂ ਆ ਰਿਹਾ ਮੈਂ ਕਿਹਾ ਬਸ ਇੱਦਾਂ ਦੋ ਤਿੰਨ ਮਹੀਨੇ ਤੱਕ ਚੱਕਰ ਮੈਨੂੰ ਜੀ ਉਸ ਟਾਈਮ ਹਾਸਾ ਆਇਆ ਜਦੋਂ ਮੈਨੂੰ ਕਹਿੰਦਾ ਜਦੋਂ ਆਉਣਾ ਨਾ ਪੁੱਤ ਮੇਰੇ ਵਾਸਤੇ ਨਾ ਕਹਿੰਦਾ ਨਾਇਕੀ ਦੇ ਬੂਟ ਲੈ ਕੇ ਆਈ ਮੈਂ ਨਾਇਕੀ ਦੇ ਬੂਟ ਅਜੇ ਤੱਕ ਆਪ ਨੀ ਪਾਏ ਤੇਰੇ ਵਾਸਤੇ ਨਾਇਕੀ ਦੇ ਬੂਟ ਲੈ ਕੇ ਆਵਾਂ ਤੇ ਮੈਨੂੰ ਬੜਾ ਹਾਸਾ ਆਇਆ ਮੈਂ ਕਿਹਾ ਚੰਗਾ ਭਲਾ ਲੈ ਕੇ ਆਵਾਂਗਾ ਜ਼ਰੂਰ ਤੇਰੇ ਲਈ ਨਾਇਕੀ ਦੇ ਬੂਟ ਤੇ ਉਹ ਘਰ ਜਿਹੜੀ ਕੰਮ ਕਰਨ ਵਾਲੀ ਰੱਖੀ ਆ ਜੀ ਉਹ ਉਹਦਾ ਨਾਂ ਹੈਗਾ ਮਲਾਵੀ ਮਲਾਵੀ ਕਹਿੰਦੇ ਆ ਜੀ ਉਹਨੂੰ ਤੇ ਇਸ ਤੋਂ ਪਹਿਲਾਂ ਆਪਾਂ ਜਦੋਂ ਮੱਝਾਂ ਮੁੱਝਾਂ ਰੱਖੀਆਂ ਸੀ ਉਦੋਂ ਸਾਡੇ ਕੋਲ ਦੋ ਸਾਲ ਵਾਸਤੇ ਬੰਦਾ ਰੱਖਿਆ ਸੀ ਉਹ ਬਿੰਦਰ ਜੀ ਨਾਂ ਉਹਦਾ ਬਿੰਦਰ ਤੇ ਵਧੀਆ ਜੀ ਮਿਲਦੇ ਰਹਿੰਦੇ ਪਿੰਡ ਚ ਸਾਰੇ ਵਧੀਆ ਸਾਰਿਆਂ ਦਾ ਸਰਕਲ ਆ ਜੀ ਚਲੋ ਬਸ ਏਦਾਂ ਹੀ ਆ ਜੀ ਤੇ ਇੱਕ ਗੱਲ ਹੋਰ ਜੀ ਮਚੇਤਾ ਆ ਮਿੰਟੂ ਭਾਜੀ ਕਹਿੰਦੇ ਪਏ ਸੀ ਨਾ ਮਤਲਬ ਕਿ ਮੈਂ 10 ਮਿੰਟ ਲੇਟ ਹੋ ਗਿਆ ਮੈਨੂੰ ਹੁਣ ਪੂਛ ਨੂੰ ਅੱਗ ਲਾਉਣੀ ਪੈਣੀ ਆ ਇਹਨੂੰ ਕਿਹਾ ਭਾਜੀ ਨੂੰ ਕਿਹੋ ਕਿ ਦੇਖਿਓ ਵੀ ਥੋੜਾ ਪੁਰਾਣੇ ਟਾਈਮ ਦੇ ਵਿੱਚ ਹਨੂੰਮਾਨ ਦੀ ਪੂਛ ਨੂੰ ਵੀ ਅੱਗ ਲਾਈ ਸੀ ਉਹਨੇ ਲੰਘਾ ਸਾੜ ਦਿੱਤੀ ਸੀ ਤੁਸੀਂ ਕਿਤੇ ਰਿਵਰ ਲੈਣ ਦੇ ਵਿੱਚ ਨਾ ਕਿਤੇ ਐਂਬੂਲੈਂਸ ਫਾਇਰ ਬ੍ਰਿਗੇਡ ਵਾਲੀਆਂ ਇਕੱਠੀਆਂ ਕਰਦੇ ਫਿਰੇ ਜੀ ਥੈਂਕ ਯੂ
ਲਓ ਜੀ ਹੱਸੀਆਂ ਖੇਡੀਆਂ ਹੀ ਆ ਹੈ ਨਾ ਕਲੋਲਾ ਹੀ ਆ ਬਸ ਸੋ ਇਹੋ ਜਿਹੀਆਂ ਕਲੋਲਾ ਕਰਦੇ ਰਿਹਾ ਕਰੋ ਜੀ ਹੱਸਦੇ ਰਹੋ ਹਸਾਉਂਦੇ ਰਹੋ ਹੋਰ ਜ਼ਿੰਦਗੀ ਚ ਕੀ ਰੱਖਿਆ ਹੈ ਬਹੁਤ ਜ਼ਿਆਦਾ ਵੀ ਨਹੀਂ ਸੋਚਣਾ ਚਾਹੀਦਾ ਕਈ ਵਾਰੀ ਬਸ ਏਦਾਂ ਦੇ ਕਲੋਲਾ ਦੇ ਨਾਲ ਵੀ ਜ਼ਿੰਦਗੀ ਜਿਹੜੀ ਆ ਖੁਸ਼ ਰਹਿੰਦੀ ਹੈ ਸੋ ਬਿਲਕੁਲ ਬਹੁਤ ਬਹੁਤ ਸ਼ੁਕਰੀਆ ਧਨੀ ਸਾਹਿਬ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣ ਦੇ ਲਈ ਤੇ ਸਾਡੇ ਨਾਲ ਇੱਕ ਕਾਲਰ ਜੁੜੇ ਹੋਏ ਆ ਜੀ ਉਹਨਾਂ ਨੂੰ ਪ੍ਰੋਗਰਾਮ ਦੇ ਵਿੱਚ ਲੈਣੇ ਆ ਹਾਂਜੀ ਸਤਿ ਸ਼੍ਰੀ ਅਕਾਲ ਜੀ ਜੀ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ
ਮੈਂ ਵੀ ਅੱਜ ਪਹਿਲੀ ਵਾਰੀ ਤੁਹਾਡਾ ਜਿੱਦਾਂ ਸੁਣਿਆ ਬਹੁਤ ਵਧੀਆ ਲੱਗਾ ਤੇ ਤੁਹਾਡਾ ਟੌਪਿਕ ਵੀ
ਬਹੁਤ ਬਹੁਤ ਸ਼ੁਕਰੀਆ ਜੀ
ਯਾਦ ਆ ਗਈ ਜਿੱਦਾਂ ਸਾਡੇ ਨਾਲ ਵੀ ਜਿੱਦਾਂ ਜਿਹੜੀ ਇੱਕ ਕੰਮ ਕਰਾਉਂਦੇ ਹੁੰਦੇ ਸੀ ਜਿੱਦਾਂ ਉਹਨੂੰ ਬਾਈ ਕਹਿੰਦੇ ਹੁੰਦੇ ਸੀ ਜ਼ਿਆਦਾਤਰ ਸਾਰੀ ਫੈਮਿਲੀ
ਜੀ
ਉਹਨਾਂ ਨੇ ਜਿੱਦਾਂ ਇਹ ਵਿਆਹ ਨਹੀਂ ਕਰਵਾਇਆ ਹੁਣ ਤਾਂ ਲਗਭਗ 50 ਸਾਲ ਦੇ ਹੋ ਗਏ ਸੀ ਤੇ ਹੁਣ ਤੁਸੀਂ ਦੁਨੀਆਂ ਚ ਬਣੇ ਇਹ ਹੈ ਮੈਂ ਉਹਨਾਂ ਨੂੰ ਕਈ ਵਾਰੀ ਹੱਸਣਾ ਪੈਣਾ ਵੀ ਬਾਈ ਵਿਆਹ ਕਰਾ ਲਓ ਨਹੀਂ ਤਾਂ ਤੁਹਾਨੂੰ ਬਾਅਦ ਚ ਬਹੁਤ ਔਖਾ ਆਉਣਾ ਉਹਨਾਂ ਨੇ ਮਜ਼ਾਕ ਦੇ ਨਾਲ ਕਹਿਣਾ ਕਹਿਣਾ ਜਿਹੜੀ ਵਿਆਹ ਕਰਾਉਂਦੀ ਉਹ ਸਾਰੀ ਉਮਰ ਉੱਥੇ ਰਹਿੰਦੀ ਆਪਾਂ ਅਖੀਰ ਤੇ 2-4 ਸਾਲ ਉੱਥੇ ਕੱਢ ਲਵਾਂਗੇ
ਠੀਕ ਹੈ
ਗੱਲ ਯਾਦ ਤੇ ਹੁਣ ਉਹਨਾਂ ਦੀ ਜੋ ਦੁਨੀਆਂ ਤੇ ਨਹੀਂ ਹੈ ਤੇ ਪਤਾ ਨਹੀਂ ਲੱਗਾ ਲਾਈਕ ਕੋਈ ਬਿਮਾਰ ਨਹੀਂ ਹੋਏ ਇੱਥੇ ਨਾਮ ਹੀ ਪੂਰੇ ਹੋ ਗਏ ਪਰ ਬਹੁਤ ਵਧੀਆ ਕੰਮ ਕਰਨਾ ਕਦੀ ਵੀ ਮੱਥੇ ਵੱਟ ਪਾ ਕੇ ਨੀ ਖੁਸ਼ ਰਹਿਣਾ ਅਜੇ ਵੀ ਇੱਥੋਂ ਵੀ ਸੋਚਦਾ ਹੁੰਦਾ ਮੈਂ ਵੀ ਕੋਈ ਕੋਈ ਬੰਦਾ ਹੁੰਦਾ ਜਿਹੜਾ ਇੰਨਾ ਰੱਬ ਹਮੇਸ਼ਾ ਖੁਸ਼ ਰੱਖਦਾ ਜਿਹਨਾਂ ਨੂੰ
ਬਿਲਕੁਲ ਪਰਮਾਤਮਾ ਦੀ ਮਿਹਰ ਹੁੰਦੀ ਹੈ ਜੀ ਇਹ ਵੀ
ਹਾਂਜੀ ਹਾਂਜੀ ਤੇ ਇੱਕ ਹੁਣ ਉਹਨਾਂ ਨੇ ਮੇਰੇ ਤੋਂ ਇੰਡੀਆ ਜਾਣਾ ਸੀਗਾ ਮੇਰੇ ਨਾਲ ਗੱਲ ਤਾਂ ਨਹੀਂ ਹੋਈ ਤੇ ਉਹਨਾਂ ਨੇ ਮੈਂ ਨੇੜੇ ਪਿੰਡ ਦੇ ਸੀਗੇ ਸਾਡੇ ਉਹ
ਜੀ
ਉਹਨਾਂ ਨੇ ਆਪਦਾ ਉੱਥੇ ਘਰ ਬਣਵਾਉਣਾ ਸੀਗਾ ਤੇ ਮੇਰੀ ਫੈਮਿਲੀ ਨੂੰ ਕਿਹਾ ਸੀ ਕਿ ਮੈਂ ਜਗਵਿੰਦਰ ਕੋਲੋਂ ਬਾਹਰੋਂ ਪੈਸੇ ਮੰਗਵਾ ਲੈਣੇ ਆ ਤੇ ਮੈਂ ਸੇਬ ਬਣਵਾਉਣਾ ਵਾ
ਅੱਛਾ
ਤੇ ਪਰ ਗੱਲ ਨੀ ਹੋਈ ਇਦੋਂ ਪਹਿਲਾਂ ਉਹ ਦੁਨੀਆਂ ਤੇ ਚਲੇ ਗਿਆ ਪਰ ਮੈਨੂੰ ਅੱਜ ਵੀ ਮੇਰੇ ਰੀਝ ਹੈ ਕਿ ਜਦੋਂ ਮੈਂ ਜਾਵਾਂ ਤੇ ਮੈਂ ਜ਼ਰੂਰ ਜਾ ਕੇ ਜੋ ਉਹਨੇ ਸੋਚਿਆ ਸੀ ਕਰਾਂ
ਬਿਲਕੁਲ ਹਾਂਜੀ ਜਗਵਿੰਦਰ ਜੀ ਅਸੀਂ ਜ਼ਿੰਦਗੀ ਵਿੱਚ ਕਈ ਵਾਰੀ ਨਾ ਸੋਚਦੇ ਹੀ ਰਹਿ ਜਾਂਦੇ ਆ ਕਿ ਹਾਂ ਇਹ ਕਰਾਂਗੇ ਇਹ ਕਰਾਂਗੇ ਪਰ ਮੈਨੂੰ ਲੱਗਦਾ ਜਿਸ ਵੇਲੇ ਤੁਹਾਡੇ ਅੰਦਰੋਂ ਕੋਈ ਆਵਾਜ਼ ਤੁਸੀਂ ਜਿਹੜੀ ਆਉਂਦੀ ਹੈ ਜੇ ਤੁਸੀਂ ਉਹਨੂੰ ਕੈਚ ਕਰ ਸਕਦੇ ਆ ਜੀ ਉਹ ਰੱਬ ਦੇ ਰੇਡੀਓ ਦੇ ਨਾਲ ਕਨੈਕਸ਼ਨ ਜੁੜਦਾ ਹੈ ਤੇ ਉਹਦੀ ਗੱਲ ਤੁਹਾਡੇ ਤੱਕ ਪਹੁੰਚਦੀ ਹੈ ਤਾਂ ਕਰ ਲੈਣੀ ਚਾਹੀਦੀ ਹੈ ਸੋ ਪਰ ਫਿਰ ਵੀ ਜੀ ਤੁਹਾਡੇ ਲਈ ਵੀ ਇਹ
ਬਿਲਕੁਲ
ਜਗਵਿੰਦਰ ਜੀ ਤੁਸੀਂ ਸਾਡੇ ਨਾਲ ਗੱਲਾਂ ਕਰ ਸਕਦੇ ਹੋ ਜੀ ਲਹਿਰਾਂ ਦਾ ਜਿਹੜਾ ਪ੍ਰੋਗਰਾਮ ਆ ਹੁੰਦੀਆਂ ਦਿਲ ਦੀਆਂ ਗੱਲਾਂ ਹੈ ਜੀ, ਤੇ ਦਿਲ ਦੀਆਂ ਗੱਲਾਂ ਤੋਂ ਵੀ ਡੂੰਘੀਆਂ ਜਿਹੜੀਆਂ ਯਾਦਾਂ ਸਾਡੇ ਦਿਲ ਚ ਜੁੜੀਆਂ ਹੁੰਦੀਆਂ ਹੈ। ਸੋ ਕਈ ਵਾਰੀ ਏਦਾਂ ਹੁੰਦਾ ਕਿ ਕਿਸੇ ਨਾਲ ਯਾਦ ਹੀ ਸਾਂਝੀ ਕਰਨ ਬੈਠੋ ਤੇ ਉਹਨੂੰ ਐ ਲੱਗਦਾ ਵੀ ਇਹ ਤਾਂ ਬਸ ਯਾਦਾਂ ਚ ਹੀ ਖੋਇਆ ਰਹਿੰਦਾ, ਪਰ ਜਦੋਂ ਤੁਸੀਂ ਇਕੱਠੇ ਹੋ ਕੇ ਬੈਠਣਾ
ਇੰਡੀਆ ਤਾਂ ਕੁਛ ਨੀ, ਤੁਸੀਂ ਇੱਥੇ ਆ ਗਏ ਜਾਂ ਭੁੱਲ ਜਾਣਾ ਚਾਹੀਦਾ, ਪਰ ਨਹੀਂ ਗੱਲਾਂ ਭੁੱਲਦੇ, ਕਿਸੇ ਨੂੰ ਨਹੀਂ ਵੀ ਯਾਦ ਰਹਿੰਦੀਆਂ ਪਰ ਭੁੱਲਦੀਆਂ ਨੀ ਕਈ ਗੱਲਾਂ।
ਨਹੀਂ ਜੀ, ਭੁੱਲਣੀਆਂ ਚਾਹੀਦੀਆਂ ਵੀ ਨੀ, ਕਿਉਂ ਭੁੱਲਣੀਆਂ ਜੇ ਕਿਸੇ ਨੂੰ ਨਹੀਂ ਯਾਦ ਰੱਖਣੀਆਂ ਇਹ ਉਹਨਾਂ ਦੀ ਕਾਲ ਹੋ ਸਕਦੀ ਹੈ, ਪਰ ਜਿਨ੍ਹਾਂ ਨੇ ਯਾਦ ਰੱਖਣੀਆਂ ਇਹ ਉਹਨਾਂ ਦੀ ਕਾਲ ਹੈ। ਸੋ ਜ਼ਿੰਦਗੀ ਨੂੰ ਆਪਣੇ ਤਰੀਕੇ ਨਾਲ ਜੀਏ। ਸੋ ਬਹੁਤ ਵਧੀਆ ਲੱਗਾ ਮੈਨੂੰ ਜੋਗਿੰਦਰ ਜੀ, ਤੁਸੀਂ ਪ੍ਰੋਗਰਾਮ ਦੇ ਵਿੱਚ ਸਾਂਝ ਪਾਈ, ਇਸੇ ਤਰ੍ਹਾਂ ਤੁਸੀਂ ਆਪਣੇ ਦਿਲ ਦੀਆਂ ਗੱਲਾਂ ਆਪਣੇ ਜਿਹੜੇ ਜਜ਼ਬਾਤ ਹੈ ਸਾਡੇ ਪ੍ਰੋਗਰਾਮ ਚ ਸਾਂਝੇ ਕਰ ਸਕਦੇ ਹੋ ਜੀ। ਬੁੱਧਵਾਰ ਦਾ ਪ੍ਰੋਗਰਾਮ ਸਾਡਾ ਸਪੈਸ਼ਲ ਯਾਦਾਂ ਦੀ ਬੇਸਡ ਹੁੰਦਾ ਹੈ। ਬਹੁਤ ਬਹੁਤ ਸ਼ੁਕਰੀਆ, ਸਤਿ ਸ੍ਰੀ ਅਕਾਲ ਜੀ। ਸੋ ਬਿਲਕੁਲ ਜੀ, ਲਹਿਰਾਂ ਪ੍ਰੋਗਰਾਮ ਕੀ ਹੈ, ਹਰਮਨ ਰੇਡੀਓ ਇਹ ਸਾਡਾ ਇੱਕ ਪਰਿਵਾਰ ਹੈ, ਔਰ ਪਰਿਵਾਰ ਦੇ ਵਿੱਚ ਬਿਲਕੁਲ ਅਸੀਂ ਸਾਰੇ ਆਪਣੇ ਜਜ਼ਬਾਤ ਆਪਣੇ ਖਿਆਲ ਇੱਕ ਦੂਜੇ ਨਾਲ ਸਾਂਝੇ ਕਰਦੇ ਰਹਿੰਦੇ ਹਾਂ, ਕਦੀ ਇੱਕ ਦੂਜੇ ਨੂੰ ਕ੍ਰਿਟੀਸਾਈਜ਼ ਵੀ ਕਰਦੇ ਹਾਂ ਤੇ ਕਦੇ ਉਹਨਾਂ ਦੀਆਂ ਗੱਲਾਂ ਦੇ ਵਿੱਚ ਹੁੰਗਾਰੇ ਵੀ ਭਰਦੇ ਹਾਂ, ਹਾਮੀ ਭਰਦੇ ਵੀ ਨਜ਼ਰ ਆਉਂਦੇ ਹਾਂ। ਸੋ ਇਸੇ ਤਰ੍ਹਾਂ ਜਿਹੜਾ ਸਾਡਾ ਇਹ ਹਰਮਨ ਪਰਿਵਾਰ ਹੈ ਜੀ ਬਣਿਆ ਰਹੇ। ਸੋ ਜਗਤਾਰ ਗਿੱਲ ਢੁੱਡੀ ਕੇ ਹਾਂਗਕਾਂਗ ਵਾਲਿਆਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਹੈ ਜੀ, ਸ਼ੁਭ ਸਵੇਰ ਕਹਿ ਦਿੱਤਾ, ਅੱਜ ਥੋੜੇ ਲੇਟ ਹੋ ਗਏ ਭਾਜੀ ਤੁਸੀਂ, ਕੀ ਗੱਲ, ਠੀਕ ਠਾਕ ਹੋ। ਲਿਖਿਆ ਇਹਨਾਂ ਨੇ ਕਿ ਕੁਝ ਕੁ ਗੱਲਾਂ ਜ਼ਿੰਦਗੀ ਦੇ ਇਹਨਾਂ ਕੋ ਨੇੜੇ ਹੋ ਕਹਿੰਦੀਆਂ ਨੇ, ਬਸ ਕੁਝ ਨਾ ਕਹਿ ਕੇ ਵੀ ਬੜਾ ਕੁਝ ਕਹਿੰਦੀਆਂ ਨੇ, ਇਸ ਅੰਦਾਜ਼ ਦੇ ਵਿੱਚ ਸ਼ੁਭ ਸਵੇਰ ਕਿਹਾ ਹੈ ਢੁੱਡੀ ਕੇ ਹੁਣਾਂ ਨੇ, ਬਹੁਤ ਬਹੁਤ ਸ਼ੁਕਰੀਆ। ਸੋ ਕਾਲ ਆ ਰਹੀ ਹੈ ਜੀ ਇੱਕ ਹੋਰ ਪ੍ਰੋਗਰਾਮ ਦੇ ਵਿੱਚ, ਸੋ ਲੈਣੇ ਆ ਉਹਨਾਂ ਨੂੰ ਵੀ। ਹੈਲੋ
ਹੈਲੋ ਸੁਖਪ੍ਰੀਤ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਜੀ,
ਕਿੱਥੇ ਤੋਂ ਇੰਨਾ ਵਧੀਆ ਪ੍ਰੋਗਰਾਮ ਕਿੰਨੇ ਸਦੀਆਂ ਬਾਅਦ ਸੁਣਿਆ, ਕਿਵੇਂ ਥੈਂਕਸ
ਕਰਾਂ, ਬਹੁਤ ਬਹੁਤ ਸ਼ੁਕਰੀਆ ਜੀ।
ਪਹਿਲਾਂ ਤਾਂ ਬਹੁਤ ਚੰਗਾ, ਕਿੱਥੇ ਪਹੁੰਚਾ ਦਿੱਤਾ ਸਾਨੂੰ ਪਿੰਡ ਦੀਆਂ ਗਲੀਆਂ ਦੇ ਵਿੱਚ, ਯੂ ਹੈਵ ਮੇਡ ਮੀ ਇਮੋਸ਼ਨਲ। ਪਹਿਲਾਂ ਤਾਂ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈ, ਇੰਨਾ ਸੋਹਣਾ ਪ੍ਰੋਗਰਾਮ ਤੁਸੀਂ ਦੇ ਰਹੇ ਹੋ, ਕਿਉਂ ਬਹੁਤ ਮਿਹਨਤ ਕਰਦੇ ਹੋ, ਥੈਂਕ ਯੂ ਸੋ ਮਚ। ਕਹਿਣਾ ਤਾਂ ਭੁੱਲ ਗਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਪਹਿਲਾਂ, ਐਨੀਵੇ
ਕੋਈ ਗੱਲ ਨਹੀਂ। ਤੁਹਾਡਾ ਪਿਆਰ ਜਿਹੜਾ ਨਾ, ਕਈ ਵਾਰੀ ਏਦਾਂ ਹੁੰਦਾ ਕਿ ਜ਼ਿੰਦਗੀ ਦੇ ਵਿੱਚ ਲਫ਼ਜ਼ ਹੀ ਸਭ ਕੁਝ ਨਹੀਂ ਹੁੰਦੇ, ਕਈ ਵਾਰੀ ਤੁਹਾਡੇ ਤੁਸੀਂ ਇੰਨੇ ਜਜ਼ਬਾਤੀ ਹੁੰਨੇ ਆ ਨਾ, ਇੰਨੇ ਜਜ਼ਬਾਤ ਜਦੋਂ ਉਮੜਦੇ ਆ ਤੇ ਤੁਹਾਡੇ ਲਫ਼ਜ਼ ਜਿਹੜੇ ਉਹ ਖਤਮ ਹੋ ਜਾਂਦੇ ਆ, ਔਰ ਉਹੀ ਹੱਦ ਹੁੰਦੀ ਆ ਜੀ। ਸੋ ਉਹ ਮੈਨੂੰ ਹੱਦ ਟੁੱਟਦੀ ਨਜ਼ਰ ਆ ਰਹੀ ਆ ਤੁਹਾਡੀਆਂ ਗੱਲਾਂ ਦੇ ਵਿੱਚ ਹੀ, ਮੈਂ ਮਹਿਸੂਸ ਕਰ ਰਹੀ ਆ ਕਿ ਕਿਸ ਕਦਰ ਤੁਸੀਂ ਉਹਨਾਂ ਗਲੀਆਂ ਦੇ ਵਿੱਚ ਉਸ ਪਿੰਡ ਦੇ ਵਿੱਚ ਆਪਣੀਆਂ ਯਾਦਾਂ ਦੇ ਵਿੱਚ ਖੁੱਬੇ ਹੋ।
ਮੈਨੂੰ ਲੱਗਦਾ ਮੈਂ ਉੱਥੋਂ ਵਿਚਰ ਗਈ ਆ ਜਿੱਥੇ ਜਿੱਥੇ ਤੁਸੀਂ ਕਿਹਾ ਕਿ ਚੂੜੀਆਂ ਚੜਾਉਣ ਵਾਲਾ ਆਉਂਦਾ ਹੁੰਦਾ ਸੀ, ਉਹਨੇ ਆਉਂਦੇ ਪਹਿਲਾਂ ਸਾਈਕਲ ਖੜਾ ਕਰਨਾ ਕਰਦੇ ਅੱਗੇ, ਤੇ ਬੀਜੀ ਨੇ ਨਾ ਸਾਡੇ ਬੀਜੀ ਨੇ ਸਾਰੀਆਂ ਗਲੀ ਦੀਆਂ ਕੁੜੀਆਂ ਨੂੰ ਕਹਿਣਾ ਕਿ ਜਿੱਦਣ ਉਹ ਚੂੜੀਆਂ ਵਾਲਾ ਆਊਗਾ ਨਾ ਸਾਰੀਆਂ ਇਕੱਠੀਆਂ ਹੋ ਜਾਓ, ਤੇ ਪਿੰਡ ਦੀਆਂ ਸਾਰੀਆਂ ਕੁੜੀਆਂ ਗਲੀ ਦੀਆਂ ਨਾ ਇਕੱਠੀਆਂ ਹੋ ਜਾਂਦੀ ਸੀ, ਬੀਜੀ ਨੇ ਸਾਰੀਆਂ ਕੁੜੀਆਂ ਨੂੰ ਉਹਨਾਂ ਦੇ ਰੰਗ ਦੀਆਂ ਜਿਹੜੇ ਉਹਨਾਂ ਨੇ ਚੂੜੀਆਂ ਚੜਾਉਣੀਆਂ ਚੜਵਾ ਦੇਣੀਆਂ, ਫਿਰ ਬੀਜੀ ਨੇ ਪੈਸੇ ਦੇਣੇ ਉਹਨੇ ਭਾਈ ਨੂੰ। ਅਸੀਂ ਇੰਨਾ ਮਤਲਬ ਪਿਆਰ ਹੁੰਦਾ ਸੀ ਲੋਕਾਂ ਦੇ ਵਿੱਚ, ਕਿੰਨੀ ਇੱਜ਼ਤ ਹੁੰਦੀ ਸੀ ਇੱਕ ਦੂਜੇ ਦੇ ਪ੍ਰਤੀ, ਸਾਰਿਆਂ ਨੂੰ ਪਤਾ ਹੁੰਦਾ ਸੀ ਚੂੜੀ ਵਾਲਾ ਆਊਗਾ ਕਿ ਬੀਜੀ ਨੇ ਪੈਸੇ ਦੇਣੇ ਨੇ,
ਔਰ ਪਰ ਉਹ ਜਦੋਂ ਤੁਹਾਡੇ ਬੀਜੀ ਤੁਹਾਨੂੰ ਉਹ ਵੰਗਾਂ ਚੜਾ ਕੇ ਦਿੰਦੇ ਹੋਣੇ, ਉਹ ਜਿਹੜੀ ਖੁਸ਼ੀ ਤੁਹਾਡੇ ਚਿਹਰਿਆਂ ਤੇ ਆਉਂਦੀ ਹੋਣੀ ਆ, ਉਹ ਤੁਸੀਂ ਮਹਿਸੂਸ ਕਰ ਸਕਦੇ ਹੋ ਅੱਜ ਵੀ ਉਹਨੂੰ।
ਸੱਚੀ ਰੀਲੀ ਤੁਸੀਂ ਕਹਿ ਰਹੇ ਹੋ, ਤੁਸੀਂ ਕੁਮਾਰ ਨੂੰ ਚਾਹ ਦਿੱਤੇ ਭਾਂਡੇ ਬਣਾਉਂਦੇ ਨੀ ਦੇਖਿਆ, ਸਾਡਾ ਪਿੰਡ ਨਾ ਅੰਬਾਲੇ ਦੇ ਕੋਲ ਛੋਟਾ ਜਿਹਾ ਪਿੰਡ ਹੈਗਾ, ਕਿਉਂਕਿ ਮੇਰੇ ਬਾਪੂ ਜੀ ਆਰਮੀ ਸੀਗੇ ਤਾਂ ਉਹਨਾਂ ਨੂੰ ਰਿਟਾਇਰਮੈਂਟ ਤੋਂ ਬਾਅਦ ਗੌਰਮੈਂਟ ਵੱਲੋਂ ਕੁਛ ਇਨਾਮ ਉਹਨੂੰ ਮਿਲੇ ਸੀਗੇ, ਤਾਂ ਉੱਥੇ ਜ਼ਮੀਨ ਮਿਲੀ ਸੀ, ਤਾਂ ਅਸੀਂ ਉੱਥੇ ਸੈਟਲ ਹੋ ਗਏ, ਤੇ ਮੈਨੂੰ 2 ਸਾਲ ਪਿੰਡ ਰਹਿਣ ਦਾ ਮੌਕਾ ਮਿਲਿਆ ਬੀਜੀ ਉਹਨਾਂ ਦੇ ਕੋਲ। ਉਹ 2 ਸਾਲ ਦਾ ਐਕਸਪੀਰੀਅੰਸ ਮੇਰਾ ਇੰਨਾ ਰਿਚ ਐਕਸਪੀਰੀਅੰਸ ਹੈਗਾ ਮੈਂ ਤੁਹਾਨੂੰ ਦੱਸ ਨਹੀਂ ਸਕਦੀ। ਪਿੰਡ ਦੇ ਅੰਦਰ ਵੜਦੇ ਹੀ ਨਾ ਸਾਡੇ ਪਹਿਲਾਂ ਖੇੜਾ ਹੁੰਦਾ ਸੀਗਾ, ਖੇੜੇ ਦੇ ਵਿੱਚ ਨਾ ਸਾਰੇ ਜਿੰਨੇ ਵੀ ਵਿਆਹ ਹੁੰਦੇ ਸੀ ਕੋਈ ਕੁਛ ਵੀ ਹੁੰਦਾ ਸੀਗਾ ਤਾਂ ਪਹਿਲਾਂ ਉੱਥੇ ਮੱਥਾ ਟਿਕਾਉਂਦੇ ਹੁੰਦੇ ਸੀਗੇ, ਉਸ ਤੋਂ ਬਾਅਦ ਅਸੀਂ ਜੋ ਪਿੰਡ ਤੋਂ ਵੜਨਾ, ਹਾਂਜੀ ਕੁਮਾਰਾਂ ਦਾ ਘਰ ਹੁੰਦਾ ਸੀਗਾ, ਉੱਥੇ ਉਹਦਾ ਚਾਕ ਹੁੰਦਾ ਸੀਗਾ, ਉੱਥੇ ਨਾ ਉਹ ਆਤਮੀ ਕੁਮਾਰੀ ਹੁੰਦੀ ਸੀਗੀ, ਉਹ ਨਾ ਬੈਠੀ ਭਾਂਡੇ ਬਣਾਉਂਦੇ ਹੁੰਦੇ ਸੀ। ਅਸੀਂ ਸ਼ਹਿਰ ਤੋਂ ਜਦੋਂ ਛੁੱਟੀਆਂ ਕੱਟਣ ਜਾਂਦੇ ਸੀ ਅਸੀਂ ਉਹਦੇ ਕੋਲ ਬੈਠ ਕੇ ਦੇਖਦੇ ਸੀ ਉਹ ਕਿਵੇਂ ਭਾਂਡੇ ਬਣਾਉਂਦੀ ਆ, ਫਿਰ ਉਹਨੇ ਨਾ ਮਿੱਟੀ ਦੇ ਭਾਂਡੇ ਬਣਾ ਕੇ ਕੋਈ ਧਾਗਾ ਜਿਹਾ ਹੁੰਦਾ ਸੀ ਉਹਨੇ ਉਹਨੂੰ ਕੱਟ ਕੇ ਚੱਕ ਕੇ, ਇੰਨਾ ਸੋਹਣਾ ਆਰਟ, ਇੰਨੀ ਸੋਹਣੀ ਸਕਿੱਲ। ਅਸੀਂ ਅੱਜ ਕੱਲ ਪੋਟਰੀ ਸਿੱਖਣ ਜਾਂਦੇ ਹਾਂ, ਆਈ ਵਿਸ਼ ਕਿ ਉਦੋਂ ਦਿਮਾਗ ਹੁੰਦਾ ਉਹਦੇ ਕੋਲ ਬੈਠ ਕੇ ਸਿੱਖ ਹੀ ਲੈਂਦੇ ਵੀ ਕਿਵੇਂ ਕਰੀਦਾ ਹੈਗਾ, ਕਮਾਉਂਦੇ ਸੀਗੇ ਅਸੀਂ ਵੀ ਚੱਕ ਕਮਾਉਣਾ ਫਿਰ ਓਹਨੇ ਆਵਾ ਪਾਉਣਾ ਆਵੇ ਦੇ ਵਿਚ ਓਹਨੇ ਸਾਰੇ ਭਾਂਡੇ ਜਿਹੜੇ ਹੁੰਦੇ ਸੀਗੇ ਓਹਨੇ ਪਕਾਉਣੇ ਫਿਰ ਦੂਜਾ ਓਹਨਾ ਦੇ ਵਿਚ ਇੰਨਾ ਪਿਆਰ ਹੁੰਦਾ ਸੀਗਾ ਕਿ ਪਤਾ ਨੀ ਓਹਨਾ ਦੇ ਵਿਚ ਇੰਨੀ ਬਰਕਤ ਹੁੰਦੀ ਸੀ ਜਦੋਂ ਭਾਂਡੇ ਕੱਢਣੇ ਉਹਨਾਂ ਨੇ ਗਰਮੀਆਂ ਤੇ ਸਰਦੀਆਂ ਦੇ ਵਿਚ ਲਿਆ ਕੇ ਪਹਿਲਾਂ ਬਿਜੀ ਨੂੰ ਦੇਣੇ ਜਿਹੜੀ ਚਾਟੀ ਹੈਗੀ ਹੈ ਆਹ ਮਦਾਨੀ ਕੀ ਹੁੰਦਾ ਇੱਕ ਹੋਰ ਭਰੋਲੀ ਦੇ ਵਿਚ ਰੱਖੀ ਹੁੰਦੀ ਸੀ ਨਹੀਂ ਓਹਨੂੰ ਜਿਹੜੀ ਭਰੋਲੀ ਚ ਰੱਖਦੇ ਹੁੰਦੇ ਸੀਗੇ ਉਹ ਕੁਛ ਹੋਰ ਹੁੰਦਾ ਸੀ ਓਹਨੂੰ ਕੁਛ ਯਾਦ ਨੀ ਆ ਰਿਹਾ ਅੱਛਾ ਹੋਰ ਸਾਰੇ ਭਾਂਡੇ ਫਿਰ ਗਰਮੀਆਂ ਦੇ ਵਿਚ ਘੜੇ ਲੈ ਕੇ ਆਉਣੇ ਫਿਰ ਕਸੋਰੀ ਲੈ ਕੇ ਆਉਣੇ ਛੋਟੇ ਛੋਟੇ ਜਿਹੇ ਫਿਰ ਦੀਵੇ ਲੈ ਕੇ ਆਉਣੇ ਤੇ ਬਿਜੀ ਨੇ ਕਹਿਣਾ ਅਸੀਂ ਬਿਜੀ ਨੂੰ ਪੁੱਛਣਾ ਬਿਜੀ ਪੈਸੇ ਨੀ ਰਹਿੰਦੀ ਕਹਿੰਦੇ ਅਸੀਂ 6 ਮਹੀਨੇ ਦੇ ਆਪਾਂ ਅਨਾਜ ਦਿੰਦੇ ਹੁੰਦੇ ਆ ਮਾਈ ਗੋਡ ਵਾਟ ਆ ਸੈਟੀਸਫੈਕਸ਼ਨ ਪੀਪਲ ਹੈਡ ਉਹਨਾਂ ਨੂੰ ਕਿੰਨਾ ਸੰਤੋਸ਼ ਹੁੰਦਾ ਸੀਗਾ ਹੈ ਤੇ ਆਈ ਮੈਂ ਤੁਹਾਨੂੰ ਦੱਸ ਨੀ ਸਕਦੀ ਕਿ ਮੇਰੇ ਦਿਲ ਚ ਹੁਣ ਨਾ ਇੰਨੇ ਉਬਾਲ ਆ ਰਹੇ ਨੇ ਕਿ ਮੈਂ ਕਿਹੜੇ ਬੰਦੇ ਦਾ ਨਾਮ ਦੱਸਾਂ ਤੁਹਾਨੂੰ ਮੈਂ ਤੁਹਾਨੂੰ ਦੱਸਿਆ ਕਾਲੂ ਉਹ ਨਾ ਕਾਲੂ ਚਰਵਾਹਾ ਹੁੰਦਾ ਸੀ ਗਡਰੀਆ ਉਹਨੇ ਰੋਜ਼ ਸਵੇਰੇ ਆਉਣਾ ਮੱਝਾਂ ਗਾਵਾਂ ਸਾਰੀਆਂ ਖੋਲ ਕੇ ਲੈ ਜਾਂਦੀਆਂ ਸਾਰਾ ਦਿਨ ਉਹਨੇ ਚਰਾਉਣੀਆਂ ਸ਼ਾਮ ਨੂੰ ਵਾਪਸ ਲਿਆ ਦੇਣੀਆਂ ਉਹ ਲੈਂਦਾ ਕੀ ਸੀਗਾ ਸ਼ਾਮ ਨੂੰ ਆ ਕੇ ਉਹਨੇ ਰੋਟੀ ਲੈ ਕੇ ਜਾਣੀ ਤੇ ਜਦੋਂ ਫਿਰ ਉਹਨੂੰ ਵੀ ਇਹੀ ਛਮਾਹੀ ਆ ਕੇ ਉਹਨੇ ਪੈਸੇ ਲੈ ਕੇ ਜਾਣਾ ਵੀ ਚਾਦਰ ਲਿਆ ਕੇ ਵਿਛਾ ਦੇਣੀ ਬੀਬੀ ਜੀ ਨੇ ਜਿੰਨਾ ਪਤਾ ਨੀ ਕਿੰਨਾ ਉਹਦਾ ਹੁੰਦਾ ਸੀਗਾ ਉਹ ਦਾਣੇ ਪਾ ਦੇਣੇ ਦੈਟਸ ਆਲ ਫਿਰ ਕੀ ਹੋਰ ਹੁੰਦੇ ਸੀਗੇ ਪਾਣੀ ਭਰ ਕੇ ਜਾਂਦੇ ਸੀਗੇ ਫਿਰ ਉਸ ਤੋਂ ਬਾਅਦ ਉਹਨਾਂ ਨੇ ਸਾਰੇ ਪਿੰਡ ਚ ਦੱਸਣਾ ਵੀ ਅੱਜ ਇਹਨਾਂ ਦੇ ਘਰ ਵਿਆਹ ਹੈਗਾ ਜੀ ਅੱਜ ਉਹਨਾਂ ਦੇ ਘਰ ਆ ਹੈ ਉਹਨੇ ਦੱਸਿਆ ਨਾ ਸਾਡੇ ਪਿੰਡ ਦੀ ਇੱਕ ਹੁੰਦੀ ਸੀਗੀ ਉਹ ਸਾਰੇ ਪਿੰਡ ਦੀਆਂ ਖਬਰਾਂ ਦੱਸਦੀ ਸੀ ਤੇ ਇਹ ਜਿਹੜੇ ਝੋਰ ਹੁੰਦੇ ਸੀ ਸਾਡੇ ਪਿੰਡ ਦੇ ਫਿਰ ਸ਼ਾਮ ਨੂੰ ਉਹਨਾਂ ਨੇ ਪੱਖੀ ਤਪਾਉਣੀ ਤੇ ਅਸੀਂ ਇੰਨੇ ਸ਼ੌਕ ਨਾਲ ਦਾਣੇ ਬਣਾਉਣ ਜਾਣਾ ਤੇ ਉਸ ਤੋਂ ਬਾਅਦ ਓ ਮਾਈ ਗੋਡ ਕਿਆ ਲਾਈਫ ਸੀਗੀ ਯਾਰ
ਕਿੰਨੇ ਅਮੀਰ ਹੁੰਦੇ ਸੀ ਅਸੀਂ ਉਦੋਂ ਉਹਨਾਂ ਦਿਨਾਂ ਦੇ ਵਿੱਚ ਜਦੋਂ ਸਾਡੇ ਕੋਲ ਕੁਛ ਨੀ ਹੁੰਦਾ ਸੀ ਉਦੋਂ ਅਸੀਂ ਬਹੁਤ ਅਮੀਰ ਹੁੰਦੇ ਸੀ ਮੈਨੂੰ ਲੱਗਦਾ ਸਾਡੇ ਕੋਲ ਬਹੁਤ ਕੁਛ ਆ ਗਿਆ ਤੇ ਅਸੀਂ ਬੜੇ ਗਰੀਬ ਹੁੰਦੇ ਜਾ ਰਹੇ ਹਾਂ ਪਰ ਇਹ ਸਮਝ ਅਸੀਂ ਕਦੋਂ ਸਾਡੇ ਅੰਦਰ ਵਸਣੀ ਆ ਔਰ ਕਦੋਂ ਅਸੀਂ ਆਪਣੀ ਉਸ ਸਿੰਪਲਿਸਿਟੀ ਨਾਲ ਐਕਚੁਅਲ ਚ ਸਾਨੂੰ ਜ਼ਿੰਦਗੀ ਜੀਣ ਲਈ ਕਿਸ ਚੀਜ਼ ਦੀ ਲੋੜ ਹੈ ਉਹਦੀ ਸਮਝ ਆਉਣੀ ਆ ਉਹ ਬਹੁਤ ਜ਼ਰੂਰੀ ਹੈ ਮੈਨੂੰ ਲੱਗਦਾ ਔਰ ਮੈਨੂੰ ਬੜਾ ਮਜ਼ਾ ਆ ਰਿਹਾ ਤੁਹਾਡੇ ਨਾਲ ਗੱਲਾਂ ਕਰਕੇ ਤੁਹਾਡੇ ਦਿਲ ਚ ਜਿੰਨੀਆਂ ਵੀ ਗੱਲਾਂ ਸਾਡੇ ਨਾਲ ਜ਼ਰੂਰ ਸਾਂਝੀਆਂ ਕਰੋ ਮੈਨੂੰ ਬੜਾ ਮਜ਼ਾ ਆ ਰਿਹਾ ਤੁਹਾਡੀਆਂ ਮੈਂ ਤੁਹਾਡੇ ਨਾਲ ਤੁਹਾਡਾ ਪਿੰਡ ਘੁੰਮ ਰਹੀ ਹਾਂ ਇਸ ਵੇਲੇ
ਤੁਸੀਂ ਸਾਨੂੰ ਅੱਜ ਬਹੁਤ ਕੁਛ ਦੇ ਦਿੱਤਾ ਸੁਖਪ੍ਰੀਤ ਥੈਂਕ ਯੂ ਸੋ ਮਚ ਆਪਾਂ ਫਿਰ ਵੀ ਗੱਲਾਂ ਕਰਾਂਗੇ ਟਾਈਮ ਨੀ ਮਿਲਦਾ ਕਿਉਂਕਿ ਮੈਂ ਕੰਮ ਕਰਦੀ ਹੈਗੀ ਹੁਣ ਛੁੱਟੀਆਂ ਨੇ ਤਾਂ ਕਰਕੇ ਕੱਲ ਮੈਂ ਉਹਨਾਂ ਦਾ ਪ੍ਰੋਗਰਾਮ ਸੁਣਿਆ ਅੱਜ ਤੁਹਾਡਾ ਸੁਣ ਰਹੀ ਹਾਂ ਇਟਸ ਵੰਡਰਫੁਲ ਮੇਰੇ ਕੋਲੋਂ ਅਮਨਦੀਪ ਨੂੰ ਇੰਨਾ ਸਾਰਾ ਪਿਆਰ
ਬੋਲ ਰਹੇ ਹੋ ਮੈਨੂੰ ਪਹਿਲਾਂ ਦੱਸੋ ਤੁਸੀਂ ਕਿੱਥੋਂ ਗੱਲ ਕਰ ਰਹੇ ਹੋ
ਸ਼ਿਵਦੇਵ ਵੀ ਕਹਿ ਲੈਂਦੇ ਨੇ ਪਰ ਜ਼ਿਆਦਾ ਲੋਕ ਮਿਸਿਸ ਕਲੇਅਰ ਕਹਿੰਦੇ ਨੇ ਆਫੀਸ਼ੀਅਲੀ ਮਿਸਿਸ ਕਲੇਅਰ ਕਹਿੰਦੇ ਨੇ ਲੋਕੀ
ਬਹੁਤ ਵਧੀਆ ਲੱਗਾ ਬਹੁਤ ਵਧੀਆ ਲੱਗਾ
ਇੰਨਾ ਵਧੀਆ
ਔਰ ਇਸੇ ਤਰ੍ਹਾਂ ਤੁਸੀਂ ਪ੍ਰੋਗਰਾਮ ਥੈਂਕ ਯੂ ਔਰ ਇਸੇ ਤਰ੍ਹਾਂ ਪ੍ਰੋਗਰਾਮ ਚ ਸਾਂਝ ਪਾਉਂਦੇ ਰਿਹਾ ਕਰੋ ਕਿਉਂਕਿ ਬੁੱਧਵਾਰ ਦਾ ਪ੍ਰੋਗਰਾਮ ਸਾਡਾ ਬੇਸਡ ਹੀ ਯਾਦਾਂ ਤੇ ਹੁੰਦਾ ਔਰ ਬਿਲਕੁਲ ਜੀ ਉਹ ਯਾਦਾਂ ਤੁਸੀਂ ਸਮਝ ਸਕਦੇ ਹੋ ਕਿ ਕਿਸ ਹੱਦ ਤੱਕ ਸਾਨੂੰ ਇਮੋਸ਼ਨਲ ਕਰ ਜਾਂਦੀਆਂ ਕਦੀ ਹਸਾ ਜਾਂਦੀਆਂ ਤੇ ਕਦੀ ਰਵਾ ਜਾਂਦੀਆਂ ਪਰ ਤੁਹਾਡੇ ਸਾਰਿਆਂ ਨਾਲ ਬੈਠ ਕੇ ਮੈਂ ਵੀ ਇਮੋਸ਼ਨਲ ਵੀ ਹੋ ਜਾਂਦੀ ਹਾਂ ਹੱਸ ਵੀ ਲੈਂਦੀ ਹਾਂ ਔਰ ਰੋ ਵੀ ਲੈਂਦੀ ਹਾਂ ਬਹੁਤ ਬਹੁਤ ਸ਼ੁਕਰੀਆ ਸ਼ਿਵਦੇਵ ਜੀ
ਥੈਂਕ ਯੂ ਸੋ ਮਚ ਗੋਡ ਬਲੈਸ ਬਾਏ ਬਾਏ
ਥੈਂਕ ਯੂ ਵੈਰੀ ਮਚ ਓਹੋ ਮੈਂ ਵੀ ਇਮੋਸ਼ਨਲ ਹੋ ਗਈ ਸੱਚੀ ਸ਼ਿਵਦੇਵ ਹੁਣਾਂ ਨਾਲ ਗੱਲ ਕਰਕੇ ਲਓ ਜੀ ਇੱਕ ਕਾਲ ਹੋਰ ਆ ਰਹੀ ਹੈ ਉਹਨਾਂ ਨੂੰ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਦੇ ਆ ਹੈਲੋ 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 ਜੀ ਤੁਹਾਨੂੰ ਆਵਾਜ਼ ਆ ਰਹੀ ਹੈ ਮੇਰੀ ਜੀ ਮੈਨੂੰ ਲੱਗ ਰਿਹਾ ਆਵਾਜ਼ ਤੇ ਨਹੀਂ ਪਹੁੰਚ ਰਹੀ ਸੋ ਸ਼ਿਵਦੇਵ ਹੁਣਾਂ ਨਾਲ ਗੱਲ ਕਰਕੇ ਸੱਚੀ ਬਹੁਤ ਵਧੀਆ ਲੱਗਾ ਔਰ ਕਿੰਨੇ ਇਮੋਸ਼ਨਲ ਹੋ ਗਏ ਸੀ ਉਹ ਗੱਲ ਕਰਦਿਆਂ ਤੇ ਮੈਂ ਉਹਨਾਂ ਨੂੰ ਸੁਣਦਿਆਂ ਸੋ ਬਿਲਕੁਲ ਜੀ ਇਹੀ ਪਰਿਵਾਰ ਹੁੰਦਾ ਬਿਲਕੁਲ ਇਸੇ ਤਰ੍ਹਾਂ ਲੱਗਦਾ ਕਿ ਜਿਵੇਂ ਤੁਹਾਡੇ ਸਾਰਿਆਂ ਨਾਲ ਗੱਲਾਂ ਕਰਦੀ ਏਦਾਂ ਲੱਗਦਾ ਵੀ ਧੁੱਪ ਚ ਬਾਹਰ ਮੰਜਾ ਡਾਇਆ ਹੋਇਆ ਹੈ ਤੇ ਬਸ ਮੈਂ ਗੱਲਾਂ ਕਰ ਰਹੀ ਹਾਂ ਤੇ ਕਦੀ ਤੁਹਾਡੀਆਂ ਸੁਣ ਰਹੀ ਹਾਂ ਮਜ਼ਾ ਆ ਗਿਆ ਲੋ ਜੀ ਕਾਲ ਆ ਰਹੀ ਹੈ ਇੱਕ ਵਾਰੀ ਫੇਰ ਤੇ ਉਹਨਾਂ ਨੂੰ ਸ਼ਾਮਿਲ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ ਹੈਲੋ
ਹੈਲੋ
ਹੈਲੋ ਹਾਂ ਜੀ ਸਤਿ ਸ਼੍ਰੀ ਅਕਾਲ ਜੀ
ਹੈਲੋ ਸਤਿ ਸ਼੍ਰੀ ਅਕਾਲ ਸੁਦੀਪ
ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੌਣ ਬੋਲ ਰਹੇ ਹੋ ਤੁਸੀਂ ਹੈਲੋ ਮੇਰੀ ਆਵਾਜ਼ ਆ ਰਹੀ ਹੈ ਤੁਹਾਨੂੰ
ਗੱਲ ਕਰਨ ਲੱਗਿਆ ਸੀ ਮੈਂ
ਕੁਛ
ਗੱਲ ਏਦਾਂ ਸੀ ਭੈਣ ਜੀ ਜਦੋਂ ਛੋਟੇ 10 ਸਾਲ ਦੇ ਸੀਗੇ ਦਸ ਸਾਲ ਦੇ ਸੀਗੇ ਪਿੰਡ ਜਾਂਦੇ ਸੀਗੇ ਨਾਨਕਿਆਂ ਤੇ ਉੱਥੇ ਇੱਕ ਹਾਸੀ ਵੀ ਆ ਰਹੀ ਹੈ ਗੱਲਾਂ ਨੂੰ ਸੁਣਦੇ ਮੈਂ ਪਰ ਹਾਸੀ ਸ਼ੇਅਰ ਜ਼ਰੂਰ ਕਰਾਂਗਾ ਸਾਰਿਆਂ ਦੇ ਨਾਲ
ਬਿਲਕੁਲ ਜ਼ਰੂਰ
ਗੱਲ ਏਦਾਂ ਸੀਗੀ ਇੱਕ ਸਾਡੇ ਪਿੰਡ ਦੇ ਵਿੱਚ ਇੱਕ ਵਿਆਹ ਹੋਇਆ ਤੇ ਮੇਰੇ ਤੋਂ ਵੱਡਾ ਮੁੰਡਾ ਸੀਗਾ ਉਹ ਰਿੰਪੀ ਸੀ ਮੇਰੇ ਮਾਮੇ ਦਾ ਮੁੰਡਾ ਸੀ ਮੈਂ ਮੈਨੂੰ ਕਹਿੰਦਾ ਵੀ ਚਲੋ ਵਿਆਹ ਹੋਇਆ ਵੀ ਰਾਤੀ ਨਾ ਅੱਜ ਭੰਗੜਾ ਦੇਖਾਂਗੇ ਉਹਦੇ ਘਰ ਜਾ ਕੇ ਸ਼ਾਮ ਜੀ ਨੂੰ ਉਹ ਵਿਆਹ ਹੋਇਆ ਉਹਦੀ ਮਾਂ ਸੀ ਜਿਹਦੇ ਘਰ ਜਿਹਦਾ ਮੁੰਡਾ ਵਿਆਹ ਸੀ ਲੱਛੋ ਮੈਂ ਵੀ ਗਿਆ ਉਹਦੇ ਘਰ ਉਹ ਬਹੁਤ ਬੜਾ ਉੱਚਾ ਥੜਾ ਸੀਗਾ ਤੇ ਬਾਹਰ ਉਹਨੇ ਖਿੜਕੀ ਤੋਂ ਮੈਨੂੰ ਕਹਿੰਦਾ ਵੀ ਬਾਹਰ ਉਹਨਾਂ ਜਿਵੇਂ ਫਸਟ ਨਾਈਟ ਮਨਾਉਂਦੇ ਨਾ ਉਹਨੂੰ ਭੰਗੜਾ ਕਿਹਾ ਸੀ ਉਸ ਵਰਡ ਦਾ ਮੈਨੂੰ ਅੱਜ ਤੱਕ ਯਾਦ ਆਉਂਦਾ ਤੇ ਅਸੀਂ ਵਿਆਹ ਜੀ ਉਹ ਦੇਖ ਰਿਹਾ ਉੱਪਰ ਉੱਪਰ ਦੇਖ ਰਿਹਾ ਤੇ ਮੈਂ ਵੀ ਕਿਹਾ ਉਹਨਾਂ ਮੈਨੂੰ ਦਿਖਾਉਂਦਾ ਨੀ ਮੈਂ ਨਾ ਉੱਚਾ ਰੋਲਾ ਪਾਵਾਂਗਾ ਉੱਚੀ ਉੱਚੀ ਰੋਲਾ ਪਾਵਾਂਗਾ ਉਹਨੇ ਮੈਨੂੰ ਆਪਣੇ ਮੋਢਿਆਂ ਚੜ ਕੇ ਉੱਪਰ ਖਿੜਕੀ ਚ ਦਿਖਾਉਣ ਦੀ ਲੱਗਿਆ ਮੈਨੂੰ ਤਾਂ ਕੁਛ ਦਿਖੇ ਨਾ ਉੱਪਰ ਲੱਛੋ ਸੀਗੀ ਲੱਛੋ ਨੇ ਗੋਏ ਦਾ ਨਾ ਗੋਏ ਦਾ ਤਸਲਾ ਲੈ ਕੇ ਪੂਰਾ ਪਾਣੀ ਘੋਲਿਆ ਵਾ ਉੱਪਰੋਂ ਸਿੱਟਤਾ ਸਾਡੇ ਉੱਤੇ ਉੱਪਰੋਂ ਸਾਡੇ ਉੱਪਰ ਸਿੱਟਤਾ ਅਸੀਂ ਪੂਰੇ ਗੋਏ ਨਾਲ ਲਿਬੜੇ ਹੋਏ ਸਾਰੇ ਮੈਂ ਉਹਨੂੰ ਗਾਲਾਂ ਕੱਢ ਰਿਹਾ ਭੈਣਾਂ ਤੂੰ ਮੈਨੂੰ ਕੀ ਦਿਖਾਇਆ ਕਿਹੜਾ ਭੰਗੜਾ ਸੀ ਇੱਥੇ ਕੀ ਦਿਖਾ ਰਿਹਾ ਸੀ ਮੈਨੂੰ ਇਹ ਮੈਂ ਫਿਰ ਰੋਂਦਾ ਪੀਂਦਾ ਆਪਣੇ ਨਾਨੀ ਕੋਲ ਗਿਆ ਨਾਨੀ ਮੈਨੂੰ ਪੁੱਛਦੀ ਹੈ ਕੀ ਹੋਇਆ ਫਿਰ ਮੈਂ ਉਹਨੂੰ ਗਾਲ ਕੱਢ ਕੇ ਕਹਿੰਦਾ ਸੀ ਨਾਨੀ ਮੇਰੇ ਲੱਛੋ ਨੇ ਉੱਪਰ ਗੋਹਾ ਸਿੱਟਿਆ ਤੇ ਤੂੰ ਉੱਥੇ ਕੀ ਕਰਨ ਗਿਆ ਸੀ ਉਹਦੇ ਘਰ ਦਾ ਵਿਆਹ ਸੀਗਾ ਤੂੰ ਉੱਥੇ ਕੀ ਕਰਨ ਗਿਆ ਸੀਗਾ ਪਰ ਮੈਂ ਕਹੀ ਤਾਂ ਮੈਨੂੰ ਰਿੰਪੀ ਲੱਗ ਗਿਆ ਸੀ ਮੈਨੂੰ ਰਿੰਪੀ ਕਹਿੰਦਾ ਉੱਥੇ ਭੰਗੜਾ ਫੇਰ ਰਾਤੀ ਤਾਂ ਰਾਤੀ ਦਿਖਾਵਾਂਗੇ ਤੈਨੂੰ ਭੰਗੜਾ ਤੇ ਉਹ ਫਿਰ ਉਹਨੂੰ ਗਾਲਾਂ ਕੱਢਦੀ ਲੱਛੋ ਨੂੰ ਉਹ ਕਹਿੰਦੀ ਮੈਂ ਚੱਲ ਤੈਨੂੰ ਮੈਂ ਤੈਨੂੰ ਹਲਟੀ ਤੈਨੂੰ ਆਇਆ ਮੈਨੂੰ ਹਲਟੀ ਤੇ ਮੈਂ ਨਹਾਇਆ ਤੋਇਆ ਮੇਰੇ ਸਿਰ ਚ ਵਾਲ ਗੋਆ ਗੋ ਕੱਢਿਆ ਉਹਨੇ ਤੇ ਮੈਨੂੰ ਕਹਿੰਦੀ ਮੈਂ ਚੱਲ ਉਲਾਂਭਾ ਦੇ ਕੇ ਆਉਂਦੀ ਹਾਂ ਤੇਰੇ ਸਿਰ ਤੇ ਇੱਕ ਸਿੱਟਾ ਕਿਵੇਂ ਤੇ ਮੇਰੀ ਮਾਂ ਕਹਿੰਦੀ ਤੂੰ ਨਾ ਉਲਾਂਭਾ ਦੇਣ ਤਾਂ ਘਰ ਵਿਆਹ ਹੋਇਆ ਵੀ ਤੂੰ ਨਾ ਉਲਾਂਭਾ ਦੇਣ ਜਾ ਉੱਥੇ ਤੇ ਇਹਨਾਂ ਕੋਈ ਸ਼ਾਤ ਕੀਤੀ ਹੋਣੀ ਤੇ ਨਾ ਮੈਂ ਜਾਵਾਂਗੀ ਕਹਿੰਦੀ ਜਾਵਾਂਗੀ ਉਹਦੇ ਢਿੱਡ ਚ ਦਰਦ ਸੀਗਾ ਤੇ ਮੈਨੂੰ ਵੀ ਨਹਾ ਤੋਂ ਆ ਕੇ ਕੱਪੜੇ ਪਾ ਕੇ ਉਹਦੇ ਘਰ ਲੈ ਗਈ ਲੱਛੋ ਦੇ ਜਾ ਕੇ ਦੇਖੋ ਜੀ ਅੱਜ ਉਸ ਗੱਲ ਦੀ ਅਮੀਰੀ ਨਜ਼ਰ ਆ ਰਹੀ ਹੈ ਜਾਂਦੀ ਹੈ ਉੱਥੇ ਚਾਹ ਪੀ ਕੇ ਉਹਨੂੰ ਜਾ ਕੇ ਨਾ ਵਧਾਈ ਦਿੰਦੀ ਹੈ ਲੱਛੋ ਵਧਾਈ ਹੋਵੇ ਤੇਰੇ ਮੁੰਡੇ ਵਿਆਹ ਦੀ ਤੇ ਜਾਣ ਲੱਗਿਆ ਮੇਰੀ ਮਾਂ ਕਹਿ ਰਹੀ ਉਹਦੇ ਘਰ ਖਾਲੀ ਨਾ ਚਾਹੀਦਾ ਘਰ ਵਿਆਹ ਹੋਇਆ ਮੈਨੂੰ ਅੱਜ ਵੀ ਦਿਨ ਯਾਦ ਆਉਂਦਾ ਉਹ ਫਿਰ ਆਪਣੀ ਡੋਲੀ ਭਰ ਕੇ ਨਾ ਦੁੱਧ ਦਾ ਉਹਦੇ ਘਰ ਲੈ ਕੇ ਜਾਂਦੀ ਹੈ ਉਲਾਂਭਾ ਦੇਣ ਜਾ ਰਹੀ ਹੈ ਮੈਨੂੰ ਨਾਲ ਲੈ ਕੇ ਜਾ ਰਹੀ ਹੈ
ਬਿਲਕੁਲ
ਔਰ ਮੈਂ ਜਾਈ ਹੈ ਉਹਨੇ ਫਿਰ ਚਾਹ ਪਲਾਈ ਲੱਛੋ ਵਿਆਹ ਉਹਨੂੰ ਵਧਾਈ ਦਿੱਤੀ ਹੈ ਲੱਛੋ ਨੂੰ ਚਾਹ ਪਲਾਈ ਹੈ ਤੂੰ ਲੱਡੂ ਖਵਾਇਆ ਮੈਨੂੰ ਅੱਜ ਲੱਡੂ ਵੀ ਯਾਦ ਆਉਂਦਾ ਜੀ ਉਹ ਵਾਪਸ ਆ ਗਈ ਹੈ ਜੀ ਉਹਨੂੰ ਕੋਈ ਉਲਾਂਭਾ ਨਹੀਂ ਦਿੱਤਾ ਉਹਨੇ ਮੇਰੀ ਮਾਂ ਨੂੰ ਕਹਿੰਦੀ ਹੈ ਵੀ ਤੂੰ ਮੇਰੀ ਮਾਂ ਉਹਨੂੰ ਪੁੱਛਦੀ ਹੈ ਵੀ ਤੂੰ ਉਲਾਂਭਾ ਦਿਆ ਹੀ ਹੈ ਤੇ ਮੈਨੂੰ ਪੁੱਛਦੀ ਹੈ ਵੀ ਇਹਨੇ ਕੀ ਕਿਹਾ ਸੀ ਉੱਥੇ ਜਾ ਕੇ ਮੇਰੀ ਮਾਂ ਪੁੱਛਦੀ ਹੈ ਮੈਂ ਕਿਹਾ ਮੰਮੀ ਮੈਨੂੰ ਤਾਂ ਪਤਾ ਨੀ ਮੇਰੇ ਲੱਡੂ ਖਾ ਕੇ ਆ ਗਈ ਹੈ ਨਾਨੀ ਤੇ ਨਾਲ ਚਾਹ ਵੀ ਪੀਆਈ ਹੈ ਲੱਡੂ ਵੀ ਖਾਈ ਹੈ ਫਿਰ ਉੱਥੇ ਮੇਰਾ ਨਾਨਾ ਬੈਠਾ ਹੋਇਆ ਸੀਗਾ ਕਹਿੰਦਾ ਤੇ ਪੇਟ ਚ ਗੁੜਗੜ ਹੋ ਰਹੀ ਸੀ ਚਾਹ ਵੀ ਨੂੰ ਕਿਹਾ ਪਿੰਡੋਂ ਬਾਹਰ ਹੀ ਨਿਕਲੀ ਏ ਗੱਲਬਾਤ ਸੁਣਨੀ ਸੀ ਤਾਂ ਵਿਆਹ ਦੀ ਮੂੰਹ ਦੇਖਣ ਜਾਣਾ ਸੀ ਕੋਈ ਉਲਾਂਭਾ ਥੋੜਾ ਦੇਣ ਜਾਣਾ ਸੀਗਾ ਸੋ ਉਸ ਗੱਲ ਦੀ ਅਮੀਰੀ ਨਜ਼ਰ ਆਈ ਜੋ ਇੰਨਾ ਕੁਛ ਕਰਨ ਦੇ ਬਾਵਜੂਦ ਵੀ ਅੱਜ ਕੱਲ ਲੋਕੀ ਸਿਰ ਚ ਕੋਈ ਲੜਾਈ ਹੋ ਜਾਂਦੀ ਹੈ ਮੋਟਰਸਾਈਕਲ ਟੱਚ ਹੋਣ ਦੇ ਨਾਲ ਵੀ ਤੇ ਬੰਦਾ ਮਾਰ ਦਿੰਦੇ ਆ ਉੱਥੇ ਵੀ ਮਾਰ ਦਿੰਦੇ ਆ ਪਰ ਸਾਡੀ ਇੱਕ ਇਹੋ ਜਿਹੀ ਅਮੀਰੀ ਸੀਗੀ ਅਸੀਂ ਅਮੀਰ ਵਿਰਸੇ ਜਿਉਂਦਾ ਹੋਏ ਵੇ ਅਸੀਂ ਸੋ ਮੈਂ ਥੈਂਕ ਯੂ ਜੀ ਗੱਲ ਕਰਨ ਦਾ ਪਰ ਮੈਂ ਟਰੱਕ ਰੋਕ ਕੇ ਸਾਡੇ ਦਾ ਗੱਲ ਕਰਾਂ ਜੀ ਮੇਰੇ ਯਾਦ ਆ ਗਈ ਗੱਲ ਹਾਸੀ ਉਹ ਸਾਰੀ ਉਮਰ ਮੈਨੂੰ ਅੱਜ ਯਾਦ ਰਹਿੰਦੀ ਹੈ ਮੈਂ ਜਦੋਂ ਉੱਠਦਾ ਮੈਂ ਬਹੁਤ ਵਾਰੀ ਹੱਸਦਾ ਉਸ ਗੱਲ ਤੇ ਗੋਆ ਮੇਰੇ ਸਿਰ ਤੇ ਪਿਆ ਹੋਇਆ ਸੀ ਮੂੰਹ ਤੇ ਮੇਰੇ ਪਿਆ ਹੋਇਆ ਸੀ ਗੋਆ ਤੇ ਮੈਂ ਲਿਬੜਿਆ ਸੀ ਮੈਂ ਅੱਜ ਵੀ ਮੈਂ ਬੱਚਿਆਂ ਦੇ ਬੈਠ ਕੇ ਨਾ ਮੈਨੂੰ ਪੁੱਛਦੇ ਕਿਉਂ ਹੱਸਦੇ ਉਹਨਾਂ ਨੂੰ ਅੱਜ ਮੈਂ ਕਿਹਾ ਇਹ ਵਾਲੀ ਮੇਰੀ ਯਾਦ ਭੁੱਲਦੀ ਨੀ ਮੈਨੂੰ ਬੜੀ ਸ਼ਰਾਰਤਾਂ ਸੀਗੀਆਂ ਇਹ ਮੇਰੀ ਸ਼ਰਾਰਤ ਮੇਰੀ ਤੈਨੂੰ ਅੱਜ ਤੱਕ ਯਾਦ ਆਉਂਦੀ ਹੈ ਮੈਂ ਵੀ ਲਿਬੜਿਆ ਸੀ ਮੇਰੇ ਅਸੀਂ 7-8 ਬੱਚੇ ਲਿਬੜੇ ਹੋਏ ਸੀ ਉੱਪਰ ਗੋਹਾ ਸਿੱਟਿਆ ਵਾ ਪਾਣੀ ਚ ਲਿਪ ਗਿਆ ਵਾ
ਹਰੀਸ਼ਾ
ਜੀ ਮੈਂ ਲਿਵਰਪੂਲ ਸਿਡਨੀ ਤੋਂ ਬੋਲਾਂ ਜੀ
ਜੀ ਬਹੁਤ ਬਹੁਤ ਸ਼ੁਕਰੀਆ ਹਰੀਸ਼ ਜੀ, ਬਿਲਕੁਲ ਤੁਸੀਂ ਵੀ ਮੇਰੀਆਂ ਜਿਹੜੀਆਂ ਯਾਦਾਂ ਦੇ ਵਿੱਚ ਹੋਰ ਵਾਧਾ ਕਰ ਦਿੰਦੇ ਆਪਣੀਆਂ ਯਾਦਾਂ ਐਡ ਕਰਕੇ, ਸੋ ਉਹਦੇ ਲਈ ਮੈਂ
ਇਮੋਸ਼ਨਲ ਜੀ ਹੋ ਗਏ ਜੀ, ਮੈਂ ਤਾਂ ਟਰੱਕ ਸਾਈਡ ਤੇ ਲਾਇਆ ਸੀ, ਮੈਂ ਗੱਲ ਕਰ ਲਾ ਜੀ, ਮੈਂ ਇਸ ਪਿੱਛੇ ਤੁਰਿਆ ਨਹੀਂ ਗਿਆ, ਮੈਂ ਪਹਿਲੇ ਬਰਾੜ ਸਾਹਿਬ ਨੂੰ ਸੁਣਦਾ ਗਿਆ, ਫਿਰ ਭੈਣ ਜੀ ਨੂੰ ਸੁਣਿਆ ਮੈਂ, ਤੇ ਮੈਂ ਤੁਰਿਆ ਨਹੀਂ ਗਿਆ, ਮੈਂ ਟਰੱਕ ਸਾਈਡ ਤੇ ਲਾ ਕੇ ਮੈਂ ਪਹਿਲੇ ਗੱਲ ਹੀ ਕਰ ਲਵਾਂ, ਫਿਰ ਰਾਤ ਫਿਰ ਕਹਿੰਦਾ ਗੋਲਾ ਬਣ ਜਾਏਗਾ ਜੀ, ਬਣ ਜਾਏਗਾ ਜੀ, ਮਿੰਟ ਬਰਾੜ ਕਰਨੇ ਜੀ ਗੋਲਾ ਬਣ
ਜਾਏਗਾ,
ਬਿਲਕੁਲ ਨਾ ਸੁਣਾਉਂਦਾ ਤਾਂ ਜੀ
ਨਹੀਂ ਬਿਲਕੁਲ, ਸੋਏ ਤੁਹਾਡੀਆਂ ਯਾਦਾਂ ਯਾਦ ਕਰਕੇ ਸਾਰਾ ਦਿਨ ਮੈਂ ਵੀ ਮੁਸਕਰਾਉਂਦੀ ਰਹਿੰਦੀ ਆ, ਨਹੀਂ ਬਹੁਤ ਬਹੁਤ ਸ਼ੁਕਰੀਆ ਹਰੀਸ਼ ਜੀ।
ਦਸ ਹੀ ਯਾਦਾਂ ਜ਼ਿੰਦਗੀ ਹਰ ਬੰਦੇ ਚ ਹੁੰਦੀਆਂ, ਜਿਹੜੀ ਤੁਸੀਂ ਬੈਠ ਬੈਠ ਕੇ ਨਾ ਆਪਣੇ ਆਪ ਚ ਹੱਸਦੇ ਹੋ ਵੀ ਮੈਂ ਕੀ ਕੀਤਾ ਸੀ,
ਬਿਲਕੁਲ ਹਾਂ
ਬਿਲਕੁਲ, ਮੈਂ ਕੀ ਕੀਤਾ ਸੀ, ਕੀ ਸੀਗਾ ਉਸ ਟਾਈਮ। ਇੱਕ ਮੈਂ ਤੁਹਾਨੂੰ ਹੋਰ, ਜੇ ਤੁਹਾਡੇ ਟਾਈਮ ਹੈ ਮੈਂ ਇੱਕ ਹੋਰ ਸੁਣਾਵਾਂ, ਅਸੀਂ ਜਵਾਨੀ ਦੇ ਟਾਈਮ ਦੇ ਵਿੱਚ ਅਸੀਂ ਇਲੈਕਸ਼ਨ ਲੜਨ ਗਏ ਹਾਂ, ਤੇ ਸਾਨੂੰ ਉੱਥੋਂ ਵੱਟੇ ਮਾਰ ਰਹੇ ਲੋਕ, ਕੈਪਟਨ ਕਵਲਜੀਤ ਦਾ ਇਲੈਕਸ਼ਨ ਸੀਗਾ ਜੀ, ਕੈਪਟਨ ਕਵਲਜੀਤ ਦਾ ਡੇਰਾ ਬਸੀ ਖੜਾ ਹੁੰਦਾ ਸੀ ਬਨੂੜ ਤੋਂ ਸਾਡੇ ਇਲਾਕੇ ਚੋਂ, ਅਸੀਂ ਉਹਦੇ ਇਲੈਕਸ਼ਨ ਚ ਗਏ ਹਾਂ, ਲੋਕੀ ਉੱਥੇ ਜਾ ਕੇ ਪਿੰਡ ਚ ਗਿਆ, ਇੱਕ ਸਾਨੂੰ ਵੱਟੇ ਮਾਰਨ ਲੱਗ ਗਏ, ਅਸੀਂ ਕੁਛ ਲੋਕ ਮੋਟਰਸਾਈਕਲਾਂ ਤੇ ਸੀ ਗਏ ਸੀਗੇ, ਕੁਛ ਅਸੀਂ ਕਾਰ, ਇੱਕ ਕਾਰ ਸੀ ਮਰੂਤੀ ਦਾ ਜੀ ਸਾਡੇ ਕੋਲ, ਜਦੋਂ ਸਾਨੂੰ ਵੱਟੇ ਮਾਰ ਰਹੇ ਸੀ ਲੋਕ, ਅਸੀਂ 12-13 ਬੰਦੇ ਮਰੂਤੀ ਕਾਰ ਦੇ ਵਿੱਚ ਵਾਪਸ ਬੈਠ ਕੇ ਦੌੜ ਕੇ ਆਏ ਹਾਂ, ਮਰੂਤੀ ਸਾਰੇ ਸ਼ੀਸ਼ੇ ਖੁੱਲੇ ਹੋਏ, ਟਾਕੀਆਂ ਖੁੱਲੀ ਵਿੱਚ ਬੈਠ ਕੇ ਆਏ ਹਾਂ ਅਸੀਂ, ਸਾਨੂੰ ਅਸੀਂ ਜਾ ਕੇ ਘੰਟੇ 2 ਕਿਲੋਮੀਟਰ ਬਾਅਦ ਅਸੀਂ ਉਤਰ ਗਏ ਉੱਥੇ ਕਾਰ ਚੋਂ, ਸਾਨੂੰ ਇਹ ਨੀ ਪਤਾ ਸੀ ਬੈਠ ਕੇ ਕਿਵੇਂ ਆਏ ਸੀ ਵਾਪਸ, ਅਸੀਂ ਦੁਬਾਰਾ ਬੈਠਣ ਲੱਗੇ, ਅਸੀਂ ਬੈਠ ਨੀ ਸਕੇ ਜੀ, ਅੱਜ ਵੀ ਉਹ ਦਿਨ ਯਾਦ ਆਉਂਦਾ ਜੀ, ਅਸੀਂ 12 ਬੰਦੇ ਮਰੂਤੀ ਕਾਰ ਦੇ ਵਿੱਚ ਕਿਵੇਂ ਫਿੱਟ ਹੋ ਕੇ ਆ ਗਏ ਸੀਗੇ, ਜਦੋਂ ਅਸੀਂ ਦੁਬਾਰਾ ਅਸੀਂ ਬੈਠਣ ਲੱਗੇ ਅਸੀਂ ਬੈਠ ਨੀ ਸਕੇ ਜੀ, ਸਾਨੂੰ ਇਹ ਨੀ ਲੋਕੀ ਵੱਟੇ ਮਾਰੇ ਸਾਡੀ ਕਾਰ ਦੇ ਉੱਪਰ, ਵੱਟੇ ਪੈ ਰਹੇ ਜੀ, ਸਾਨੂੰ ਇਹ ਨੀ ਪਤਾ ਅਸੀਂ ਉਤਰ ਗਏ ਵਾਪਸ, ਉਹ ਦਿਨ ਵੀ ਨੀ ਭੁੱਲਦਾ ਜੀ, ਅਸੀਂ ਉਤਰੇ ਹਾਂ ਵਾਪਸੀ, ਅਸੀਂ ਦੁਬਾਰਾ ਬੈਠ ਨੀ ਸਕੇ ਜੀ, ਸਾਨੂੰ ਇਹ ਨੀ ਪਤਾ ਅਸੀਂ ਬੈਠ ਕੇ ਉਹਨੂੰ ਗਾਲਾਂ ਕੱਢ, ਤੂੰ ਤੂੰ ਕਿਸ ਤਰ੍ਹਾਂ ਆਇਆ ਸੀ, ਉਹ ਕਹਿੰਦਾ ਮੈਂ ਵੀ ਤੇਰੀ ਕਾਰ ਚ ਆਇਆ, ਉਹ ਕਹਿੰਦਾ ਮੈਂ ਵੀ ਤੇਰੀ ਕਾਰ ਚ ਆਇਆ, ਤੂੰ ਬੈਠੇ ਕਿਵੇਂ ਅਸੀਂ, ਬੈਠੇ ਕਿਵੇਂ, ਉਹ ਕਹਿੰਦਾ ਬੱਤੇ ਮਾਰ ਜੀ, ਸਾਨੂੰ ਪਤਾ ਨੀ ਕਿਵੇਂ ਬੈਠੀ, ਕਿੱਥੇ ਵੜ ਗਏ, ਕਿੱਥੇ ਵੜ ਗਿਆ, ਉਹ ਕਹਿੰਦਾ ਮੇਰੇ ਦੁਬਾਰਾ ਅਸੀਂ ਨੀ ਬੈਠ ਸਕੇ ਜੀ, ਉਸ ਤੋਂ ਬਾਅਦ ਅਸੀਂ ਪੈਦਲ ਗਏ ਹਾਂ ਵਾਪਸੀ, ਵਾਪਸੀ ਬੈਠੇ ਹੀ ਨੀ ਸਕੇ, ਇੱਕ ਯਾਦ ਜ਼ਿੰਦਗੀ ਦੀ ਇਹ ਵੀ ਨੀ ਭੁੱਲ ਸਕੇ ਜੀ, ਅੱਜ ਤੱਕ
ਬਿਲਕੁਲ, ਕੁਛ ਨਾ ਕੁਛ ਯਾਦ ਕਰੋ ਤੇ ਬਹੁਤ ਕੁਛ ਨਿਕਲ ਆਉਂਦਾ, ਉਹਨਾਂ ਯਾਦਾਂ ਦਾ ਜਿਹੜਾ ਢੇਰ ਹੈ ਉਹਨਾਂ ਦੇ ਥੱਲੇ, ਇੱਕ ਵੀ ਯਾਦ ਖਿੱਚੋ ਤੇ ਕਈ ਖਿਸਕ ਕੇ ਤੁਹਾਡੇ ਉੱਪਰ ਆ ਡਿੱਗਦੀਆਂ ਨੇ, ਉਹਨਾਂ ਚੋਂ ਬਹੁਤ ਹਸਾਉਣ ਵਾਲੀਆਂ ਹੁੰਦੀਆਂ, ਕੁਝ ਰਵਾਉਣ ਵਾਲੀਆਂ ਹੁੰਦੀਆਂ, ਬਹੁਤ ਹੀ ਮਜ਼ਾ ਆ ਰਿਹਾ ਜੀ ਮੈਨੂੰ ਤੁਹਾਡੇ ਸਾਰਿਆਂ ਦੇ ਨਾਲ ਗੱਲ ਕਰਕੇ। ਹਰੀਸ਼ ਜੀ ਨੇ ਆਪਣੀਆਂ ਕਿੰਨੀਆਂ ਪਿਆਰੀਆਂ ਯਾਦਾਂ, ਇੱਕ ਤੇ ਯਾਦ ਸਾਂਝੀ ਕੀਤੀ ਔਰ ਉਹਦੇ ਨਾਲ ਹੀ ਉਹਨਾਂ ਨੇ ਇਹ ਦੱਸਿਆ ਕਿ ਕਿਸ ਸਾਦਗੀ ਦੇ ਨਾਲ, ਕਿੰਨੇ ਅਮੀਰ ਵਿਰਸੇ ਵਿੱਚੋਂ ਆ ਸੀ ਕਿ ਕਿਸੇ ਦੇ ਘਰ ਉੜਾਂਬਾ ਦੇਣ ਵੀ ਜਾਈਦਾ ਸੀ ਤੇ ਡੋਲੂ ਦੁੱਧ ਦਾ ਨਾਲ ਲੈ ਕੇ ਜਾਈਦਾ ਹੁੰਦਾ ਸੀ, ਔਰ ਜਿਹਦੇ ਘਰ ਉੜਾਂਬਾ ਲੈ ਕੇ ਜਾਈਦਾ ਸੀਗਾ ਉਹ ਵੀ ਅੱਗੇ ਉਹ ਲੱਡੂ ਖੜਾ ਕੇ ਤੋਰ ਰਿਹਾ ਜੀ। ਸੋ ਇਸ ਤੋਂ ਪਿਆਰੀ ਹੋਰ ਕਿਹੜੀ ਚੀਜ਼ ਹੋ ਸਕਦੀ ਹੈ, ਇਸ ਤੋਂ ਜ਼ਿਆਦਾ ਅਮੀਰੀ ਕੀ ਹੋ ਸਕਦੀ ਹੈ, ਇਸ ਤੋਂ ਜ਼ਿਆਦਾ ਤਾਰੀਫ ਆਪਣੇ ਵਿਰਸੇ ਦੀ ਮੈਨੂੰ ਨੀ ਲੱਗਦਾ ਅਸੀਂ ਕੀ ਕਰ ਸਕਦੇ ਹਾਂ, ਪਰ ਬਸ ਗੱਲ ਇਹੀ ਹੈ ਕਿ ਅਸੀਂ ਉਹਨਾਂ ਚੀਜ਼ਾਂ ਨੂੰ ਭੁੱਲਦੇ ਜਾ ਰਹੇ ਹਾਂ, ਉਸ ਸਿੰਪਲਿਸਿਟੀ ਨੂੰ, ਉਸ ਸਾਦਗੀ ਨੂੰ ਜ਼ਿੰਦਗੀ ਚੋਂ ਦੂਰ ਲਿਆ ਕੱਢੀ ਜਾ ਰਹੇ ਹਾਂ। ਸੋ ਮਿਆਂ ਨੂੰ ਉਹਨਾਂ ਦੀ ਸਾਦਗੀ ਨੂੰ ਔਰ ਉਹਨਾਂ ਦੀ ਕਿਰਤ ਦੇ ਆਪਣੀ ਪ੍ਰਤੀ ਜਿਹੜੀ ਡੈਡੀਕੇਸ਼ਨ ਹੁੰਦੀ ਸੀ ਔਰ ਜਿਹੜੀ ਇੱਕ ਸੈਟੀਸਫੈਕਸ਼ਨ ਹੁੰਦੀ ਸੀ, ਜਿਸ ਤਰ੍ਹਾਂ ਮਹੀਨਿਆਂ ਬਾਅਦ ਦਾਣੇ ਦੇ ਦੇਣੇ ਉਹਨਾਂ ਨੂੰ ਉਹਨਾਂ ਦੇ ਬਦਲੇ ਦੇ ਵਿੱਚ, ਹਨਾ, ਔਰ ਉਹਦੇ ਨਾਲ ਹੀ ਉਹ ਖੁਸ਼ ਹੁੰਦੇ ਸੀ। ਸੋ ਇਹ ਛੋਟੀਆਂ ਛੋਟੀਆਂ ਜਿਹੀਆਂ ਖੁਸ਼ੀਆਂ ਦੇ ਨਾਲ ਅਸੀਂ ਕਿੰਨੇ ਅਮੀਰ ਹੁੰਦੇ ਸੀ, ਜ਼ਿੰਦਗੀ ਕਿੰਨੀ ਗੁਜ਼ਾਰ ਚੀਜ਼ ਦੀ ਕਮੀ ਹੈ ਤੁਹਾਡੇ ਘਰ ਦੇ ਵਿੱਚ, ਪਰ ਆਪਣੇ ਦਿਲ ਚ ਲੁਕੀਆਂ ਸ਼ਿਕਾਇਤਾਂ ਵੱਲ ਵੀ ਨਜ਼ਰ ਮਾਰ ਕੇ ਦੇਖੋ, ਸਾਨੂੰ ਫਿਰ ਵੀ ਜ਼ਿੰਦਗੀ ਤੋਂ ਬਹੁਤ ਸ਼ਿਕਾਇਤਾਂ ਹੈ, ਜ਼ਿੰਦਗੀ ਚੋਂ ਲੱਭ ਰਹੇ ਹਾਂ। ਚਲੋ ਜੀ, ਮੈਂ ਵੀ ਜ਼ਿਆਦਾ ਇਮੋਸ਼ਨਲ ਹੋ ਰਹੀ ਹਾਂ। ਬੌਬੀ ਸਿੱਧੂ ਤੇ ਕੁਲਦੀਪ ਕੌਰ ਹੁਣਾਂ ਨੇ ਵੀ ਸਾਨੂੰ ਵੋਇਸ ਮੈਸੇਜਸ ਭੇਜੇ ਹੋਏ ਆ, ਸੁਣਦੇ ਆ ਕੀ ਕਹਿੰਦੀਆਂ ਪਈਆਂ ਨੇ ਮੇਰੀਆਂ ਭੈਣਾਂ।
ਸੁਖਪ੍ਰੀਤ ਦੀਦੀ ਸਤਿ ਸ਼੍ਰੀ ਅਕਾਲ, ਹੋਰ ਸੁਣਾਓ ਕੀ ਹਾਲ ਚਾਲ ਆ। ਸਾਰਿਆਂ ਤੋਂ ਪਹਿਲਾਂ ਤਾਂ ਜਿਹੜਾ ਤੁਹਾਡੇ ਐਡੀਲੇਡ ਦੇ ਵਿੱਚ ਇਵੈਂਟ ਹੋਇਆ ਸੀ ਉਹ ਬੜਾ ਹੀ ਵਧੀਆ ਸੀ, ਉਹਦੇ ਲਈ ਮੁਬਾਰਕਾਂ। ਤੇ ਬਾਕੀ ਜਿਹੜੀਆਂ ਤੁਸੀਂ ਅੱਜ ਗੱਲਬਾਤ ਕਰ ਰਹੇ ਹੋ, ਮੈਂ ਸੋਚਿਆ ਮੈਂ ਵੀ ਤੁਹਾਡੇ ਨਾਲ ਛੋਟੀ ਜਿਹੀ ਗੱਲ ਇੱਕ ਸਾਂਝੀ ਕਰਦੀ ਆ। ਸਾਡੇ ਤਾਈ ਜੀ ਕੰਮ ਕਰਦੇ ਸੀ ਇੱਕ, ਉਹਨਾਂ ਦਾ ਨਾਂ ਮਖਤਿਆਰ ਕੌਰ, ਅਸੀਂ ਉਹਨਾਂ ਨੂੰ ਮਖਤਿਆਰੋ ਤਾਈ ਕਹਿੰਦੇ ਸੀ। ਸੀ ਮੈਂ ਤਾਂ ਕਹਿ ਰਹੀ ਹਾਂ ਕਿਉਂਕਿ ਹੁਣ ਉਹ ਇਸ ਦੁਨੀਆਂ ਦੇ ਵਿੱਚ ਹੈ ਨਹੀਂ ਗੇ। ਤੇ ਉਹ ਲੇਡੀ ਇੰਨੇ ਕੁ ਸਿਦਕ ਵਾਲੀ ਸੀ ਨਾ, ਬਹੁਤ ਜ਼ਿਆਦਾ ਮਿਹਨਤੀ, ਚਾਹੇ ਮੀਂਹ ਆ, ਹਨੇਰੀ ਆ, ਹਾੜ ਆ, ਸਿਆਲ ਆ, ਉਹਨੇ ਬਸ ਆਪਣੇ ਟਾਈਮ ਦੇ ਨਾਲ ਕੰਮ ਕਰਨ ਲਈ ਆ ਜਾਣਾ। ਇੱਕ ਨੀ ਪਤਾ ਨੀ ਕਿੰਨੇ ਘਰਾਂ ਚ ਕੰਮ ਕਰਦੀ ਸੀ ਉਹ। ਤੇ ਮੈਂ ਕਹਿਣਾ ਤਾਈ ਕਦੇ ਸਾਹ ਤਾਂ ਲੈ ਲਿਆ ਕਰ। ਕਹਿਣਾ ਨਾ ਪੁੱਤ, ਮੇਰੇ ਘਰਦਿਆਂ ਨੇ ਤਾਂ ਨਾ ਜੰਮਦੀ ਦੇ ਸਿਰੇ ਟੋਕਰਾ ਰੱਖਤਾ ਸੀ, ਤੇ ਹੁਣੇ ਮੇਰੇ ਹੱਡਾਂ ਦੇ ਨਾਲ ਹੀ ਜਾਊਗਾ। ਤੇ ਕਦੇ ਕਦਾਈ ਜਦੋਂ ਹੁਣਾਂ ਮੈਂ ਬੈਠੀ ਹੋਣਾ ਤੇ ਮੈਂ ਛੇੜਨ ਲੱਗ ਜਾਣਾ, ਕਿਉਂਕਿ ਉਹ ਜਿਹੜੇ ਤਾਈ ਜੀ ਸੀਗੇ ਉਹਨਾਂ ਦੀਆਂ ਨਾ ਅੱਖਾਂ ਬੜੀਆਂ ਨਿੱਕੀਆਂ ਨਿੱਕੀਆਂ ਸੀ, ਤੇ ਮੈਂ ਕਹਿਣਾ ਹਾਏ ਹਾਏ ਤਾਈ ਤੇਰੀਆਂ ਅੱਖਾਂ, ਤੇ ਉਹਨੇ ਹੱਸ ਪੈਣਾ। ਤੇ ਜਦੋਂ ਹੱਸਣਾ ਨਾ, ਤੇ ਮੈਂ ਕਹਿਣਾ ਆਏ ਹਾਏ ਤਾਈ ਤੇਰਾ ਹਾਸਾ ਸਦਕੇ ਜਾਵਾਂ। ਤੇ ਉਹਨੇ ਫਿਰ ਮੇਰੀ ਮੰਮੀ ਨੂੰ ਸ਼ਿਕਾਇਤ ਲਾਉਣੀ ਮੇਰੀ, ਕਹਿਣਾ ਮਨਜੀਤ ਹੜਦੀ ਨੀ ਦੇਖ ਲੈ ਇਹਨੇ ਕੁੱਟ ਖਾ ਲੈਣੀ ਆ। ਤੇ ਮੇਰੀ ਮੰਮੀ ਨੇ ਕਹਿਣਾ ਵੀ ਤੈਨੂੰ ਸੰਗ ਨੀ ਲੱਗਦੀ ਹੈਗੀ, ਸਿਆਣੀ ਨਿਆਣੀ ਨੂੰ ਛੇੜਦੀ ਰਹਿੰਦੀ ਆ। ਤੇ ਮੈਂ ਹਜੇ ਕੁਛ ਬੋਲਣਾ ਨਾ, ਨਾਲ ਹੀ ਕਹਿ ਦੇਣਾ, ਕਹਿਣਾ ਕੋਈ ਨਾ ਚੱਲ ਕਰ ਲੈਂਦੇ, ਇੱਥੇ ਹੀ ਕਰਨੇ ਆ ਇਹਨਾਂ ਨੇ ਵੀ ਮਜ਼ਾਕ। ਕਹਿਣਾ ਪੁੱਤ ਪਤਾ ਲੱਗੂ ਜਦੋਂ ਅੜਬ ਜੀ ਸੱਸ ਮਿਲ ਗਈ। ਸੋ ਬੜੀ ਹੀ ਵਧੀਆ ਲੇਡੀ ਸੀ ਉਹ, ਤੇ ਤੁਸੀਂ ਅੱਜ ਗੱਲ ਕਰਦੀ ਸੀ ਤਾਂ ਮੈਨੂੰ ਵੀ ਉਹ ਬੜਾ ਯਾਦ ਆਏ। ਤੇ ਚਲੋ ਖੈਰ ਜੀ, ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਵਾ, ਤੇ ਕੀਪ ਇਟ ਅਪ। ਓਕੇ ਦੀਦੀ, ਸਤਿ ਸ਼੍ਰੀ ਅਕਾਲ।
ਹੈਲੋ, ਬਹੁਤ ਸਾਰੀਆਂ ਯਾਦਾਂ ਐਸ ਹੁੰਦੀਆਂ ਨੇ ਜਿਹੜੀਆਂ ਕਈ ਵਾਰੀ ਜਹਿਨ ਚ ਨਹੀਂ ਹੁੰਦੀਆਂ, ਪਰ ਲਾਈਕ ਜਿੱਦਾਂ ਅੱਜ ਮੇਰਾ ਮੇਜਰ ਅੰਕਲ ਹੈਗੀਆਂ ਨੇ ਚੀਜ਼ਾਂ ਜਿਹੜੀਆਂ ਹੈਗੀਆਂ ਤਾਂ ਜਿਹੜੀਆਂ ਹੋਇਆ ਪਰ ਭੁੱਲੇ ਜਿਹੇ ਬੈਠੇ ਹੁੰਦੇ ਨੇ, ਪਰ ਤੁਸੀਂ ਉਹਨੂੰ ਹਰ ਇੱਕ ਪਹਿਲੂ ਲੈ ਕੇ ਆ ਜਾਂਦੇ ਹੋ, ਵਰਡ ਨੀ ਹੈਗੇ ਇਸ ਚੀਜ਼ ਦੇ, ਤੁਸੀਂ ਇੰਨੇ ਵਧੀਆ ਤਰੀਕੇ ਨਾਲ ਸਾਰਾ ਕੁਛ ਸਾਨੂੰ ਯਾਦ ਕਰਵਾ ਦਿੰਦੇ ਹੋ। ਤੇ ਹੋਰ ਮੈਂ ਕਹਾਂਗੀ ਕਿ ਜਿੱਦਾਂ ਤੁਸੀਂ ਦਾਖਲੇ ਦੀ ਗੱਲ ਕੀਤੀ ਤਾਂ ਪਾਣੀ ਕਈ ਵਾਰੀ ਉਹਨਾਂ ਦੀ ਆਣੀ ਤਾਂ ਪੈਸੇ ਤਾਂ ਮੈਂ ਬਹੁਤ ਜ਼ਿਆਦਾ ਕਰਦੀ ਸੀ, ਜਿਵੇਂ ਅੰਦਰ ਜੀ ਕੋਈ ਚਿੱਠੀ ਨਹੀਂ ਆਈ ਹੈ ਨਾ, ਕਿਉਂਕਿ ਘਰ ਦੇ ਵਿੱਚ ਜਦੋਂ ਕਿਤੇ ਮੈਂ ਜਾਂਦੀ ਸੀ ਨਾ, ਮਹੀਨੇ ਬਾਅਦ ਘਰ ਜਾਂਦੀ ਹੁੰਦੀ ਸੀ, ਤਾਂ ਮਤਲਬ ਜਦੋਂ ਮੈਨੂੰ ਉਹਦੇ ਅੰਕਲ ਜੀ ਨੇ ਮੈਨੂੰ ਮਿਲਣਾ ਤਾਂ ਮੈਂ ਮਤਲਬ ਸੀਰੀਅਸਲੀ ਜਿੱਦਾਂ ਤੁਸੀਂ ਕਹਿੰਦੇ ਨੇ ਦੁੱਖ ਦੇ ਸੁੱਖ ਜਿਹੜੇ ਉਹ ਗਾਣੇ ਦੇ ਵਿੱਚ ਹੈ, ਮੂਰਤੀ ਦੇ ਵਿੱਚ ਹੁੰਦੇ ਨੇ, ਕਿਤੇ ਕਈ ਵਾਰੀ ਉਹ ਚਿੱਠੀਆਂ ਦੁੱਖ ਦਿੱਤੇ ਜਾਂਦੀਆਂ ਸੀਗੀਆਂ, ਕਈ ਵਾਰੀ ਪਾਪਾ ਨੇ ਦੱਸ ਦੇਣਾ ਕਿ ਏਦਾਂ ਹੋਇਆ ਵਾ, ਐਵੇਂ ਹੋਇਆ, ਤੇ ਕਹਿ ਨੀ ਸਕਦੇ ਕਿ ਅਸੀਂ ਕਦੋਂ ਵਾਪਸ ਆਈਏ ਜਾਂ ਕਿੱਦਾਂ, ਹਨਾ। ਕਈ ਵਾਰੀ ਦਿਲ ਦਹਿਲ ਜਿਹਾ ਜਾਂਦਾ ਹੁੰਦਾ ਸੀ, ਤੇ ਕਈ ਵਾਰੀ ਬਹੁਤ ਜ਼ਿਆਦਾ ਖੁਸ਼ੀਆਂ ਵੀ ਹੋਣੀਆਂ, ਪਰ ਉਸ ਤੋਂ ਪਹਿਲੇ ਥੋੜਾ ਘੱਟ ਹੀ ਲਾਭਦਾ ਹੁੰਦਾ ਫੋਨਾਂ ਦਾ, ਹਨਾ। ਤੋ ਫੋਨ ਹੈ ਜੇ ਲੱਗਦਾ ਕਿ ਅਸੀਂ ਕਾਫੀ ਪੁਰਾਣੇ ਆ ਹਨਾ, ਕਾਫੀ ਸਭਿਆਚਾਰ ਨੂੰ ਸਮੇਟੀ ਬੈਠੀ ਆ। ਥੈਂਕ ਯੂ ਵੈਰੀ ਮਚ ਜੀ ਤੁਹਾਡਾ ਇੰਨਾ ਸੋਹਣਾ ਤੇ ਸੱਚੇ ਤਰੀਕੇ ਦੇ ਨਾਲ ਪ੍ਰੋਗਰਾਮ ਤੁਸੀਂ ਪ੍ਰੋਜੈਕਟ ਕਰ ਲਈ ਤੇ ਸਾਨੂੰ ਸਾਰਿਆਂ ਨੂੰ ਉਸ ਸਾਡੀ ਅਸਲੀਅਤ ਨਾਲ ਜੁੜਨ ਲਈ ਕਿ ਅਸੀਂ ਕੀ ਆ ਤੇ ਅਸੀਂ ਕਿੰਨੇ ਅਮੀਰ ਆ। ਜੇ ਅਸੀਂ ਅੱਜ ਦਾ ਕਲਚਰ ਦੇਖ ਰਹੇ ਹਾਂ, ਅੱਜ ਦਾ ਰਹਿਣ ਸਹਿਣ ਇੱਥੋਂ ਦਾ ਦੇਖ ਰਹੇ ਹਾਂ ਤਾਂ ਅਸੀਂ ਫਿਰ ਪਿੱਛੇ ਜਾ ਕੇ ਦੇਖੀਏ ਤੇ ਅਸੀਂ ਕਿੰਨੇ ਅਮੀਰ ਹੁੰਦੇ ਸੀ, ਸਾਨੂੰ ਕਿਸੇ ਚੀਜ਼ ਦੀ ਕੋਈ ਫਿਕਰ ਨਹੀਂ ਹੁੰਦੀ ਸੀ। ਸੱਚੀ ਵਿੱਚ ਮਤਲਬ ਹਰ ਇੱਕ ਤਰ੍ਹਾਂ ਦਾ, ਅੱਜ ਅਸੀਂ ਕਹਿ ਦਿੰਦੇ ਹਾਂ ਵੀ ਨੀ ਖਾਪੈਂਚ, ਵੀ ਨੀ ਪਲੰਬਰ, ਹਨਾ ਆਪਾਂ ਏਦਾਂ ਸੋਚਦੇ ਹਾਂ, ਪਰ ਉਹ ਹਰ ਇੱਕ ਤਰ੍ਹਾਂ ਦਾ ਸਾਨੂੰ ਜਿਹੜਾ ਕਿਰਤੀ ਸੀ ਉਹ ਪਿੰਡ ਚ ਮਿਲ ਜਾਂਦਾ ਸੀ। ਸਾਡੇ ਪਿੰਡ ਕਿੰਨੇ ਅਮੀਰ ਸੀ ਹਨਾ, ਤੋ ਸਾਰਾ ਕੁਛ ਜੇ ਸਾਦਗੀ ਦੇਖੀਏ, ਸਿੰਪਲਿਸਿਟੀ ਦੇਖੀਏ ਤਾਂ ਬਹੁਤ ਕੁਝ ਅਸੀਂ ਸਮੋਈ ਬੈਠੇ ਹਾਂ ਆਪਣੇ ਵਿੱਚ। ਧੰਨਵਾਦ ਤੁਹਾਡਾ ਬਹੁਤ ਬਹੁਤ ਅਜੀਬ ਜੀ, ਸਤਿ ਸ਼੍ਰੀ ਅਕਾਲ ਜੀ।
ਬਹੁਤ ਬਹੁਤ ਸ਼ੁਕਰੀਆ ਕੁਲਦੀਪ ਤੇ ਬੌਬੀ, ਤੁਸੀਂ ਇੰਨੀਆਂ ਪਿਆਰੀਆਂ ਯਾਦਾਂ ਅੱਜ ਸਾਂਝੀਆਂ ਕੀਤੀਆਂ, ਸੋ ਧੰਨਵਾਦ ਮੇਰਾ ਕਰਦਾ, ਧੰਨਵਾਦ ਤੇ ਤੁਹਾਡਾ ਸਾਰਿਆਂ ਦਾ ਆ ਜੀ। ਔਰ ਧੰਨਵਾਦ ਹੈ ਹਰਮਨ ਰੇਡੀਓ ਦਾ ਜਿਨ੍ਹਾਂ ਨੇ ਮੈਨੂੰ ਇਹ ਮੌਕਾ ਦਿੱਤਾ, ਔਰ ਜਿੱਥੇ ਬੈਠ ਕੇ ਮੈਂ ਆਪਣੇ ਦਿਲਾਂ ਦੀਆਂ ਗੱਲਾਂ ਤੁਹਾਡੇ ਸਾਰਿਆਂ ਨਾਲ ਸਾਂਝੀਆਂ ਕਰ ਸਕਦੀ ਹਾਂ। ਔਰ ਖੁਸ਼ੀ ਹੁੰਦੀ ਹੈ ਜਦੋਂ ਮੇਰੀਆਂ ਗੱਲਾਂ ਬਾਤਾਂ ਕਰਦੇ ਦੌਰਾਨ ਤੁਹਾਨੂੰ ਥੋੜੀ ਜਿਹੀ ਖੁਸ਼ੀ ਮਿਲਦੀ ਹੈ ਜਾਂ ਤੁਸੀਂ ਵੀ ਆਪਣੀਆਂ ਯਾਦਾਂ ਦੀ ਸਾਂਝ ਮੇਰੇ ਨਾਲ ਜੋੜ ਲੈਂਦੇ ਹੋ, ਤੋ ਬਹੁਤ ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਵਿੱਚ ਮੈਂ ਜ਼ਰੂਰਤ ਤੋਂ ਜ਼ਿਆਦਾ ਸਮਾਂ ਹਮੇਸ਼ਾ ਲੈ ਲੈਂਦੀ ਹਾਂ, ਪਰ ਕੋਈ ਗੱਲ ਨਹੀਂ ਜੀ, ਉਹ ਸਮਾਂ ਜਿਹੜਾ ਅਸੀਂ ਇਕੱਠੇ ਬੈਠ ਕੇ ਖੁਸ਼ੀਆਂ ਸਾਂਝੀਆਂ ਕਰ ਲੈਂਦੇ ਆਪਣੇ, ਉਹ ਜ਼ਿਆਦਾ ਵੀ ਲਿਆ ਜਾਵੇ ਤੇ ਕੋਈ ਮੈਨੂੰ ਲੱਗਦਾ ਵੱਡੀ ਗੱਲ ਨਹੀਂ ਹੈਗੀ। ਸੋ ਅੱਜ ਦੇ ਪ੍ਰੋਗਰਾਮ ਵਿੱਚ ਮੈਂ ਜਜ਼ਬਾਤੀ ਜਿਹੀ ਹੋ ਕੇ ਪ੍ਰੋਗਰਾਮ ਨੂੰ ਖਤਮ ਕਰਨ ਜਾ ਰਹੀ ਹਾਂ। ਸੋ ਜਿਹੜੀਆਂ ਗੱਲਾਂ ਤੋਰੀਆਂ ਅਸੀਂ ਕਿਰਤੀਆਂ ਦੀਆਂ ਆਪਣੀਆਂ, ਉਹਨਾਂ ਇਨਸਾਨਾਂ ਦੀਆਂ ਜੋ ਸਾਡੀ ਜ਼ਿੰਦਗੀ ਦੇ ਵਿੱਚ ਅਜੇ ਵੀ ਵਸੇ ਹੋਏ ਨੇ, ਚਾਹੇ ਉਹ ਮੁਖਤਿਆਰ ਉਤਾਈ ਹੋਵੇ, ਚਾਹੇ ਕੋਈ ਘੁਮਿਆਰ ਹੋਵੇ, ਚਾਹੇ ਉਹ ਵੰਗਾਂ ਚੜਾਉਣ ਵਾਲਾ ਹੋਵੇ, ਕੋਈ ਵੀ ਹੋਵੇ। ਸੋ ਇਹਨਾਂ ਗੱਲਾਂ ਬਾਤਾਂ ਨੂੰ ਅਸੀਂ ਜਾਰੀ ਰੱਖਾਂਗੇ ਆਉਣ ਵਾਲੇ ਬੁੱਧਵਾਰ ਦੇ ਲਹਿਰਾਂ ਦੇ ਪ੍ਰੋਗਰਾਮ ਦੇ ਵਿੱਚ। ਸੋ ਜ਼ਿੰਦਗੀ ਦੇ ਵਿੱਚ ਘੱਟੋ ਘੱਟ ਕੁਛ ਸਮਾਂ ਅਸੀਂ ਬੈਠ ਕੇ ਜ਼ਰੂਰ ਸੋਚੀਏ ਕਿ ਕਿਸ ਤਰ੍ਹਾਂ ਅਸੀਂ ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿਣਾ ਆ। ਇਹ ਜ਼ਿੰਦਗੀ ਦੀ ਦੌੜ ਵੀ ਜਿਹੜੀ ਆ ਉਹਦੇ ਨਾਲ ਨਾਲ ਤੁਰਨਾ ਵੀ ਆ, ਕਦਮ ਲਾ ਕੇ ਉਹਦੇ ਵਿੱਚ ਵੀ ਪਿੱਛੇ ਨਾ ਰਹਿ ਜਾਈਏ, ਪਰ ਕਿਤੇ ਇਸ ਦੌੜ ਦੇ ਵਿੱਚ ਪਤਾ ਨਹੀਂ ਕਿਤੇ ਹੋਰ ਹੀ ਦੂਰ ਨਾ ਦੌੜ ਜਾਈਏ ਕਿ ਹਫ ਜਾਈਏ ਤੇ ਥੱਕ ਜਾਈਏ ਤੇ ਪੱਲੇ ਕੁਝ ਵੀ ਨਾ ਬਚੇ। ਸੋ ਬਹੁਤ ਬਹੁਤ ਸ਼ੁਕਰੀਆ ਅੱਜ ਦੇ ਪ੍ਰੋਗਰਾਮ ਵਿੱਚ ਤੁਹਾਡੇ ਸਾਰਿਆਂ ਦੀ ਸਾਂਝ ਲਈ, ਜਿਨ੍ਹਾਂ ਨੇ ਪ੍ਰੋਗਰਾਮ ਦੇ ਵਿੱਚ ਮੈਸੇਜਸ ਕੀਤੇ ਜਾਂ ਕਾਲਸ ਕੀਤੀਆਂ ਉਹਨਾਂ ਦਾ ਵੀ, ਔਰ ਜੋ ਚੁੱਪ ਚਾਪ ਪ੍ਰੋਗਰਾਮ ਸੁਣਦੇ ਆਪਣੀਆਂ ਯਾਦਾਂ ਨੂੰ ਸੋਚ ਸੋਚ ਕੇ ਮੁਸਕਰਾਉਂਦੇ ਰਹੇ ਉਹਨਾਂ ਦਾ ਵੀ ਸ਼ੁਕਰੀਆ ਜੀ ਬਹੁਤ ਬਹੁਤ। ਸੋ ਪ੍ਰੋਗਰਾਮ ਦੌਰਾਨ ਮੇਰੇ ਤੋਂ ਕੋਈ ਵੱਧ ਘੱਟ ਗੱਲ ਕਹਿ ਗਈ ਹੋਵੇ ਜਾਂ ਮੇਰੇ ਕੋਈ ਮੈਸੇਜਸ ਜਿਹੜਾ ਉਹ ਨਾ ਲਿਆ ਗਿਆ ਹੋਵੇ ਤੇ ਉਹਦੇ ਲਈ ਵੀ ਮੈਂ ਮਾਫੀ ਚਾਹੁੰਦੀ ਹਾਂ। ਧਨੀ ਸਾਹਿਬ ਹੁਣਾਂ ਨੇ ਲਓ ਜੀ ਮੈਸੇਜ ਕੀਤਾ ਅੱਜ ਹੈ, ਕਹਿੰਦੇ ਆ ਕਿ ਅੱਜ ਸਿਡਨੀ ਵਾਲਿਆਂ ਨੇ ਕਹਿੰਦੇ ਅੱਤ ਕਰੀ ਜਾਂਦੇ ਆ ਜੀ, ਅੱਜ ਤਾਂ ਕਹਿੰਦੇ ਸਾਡੀ ਚੜ੍ਹਾਈ ਆ। ਬਿਲਕੁਲ ਜੀ, ਅੱਜ ਤਾਂ ਅੱਤ ਕਰਵਾਤੀ ਸਿਡਨੀ ਵਾਲਿਆਂ ਨੇ, ਹਰੀਸ਼ ਹੁਣਾਂ ਨੇ, ਸ਼ਿਵਦੇਵ ਹੁਣਾਂ ਨੇ, ਔਰ ਇੰਨੇ ਪਿਆਰੇ ਪਿਆਰੇ ਜਿਹੜੇ ਕਾਲਸ ਕਰਕੇ ਸਾਨੂੰ ਸਾਰਿਆਂ ਨੂੰ ਇਮੋਸ਼ਨਲ ਕਰ ਦਿੱਤਾ ਉਹਨਾਂ ਨੇ, ਮਜ਼ਾ ਆ ਗਿਆ ਜੀ ਉਹਨਾਂ ਸਾਰਿਆਂ ਨਾਲ ਗੱਲਬਾਤ ਕਰਕੇ। ਤੇ ਲਓ ਜੀ ਧਨੀ ਸਾਹਿਬ ਨੇ ਲਿਖਿਆ ਹੈ ਕਿ ਲਾਈਟ ਜਾਣ ਤੋਂ ਬਾਅਦ ਅਮਨ ਮੋਮਬੱਤੀ ਲੈ ਕੇ ਟੋਇਲਟ ਜਾ ਰਿਹਾ ਸੀ, ਕੋਈ ਕਮੀਨਾ ਫੂਕ ਮਾਰ ਕੇ ਕਹਿ ਗਿਆ ਹੈਪੀ ਬਰਥਡੇ ਟੂ ਯੂ। ਹੁਣ ਤੁਸੀਂ ਦੱਸੋ ਐਮਰਜੈਂਸੀ ਵਿੱਚ ਵੀ ਮਜ਼ਾਕ? ਕੋਈ ਨੀ ਜੀ, ਕੋਈ ਨੀ, ਇਹੋ ਜਿਹੇ ਮਜ਼ਾਕ ਕਰਦੇ ਰਹਿਣਾ ਚਾਹੀਦਾ ਆ। ਸੋ ਬਹੁਤ ਬਹੁਤ ਸ਼ੁਕਰੀਆ ਅੱਜ ਦਾ ਪ੍ਰੋਗਰਾਮ ਨੂੰ, ਮੈਂ ਇੱਥੇ ਵਿਰਾਮ ਲਾਉਂਦੀ ਹਾਂ ਜੀ, ਮਿਲਾਂਗੇ ਅਗਲੇ ਹਫ਼ਤੇ ਬੁੱਧਵਾਰ ਪ੍ਰੋਗਰਾਮ ਲਹਿਰਾਂ ਦੇ ਵਿੱਚ ਆਪਣੀਆਂ ਯਾਦਾਂ ਦੇ ਨਾਲ। ਸੋ ਉਦੋਂ ਤੱਕ ਲਈ ਜੀ ਰੱਬ ਰਾਖਾ।
ਸੂਟ ਤੇਰਾ ਕਾਲਾ ਕਾਲਾ, ਜਾਨ ਕੱਢਦਾ ਮਸਕਾਰਾ, ਜਿੰਮੀ ਛੁਪਾ ਕੇ ਤੁਰਦੀ ਪੱਟਿਆ ਤੋਂ ਦਿੱਲੀ ਤਾਰਾ। ਸੂਟ ਤੇਰਾ ਕਾਲਾ ਕਾਲਾ, ਜਾਨ ਕੱਢਦਾ ਮਸਕਾਰਾ, ਜਿੰਮੀ ਛੁਪਾ ਕੇ ਤੁਰਦੀ ਪੱਟਿਆ ਤੋਂ ਦਿੱਲੀ ਤਾਰਾ। ਆਈ ਤੇਰਾ ਜਿੰਮੀ ਚੂ ਬੜੀ ਸੋਹਣੀ ਲੱਗਦੀ ਤੂੰ, ਆਈ ਤੇਰਾ ਜਿੰਮੀ ਚੂ ਬੜੀ ਸੋਹਣੀ ਲੱਗਦੀ ਤੂੰ, ਜਦ ਤੁਰਦੀ ਲੱਗ ਲਚਕਾਉਣੀ ਐ।
ਕਾਲਾ ਕਾਲਾ ਜਾਨ ਕੱਢਦਾ ਮਸਕਾਰਾ, ਜਿੰਮੀ ਛੁਪਾ ਕੇ ਤੁਰਦੀ। ਤੇ ਇਹ ਕਲ ਕੀ ਹੈ ਸਭ ਕੁਛ ਸੁਣ ਹੁਆ ਪੜਾ ਮਾਇੰਡ ਕੰਮ ਕਰਦਾ ਨੀ ਜਦੋਂ ਦੀ ਮੈਂ ਦੇਖੀ ਤੇਰੀ ਚਲ ਕੀ ਹੈ ਤੁਰਦੀਆਂ ਹਿੱਲੇ ਕੈਲੀ ਵਾਂਗੂ ਲੱਕ ਕਈ ਮੁੰਡਿਆਂ ਦੇ ਦਿਲ ਹੋਏ ਉਂਝ ਦਿੱਲੀ ਚ ਮੈਂ ਵੇਖੀ ਨੇ ਪਟਾਕੇ ਬੜੇ ਪਰਤੇ ਰਹੇ ਆ ਗਏ ਸਾਰੀ ਲੜਕੀਆਂ ਹਲਕੀਆਂ ਪਾਈ ਜਾਂਦੀ ਹੈ ਤਬਾਈ ਇੱਕ ਨੰਬਰ ਦੀ ਲੱਕ ਜੀ ਕਰੇ ਮੈਂ ਕਰਾਵਾਂ ਤੇਰੇ ਨਾਲ ਵਰਲਡ ਟੂਰ ਬੁੱਕ ਜੇ ਤੂੰ ਗੱਡੀ ਛੱਡੀ ਦੀ ਯਕੀਨ ਵੀ ਮਰ ਰੱਖੀ ਤੇਰੇ ਯਾਰ ਨੇ ਨੀ ਹਾਲਾ ਚਾ ਵੀ ਚੁੱਕ ਹਰ ਪਾਸੇ ਚਰਚੇ ਨੇ ਤੇਰੇ ਯਾਰ ਦੇ ਜਾ ਕੇ ਪੁੱਛਣਾ ਕੋ ਫੁੱਕੀ ਫੜਾ ਮਾਰ ਦੇ ਮੇਰੇ ਤੁਹਾਨੂੰ ਆ ਗਈ ਪਸੰਦ ਸੋਹਣੀ ਨੀ ਇੱਕ ਇੱਕ ਕੁੱਟੂ ਜਿਹੜੇ ਜਿਹੜੇ ਤੈਨੂੰ ਤਾਰ ਦੇ ਹਾਏ ਨੀ ਤੇਰੀ ਚਾਲ ਨਵਾਬੀ ਟਾਊਨ ਵੀ ਹੋਇਆ ਸ਼ਰਾਬੀ ਹਾਏ ਨੀ ਤੇਰੀ ਚਾਲ ਨਵਾਬੀ ਟਾਊਨ ਵੀ ਹੋਇਆ ਸ਼ਰਾਬੀ ਥੋੜੀ ਦਿਲ ਕਾਲਾ ਚੱਜਦਾ ਏ ਬਾਲਾ ਥੋੜੀ ਦਿਲ ਕਾਲਾ ਚੱਜਦਾ ਏ ਬਾਲਾ ਰਾਜ ਵੀਰ ਲਾਵੇ ਸ਼ਰਤਾਂ ਕਾਨਣਾ ਮੰਗਦਾ ਹਾਰਾ ਦਿੱਲੀ